ਸਵੇਰ ਦੀ ਫਿਜ਼ਾ ਚ ਸਰਗਸ਼ਤ ਕੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸਨ ਤਾਜ਼ਾ ਖਬਰਾਂ ਮਹੱਤਵਪੂਰਨ ਜਾਣਕਾਰੀਆਂ ਮਨਮੋਹਕ ਸੰਗੀਤ ਸਿਹਤ ਸੰਬੰਧੀ ਸਿਲਸਿਲੇ ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ ਮਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ जी दोस्तो हरमन रेडियो ते मैं एक बार फिर हाजिर हां जी थोड़ी होस्ट अमरदीप कौर अज दी सवेर दी सभा यानी कि मॉर्निंग शो लहरां लैके हरमन रेडियो दे इस मंच ते मैं थानू सब नू जी आयां नू कहनी आ बहुत बहुत स्वागत ते अज दे दिन दी गल करदे आ दिन हैगा जी अज मंगलवार साल 2018 दे मई महीने दी 1 तरीक हो चुकी है ते नानक शाही संवत 550 दे ਵਿਸਾਖ ਮਹੀਨੇ ਦੀ ਅੱਜ 18 ਤਰੀਕ ਹੈ ਤੇ ਘੜੀਆਂ ਵੱਲ ਨਜ਼ਰ ਮਾਰੀਏ ਤਾਂ ਦੋਸਤੋ ਘੜੀਆਂ ਕਹਿੰਦੀਆਂ ਜੀ ਕਿ ਇਸ ਵੇਲੇ ਮੈਲਬਨ ਦੇ ਵਿੱਚ ਕੈਨਬਰਾ ਦੇ ਵਿੱਚ ਤੇ ਨਾਲ ਹੀ ਨਾਲ ਸਿਡਨੀ ਦੇ ਵਿੱਚ ਸਮਾਂ ਜਿਹੜਾ ਜੀ ਉਹ ਹੋ ਚੁੱਕਿਆ 8:01 ਦਾ ਜਦ ਕਿ ਇਸ ਵੇਲੇ ਪਰਥ ਦੇ ਵਿੱਚ ਜਿਹੜਾ ਸਮਾਂ ਜੀ 6:02 ਦਾ ਤੇ ਇਹਦੇ ਨਾਲ ਹੀ ਜੇ ਐਡੀਲੇਡ ਦੀ ਗੱਲ ਕਰੀਏ ਤਾਂ ਐਡੀਲੇਡ ਦੇ ਵਿੱਚ ਇਸ ਵੇਲੇ ਹੋਏ ਨੇ ਜੀ 7:32। ਇਸ ਤੋਂ ਇਲਾਵਾ ਜੇ ਚਲੀਏ ਆਪਣੇ ਗੁਆਂਢੀ ਮੁਲਕ ਨਿਊਜ਼ੀਲੈਂਡ ਤਾਂ ਨਿਊਜ਼ੀਲੈਂਡ ਦੇ ਵਿੱਚ ਇਸ ਵੇਲੇ ਸਮਾਂ ਹੋ ਗਿਆ ਜੀ 10:02 ਦਾ ਕਿਉਂਕਿ ਨਿਊਜ਼ੀਲੈਂਡ ਵਾਲੇ ਜਿਹੜੇ ਨੇ ਉਹ ਸਾਡੇ ਤੋਂ 2 ਘੰਟੇ ਅੱਗੇ ਨੇ ਤੇ ਇਸ ਤੋਂ ਬਿਨਾਂ ਜਿੱਥੇ ਜਿੱਥੇ ਚੜ ਚੁੱਕਿਆ ਮੰਗਲਵਾਰ ਉਹ ਦੇਸ਼ਾਂ ਦੀ ਗੱਲ ਕਰ ਲੈਂਦੇ ਹਾਂ 6:02 ਦਾ ਸਮਾਂ ਹੋ ਚੁੱਕਿਆ ਹਾਂਗਕਾਂਗ ਦੇ ਵਿੱਚ ਤੇ ਇਸ ਤੋਂ ਇਲਾਵਾ ਦੁਬਈ ਦੇ ਵਿੱਚ ਵੀ ਮੰਗਲਵਾਰ ਦਾ ਦਿਨ ਚੜ ਚੁੱਕਿਆ ਤੇ ਉੱਥੇ ਵੀ ਸਮਾਂ ਜਿਹੜਾ ਜੀ ਉਹ 2:02 ਵੱਡਾ ਤੜਕਾ ਹੈ। ਇਸ ਤੋਂ ਬਿਨਾਂ ਸਾਡੇ ਆਪਣੇ ਮੁਲਕ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਇਸ ਵੇਲੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸਮਾਂ ਜਿਹੜਾ 3:32 ਦਾ ਹੈ। ਇਹਦੇ ਨਾਲ ਹੀ ਮੈਂ ਅਕਸਰ ਗੱਲ ਕਰਦੀ ਹੁੰਦੀ ਹਾਂ ਪਟਿਆਲਾ ਦੀ ਪਟਿਆਲਾ ਸਟੂਡੀਓ ਜਿੱਥੋਂ ਸਾਡੇ ਨਾਲ ਜੁੜਦੇ ਨੇ ਸਰਬਜੀਤ ਸਿੰਘ ਹੋਰੀ ਔਰ ਸਾਨੂੰ ਟੈਕਨੀਕਲ ਸਪੋਰਟ ਦਿੰਦੇ ਨੇ ਔਰ ਲਹਿਰਾਂ ਪ੍ਰੋਗਰਾਮ ਵੱਡੇ ਤੜਕੇ ਸਾਡੇ ਨਾਲ ਹਾਜ਼ਰ ਹੁੰਦੇ ਨੇ ਲਹਿਰਾਂ ਪ੍ਰੋਗਰਾਮ ਦੇ ਵਿੱਚ। ਸੋ ਉਹਨਾਂ ਨੂੰ ਵੀ ਆਪਾਂ ਜੀ ਆਇਆਂ ਨੂੰ ਕਹਿੰਦੇ ਹਾਂ ਤੇ ਨਾਲ ਨਾਲ ਧੰਨਵਾਦ ਵੀ ਕਰਦੇ ਹਾਂ। ਇਸ ਤੋਂ ਬਿਨਾਂ ਹੋਰ ਵੀ ਬਹੁਤ ਸਾਰੇ ਮੁਲਕਾਂ ਤੋਂ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਜਿੱਥੇ ਅਜੇ ਵੀ ਚੱਲ ਰਿਹਾ ਜੀ ਸੋਮਵਾਰ। ਸੋ ਸੋਮਵਾਰ ਕਿੱਥੇ ਕਿੱਥੇ ਚੱਲ ਰਿਹਾ ਕੈਨੇਡਾ ਦੇ ਵਿੱਚ ਅਜੇ ਚੱਲ ਰਿਹਾ ਸੋਮਵਾਰ ਉੱਥੇ ਦੇ ਟੋਰਾਂਟੋ ਸ਼ਹਿਰ ਦੇ ਵਿੱਚ 6:03 ਦਾ ਸਮਾਂ ਸ਼ਾਮ ਦਾ ਉੱਥੇ ਸੋਮਵਾਰ ਦੀ ਸ਼ਾਮ ਪਈ ਹੋਈ ਹੈ। ਵੈਨਕੂਵਰ ਦੇ ਵਿੱਚ 3:03 ਦਾ ਸਮਾਂ ਉੱਥੇ ਬਾਅਦ ਦੁਪਹਿਰ ਦਾ ਸਮਾਂ ਚੱਲ ਰਿਹਾ ਤੇ ਇਸ ਤੋਂ ਬਿਨਾਂ ਲਾਸ ਏਂਜਲਸ ਦੇ ਵਿੱਚ ਵੀ 3:03 ਦਾ ਜਿਹੜਾ ਸਮਾਂ ਬਾਅਦ ਦੁਪਹਿਰ ਯਾਨੀ ਉੱਥੇ ਅਜੇ ਸੋਮਵਾਰ ਚੱਲ ਰਿਹਾ ਤੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਬਹੁਤ ਸਾਰੇ ਥਾਵਾਂ ਦੇ ਵਿੱਚ ਅਸੀਂ ਲਾਸ ਏਂਜਲਸ ਦੀ ਗੱਲ ਕੀਤੀ ਹੈ। ਸਿਆਟਲ ਦੇ ਵਿੱਚ ਵੀ ਇਹੋ ਹੀ ਸਮਾਂ ਜੀ 3:03 ਦਾ ਤੇ ਦੁਬਈ ਦੀ ਅਸੀਂ ਗੱਲ ਕਰ ਚੁੱਕੇ ਹਾਂ। ਲੰਡਨ ਦੇ ਵਿੱਚ ਸੋਮਵਾਰ ਦੀ ਰਾਤ ਪਈ ਹੋਈ ਹੈ ਜੀ ਲੰਡਨ ਦੇ ਵਿੱਚ 11:04 ਦਾ ਸਮਾਂ ਤੇ ਇਸੇ ਤਰ੍ਹਾਂ ਗੱਲ ਕਰੀਏ ਲਿਸਬਨ ਦੀ ਤਾਂ 11:04 ਉੱਥੇ ਹੋਏ ਨੇ ਤੇ ਬਹੁਤ ਸਾਰੇ ਹੋਰ ਟਾਈਮ ਜ਼ੋਨ ਜਿਹੜੇ ਆ ਬਹੁਤ ਵੱਖਰੇ ਚੱਲ ਰਹੇ ਆ। ਮੌਂਟਰੀਅਲ ਕੈਨੇਡਾ ਦੇ ਵਿੱਚ 6:04 ਸ਼ਾਮ ਦੇ ਹੋਏ ਹੋਏ ਨੇ। ਸੋ ਦੋਸਤੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ ਜਿਸ ਵੀ ਧਰਤੀ ਤੋਂ ਜਿਸ ਵੀ ਮੁਲਕ ਤੋਂ ਤੁਸੀਂ ਸਾਡੇ ਨਾਲ ਜੁੜਦੇ ਹੋ ਲਹਿਰਾਂ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਉਂਦੇ ਹੋ ਤੁਹਾਡਾ ਤਹਿ ਦਿਲ ਤੋਂ ਪ੍ਰੋਗਰਾਮ ਦੇ ਵਿੱਚ ਅਸੀਂ ਸਵਾਗਤ ਕਰਦੇ ਹਾਂ ਤੇ ਨਾਲ ਹੀ ਨਾਲ ਇੱਕ ਵਾਰ ਫਿਰ ਤੋਂ ਜੀ ਆਇਆਂ ਨੂੰ ਕਹਿੰਦੇ ਹਾਂ ਤੇ ਨਾਲ ਹੀ ਨਾਲ ਅਰਦਾਸ ਬੇਨਤੀ ਇਹੀ ਕਰਦੇ ਹਾਂ ਕਿ ਤੁਹਾਡਾ ਅੱਜ ਦਾ ਦਿਨ ਤੁਹਾਡੇ ਜ਼ਿੰਦਗੀ ਦੇ ਹਰ ਦਿਨ ਦੀ ਹਰ ਘੜੀ ਹਰ ਪਲ ਜਿਹੜਾ ਜੀ ਉਹ ਖੁਸ਼ੀਆਂ ਲੱਦਾ ਹੋਵੇ। ਸੁੱਖਾਂ ਨੂੰ ਮਾਣੋ ਤੁਸੀਂ ਖੁਸ਼ੀਆਂ ਖੇੜੇ ਮਾਣੋ। ਤੇ ਹੁਣ ਗੱਲ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਦੀ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਹਮੇਸ਼ਾ ਵਾਂਗ ਮੌਸਮ ਦੀ ਸਾਂਝ ਪਾਵਾਂਗੇ। ਮੌਸਮ ਦੀ ਸਾਂਝ ਦੇ ਨਾਲ ਹੀ ਖ਼ਬਰਾਂ ਦੇ ਸਿਲਸਿਲੇ ਦੇ ਵਿੱਚ ਅੱਜ ਦੀਆਂ ਖਾਸ ਖ਼ਬਰਾਂ ਦੇ ਉੱਤੇ ਮਾਰਾਂਗੇ ਨਜ਼ਰ। ਉਸ ਸਿਲਸਿਲੇ 'ਚ ਮੇਰਾ ਸਾਥ ਦੇਣਗੇ ਮਿੰਟੂ ਬ੍ਰਾਡਹੁਰੀ ਐਡੀਲੇਡ ਸਟੂਡੀਓ ਤੋਂ। ਤੇ ਖ਼ਬਰਾਂ ਤੋਂ ਇਲਾਵਾ ਅੱਜ ਇੱਕ ਖਾਸ ਜਿਹੜੀ ਨਜ਼ਰ ਹੈ ਇੱਕ ਝਾਤ ਹੈ ਉਹ ਅਸੀਂ ਮਾਰਨੀ ਹੈ ਜੀ ਸਿੱਖ ਜਰਨੈਲ ਜੱਸਾ ਸਿੰਘ ਰਾਮਗੜੀਆ ਹੋਰਾਂ ਦੇ ਜੀਵਨ ਦੇ ਉੱਤੇ ਕਿਉਂਕਿ ਅੱਜ ਖਾਸ ਗੱਲ ਉਹਨਾਂ ਦੀ ਬਾਰੇ ਕਰਨੀ ਬਣਦੀ ਹੈ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦਾ ਜਿਹੜਾ ਜਨਮ ਦਿਹਾੜਾ ਹੈ ਤੇ ਅੱਜ ਉਸ ਸਿੱਖ ਜਰਨੈਲ ਦੇ ਜੀਵਨ ਦੇ ਉੱਤੇ ਵੀ ਇੱਕ ਝਾਤ ਮਾਰਾਂਗੇ ਅਸੀਂ ਤੇ ਅੱਜ ਬਹੁਤ ਸਾਰੇ ਦੋਸਤਾਂ ਨੇ ਸਾਡੇ ਨਾਲ ਲਾਈਵ ਜੁੜਨਾ ਸੀ ਪਰ ਉਹਨਾਂ ਦਾ ਜਿਹੜਾ ਸਮਾਂ ਹੈ ਉਹ ਸਾਡੇ ਨਾਲ ਬਣ ਨਹੀਂ ਸਕਿਆ ਸੋ ਭੁਪਿੰਦਰ ਕੌਰ ਹੋਈ ਜਿਹੜੇ ਕਿ ਇਸ ਵੇਲੇ ਹਾਕੀ ਦੇ ਕੋਚ ਨੇ ਸਾਡੇ ਮੈਲਬਰਨ ਦੇ ਇੱਕ ਕ੍ਰੇਗੀਬਨ ਫੈਲਕਨ ਹਾਕੀ ਕਲੱਬ ਤੋਂ ਨੇ ਔਰ ਉਹਨਾਂ ਨੇ ਅੱਜ ਸਾਡੇ ਨਾਲ ਲਾਈਵ ਜੁੜਨਾ ਸੀਗਾ ਹਾਕੀ ਦੇ ਬਾਰੇ ਚ ਹਾਕੀ ਦੀ ਟੀਮ ਦੇ ਬਾਰੇ ਚ ਔਰ ਜਿਹੜੀ ਵੁਮੈਨ ਹਾਕੀ ਦੀ ਟੀਮ ਇੱਥੇ ਬਣੀ ਹੋਈ ਹੈ ਉਹਦੇ ਬਾਰੇ ਚ ਉਹਨਾਂ ਨੇ ਜਾਣਕਾਰੀ ਸਾਡੇ ਨਾਲ ਸਾਂਝੀ ਕਰਨੀ ਸੀ ਪਰ ਅਸੀਂ ਅਗਲੇ ਹਫ਼ਤੇ ਉਹਨਾਂ ਨੂੰ ਲਵਾਂਗੇ ਲਾਈਵ ਤੇ ਇਸ ਤੋਂ ਇਲਾਵਾ ਅਸੀਂ ਤੁਹਾਨੂੰ ਦੱਸਦੇ ਜਾਈਏ ਕਿ ਆਉਣ ਵਾਲੀ 20 ਮਈ ਨੂੰ ਗੁਰਦਾਸ ਮਾਨ ਸਾਹਿਬ ਦਾ ਜਿਹੜਾ ਸ਼ੋਅ ਹੈ ਉਹ ਹੋਣ ਜਾ ਰਿਹਾ ਕ੍ਰੀਏਟਿਵ ਇਵੈਂਟਸ ਦੀ ਟੀਮ ਜਿਹੜੀ ਸੀ ਉਹ ਵੀ ਸਾਡੇ ਨਾਲ ਅੱਜ ਜੁੜਨਾ ਚਾਹੁੰਦੀ ਸੀ ਪਰ ਅਸੀਂ ਅਗਲੇ ਹਫ਼ਤੇ ਉਹਨਾਂ ਨੂੰ ਵੀ ਸ਼ਾਮਲ ਕਰਾਂਗੇ ਪ੍ਰੋਗਰਾਮ ਚ ਪਰ ਅੱਜ ਫਿਰ ਕੀ ਹੋਣਾ ਹੈ ਨਾ ਅੱਜ ਵੀ ਬਹੁਤ ਕੁਝ ਹੋਣਾ ਜੀ ਅੱਜ ਖਬਰਾਂ ਤੋਂ ਬਾਅਦ ਅਸੀਂ ਜਿਹੜਾ ਅਗਲਾ ਸਿਲਸਿਲਾ ਲੈਣਾ ਉਸ ਸਿਲਸਿਲੇ ਦੇ ਵਿੱਚ ਇੱਕ ਖਾਸ ਵਿਸ਼ੇ ਦੇ ਉੱਤੇ ਅਸੀਂ ਸਾਂਝ ਬਣਾਉਣੀ ਹੈ ਤੁਹਾਡੇ ਨਾਲ ਸੋ ਉਹ ਵਿਸ਼ਾ ਹੈਗਾ ਜੀ ਕਿ ਪੱਛਮੀ ਤਰਜ਼ ਦੇ ਉੱਤੇ ਜਿਹੜੇ ਤਿਉਹਾਰ ਜਿਹੜੇ ਆ ਜਾਂ ਫਿਰ ਪੱਛਮੀ ਤਰਜ਼ ਦੇ ਉੱਤੇ ਜਿਹੜੇ ਰਸਮੋ ਰਿਵਾਜ ਸਾਡੇ ਸੱਭਿਆਚਾਰ ਦੇ ਵਿੱਚ ਦਾਖਲ ਹੋ ਰਹੇ ਨੇ ਉਹ ਉਹਨਾਂ ਨੂੰ ਅਪਣਾਉਣਾ ਕਿੰਨਾ ਕੁ ਚੰਗਾ ਔਰ ਕਿੰਨਾ ਕੁ ਬੁਰਾ ਤੁਸੀਂ ਕੀ ਸਮਝਦੇ ਹੋ ਤੁਸੀਂ ਇਸ ਵਿਸ਼ੇ ਦੇ ਉੱਤੇ ਸਾਡੇ ਨਾਲ ਜ਼ਰੂਰ ਗੱਲਬਾਤ ਕਰਿਓ ਸਾਂਝ ਪਾਇਓ ਤੁਹਾਡੇ ਵਿਚਾਰਾਂ ਦੀ ਸਾਨੂੰ ਉਡੀਕ ਰਹੇਗੀ ਔਰ ਸਾਡੇ ਨਾਲ ਤੁਸੀਂ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਟੈਲੀਗ੍ਰਾਮ ਦੇ ਰਾਹੀਂ ਟੈਲੀਗ੍ਰਾਮ ਤੁਸੀਂ ਜਿਹੜੀ ਐਪ ਆਪਣੇ ਫੋਨ ਤੇ ਇੰਸਟਾਲ ਕਰੋ ਔਰ ਉੱਥੇ ਹਰਮਨ ਰੇਡੀਓ ਨੂੰ ਲੱਭੋ ਤੇ ਤੁਸੀਂ ਸਿੱਧਾ ਸਾਡੇ ਨਾਲ ਸੰਪਰਕ ਸਾਧ ਸਕਦੇ ਹੋ ਪਰ ਇਸ ਤੋਂ ਵੀ ਪਹਿਲਾਂ ਮੈਂ ਤੁਹਾਨੂੰ ਇਹ ਜ਼ਰੂਰ ਦੱਸ ਦਿਆਂ ਕਿ ਜਿਹੜੀ ਸਾਡੀ ਹਰਮਨ ਰੇਡੀਓ ਦੀ ਐਪ ਜੇਕਰ ਤੁਸੀਂ ਸਾਡੇ ਨਾਲ ਇੰਸਟਾਲ ਕਰਦੇ ਹੋ ਹਰਮਨ ਰੇਡੀਓ ਦੀ ਐਪ ਆਪਣੇ ਫੋਨ ਤੇ ਇੰਸਟਾਲ ਕਰਦੇ ਹੋ ਤੇ ਸਾਡੇ ਨਾਲ ਬਹੁਤ ਸੌਖਿਆਂ ਜੁੜ ਸਕਦੇ ਹੋ ਤੁਸੀਂ ਬਹੁਤ ਸੌਖਾ ਕਿਵੇਂ ਆ ਕਿਉਂਕਿ ਸਾਡੀ ਜਿਹੜੀ ਐਪ ਹੈ ਉਹਦੇ ਵਿੱਚ ਸਾਡੇ ਨਾਲ ਜੁੜਨ ਦੇ ਸਾਰੇ ਤਰੀਕੇ ਜਿਹੜੇ ਆ ਉਹ ਦੱਸੇ ਗਏ ਆ ਸਿਰਫ ਤੁਸੀਂ ਸਾਡੇ ਨਾਲ ਜੁੜਨ ਦੇ ਉਹਨਾਂ ਤਰੀਕਿਆਂ ਦੇ ਉੱਤੇ ਕਲਿੱਕ ਕਰਨਾ ਤੇ ਤੁਸੀਂ ਸਾਡੇ ਨਾਲ ਸਿੱਧੇ ਜੁੜ ਜਾਣਾ ਸੋ ਚਾਹੇ ਤੁਸੀਂ ਟੈਲੀਗ੍ਰਾਮ ਚਾਹੇ ਤੁਸੀਂ ਈਮੇਲ ਤੇ ਚਾਹੇ ਤੁਸੀਂ ਫੋਨ ਸਾਨੂੰ ਕਰਨਾ ਚਾਹੁੰਦੇ ਹੋ ਤੁਸੀਂ ਉਸ ਐਪ ਦੇ ਜਿਹੜੇ ਤਰੀਕੇ ਨੇ ਉਹਨਾਂ ਨੂੰ ਜ਼ਰੂਰ ਅਪਣਾਓ ਤੇ ਇਹ ਹੈ ਜੀ ਸਾਡੇ ਨਾਲ ਜੁੜਨ ਦੇ ਤਰੀਕੇ ਸੋ ਸਾਨੂੰ ਈਮੇਲ ਤੁਸੀਂ ਕਰਨੀ ਹੈ request@harmanradio.com ਤੇ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 02-85-99-28-11 ਤੇ ਸੋ ਦੋਸਤੋ ਸਾਂਝ ਤੁਹਾਡੇ ਨਾਲ ਇਸੇ ਤਰ੍ਹਾਂ ਪਾਉਂਦੇ ਰਹਿਣਾ ਪਰ ਇਹ ਤਾਂ ਹੈਗਾ ਫੇਸਬੁੱਕ ਪੇਜ ਫੇਸਬੁੱਕ ਪੇਜ ਤੇ ਵੀ ਇਸ ਵੇਲੇ ਅਸੀਂ ਲਾਈਵ ਆ ਪਰ ਤੁਸੀਂ ਸਾਡੇ ਨਾਲ ਜੁੜਨਾ ਜੀ ਉਧਰ ਵੀ ਸੋ ਸਾਡਾ ਜਿਹੜਾ ਵੈਬ ਲਿੰਕ ਹੈ ਸਾਡੀ ਜਿਹੜੀ ਐਪ ਹੈ ਉੱਥੇ ਅਸੀਂ ਇਸ ਵੇਲੇ ਲਾਈਵ ਆ ਤੁਸੀਂ ਸਾਡਾ ਜਿਹੜਾ ਮਾਰਨਿੰਗ ਸ਼ੋਅ ਆ ਨਾਲ ਇੰਜੋਏ ਕਰਦੇ ਰਹੋ ਪ੍ਰੋਗਰਾਮ ਚ ਗੀਤ ਸੰਗੀਤ ਵੀ ਬਹੁਤ ਜ਼ਰੂਰੀ ਹੁੰਦਾ ਤੇ ਤੁਹਾਨੂੰ ਪ੍ਰੋਗਰਾਮ ਦਾ ਪਹਿਲਾ ਗੀਤ ਵੀ ਆਪਾਂ ਸੁਣਾਉਣਾ ਤੇ ਨਾਲ ਹੀ ਨਾਲ ਤੁਹਾਡੇ ਜਿਹੜੇ ਸੁਨੇਹੇ ਆ ਉਹ ਵੀ ਆਪਾਂ ਸ਼ਾਮਲ ਕਰਨੇ ਨੇ ਸਾਡੇ ਨਾਲ ਲਾਈਵ ਵੀ ਬਹੁਤ ਸਾਰੇ ਦੋਸਤ ਜੁੜ ਰਹੇ ਨੇ ਉਹਨਾਂ ਨੂੰ ਵੀ ਅਸੀਂ ਸਤਿ ਸ੍ਰੀ ਅਕਾਲ ਬੁਲਾਉਂਦੇ ਆ ਫਤਿਹ ਜੀ ਗੁਰਫਤਿਹ ਸਾਡੇ ਵੱਲੋਂ ਗੁਰਿੰਦਰ ਕੌਰ ਮੀਤ ਗੁਰਾਇਆ ਬਲਜੀਤ ਕੌਰ ਬਲਜਿੰਦਰ ਸਿੰਘ ਰਾਮੂਵਾਲੀਆ ਜਸਵਿੰਦਰ ਬਿੱਟਾ ਜੀ ਗੁੱਡ ਮਾਰਨਿੰਗ ਬੁਲਾ ਰਹੇ ਨੇ ਗ੍ਰੇਟ ਡੇ ਜੀ ਤੁਹਾਡੇ ਲਈ ਵੀ ਪ੍ਰਦੀਪ ਸਿੰਘ ਸਾਡੇ ਨਾਲ ਜੁੜੇ ਹੋਏ ਆ ਤੇ ਇਧਰ ਵੀ ਸਾਡੇ ਨਾਲ ਬਹੁਤ ਸਾਰੇ ਦੋਸਤ ਟੈਲੀਗ੍ਰਾਮ ਦੇ ਜ਼ਰੀਏ ਸਾਂਝ ਪਾ ਰਹੇ ਨੇ ਈਮੇਲ ਦੇ ਜ਼ਰੀਏ ਸਾਂਝ ਪਾ ਰਹੇ ਨੇ ਤੁਹਾਡਾ ਵੀ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਸੁਣਦੇ ਆ ਪ੍ਰੋਗਰਾਮ ਦਾ ਪਹਿਲਾ ਗੀਤ ਕਰੋ ਇੰਜੋਏ ਤੇ ਆਉਣੇ ਆ ਜੀ ਬਹੁਤ ਜਲਦੀ ਵਾਪਸ ਤੁਸੀਂ ਸਾਡੇ ਨਾਲ ਬਣੇ ਰਹੋ ਸਾਡੇ ਵੈਬ ਲਿੰਕ ਤੇ ਸਾਡੀ ਐਪ ਤੇ
ਗੱਲਾਂ ਨਾਲ ਨਹੀਂ ਉਹ ਸਾਰਨਾ ਏ ਕਰਕੇ ਵਿਖਾਉਣਾ ਮੈਂ ਧੱਕੇ ਨਾਲ ਨਹੀਂ ਉਹ ਮਿਹਨਤਾਂ ਨਾ ਅੱਗੇ ਆਉਣਾ ਮੈਂ ਕਿਸਮਤ ਲੈਣੀ ਏ ਗੁਲਾਮ ਕਰ ਮੈਂ ਕਿਸਮਤ ਲੈਣੀ ਏ ਗੁਲਾਮ ਕਰ ਮੈਂ ਮਾੜਾ ਟਾਈਮ ਫੇਰ ਦੂਰੋਂ ਦੂਰੋਂ ਚੱਕੂ ਏ ਸਾਰਾ ਜੱਗ ਜਿੱਤ ਲੈਣਾ ਏ ਮੈਂ ਵੇਖ ਲਈ ਫਿਰ ਕਦਮਾਂ ਚ ਰੱਖੂ ਬੇਬੇ ਬਾਪੂ ਦੇ ਸਾਰਾ ਜੱਗ ਜਿੱਤ ਲੈਣਾ ਏ ਮੈਂ ਵੇਖ ਲਈ ਫਿਰ ਕਦਮਾਂ ਚ ਰੱਖੂ ਬੇਬੇ ਬਾਪੂ ਦੇ ਜੁਰਤੀ ਹਰਾ ਜਵੇ ਤਕਦੀਰ ਦੀ ਕੀ ਜੁਰਤੀ ਹਰਾ ਜਵੇ ਬਣ ਜੇ ਲੜਾਕੂ ਏ ਸਾਰਾ ਜੱਗ ਜਿੱਤ ਲੈਣਾ ਐ ਮੈਂ ਵੇਖ ਲਈ ਫਿਰ ਕਦਮਾਂ ਚ ਰੱਖੂ ਬੇਬੇ ਬਾਪੂ ਦੇ ਸਾਰਾ ਜੱਗ ਜਿੱਤ ਲੈਣਾ ਐ ਮੈਂ ਵੇਖ ਲਈ ਫਿਰ ਕਦਮਾਂ ਚ ਰੱਖੂ ਬੇਬੇ ਬਾਪੂ ਦੇ ਕਦਮਾਂ ਚ ਰੱਖੂ ਬੇਬੇ ਬਾਪੂ ਦੇ ਸਾਰਾ ਚੱਕ ਜਿੱਤ ਲੈਣਾ ਐ ਮੈਂ ਵੇਖ ਲਈ ਫਿਰ ਕਦਮਾਂ ਚ ਰੱਖੂ ਬੇਬੇ ਬਾਪੂ ਦੇ ਬਣਜੂ ਪਛਾਣ ਰਸ਼ ਪਊ ਸਾਡੇ ਕਰਕੇ ਭਾਵੇਂ ਬੜੇ ਚਿਰ ਤੋਂ ਗਵਾਚੇ ਹੋਇਆ ਭੀੜਾਂ ਚ ਕਿੱਥੋਂ ਤੱਕ ਪਹੁੰਚ ਗਿਆ ਸਨੀ ਖੇਪੜਾ ਕਿੱਥੋਂ ਤੱਕ ਪਹੁੰਚ ਗਿਆ ਸਨੀ ਖੇਪੜਾ ਪੈਰੀ ਹੌਂਕਿਆਂ ਨਾ ਕਾਮਯਾਬੀ ਨਾ ਪੂਏ ਕਦਮਾਂ ਚ ਰੱਖੂ ਬੇਬੇ ਬਾਪੂ ਦੇ
ਜੀ ਦੋਸਤੋ ਪ੍ਰੋਗਰਾਮ ਚ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਜੀ ਤੇ ਗੀਤ ਤੁਸੀਂ ਸੁਣਿਆ ਤੇ ਉਮੀਦ ਕਰਦੀ ਹਾਂ ਗੀਤ ਪਸੰਦ ਵੀ ਜ਼ਰੂਰ ਆਇਆ ਹੋਣਾ ਤੇ ਪ੍ਰੋਗਰਾਮ ਦੇ ਵਿਚ ਹੁਣੇ ਹੁਣੇ ਜਿਹੜੇ ਦੋਸਤ ਸਾਡੇ ਨਾਲ ਸ਼ਾਮਲ ਹੋਏ ਨੇ ਜੁੜੇ ਨੇ ਅਸੀਂ ਉਹਨਾਂ ਨੂੰ ਇੱਕ ਵਾਰ ਫਿਰ ਤੋਂ ਜੀ ਆਇਆਂ ਨੂੰ ਕਹਿੰਦੇ ਆ ਫੇਸਬੁੱਕ ਤੇ ਅਸੀਂ ਲਾਈਵ ਸੀਗੇ ਪਰ ਹੁਣ ਲਾਈਵ ਵੀਡੀਓ ਜਿਹੜੀ ਅਸੀਂ ਬੰਦ ਕਰ ਦਿੱਤੀ ਆ ਤੁਸੀਂ ਸਾਡੇ ਨਾਲ ਇੱਧਰ ਜੁੜੇ ਰਹੋ ਵੈਬ ਦੇ ਔਰ ਸਾਡੀ ਐਪ ਦੇ ਜ਼ਰੀਏ ਕਿਉਂਕਿ ਲਾਈਵ ਜਿਹੜੀ ਗੱਲਬਾਤ ਆ ਉਹ ਸਮੱਸਿਆ ਇਹ ਆਉਂਦੀ ਹੈ ਕਿ ਜਦੋਂ ਅਸੀਂ ਖ਼ਬਰਾਂ ਦਾ ਸੈਗਮੈਂਟ ਕਰਨਾ ਹੁੰਦਾ ਤੇ ਉਧਰੋਂ ਮਿੰਟੂ ਬਰਾੜ ਭਾਜੀ ਜਿਹੜੇ ਆ ਸਾਡੇ ਨਾਲ ਜੁੜਦੇ ਨੇ ਜੀ ਐਡੀਲੇਡ ਤੋਂ ਸੋ ਉਹਨਾਂ ਦੀ ਆਵਾਜ਼ ਕਈ ਵਾਰ ਆਨ ਏਅਰ ਨਹੀਂ ਜਾ ਪਾਉਂਦੀ ਜਦੋਂ ਅਸੀਂ ਫੇਸਬੁੱਕ ਲਾਈਵ ਸਟੂਡੀਓ ਚੋਂ ਕਰਦੇ ਹਾਂ ਕਿਉਂਕਿ ਉਹ ਐਡੀਲੇਡ ਸਟੂਡੀਓ ਤੋਂ ਸਾਡੇ ਨਾਲ ਜੁੜੇ ਹੁੰਦੇ ਆ ਸੋ ਇਸ ਕਰਕੇ ਅਸੀਂ ਜਿਹੜਾ ਖ਼ਬਰਾਂ ਦਾ ਸੈਗਮੈਂਟ ਹੈ ਇਸ ਵੇਲੇ ਲਾਈਵ ਨਹੀਂ ਲੈ ਪਾਵਾਂਗੇ ਸੋ ਦੋਸਤੋ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਜੀ ਆਇਆਂ ਨੂੰ ਬਹੁਤ ਬਹੁਤ ਪ੍ਰੋਗਰਾਮ ਲਹਿਰਾਂ ਚੱਲ ਰਿਹਾ ਹਰਮਨ ਰੇਡੀਓ ਤੇ ਤੁਸੀਂ ਇਹ ਪ੍ਰੋਗਰਾਮ ਅੱਜ ਸੁਣ ਰਹੇ ਹੋ ਮੇਰੇ ਨਾਲ ਅਮਰਦੀਪ ਕੌਰ ਦੇ ਨਾਲ ਮੈਲਬਨ ਸਟੂਡੀਓ ਤੋਂ ਤੇ ਪ੍ਰੋਗਰਾਮ ਦੇ ਵਿਚ ਹੁਣ ਜਿਹੜਾ ਸਮਾਂ ਖ਼ਬਰਾਂ ਦੇ ਸਿਲਸਿਲੇ ਦਾ ਤੇ ਖ਼ਬਰਾਂ ਦੇ ਸਿਲਸਿਲੇ ਚ ਸਾਡਾ ਸਾਥ ਦੇਣ ਦੇ ਲਈ ਐਡੀਲੇਡ ਤੋਂ ਮਿੰਟੂ ਬਰਾੜਪੁਰੀ ਸ਼ਾਮਲ ਹੋ ਚੁੱਕੇ ਨੇ ਅਸੀਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਦੇ ਵਿਚ ਜੀ ਬਰਾੜ ਸਾਹਿਬ ਬਹੁਤ ਬਹੁਤ ਸਵਾਗਤ ਸਤਿ ਸ੍ਰੀ ਅਕਾਲ
ਬਹੁਤ ਮਿਹਰਬਾਨੀ ਅਮਰਦੀਪ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਆਪ ਸਭ ਦਾ ਦਿਨ ਖੂਬਸੂਰਤ ਚੜਿਆ ਹੋਵੇ
ਬਿਲਕੁਲ ਜੀ ਦਿਨ ਜਿਹੜਾ ਉਹ ਖੂਬਸੂਰਤ ਚੜਿਆ ਹੋਵੇ ਔਰ ਅਸੀਂ ਹਮੇਸ਼ਾ ਦੁਆ ਅਰਦਾਸ ਵੀ ਇਹੀ ਕਰਦੇ ਹਾਂ ਕਿ ਸਾਡੇ ਸੁਣਨ ਵਾਲਿਆਂ ਦਾ ਸਾਡੇ ਦੋਸਤਾਂ ਦਾ ਜਿਹੜਾ ਦਿਨ ਆ ਉਹ ਹਮੇਸ਼ਾ ਖੂਬਸੂਰਤ ਹੀ ਰਹੇ ਬਣਿਆ ਰਹੇ ਸੋ ਬਰਾੜ ਸਾਹਿਬ ਤੁਹਾਡੇ ਮੌਸਮ ਦੇ ਬਾਰੇ ਜ਼ਰੂਰ ਜਾਣਨਾ ਚਾਹਾਂਗੇ ਤੇ ਉਸ ਤੋਂ ਬਾਅਦ ਅਸੀਂ ਹੋਰ ਸ਼ਹਿਰਾਂ ਦੇ ਮੌਸਮ ਤੇ ਵੀ ਥੋੜੀ ਜਿਹੀ ਨਜ਼ਰ ਮਾਰਾਂਗੇ
ਅੱਜ ਮੌਸਮ ਚ ਥੋੜੀ ਜਿਹੀ ਬਦਲਵਾਈ ਬਣੀ ਹੋਈ ਆ ਤੇ ਕੱਲ ਦੋ ਤਿੰਨ ਦਿਨ ਬੜੇ ਸਾਫ਼ ਸੁਥਰੇ ਰਹੇ ਆ ਪਰ ਕੁੱਲ ਮਿਲਾ ਕੇ ਫਿਰ ਵੀ ਮੌਸਮ ਵਧੀਆ ਹੀ ਆ ਜੀ ਅੱਜ ਦਾ ਕਿਉਂਕਿ ਹੁਣ ਜਿਹੜਾ ਟਾਈਮ ਆ ਉਹ ਨਾ ਤਾਂ ਗਰਮੀ ਆ ਤੇ ਨਾ ਸਰਦੀ ਆ ਯਾਨੀ ਕਿ ਕੰਮ ਵਾਲਾ ਬਹੁਤ ਵਧੀਆ ਟਾਈਮ ਅੱਜ 13-24 ਡਿਗਰੀ ਟੈਂਪਰੇਚਰ ਜਿਹੜਾ ਰਹਿਣਾ ਤੇ ਮੋਸਟਲੀ ਸਨੀ ਜਿਹਨੂੰ ਇਹਨਾਂ ਨੇ ਅੱਜ ਭਵਿੱਖਬਾਣੀ ਕੀਤੀ ਆ ਮੈਂ ਇੱਥੇ ਥੋੜਾ ਜਿਹਾ ਦੱਸਦਾ ਜੀ ਮੈਲਬਰਨ ਵਾਸੀ ਜੇ ਕਈ ਵਾਰੀ ਨਾ ਵੈਦਰ ਦੀ ਭਵਿੱਖਬਾਣੀ ਦੇ ਉੱਤੇ ਵੀ ਨਹੀਂ ਖੜ ਸਕਦੇ ਕਿਉਂਕਿ ਮੈਲਬਰਨ ਦੇ ਵਿੱਚ ਵੈਦਰ ਆ ਜਿਹੜਾ ਉਨਾ ਜਿਹੜਾ ਐਕੂਰੇਸੀ ਨਹੀਂ ਹੁੰਦੀ ਪਰ ਐਡਲੇਡ ਦੇ ਵਿੱਚ ਮੈਂ ਦੇਖਿਆ ਖਾਸ ਕਰਕੇ ਸਾਊਥ ਆਸਟ੍ਰੇਲੀਆ ਦੇ ਜੇ ਵੈਦਰ ਦੀ ਗੱਲ ਕਰੀਏ ਤਾਂ ਐਕੂਰੇਸੀ ਥੋੜੀ ਜਿਹੀ ਜ਼ਿਆਦੇ ਆ ਆਮ ਨਾਲੋਂ ਸੋ ਉਮੀਦ ਆ ਵੀ ਸਾਡਾ ਵੈਦਰ ਅੱਜ ਇਹੋ ਜਿਹਾ ਹੀ ਰਹੂਗਾ
ਜੀ ਬਿਲਕੁਲ, ਮੈਲਬਰਨ ਦੇ ਵਿਚ ਆਮ ਤੌਰ ਤੇ ਕਿਹਾ ਜਾਂਦਾ ਵੀ ਇੱਕ ਦਿਨ ਦੇ ਵਿਚ ਤਿੰਨ ਤਰ੍ਹਾਂ ਦਾ ਮੌਸਮ ਆ ਉਹ ਅਕਸਰ ਬਦਲ ਜਾਂਦਾ ਆ। ਸੋ ਛੱਤਰੀ ਵੀ ਰੱਖਣੀ ਪੈਂਦੀ ਹੈ ਜੀ, ਤੇ ਜੈਕਟ ਵੀ ਰੱਖਣੀ ਪੈਂਦੀ ਹੈ, ਹਨਾ। ਔਰ ਗਰਮੀ ਪਤਾ ਨੀ ਕਦੋਂ ਹੋ ਜਾਵੇ, ਦਿਨ ਗਰਮ ਵੀ ਹੋ ਜਾਂਦਾ ਬਹੁਤ ਜਲਦੀ। ਪਰ ਅੱਜ ਜਿਹੜਾ ਮੈਲਬਰਨ ਦਾ ਮੌਸਮ ਦੱਸਿਆ ਗਿਆ 8 ਡਿਗਰੀ ਘੱਟ ਤੋਂ ਘੱਟ ਅੱਜ ਤਾਪਮਾਨ ਹੈ, ਠੰਡ ਕਾਫੀ ਜ਼ਿਆਦਾ ਸੀਗੀ ਤੜਕੇ ਵੀ, ਔਰ ਹੁਣ ਵੀ ਠੰਡ ਜਿਹੜੀ ਹੈ, ਔਰ 23 ਡਿਗਰੀ ਤੱਕ ਤਾਪਮਾਨ ਜਾਣ ਦੀ ਉਮੀਦ ਹੈ, ਔਰ ਦਿਨ ਵੇਲੇ ਮੌਸਮ ਜਿਹੜਾ ਉਹ ਸੋਹਣਾ ਹੋਣਾ। ਸਿਡਨੀ ਦੇ ਵਿਚ ਅੱਜ 13 ਡਿਗਰੀ ਘੱਟ ਤੋਂ ਘੱਟ ਤਾਪਮਾਨ ਦੱਸਿਆ ਗਿਆ, 23 ਡਿਗਰੀ ਤੱਕ ਜਾਣ ਦੀ ਉਮੀਦ ਤਾਪਮਾਨ ਦੀ ਦੱਸੀ ਜਾ ਰਹੀ ਹੈ। ਇੱਥੇ ਵੀ ਮੌਸਮ ਲਗਭਗ ਮੈਲਬਰਨ ਵਰਗਾ। ਬ੍ਰਿਸਬੇਨ ਦੇ ਵਿਚ 15 ਡਿਗਰੀ ਘੱਟ ਤੋਂ ਘੱਟ ਹੈ ਜੀ, ਤੇ 25 ਡਿਗਰੀ ਵੱਧ ਤੋਂ ਵੱਧ ਜਾਣ ਦਾ ਅਨੁਮਾਨ ਦੱਸਿਆ ਜਾ ਰਿਹਾ। ਪਰ ਇੱਥੇ ਸ਼ਾਵਰ ਜਿਹੜੇ ਆ ਉਹ ਵੀ ਸੰਭਾਵੀ ਹੋ ਸਕਦੇ ਆ। ਪਰਥ ਦੇ ਵਿਚ 13 ਡਿਗਰੀ ਘੱਟ ਤੋਂ ਘੱਟ ਹੈ, 21 ਡਿਗਰੀ ਤੱਕ ਜਾਣ ਦੀ ਉਮੀਦ ਦੱਸੀ ਜਾ ਰਹੀ ਹੈ। ਸੋ ਪਰਥ ਦੇ ਵਿਚ ਠੀਕ ਹੈ ਮੌਸਮ, ਨਾ ਬਹੁਤੀ ਠੰਡ ਕਹੀ ਜਾ ਸਕਦੀ ਹੈ ਨਾ ਹੀ ਗਰਮੀ ਹੈ। ਐਡੀਲੇਡ ਦੇ ਵਿਚ ਤਾਂ ਤੁਸੀਂ ਦੱਸ ਹੀ ਦਿੱਤਾ, ਸੋ 24 ਡਿਗਰੀ ਅੱਜ ਵੱਧ ਤੋਂ ਵੱਧ ਜਾਣਾ ਹੈ। ਕੈਨਬਰਾ ਦੇ ਵਿਚ ਵੀ 24 ਡਿਗਰੀ ਜਾਣਾ ਹੈ, ਪਰ ਕੈਨਬਰਾ ਦੀ ਜਿਹੜੀ ਸਵੇਰ ਆ ਬਹੁਤ ਜ਼ਿਆਦਾ ਠੰਡੀ ਹੈ, ਕਿਉਂਕਿ ਫਰੋਸਟ ਪਈ ਹੋਈ ਹੈ। ਸੋ ਕੋਹਰਾ ਜਿਹੜਾ ਬਹੁਤ ਜ਼ਿਆਦਾ ਅੱਜ ਦੱਸਿਆ ਗਿਆ। ਕੈਨਬਰਾ ਦੇ ਵਿਚ ਠੰਡ ਵੀ 0 ਡਿਗਰੀ ਜਿਹੜੀ ਹੈ ਉਥੋਂ ਸਟਾਰਟ ਹੋਣੀ ਹੈ, ਤੇ 24 ਡਿਗਰੀ ਬਾਅਦ ਵਿਚ ਜਿਹੜਾ ਮੌਸਮ ਆ ਉਹ ਨਿਖਰ ਜਾਣਾ ਹੈ, ਧੁੱਪ ਚੜ ਜਾਣੀ ਹੈ। ਹੋਬਰਟ ਚ 11 ਡਿਗਰੀ ਹੈ, ਘੱਟ ਤੋਂ ਘੱਟ 21 ਡਿਗਰੀ ਤੱਕ ਜਾਣ ਦੀ ਉਮੀਦ ਹੈ। ਡਾਰਵਿਨ ਦੇ ਵਿਚ 23 ਡਿਗਰੀ ਹੈਗਾ, ਤੇ 34 ਡਿਗਰੀ ਤੱਕ ਜਾਣ ਦੀ ਉਮੀਦ ਦੱਸੀ ਜਾ ਰਹੀ ਹੈ। ਸੋ ਇਹ ਸੀ ਜੀ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਦਾ ਮੌਸਮ, ਤੇ ਹੁਣ ਮੌਸਮ ਤੋਂ ਬਾਅਦ ਆਉਂਦੇ ਹਾਂ ਜੀ ਫੇਰ ਇੱਕ ਵਾਰ ਖਬਰਾਂ ਦੇ ਸਿਲਸਿਲੇ ਵੱਲ। ਤੇ ਬਰਾਡ ਸਾਹਿਬ, ਬਹੁਤ ਸਾਰੇ ਦੋਸਤ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਜੁੜੇ ਹੋਏ ਨੇ ਟੈਲੀਗ੍ਰਾਮ ਦੇ ਜ਼ਰੀਏ ਵੀ, ਉਹਨਾਂ ਨੂੰ ਵੀ ਅਸੀਂ ਪਹਿਲਾਂ ਜੀ ਆਇਆਂ ਨੂੰ ਕਹਿੰਦੇ ਹਾਂ। ਜਗਤਾਰ ਗਿੱਲ ਟੂ ਟੀਕੇ ਹਾਂਗਕਾਂਗ ਵਾਲੇ ਸਾਡੇ ਨਾਲ ਸ਼ਾਮਲ ਹੋ ਚੁੱਕੇ ਆ ਪ੍ਰੋਗਰਾਮ ਦੇ ਵਿਚ, ਤੇ ਉਹਨਾਂ ਨੇ ਇੱਕ ਫੋਟੋ ਵੀ ਭੇਜੀ ਹੈ ਤੇ ਨਾਲ ਹੀ ਨਾਲ ਇੱਕ ਬਹੁਤ ਸੋਹਣਾ ਜਿਹਾ ਵਿਚਾਰ ਵੀ ਭੇਜਿਆ ਸਾਡੇ ਵੱਲੋਂ। ਪਹਿਲਾਂ ਤਾਂ ਬਹੁਤ ਬਹੁਤ ਜੀ ਆਇਆਂ ਨੂੰ ਗਿੱਲ ਸਾਹਿਬ ਤੁਹਾਨੂੰ, ਔਰ ਸਤਿ ਸ੍ਰੀ ਅਕਾਲ। ਜ਼ਿੰਦਗੀ ਦੇ ਕਹਿੰਦੇ ਖੂਬਸੂਰਤ ਪਲ ਉਹ ਹੁੰਦੇ ਨੇ ਜਦੋਂ ਪਲਕਾਂ ਚ ਸੁਪਨੇ ਹੁੰਦੇ ਨੇ, ਚਾਹੇ ਕਿਤਨੇ ਵੀ ਦੂਰ ਰਹੇ ਆਪਣੇ ਆਪਣੇ ਹੁੰਦੇ ਨੇ। ਸ਼ੁਭ ਸਵੇਰ ਦੋਸਤੋ, ਕਿਆ ਬਾਤ ਹੈ ਜੀ, ਬਹੁਤ ਖੂਬ, ਬਿਲਕੁਲ ਜੀ। ਔਰ ਕਹਿੰਦੇ ਹੁੰਦੇ ਆ ਦੂਰੀਆਂ ਜਿਹੜੀਆਂ ਦਿਲ ਤੋਂ ਨਹੀਂ ਹੋਣੀਆਂ ਚਾਹੀਦੀਆਂ, ਹਨਾ। ਸੋ ਬਹੁਤ ਖੂਬਸੂਰਤ ਵਿਚਾਰ, ਧੰਨਵਾਦ ਸਾਂਝ ਪਾਉਣ ਦੇ ਲਈ। ਅੱਗੇ ਸਾਡੇ ਨਾਲ ਜੁੜੇ ਨੇ ਜੀ ਜੋਗਿੰਦਰ ਸਿੰਘ ਸੋਹੀ ਸਾਹਿਬ, ਔਰ ਬਹੁਤ ਹੀ ਸੋਹਣਾ ਵਿਚਾਰ ਇਹਨਾਂ ਨੇ ਵੀ ਸਾਡੇ ਨਾਲ ਸਾਂਝਾ ਕੀਤਾ। ਸਤਿ ਸ੍ਰੀ ਅਕਾਲ ਵੀ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਅਮਰਦੀਪ ਜੀ ਐਂਡ ਬਰਾੜ ਸਾਹਿਬ ਕਹਿੰਦੇ ਹੈ। ਸਤਿ ਸ੍ਰੀ ਅਕਾਲ ਜੀ ਸਾਡੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਔਰ ਵਿਚਾਰ ਜਿਹੜਾ ਜੀ ਉਹ ਵੀ ਲੈਂਦੇ ਹਾਂ। ਜ਼ਿੰਦਗੀ ਵਿਚ ਘੱਟੋ ਘੱਟ ਇੱਕ ਦੋਸਤ ਸ਼ੀਸ਼ੇ ਵਰਗਾ ਤੇ ਇੱਕ ਦੋਸਤ ਪਰਛਾਵੇਂ ਵਰਗਾ ਜ਼ਰੂਰ ਰੱਖਣਾ, ਕਿਉਂਕਿ ਸ਼ੀਸ਼ਾ ਕਦੇ ਝੂਠ ਨਹੀਂ ਬੋਲਦਾ ਤੇ ਪਰਛਾਵਾਂ ਕਦੇ ਸਾਥ ਨਹੀਂ ਛੱਡਦਾ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਬਹੁਤ ਖੂਬ। ਔਰ ਬਿਲਕੁਲ, ਦੋਸਤ ਜਿਹੜੇ ਉਹ ਹੋਣੇ ਵੀ ਇਹੋ ਜਿਹੇ ਚਾਹੀਦੇ ਆ। ਜੇਕਰ ਅਸੀਂ ਕਹੀਏ ਵੀ ਗਿਣਤੀ ਬਹੁਤ ਜ਼ਿਆਦਾ ਹੋਵੇ, ਔਰ ਗਿਣਤੀ ਦੇ ਵਿਚ ਜਿਹੜੇ ਕਹਿੰਦੇ ਹੁੰਦੇ ਆ ਵੀ ਔਖੇ ਵਕਤ ਚ ਨਾਲ ਖੜਨ ਵਾਲਾ ਕੋਈ ਨਾ ਹੋਵੇ, ਤਾਂ ਫਿਰ ਉਹਨਾਂ ਦੋਸਤਾਂ ਦਾ ਵੀ ਕੋਈ ਫਾਇਦਾ ਨਹੀਂ। ਬਹੁਤ ਬਹੁਤ ਧੰਨਵਾਦ ਸੋਹੀ ਸਾਹਿਬ ਸਾਂਝ ਪਾਉਣ ਦੇ ਲਈ, ਸ਼ੁਕਰੀਆ। ਸਾਡੇ ਨਾਲ ਅੱਗੇ ਰੁਪਿੰਦਰ ਸਿੰਘ ਗਿੱਲ ਸਾਹਿਬ ਜੁੜੇ ਨੇ, ਇਹ ਵੀ ਫਤਿਹ ਬੁਲਾ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਡੇ ਵੱਲੋਂ ਵੀ ਸ਼ੁਭ ਸਵੇਰ ਅਮਰਦੀਪ ਜੀ, ਬਰਾੜਵੀਰ ਨੂੰ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ, ਔਰ ਬਰਾੜ ਸਾਹਿਬ ਤੱਕ ਵੀ ਸਤਿ ਸ੍ਰੀ ਅਕਾਲ ਪਹੁੰਚ ਚੁੱਕੀ ਹੈ। ਗਿੱਲ ਸਾਹਿਬ ਬਹੁਤ ਬਹੁਤ ਧੰਨਵਾਦ, ਬਣੇ ਰਹੋ ਸਾਡੇ ਨਾਲ ਇਸੇ ਤਰ੍ਹਾਂ। ਤੇ ਗੌਰਵ ਸ਼ਰਮਾ ਸਾਹਿਬ ਵੀ ਪਹੁੰਚ ਚੁੱਕੇ ਨੇ, ਗੌਰਵ ਜੀ ਬਹੁਤ ਬਹੁਤ ਸਵਾਗਤ। ਅੱਜ ਬੜੇ ਦਿਨਾਂ ਬਾਅਦ ਮੈਨੂੰ ਲੱਗਦਾ ਵੀ ਤੁਸੀਂ ਮੰਗਲਵਾਰ ਵਾਲੇ ਪ੍ਰੋਗਰਾਮ ਚ ਆਏ ਹੋ। ਬਹੁਤ ਬਹੁਤ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਹੈ, ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ। ਪ੍ਰਦੀਪ ਸਿੰਘ ਧੂਰ ਵੀ ਜੁੜ ਚੁੱਕੇ ਨੇ ਸਾਡੇ ਨਾਲ, ਮਿੰਟੂ ਭਾਜੀ, ਭੈਣ ਜੀ, ਹਰਮਨ ਰੇਡੀਓ ਦੀ ਸਾਰੀ ਟੀਮ ਨੂੰ ਜੀ ਸਤਿ ਸ੍ਰੀ ਅਕਾਲ, ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਬਚਿੱਤਰ ਮੌੜ ਭੁੱਲਰ ਜੀ ਇਹ ਵੀ ਸਾਡੇ ਨਾਲ ਸ਼ਾਮਲ ਹੋ ਗਏ ਨੇ ਅੱਜ ਪ੍ਰੋਗਰਾਮ ਚ। ਸਤਿ ਸ੍ਰੀ ਅਕਾਲ ਜੀ, ਹਰਮਨ ਰੇਡੀਓ ਪਰਿਵਾਰ ਨੂੰ ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਬਚਿੱਤਰ ਜੀ ਤੁਹਾਨੂੰ। ਤੇ ਦੋਸਤੋ, ਤੁਹਾਡੇ ਜਿਹੜੇ ਮੈਸੇਜਿਸ ਆ ਉਹ ਆਪਾਂ ਲੈਂਦੇ ਜਾਵਾਂਗੇ। ਫਿਲਹਾਲ ਵਧਦੇ ਹਾਂ ਜੀ ਖਬਰਾਂ ਵੱਲ, ਤੇ ਖਬਰਾਂ ਦੇ ਵਿੱਚ ਬਰਾੜ ਸਾਹਿਬ ਜਿਹੜੀ ਸਭ ਤੋਂ ਪਹਿਲੀ ਖਬਰ ਆ ਰਹੀ ਹੈ ਉਹ ਅੰਤਰਰਾਸ਼ਟਰੀ ਖਬਰ ਹੀ ਹੈ, ਕਿਉਂਕਿ ਬਹੁਤ ਵੱਡੇ ਪੱਧਰ ਤੇ ਜਿਹੜਾ ਨੁਕਸਾਨ ਹੈ ਉਹ ਹੋਇਆ। ਇੱਕ ਇੰਟਰਨੈਸ਼ਨਲ ਖਬਰ ਦੇ ਤੌਰ ਤੇ ਦੇਖੀਏ ਤਾਂ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਵਿੱਚ ਜਿੱਥੇ ਕਿ ਆਤਮਘਾਤੀ ਹਮਲੇ ਹੋਏ ਨੇ, ਔਰ 8 ਪੱਤਰਕਾਰਾਂ ਸਮੇਤ 36 ਮੌਤਾਂ ਜਿਹੜੀਆਂ ਉਹ ਦੱਸੀਆਂ ਜਾ ਰਹੀਆਂ ਨੇ, ਤੇ 11 ਬੱਚਿਆਂ ਦੀ ਮੌਤ ਵੀ ਇਸ ਹਮਲੇ ਦੇ ਵਿੱਚ ਹੋਈ ਹੈ।
ਬਹੁਤ ਦੁਖਦਾਈ ਖਬਰ ਆ ਰਹੀ ਹੈ ਜੀ, ਜਦੋਂ ਕੋਈ ਵੀ ਇਹੋ ਜਿਹਾ ਹਾਦਸਾ ਵਾਪਰਦਾ ਅਸੀਂ ਤਾਂ ਅਫਸੋਸ ਹੀ ਕਰ ਸਕਦੇ ਹਾਂ, ਹੋਰ ਇਸ ਤੋਂ ਵੱਧ ਕੇ ਕੁਛ ਨਹੀਂ ਕਰ ਸਕਦੇ। ਮਤਲਬ ਖਾਸ ਕਰਕੇ ਤੜਕੇ ਤੜਕੇ ਜਿਹੜੇ ਅਖਬਾਰਾਂ ਦੇ ਉੱਤੇ ਜਦੋਂ ਝਾਤ ਮਾਰਦੇ ਆ ਨਾ, ਤੇ ਉਦੋਂ ਇੱਕ ਵਾਰ ਦਿਲ ਕਰੜਾ ਜਿਹਾ ਕਰਕੇ ਅਖਬਾਰ ਖੋਲਣਾ ਪੈਂਦਾ। ਮੈਂ ਤਾਂ ਕਈ ਵਾਰ ਦੇਖਦਾ ਹੁੰਦਾ ਵੀ ਜਿਵੇਂ ਉਹਨੇ ਆਪਾਂ ਕਹਿੰਦੇ ਜਵਾਕ ਨਿੱਕੇ ਹੁੰਦੇ ਖੇਡਦੇ ਹੁੰਦੇ ਸੀ ਵੀ ਅੱਖਾਂ ਮੀਚ ਕੇ ਕੋਈ ਚੀਜ਼ ਨੂੰ ਹੱਥ ਲਾਓ ਦੇਖਦੇ ਆ ਚੰਗੀ ਆ ਜਾਂ ਮਾੜੀ ਆ, ਤਾਂ ਮੈਂ ਅਖਬਾਰ ਜਦੋਂ ਖੋਲਦਾ ਨਾ ਸੁਬਹਾ ਤਾਂ ਮੈਨੂੰ ਇੱਥੇ ਲੱਗਦਾ ਹੁੰਦਾ ਯਾਰ ਤੜਕੇ ਤੜਕੇ ਕਿਤੇ ਤਾਂ ਕੋਈ ਚੰਗੀ ਖਬਰ ਮੂਹਰੇ ਲੱਗ ਜੇ। ਪਰ ਮੈਂ ਇੱਥੇ ਨਾ ਦੱਸ ਦੇਣਾ ਚਾਹੁੰਦਾ ਥੋੜਾ ਜਿਹਾ ਵੀ ਚਲੋ ਚੀਜ਼ਾਂ ਚੰਗੀਆਂ ਮਾੜੀਆਂ ਮੀਡੀਆ ਦੀ ਡਿਊਟੀ ਆ ਪਾਸ ਆਉਣ ਕਰਨਾ ਉਹਨਾਂ ਨੂੰ ਪੈਂਦਾ ਹੀ ਆ, ਪਰ ਇੱਕ ਇੱਥੇ ਆਈਡੀਆ ਲਾਗੂ ਕੀਤਾ ਜਾ ਸਕਦਾ ਹਰ ਬੰਦੇ ਬੰਨਿਓ ਕੀਤਾ ਜਾ ਸਕਦਾ। ਮੈਨੂੰ ਪਿਛਲੇ 4 ਮਹੀਨੇ ਪਹਿਲਾਂ ਨਾ ਨਵਦੀਪ ਦਾ ਫੋਨ ਆਇਆ ਆਪਣੇ ਬਾਈ ਨਵਦੀਪ ਬ੍ਰਿਸਬਨ ਵਾਲੇ ਜਿਹੜੇ ਆਪਣੇ ਗ੍ਰੀਨ ਦੇ ਕੈਂਡੀਡੇਟ ਨੇ, ਕਾਫੀ ਸੁਲਝੇ ਹੋਏ ਇਨਸਾਨ ਨੇ, ਕਾਫੀ ਗਹਿਰਾਈ ਨਾਲ ਸੋਚਦੇ ਹੁੰਦੇ ਆ ਹਰ ਗੱਲ ਦੇ ਵਿੱਚ, ਘੱਟ ਹੀ ਬੋਲਦੇ ਆ ਜਦੋਂ ਬੋਲਦੇ ਹੁੰਦੇ ਆ ਤੇ ਉਹਨਾਂ ਦੀ ਜਿਹੜੀ ਗੱਲ ਚ ਕੁਛ ਨਾ ਕੁਛ ਹੁੰਦਾ। ਤੇ ਉਹ ਮੈਨੂੰ ਕਹਿੰਦੇ ਬਾਈ ਜੀ ਤੁਸੀਂ ਅਖਬਾਰ ਦੇ ਫਰੰਟ ਪੇਜ ਦੇ ਉੱਤੇ ਨਾ ਅਲਵਿਦਾ ਨਾਂ ਦਾ ਇੱਕ ਛੋਟਾ ਜਿਹਾ ਡੱਬੀ ਲਾਉਣੇ ਹੁੰਦੇ ਹੋ, ਤੇ ਉਹ ਡੱਬੀ ਕਹਿੰਦੇ ਵੀ ਮੈਨੂੰ ਐ ਜੇ ਲੱਗਿਆ ਵੀ ਜੇ ਤੁਸੀਂ ਉਹਨੂੰ ਉੱਥੇ ਨਾ ਲਾਓ ਤਾਂ ਚੰਗਾ। ਹੁਣ ਮੇਰੀ ਸੋਚ ਤਾਂ ਇਹੀ ਆ ਵੀ ਜੇ ਹੁਣ ਕੋਈ ਬੰਦਾ ਤੁਰ ਗਿਆ ਇਸ ਜਹਾਨ ਤੋਂ ਤੇ ਜਿਹਨੇ ਕੁਛ ਕੀਤਾ ਜ਼ਿੰਦਗੀ ਦੇ ਵਿੱਚ, ਤੇ ਅਸੀਂ ਆਪਣੇ ਅਦਾਰੇ ਬੰਨਿਓ ਉਹਨੂੰ ਸਿਰਫ ਇੰਨਾ ਕੁ ਤਾਂ ਮਾਣ ਦੇ ਹੀ ਸਕਦੇ ਹਾਂ ਨਾ ਵੀ ਇੱਕ ਡੱਬੀ ਦੇ ਵਿੱਚ ਉਹਦੀ ਫੋਟੋ ਲਾ ਕੇ ਤੇ ਉਹਨੂੰ ਅਲਵਿਦਾ ਕਹਿ ਲਿਖ ਸਕੀਏ। ਤੇ ਤਕਰੀਬਨ ਹਰ ਮਹੀਨੇ ਮੈਂ ਬਹੁਤ ਸੁੱਖ ਸੁੱਖਦਾਰ ਨਾ ਵੀ ਇਸ ਮਹੀਨੇ ਕੋਈ ਅਲਵਿਦਾ ਚ ਡੱਬੀ ਦੇ ਵਿੱਚ ਕਿਸੇ ਦਾ ਨਾਂ ਲਿਖਣ ਨੂੰ ਨਾ ਆਵੇ ਤਾਂ ਚੰਗਾ, ਮੇਰੀ ਆਪਦੀ ਦਿਲੋਂ ਸੋਚ ਹੁੰਦੀ ਆ। ਪਰ ਮੇਰਾ ਉਹ ਸਭ ਤੋਂ ਔਖਾ ਡਿਜ਼ਾਇਨਿੰਗ ਦੇ ਵਿੱਚ ਕਾਲਮ ਆ, ਮੈਨੂੰ ਉਹ ਕਾਲਮ ਦੇ ਉੱਤੇ ਮੇਰੇ ਚਾਹੇ 1 ਮਿੰਟ ਲੱਗਦੇ ਆ, ਪਰ ਮੈਂ ਸੱਚੀ ਦੱਸਾਂ ਨਾ ਮੈਂ ਦਿਲ ਤੋਂ ਪਸੀਜਾ ਜਾਂਦਾ ਜਦੋਂ ਉਹ ਫੋਟੋ ਉੱਥੇ ਫਰੇਮ ਕਰਦਾਂਗਾ। ਸਿਰਫ ਇੰਨਾ ਕੰਮ ਹੁੰਦਾ ਮੇਰਾ, ਉਹ ਫੋਟੋ ਫਰੇਮ ਕਰਨੀ ਆ ਉੱਥੇ। ਉੱਥੇ ਮੇਰੇ 4 ਕਾਲਮ ਆ, 4 ਕਾਲਮਾਂ ਦੇ ਵਿੱਚ ਇੱਕ ਮੈਂ ਬਚਪਨ ਦੀ ਫੋਟੋ ਲਾਉਣਾ, ਇੱਕ ਮੈਂ ਕੋਈ ਸੋਸ਼ਲ ਕੰਮ ਦੀ ਲਾਉਣਾ, ਇੱਕ ਧਰਮ ਦੀ ਲਾਉਣਾ ਹੁੰਦਾ ਵੀ ਕੀ ਗਤੀਵਿਧੀਆਂ ਹੋਊਗਾ, ਤੇ ਚੌਥੀ ਜਿਹੜੀ ਹੁੰਦੀ ਆ ਉਹ ਅਲਵਿਦਾ ਦੀ ਹੁੰਦੀ ਆ। ਪਰ ਪਿੱਛੇ ਜੇ ਜਦੋਂ ਉਹਨਾਂ ਦੀ ਕਾਲ ਆਈ ਉਦੋਂ ਕਾਰਨ ਕੀ ਹੋਇਆ ਵੀ 2 ਅਲਵਿਦਾ ਦੀਆਂ ਫੋਟੋਆਂ ਲਾਉਣੀਆਂ ਪਈਆਂ, ਦੋ ਇਹੋ ਜਿਹੀਆਂ ਹਸਤੀਆਂ ਜਿਹੜੀਆਂ ਰੁਖਸਤ ਹੋ ਗਈਆਂ ਵੀ ਮੈਨੂੰ ਉਹਨਾਂ ਦੋਨਾਂ ਨੂੰ ਸ਼ਰਧਾਂਜਲੀ ਦੇ ਤੌਰ ਤੇ ਲਾਉਣੀਆਂ ਪਈਆਂ। ਤਾਂ ਉਹਨੂੰ ਕਹਿੰਦੇ ਬਾਈ ਜੀ ਗੱਲ ਇਹ ਆ ਵੀ ਮੈਂ ਜਦੋਂ ਦੇਖਿਆ ਅਖਬਾਰ ਸਵਾ ਤੇ ਕਹਿੰਦੇ ਅਖਬਾਰ ਦੇ ਵਿੱਚ ਜਦੋਂ ਦੋਨੇ ਬੰਦੇ ਅਲਵਿਦਾ ਹੋਏ ਦੇਖੇ ਤੇ ਮੈਂ ਉਹ ਤੋਂ ਬਾਅਦ ਮੇਰੇ ਦਿਮਾਗ ਗਿਆ ਵੀ ਤਾਂ ਮੇਰੇ ਡੈਡੀ ਦੇ ਬਹੁਤ ਕਰੀਬੀ ਦੋਸਤ ਸਨ ਦੋਨੇ, ਤੇ ਪਾਪਾ ਉਹਨਾਂ ਨੂੰ ਬਹੁਤ ਉਹਨਾਂ ਨਾਲ ਸਰਕਲ ਸੀ, ਤੇ ਕਹਿੰਦੇ ਮੈਨੂੰ ਮੈਂ ਅਖਬਾਰ ਮੁੱਦਾ ਕਰਕੇ ਰੱਖਤਾ ਵੀ ਪਾਪਾ ਦੀ ਤੜਕੇ ਤੜਕੇ ਨਿਗਾਹ ਨਾ ਪਜੇ ਇਸ ਫੋਟੋਆਂ ਦੇ ਉੱਤੇ, ਤੇ ਵੀ ਉਹਨਾਂ ਦੇ ਮਨ ਦੇ ਉੱਤੇ ਇਸ ਦੀ ਉਦਾਸੀ ਆਊਗੀ। ਕਹਿੰਦੇ ਮੈਂ ਵੀ ਜੇ ਤੁਸੀਂ ਇਹ ਨਾ ਕਰਿਆ ਕਰੋ ਤਾਂ ਵਧੀਆ ਵੀ, ਜਾਣੀ ਕਿ ਕੋਸ਼ਿਸ਼ ਕਰੋ ਫਰੰਟ ਨੂੰ ਤੇ ਉੱਤੇ ਨਾ ਲਾਈਆਂ ਜਾਣ। ਮੈਂ ਹਲੇ ਤੱਕ ਇਸ ਗੱਲ ਤੇ ਅਮਲ ਤਾਂ ਨਹੀਂ ਕਰ ਸਕਿਆ, ਕੁਝ ਇੱਕ ਕਾਰਨ ਆ ਉਹਦੇ ਪਿੱਛੇ, ਮੈਂ ਹੋਰ ਵੀ ਬਹੁਤ ਸਾਰੇ ਤੱਥ ਮੈਨੂੰ ਘੋਖਣੇ ਪਏ। ਪਰ ਦੂਜੇ ਪਾਸੇ ਮੈਂ ਨਾ ਇੱਕ ਅਖਬਾਰ ਚ ਆਪਾਂ ਕਿਤੇ ਕਿਤੇ ਅਮਰਦੀਪ ਸੰਜੇ ਸਿਨਹਾ ਦਾ ਇੱਕ ਆਰਟੀਕਲ ਲਾਉਣੇ ਹੁੰਦੇ ਆ। ਸੰਜੇ ਸਿਨਹਾ ਇੱਕ ਕਾਫੀ ਐਕਟਿਵ ਬੰਦਾ ਸੋਸ਼ਲ ਮੀਡੀਆ ਤੇ, ਵੱਖਰੀ ਗੱਲ ਆ ਵੀ ਉਹ ਰਵੀਸ਼ ਕੁਮਾਰ ਵਾਂਗੂ ਉਨਾ ਮਸ਼ਹੂਰ ਨਹੀਂ ਹੋਇਆ ਤੇ, ਪਰ ਮੈਨੂੰ ਲੱਗਦਾ ਵੀ ਉਹਦੇ ਚ ਕਈ ਗੱਲਾਂ ਰਵੀਸ਼ ਕੁਮਾਰ ਨਾਲੋਂ ਵੀ ਚੰਗੀਆਂ, ਜਿਹੜੇ ਢੰਗ ਨਾਲ ਉਹ ਕਿਸੇ ਵੀ ਗੱਲ ਦਾ, ਉਹ ਬੜਾ ਦਾਰਸ਼ਨਿਕ ਆ। ਚਾਹੇ ਉਹ ਮੈਂ ਤਾਂ ਵੀ ਦਿਨ ਦੇ ਵਿੱਚ ਆਪਦੇ ਆਫਿਸ ਤੋਂ ਉੱਠ ਕੇ ਥੱਲੇ ਇੱਕ ਚਾਹ ਦਾ ਕੱਪ ਫੜਨ ਵੀ ਆਵੇ ਨਾ ਤੇ ਉਸ ਦੇ ਵਿੱਚੋਂ ਵੀ ਉਹ ਕੁਛ ਨਾ ਕੁਛ ਲੱਭ ਕੇ ਤੁਹਾਨੂੰ ਤੁਹਾਡੀ ਫੇਸਬੁੱਕ ਜ਼ਰੀਏ ਕੁਛ ਨਾ ਕੁਛ ਪੋਜ਼ਿਟਿਵ ਤੁਹਾਡੇ ਤੱਕ ਪਹੁੰਚਦਾ ਕਰ ਦਿੰਦਾ। ਇਹ ਉਹਦੀ ਇੱਕ ਕਲਾ, ਬੜੀ ਪਿਆਰੀ ਕਲਾ। ਤੇ ਮੈਂ ਉਹਨਾਂ ਨੂੰ ਕਈ ਵਾਰੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਅਨਫੋਰਚੁਨੇਟਲੀ ਉਹਨਾਂ ਦਾ ਕੋਈ ਕਦੇ ਜਵਾਬ ਨਹੀਂ ਆਇਆ। ਪਰ ਮੈਂ ਆਪਦਾ ਫਰਜ਼ ਸਮਝਦੇ ਹੋਏ ਉਹਨਾਂ ਦੀਆਂ ਹਿੰਦੀ ਦੀਆਂ ਚੀਜ਼ਾਂ ਪੰਜਾਬੀ ਚ ਤਰਜਮਾ ਕਰਕੇ ਪਾਉਂਦਾ ਰਹਿੰਦਾ ਉਹਨਾਂ ਅਖਬਾਰ ਚ। ਮੈਂ ਸਪੈਸ਼ਲ ਆਪਣੀ ਟੀਮ ਨੂੰ ਵੀ ਹਦਾਇਤ ਆ ਵੀ ਜਦੋਂ ਵੀ ਟਾਈਮ ਹੋਵੇ ਤਾਂ ਜ਼ਰੂਰ ਉਹਨਾਂ ਦੀ ਕੋਈ ਪੋਜ਼ਿਟਿਵ ਚੀਜ਼ ਸ਼ੇਅਰ ਕਰਿਆ ਕਰੋ। ਉਹਨਾਂ ਨੇ ਨਾ ਕਾਫੀ ਪਹਿਲਾਂ ਇੱਕ ਚਰੇ ਆਪਦੇ ਚੈਨਲ ਦੇ ਉੱਤੇ, ਸ਼ਾਇਦ ਉਦੋਂ ਜੀ ਤੇ ਕੰਮ ਕਰਦੇ ਸੀ, ਉਸ ਚੈਨਲ ਦੇ ਉੱਤੇ ਇੱਕ ਖਬਰਾਂ ਦਾ ਸੈਸ਼ਨ ਚਲਾਇਆ ਸੀ, ਦਿਨ ਭਰ ਕੀ ਪੋਜ਼ਿਟਿਵ ਖਬਰੇ, ਜਿਹੜਾ ਕਿ ਕਾਫੀ ਔਖਾ ਸੀ ਇਹ ਚਲਾਉਣਾ ਤੇ ਕਿਸੇ ਨੂੰ ਪਸੰਦ ਵੀ ਨਹੀਂ ਸੀ, ਕਿਉਂਕਿ ਪਸੰਦ ਲੋਕਾਂ ਨੂੰ ਉਹਨਾਂ ਨੂੰ ਆਉਂਦਾ ਉਹ ਚੀਜ਼ਾਂ ਆਉਂਦੀਆਂ ਲੋਕਾਂ ਨੂੰ ਜਿਨ੍ਹਾਂ ਦੇ ਵਿੱਚ ਮਸਾਲੇ ਹੋਣ, ਤੜਕ ਭੜਕ ਹੋਵੇ, ਜਜ਼ਬਾਤ ਛਲਕਾਏ ਗਏ ਹੋਣ, ਉਹ ਚੀਜ਼ਾਂ ਤਾਂ ਆਉਂਦੀਆਂ ਪਸੰਦ। ਪਰ ਪੋਜ਼ਿਟਿਵ ਗੱਲਾਂ ਦੇ ਵਿੱਚ ਜੇ ਹੁਣ ਆਪਾਂ ਕਹੀਏ ਫਲਾਣਿਆਂ ਦਾ ਮੁੰਡਾ DC ਬਣ ਗਿਆ, ਫਲਾਣੇ ਨੇ ਫਲਾਣੇ ਥਾਂ ਤੇ ਇੰਨੇ ਦਰਖਤ ਲਾ ਤੇ ਫਲਾਣੇ, ਇਹ ਪੋਜ਼ਿਟਿਵ ਜਿਹੀਆਂ ਗੱਲਾਂ ਥੋੜੀਆਂ ਜਿਹੀਆਂ ਬੰਦੇ ਦੇ ਸੁਣ ਤਾਂ ਲੈਂਦਾ ਪਰ ਕੋਈ ਉਹਨਾਂ 'ਚ ਇੰਟਰਸਟ ਨਹੀਂ ਜਾਗਦਾ, ਉਹ ਇੱਕ ਸਿੰਪਲ ਜਿਹੀ ਗੱਲ ਹੁੰਦੀ ਆ। ਪਰ ਉਸ ਬੰਦੇ ਨੇ ਬਹੁਤ ਵੱਡੀ ਇੱਕ ਲਹਿਰ ਬਣਾਤੀ ਸੀ ਤੇ ਪੋਜ਼ਿਟਿਵ ਖਬਰਾਂ ਦੀ ਇੱਕ ਸੈਸ਼ਨ ਪਾਪੂਲਰ ਕਰਤਾ ਸੀਗਾ ਉਸ ਬੰਦੇ ਨੇ। ਤੇ ਹੁਣ ਮੈਂ ਦੇਖਿਆ ਵੀ ਉਹਦੇ ਮਗਰ ਲੱਗ ਕੇ ਹੁਣ ਹੋਰ ਵੀ ਚੈਨਲ ਕਰ ਰਹੇ ਆ। ਹੁਣ ਜੀ ਨੇ ਦੁਬਾਰਾ ਸ਼ੁਰੂ ਕੀਤਾ, ਕੱਲ ਹੀ ਮੇਰੀ ਨਜ਼ਰ ਪਈ ਸੀ ਵੀ ਪੋਜ਼ਿਟਿਵ ਨਿਊਜ਼ ਦਾ ਸੈਸ਼ਨ ਸ਼ੁਰੂ ਕੀਤਾ। ਸੋ ਗੱਲ ਆਪਣੀ ਚੱਲੀ ਸੀਗੀ, ਦੇਖੋ ਹਾਦਸੇ ਦੇ ਉੱਤੇ ਤਾਂ ਆਪਣੀ ਆਪਾਂ ਟਿੱਪਣੀ ਇਹੀ ਕਰ ਸਕਦੇ ਆ ਵੀ ਭਾਈ ਦੁਖਦਾਈ ਆ, ਇਹ ਨਾ ਹੁੰਦਾ ਤਾਂ ਚੰਗਾ ਸੀ, ਬੱਚਿਆਂ ਦਾ ਕੀ ਕਸੂਰ ਸੀ ਇਸ ਉਮਰੇ ਤੁਰ ਗਏ। ਪਰ ਗੱਲ ਇਹ ਆ ਜਾਂਦੀ ਹੈ ਵੀ ਇਹਦਾ ਹੱਲ ਤਾਂ ਕੋਈ ਅਸੀਂ ਕਰ ਨਹੀਂ ਸਕਦੇ, ਪਰ ਇਹਦਾ ਹੱਲ ਜੇ ਅਸੀਂ ਇੱਕ ਦੇਖੀਏ ਉਹ ਹੀ ਆ ਵੀ ਅਸੀਂ ਪੋਜ਼ਿਟਿਵ ਨਸ ਨੂੰ ਫਰੰਟ ਤੇ ਲਿਆ ਕੇ ਤੇ ਨੈਗੇਟਿਵ ਨੂੰ ਬੈਕ ਐਂਡ ਤੇ ਲੈ ਜਾਈਏ, ਇਗਨੋਰ ਤਾਂ ਆਪਾਂ ਇਹਨੂੰ ਕਰ ਨਹੀਂ ਸਕਦੇ। ਜੇ ਕਹੀਏ ਵੀ ਇਹਦੇ ਕਿਨੀ ਅੱਖਾਂ ਮੂੰਦ ਲਈਏ, ਇਹ ਵੀ ਨਹੀਂ ਹੋ ਸਕਦਾ। ਪਰ ਅਸੀਂ ਇਹਨੂੰ ਇਹ ਕਰ ਸਕਦੇ ਹਾਂ ਵੀ ਤਰਜੀਹ ਇਹ ਦੇ ਦਈਏ ਵੀ ਜ਼ਿੰਦਗੀ ਬਹੁਤ ਛੋਟੀ ਆ, ਬਹੁਤ ਛੋਟੀ ਆ ਜ਼ਿੰਦਗੀ ਜੇ ਤੁਸੀਂ ਮੰਨੋ ਨਾ। ਕੱਲ ਪਰਸੋਂ ਬੜਾ ਪਿਆਰਾ ਇੱਕ ਮੈਸੇਜ ਸੀਗਾ, ਕਹਿੰਦੇ ਘੜੀ ਦੀ ਜਿਹੜੀ ਟਿਕ 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 ਆ ਨਾ, ਉਹਨੂੰ ਤੁਸੀਂ ਲਾਈਟਲੀ ਨਾ ਲਓ। ਸਿੰਪਲ ਦੇਖੋ, ਜਿਹੜੇ ਫਿਲਾਸਫਰ ਹੁੰਦੇ ਆ ਦੇਖੋ ਕਿੱਡੀ ਛੋਟੀ ਚੀਜ਼ ਚੋਂ ਕਿੱਡੀ ਵੱਡੀ ਗੱਲ ਕੱਢ ਲੈਂਦੇ ਆ। ਕਹਿੰਦੇ ਜਿਹੜੀ ਘੜੀ ਦੀ ਟਿਕ 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 ਹੋ ਰਹੀ ਆ, ਇਹਨੂੰ ਇੰਨੀ ਲਾਈਟਲੀ ਨਾ ਲਓ। ਇਹ ਟਿਕ ਟਿਕ ਅਸਲ ਦੇ ਵਿੱਚ ਇੱਕ ਕੁਹਾੜੀ ਆ ਸਮੇਂ ਦੀ, ਜੋ ਹੌਲੀ ਹੌਲੀ ਤੁਹਾਡੇ ਦਰਖਤ ਨੂੰ ਵੱਢ ਰਹੀ ਆ, ਤੁਹਾਡੇ ਜ਼ਿੰਦਗੀ ਰੂਮਾ ਦਰਖਤ ਨੂੰ ਕੱਟ ਰਹੀ ਆ। ਦੇਖੋ ਕਿੱਡੀ ਪਿਆਰੀ ਗੱਲ ਕਹੀ ਆ। ਸੋ ਇਸ ਤਰਜ਼ ਦੇ ਉੱਤੇ ਅਸੀਂ ਜੇ ਕੋਸ਼ਿਸ਼ ਕਰੀਏ ਵੀ ਇਸ ਥੋੜੇ ਜਿਹੇ ਸਮੇਂ ਦੇ ਵਿੱਚੋਂ ਵਾਧੂ ਸਮਾਂ ਆਪਾਂ ਪੋਜ਼ਿਟਿਵਨੈਸ ਵਾਲੇ ਪਾਸੇ, ਜਾਂ ਖੁਸ਼ੀਆਂ ਕਿਵੇਂ ਲੱਭਣੀਆਂ, ਇਹਦੇ ਚ ਖੁਸ਼ੀਆਂ ਕਿਵੇਂ ਫਰੋਲਣੀਆਂ। ਪਰ ਅਫਸੋਸ ਅਸੀਂ ਇਹਨਾਂ ਸਮੇਂ ਦੇ ਵਿੱਚ ਜਾਂ ਤਾਂ ਪੈਸਾ ਫਰੋਲਣ ਦੇ ਵਿੱਚ ਲੱਗੇ ਹੋਏ ਆ, ਜਾਂ ਆਪਦੀ ਚੌਧਰ ਫਰੋਲਣ ਦੇ ਵਿੱਚ ਲੱਗੇ ਹੋਏ ਆ, ਜਾਂ ਅਸੀਂ ਨਿੰਦਿਆ ਕਰਨ ਦੇ ਵਿੱਚ ਲੱਗੇ ਹੋਏ ਆ, ਜਾਂ ਅਸੀਂ ਲੜਨ ਭਿੜਨ ਦੇ ਵਿੱਚ ਲੱਗੇ ਹੋਏ ਆ। ਅਸੀਂ ਇਹ ਪੜ੍ਹ ਤਾਂ ਲੈਣੇ ਆ ਵੀ ਜੇ ਕੋਈ ਬੰਦਾ ਕਿਸੇ ਇੱਕ ਚਿਹਰੇ ਤੇ ਮੁਸਕਾਨ ਲਿਆਉਂਦਾ ਤਾਂ ਉਹ ਪਤਾ ਨੀ ਕਿੰਨਾ ਕੁ ਵੱਡਾ ਪੁੰਨ ਖੱਟ ਲੈਂਦਾ। ਪਰ ਅਸੀਂ ਕਿਤੇ ਇਸ ਦੀ ਕੋਸ਼ਿਸ਼ ਕੀਤੀ ਆ? ਸਾਰੇ ਜਾਣੇ ਦਿਲ ਤੇ ਹੱਥ ਧਰ ਕੇ ਰੱਖੋ, ਦੱਸੋ ਵੀ ਤੁਸੀਂ ਕੱਲ ਦੇ ਦਿਨ ਦੀ ਸਮੀਖਿਆ ਕਰੋ। ਕੱਲ ਕਿਸੇ ਨੂੰ ਹਸਾਉਣ ਦੀ ਉਹੀ ਬਿਨਾਂ ਮਤਲਬੀ ਗੱਲ ਤੋਂ, ਬਿਨਾਂ ਕਿਸੇ ਗੱਲ ਤੋਂ ਕਿਸੇ ਨੂੰ ਹਸਾਉਣ ਦੀ ਕੋਸ਼ਿਸ਼ ਕੀਤੀ ਆ? ਕੀ ਤੁਸੀਂ ਕਦੇ ਵੀ ਇਹਨਾਂ ਚੀਜ਼ਾਂ ਨੂੰ ਦੇਖਿਓ? ਜ਼ਿੰਦਗੀ ਦੇ ਵਿੱਚ ਤੁਸੀਂ ਲਿਮਿਟਡ ਜਿਹੀਆਂ ਚੀਜ਼ਾਂ ਆ ਜਾਣਗੀਆਂ ਤੁਹਾਡੇ ਕੋਲ ਸਾਹਮਣੇ, ਛਾਣਨੀ ਲੱਗ ਕੇ, ਜਦੋਂ ਤੁਸੀਂ ਦੋ ਚਾਰ ਬੰਦਿਆਂ ਨੇ ਮੂੰਹ ਤੇ ਮੁਸਕਰਾਣ ਲਿਆਉਣ ਦੀ ਕੋਸ਼ਿਸ਼ ਕੀਤੀ ਹੋਵੇ। ਪਰ ਨਹੀਂ, ਅਸੀਂ ਸਾਡੇ ਕੋਲ ਤਾਂ ਜਿਹੜੇ ਤਾਨੇ ਮਿਹਣੇ ਲੜਾਈਆਂ ਝਗੜੇ ਇੱਕ ਦੂਜੇ ਨੂੰ ਛੋਟਾ ਦਿਖਾਉਣਾ ਤੇ ਜਾਂ ਫਿਰ ਪੈਸੇ ਦੀ ਹੋੜ, ਮੇਰੇ ਕੋਲੇ ਜਿਹੜੀ ਵੱਡੀ ਕਾਰ ਹੋਵੇ, ਵੱਡਾ ਘਰ ਹੋਵੇ, ਵੱਡੀਆਂ ਕਾਰਾਂ ਵੱਡੇ ਘਰ ਖੁਸ਼ੀ ਨਹੀਂ ਦਿੰਦੇ। ਜਿੱਦੇ ਦਿਮਾਗ ਚ ਆ ਗਈ ਨਾ ਸਾਡੇ ਗੱਲ ਵੜ ਗਈ, ਉਦੇ ਅਸੀਂ ਸੌਖੇ ਹੋ ਜਾਵਾਂਗੇ। ਸਿੰਪਲ ਜੀ ਗੱਲ ਆ, ਜੇ ਤੁਸੀਂ ਕਹੋ ਨਾ ਵੀ ਵੱਡੇ ਘਰਾਂ ਚ ਖੁਸ਼ੀ ਆ, ਵੱਡੀਆਂ ਕਾਰਾਂ ਚ ਖੁਸ਼ੀ ਆ, ਕਦੇ ਨਹੀਂ ਹੋ ਸਕਦੀ ਖੁਸ਼ੀ। ਤਾਂ ਮੈਂ ਬਹੁਤ ਪਹਿਲਾਂ ਲਿਖਿਆ ਸੀ ਇੱਕ ਆਰਟੀਕਲ ਚ, ਜੋ ਝੂਟਾ ਕਿਸੇ ਟਾਈਮ ਸਾਨੂੰ ਸਾਡੇ ਪਿੰਡ ਵਾਲੇ ਮਹਿਲਾ ਵਾਲਿਆਂ ਦੇ ਗੱਡਾ ਲੰਘਦਾ ਹੁੰਦਾ ਸੀ ਵਾਰ ਮੂਰ ਦੀ, ਤੇ ਉਹਨਾਂ ਦੇ ਗੱਡੇ ਦੇ ਮਗਰ ਝੂਟ ਕੇ, ਤੇ ਜਿਹੜਾ ਝੂਟਾ ਮੈਨੂੰ ਆ ਜਾਂਦਾ ਸੀ, ਜਿਹੜਾ ਆਨੰਦ ਮੈਨੂੰ ਆ ਜਾਂਦਾ ਸੀ, ਉਹ ਅੱਜ ਮੈਂ ਮਰਸਡੀਜ਼ ਤੋਂ ਲਾ ਕੇ ਵੱਡੀਆਂ ਤੋਂ ਵੱਡੀਆਂ ਕਾਰਾਂ ਜੀਪਾਂ ਤੇ ਚੜ ਚੜ ਕੇ ਦੇਖ ਲਿਆ, ਜਹਾਜ਼ਾਂ ਤੇ ਵੀ ਚੜ ਕੇ ਦੇਖ ਲਿਆ, ਮੈਨੂੰ ਤਾਂ ਉਹ ਝੂਟਾ ਆਇਆ ਨੀ ਮੁੜ ਕੇ ਕਦੇ। ਜੇ ਤੁਹਾਨੂੰ ਆਇਆ ਤਾਂ ਤੁਸੀਂ ਦੱਸੋ, ਫਿਰ ਉਸ ਝੂਟੇ ਤੇ ਤਾਂ ਪੈਸੇ ਇਨਵੋਲਵ ਹੀ ਨਹੀਂ ਸੀ, ਉਸ ਝੂਟੇ ਚ ਤਾਂ ਕੋਈ ਚੀਜ਼ ਹੀ ਨਹੀਂ ਇਨਵੋਲਵ ਸੀ, ਉਸ ਝੂਟੇ ਚ ਦਿਲ ਦੀ ਖੁਸ਼ੀ ਇਨਵੋਲਵ ਸੀ। ਸੋ ਜੇ ਅਸੀਂ ਕੋਸ਼ਿਸ਼ ਕਰੀਏ ਵੀ ਅਸੀਂ ਆਪਣੇ ਆਪ ਨੂੰ ਇਸ ਢੰਗ ਨਾਲ ਢਾਲੀਏ ਵੀ ਸਾਡੀ ਪਹਿਲੀ ਸੋਚ ਹੋਵੇ ਵੀ ਅਸੀਂ ਵੱਧ ਤੋਂ ਵੱਧ ਖੁਸ਼ੀ, ਜਿਹੜੀ ਸਾਡੇ ਮੂਹਰੇ ਜਿਹੜੀ ਇੱਕ ਬਹੁਤ ਵੱਡਾ ਇੱਕ ਭੰਡਾਰ ਪਿਆ, ਉਸ ਭੰਡਾਰ ਚੋਂ ਹੱਥ ਮਾਰ ਕੇ ਅਸੀਂ ਜਿੰਨੀ ਖੁਸ਼ੀ ਆ ਉਹਨੂੰ ਚੁੱਕ ਲੈਣਾ ਤੇ ਉਸ ਨੂੰ ਫਿਰ ਵੰਡਣਾ, ਜਿੰਨਾ ਵੱਧ ਤੋਂ ਵੱਧ ਇੱਕ ਦੂਜੇ ਨਾਲ ਵੰਡ ਸਕਦੇ ਆ। ਤੇ ਜਾਂ ਫਿਰ ਜੇ ਕੋਈ ਵੀ ਆਉਂਦਾ ਸਾਹਮਣੇ ਤੇ ਉਹਦੇ ਨਾਲ ਤੁਸੀਂ ਇੱਕ ਇਹੋ ਜਿਹਾ ਵਰਤਾਰਾ ਕਰੋ ਵੀ ਉਹਦੇ ਚਿਹਰੇ ਤੇ ਸਮਾਈਲ ਆ ਜੇ। ਮੈਨੂੰ ਕਈ ਗੱਲਾਂ ਬੜੀਆਂ ਵਧੀਆ ਲੱਗਦੀਆਂ, ਦੇਖੋ ਆਦਤ ਤਾਂ ਮੇਰੀ ਵੀ ਥੋੜੀ ਥੋੜੀ ਇਹ ਜੀ ਸੀ, ਪਰ ਮੈਨੂੰ ਉਦੇ ਮਹਿਸੂਸ ਹੋਈ ਵੀ ਹਾਂ ਮੇਰੀ ਆਦਤ ਇਹ ਜੀ ਹੈਗੀ ਆ, ਪਰ ਮੈਂ ਇਹਨੂੰ ਹੋਰ ਵਧਾਉਣਾ ਚਾਹੁੰਦਾ ਉਸ ਆਦਤ ਨੂੰ। ਉਹ ਆਦਤ ਹੋਈ ਐਤਕੀ ਬਾਈ ਜਸਵੰਤ ਜਫਰ ਹੋਰਾਂ ਦੇ ਘਰ ਬੈਠਾ ਮੈਂ ਐਤਕੀ ਜਦੋਂ ਮੇਰਾ ਇੰਡੀਆ ਟੂਰ ਸੀ। ਹੁਣ ਜਦੋਂ ਤੁਸੀਂ ਉਹ ਜਿਹੇ ਪਰਿਵਾਰ ਦੇ ਘਰੇ ਬੈਠੇ ਹੁੰਦੇ ਹੋ, ਸਾਡੇ ਉਹਨਾਂ ਦੇ ਜਿਹੜੇ ਵਾਈਫ ਆ ਬਲਵੀਰ ਕੌਰ ਬੰਦੇਰ, ਦੋਨੇ ਮੀਆਂ ਬੀਬੀ ਦਾ ਸੁਭਾਅ ਬਹੁਤ ਜ਼ਿਆਦਾ ਵਧੀਆ ਸੁਭਾਅ, ਜਿੰਨੇ ਕਹਿੰਦੇ ਹੋ ਵੀ ਬੜਾ ਚੰਗਾ ਸੁਭਾਅ, ਤੇ ਉਹਨਾਂ ਨੂੰ ਬੜੀ ਚੰਗੀਆਂ ਲੱਗਦੀਆਂ। ਭਾਵੇਂ ਦੇਖੋ ਉਹਨਾਂ ਦੇ ਜਿੰਨੇ ਤੂਫਾਨ ਝੁੱਲੇ ਆ, ਉਹ ਤੂਫਾਨਾਂ ਚੋਂ ਨਿਕਲਣਾ ਕੋਈ ਸੌਖਾ ਕੰਮ ਨਹੀਂ ਸੀ, ਪਰ ਉਹਨਾਂ ਨੂੰ ਨਾ ਨਿੱਕੀਆਂ ਨਿੱਕੀਆਂ ਗੱਲਾਂ ਜਿਹੀਆਂ ਚੰਗੀਆਂ ਬਹੁਤ ਲੱਗਦੀਆਂ, ਤੇ ਜਦੋਂ ਮੈਂ ਜਾਂਦਾ ਮੈਨੂੰ ਹੱਸਣ ਲੱਗ ਜਾਂਦੇ, ਆਹ ਸੁਣਾਓ ਗੱਲਾਂ ਕਰ, ਉਹਨਾਂ ਨੂੰ ਪਤਾ ਇਹ ਵੀ ਗੱਲੜੀ ਆ ਤੇ ਵੀ ਆਪਾਂ ਵਧੀਆ ਹੱਸਦਾ ਖੇਡਾਂਗੇ। ਚਲੋ ਜੀ ਅਸੀਂ ਉਹ ਗੱਲਾਂ ਹੱਸਦੇ ਖੇਡਦੇ ਰਹਿੰਦੇ ਆ, ਤੇ ਪਰ ਉਹਨਾਂ ਨੇ ਮੈਨੂੰ ਇੱਕ ਗੱਲ ਕਹੀ, ਕਹਿੰਦੇ ਮੈਨੂੰ ਨਾ ਕਿਸੇ ਵੀ ਚੀਜ਼ ਦਾ ਪੁੱਠਾ ਜਵਾਬ ਦੇ ਕੇ ਇੰਨਾ ਨਜ਼ਾਰਾ ਆਉਂਦਾ, ਕਹਿੰਦੇ ਮੇਰਾ ਅੰਦਰ ਰੂਹ ਅੰਦਰ ਹੱਸਣ ਲੱਗ ਜਾਂਦੀ ਹੈ, ਤੇ ਅਗਲੇ ਦਾ ਹਾਲਾਤ ਦੇਖ ਕੇ ਤੇ ਐਂ ਲੱਗਦਾ ਵੀ ਅਗਲੇ ਤੇ ਕੀ ਬੀਤ ਰਹੀ ਹੈ, ਤੇ ਉਹਨੂੰ ਖਿਜਾ ਕੇ, ਜਾਣੀ ਕਿ ਉਹਨੂੰ ਕਿਸਮ ਦਾ ਹੋਰ ਕਿਸਮ ਦੀ ਖਿਝਾਟ ਹੁੰਦੀ ਆ, ਇੱਕ ਤਾਂ ਲੜਾਈ ਝਗੜੇ ਵਾਲੀ ਖਿਝਾਟ ਹੁੰਦੀ ਹੈ, ਇੱਕ ਪਿਆਰ ਦੇ ਵਿੱਚ ਖਿਜਾਉਣਾ ਨੀ ਹੁੰਦਾ ਬੰਦੇ ਨੂੰ।
ਜੀ ਜੀ
ਉਸ ਕਿਸਮ ਦੀ ਤਾਂ ਉਹ ਕਹਿੰਦੇ ਮੈਂ ਇਹੋ ਜਿਹੇ ਪੁੱਠੇ ਪੁੱਠੇ ਸਿੱਧੇ ਸਵਾਲ ਦਿੰਦਾ ਜਵਾਬ ਦਿੰਦਾ ਮਸਲਨ ਕਹਿੰਦੇ ਜਿਵੇਂ ਮੈਂ ਕਹਿੰਦੇ ਕੇਸੀ ਨਹਾ ਕੇ ਬੈਠਾ ਵਾਲ ਖੋਲੀ ਬੈਠਾ ਤੇ ਉਹ ਮੈਨੂੰ ਦੇਖ ਕੇ ਵੀ ਜੇ ਕੋਈ ਵੀ ਆ ਕੇ ਆਹਦਾ ਵੀ ਆਹ ਕਿਵੇਂ ਉਹ ਜੀ ਆਪਾਂ ਹੁਣ ਇੱਕ ਹਜ਼ਾਰ ਅੱਠ ਬਣਨ ਜਾ ਰਹੇ ਨਾ ਬਾਬਾ ਇੱਕ ਸੌ ਅੱਠ ਬਣਨਾ ਜੀ ਉਹੀ ਇੱਦਾਂ ਕਹਿ ਦੇਣਾ ਭਾਵੇਂ ਕੇਸੀ ਨਹਾ ਕੇ ਬੈਠਾ ਐਂ ਵੀ ਕਹਿ ਸਕਦਾ ਵੀ ਮੈਂ ਕੇਸੀ ਨਹਾਤਾ ਜਾਣੀ ਕਿ ਪੁੱਠੀ ਜੀ ਗੱਲ ਦਾ ਤੇ ਪੁੱਠਾ ਜਿਹਾ ਜਵਾਬ ਦੇਣਾ ਕਹਿੰਦੇ ਮੈਨੂੰ ਨਾ ਬੜਾ ਵਧੀਆ ਲੱਗਦਾ ਪਰ ਮੇਰਾ ਉਹਦੇ ਚ ਮਤਲਬ ਇਹ ਨਹੀਂ ਹੁੰਦਾ ਵੀ ਮੈਂ ਕਿਸੇ ਦਾ ਦਿਲ ਦਿਖਾਉਣਾ ਮੇਰਾ ਮਤਲਬ ਹੁੰਦਾ ਉਹਦੇ ਚਿਹਰੇ ਤੇ ਸਮਾਈਲ ਲੈ ਕੇ ਆਉਣੀ ਤੇ ਉਹ ਮੈਨੂੰ ਬੜਾ ਵਧੀਆ ਲੱਗਿਆ ਮੇਰੀ ਵੀ ਕਈ ਵਾਰੀ ਆਦਤ ਆ ਮੈਨੂੰ ਪੁੱਠੀ ਸਿੱਧੀ ਗੱਲ ਕਿਸੇ ਜੀ ਵੀ ਗੱਲ ਕਰੇ ਅਗਲਾ ਤੇ ਮੈਂ ਕਈ ਵਾਰੀ ਜਵਾਬ ਹੋਰ ਢੰਗ ਦਾ ਦਿੰਦਾ ਹੁਣ ਉਹਦੇ ਨਾਲ ਰਿਲੇਟਡ ਨਹੀਂ ਹੁੰਦਾ ਜਵਾਬ ਅਗਲਾ ਆਉਂਦਾ ਇਹ ਕੀ ਇਹ ਗੱਲਾਂ ਕੀ ਕਰੀ ਜਾਂਦਾ ਤੇ ਪਰ ਦੋ ਚਾਰ ਮਿੰਟਾਂ ਬਾਅਦ ਫਿਰ ਉਹ ਗੱਲ ਦੇ ਵਿੱਚੋਂ ਕੁਛ ਨਾ ਕੁਛ ਹਿਮਰ ਨਿਕਲ ਕੇ ਆਉਂਦਾ ਸੋ ਇਹ ਜਿਹਾ ਅਸੀਂ ਮਾਹੌਲ ਬਣਾਈਏ ਜੀ ਕੱਲ ਤਾਂ ਅਫਸੋਸ ਦੀ ਖ਼ਬਰ ਤੋਂ ਚੱਲੀ ਸੀ ਮਾਫ਼ੀ ਚਾਹੁੰਦਾ ਆਪਦਾ ਪ੍ਰਵਚਨ ਝਾੜ ਗਿਆ ਪਰ ਰਿਹਾ ਨਹੀਂ ਗਿਆ ਜੀ
ਨਹੀਂ ਬਿਲਕੁਲ ਬਰਾੜ ਸਾਹਿਬ ਇਹ ਗੱਲਾਂ ਜਿਹੜੀਆਂ ਇਹ ਵੀ ਹੋਣੀਆਂ ਬਹੁਤ ਜ਼ਰੂਰੀ ਆ ਕਿਉਂਕਿ ਜਿਸ ਤਰ੍ਹਾਂ ਦਾ ਨਿਰਾਸ਼ਾ ਦਾ ਆਲਮ ਜਿਹੜਾ ਆ ਉਹ ਸਮਾਜ ਦੇ ਵਿੱਚ ਫੈਲਦਾ ਜਾ ਰਿਹਾ ਜਿਵੇਂ ਤੁਸੀਂ ਹਮੇਸ਼ਾ ਪੋਜ਼ਿਟਿਵਿਟੀ ਦੀ ਗੱਲ ਕਰਦੇ ਹੁੰਦੇ ਹੋ ਔਰ ਪੋਜ਼ਿਟਿਵਿਟੀ ਜਿਹੜੀ ਆ ਬਹੁਤ ਜ਼ਰੂਰੀ ਆ ਬਹੁਤ ਸਾਰੇ ਹੁਣ ਅਖਬਾਰ ਦੇ ਵਰਕੇ ਖੋਲੀਏ ਤਾਂ ਪਤਾ ਲੱਗਦਾ ਜੀ ਬਹੁਤ ਸਾਰੀਆਂ ਜਿਹੜੀਆਂ ਇਹੋ ਜਿਹੀਆਂ ਖ਼ਬਰਾਂ ਇਹ ਤਾਂ ਸਿਰਫ ਇੱਕ ਹਾਦਸੇ ਦੀ ਗੱਲ ਅਸੀਂ ਕੀਤੀ ਹੈ ਬਹੁਤ ਸਾਰੇ ਐਕਸੀਡੈਂਟਸ ਦੀਆਂ ਖ਼ਬਰਾਂ ਨੇ ਬਹੁਤ ਸਾਰੇ ਸੁਸਾਈਡਸ ਦੀਆਂ ਖ਼ਬਰਾਂ ਨੇ ਸੋ ਬਹੁਤ ਕੁਛ ਇਹੋ ਜਿਹਾ ਆ ਜਿਹੜਾ ਕਿ ਸਿਰਫ ਤੇ ਸਿਰਫ ਨਿਰਾਸ਼ਾ ਹੀ ਫੈਲਾ ਰਿਹਾ ਸੋ ਇਸ ਕਰਕੇ ਗੱਲ ਜ਼ਰੂਰ ਕਰਨੀ ਪੈਂਦੀ ਹੈ
ਤੇ ਬ੍ਰਦਰ ਸਾਹਿਬ ਜੀ ਆਪਾਂ ਅਗਲੀ ਖ਼ਬਰ ਤੇ ਜਾਣ ਤੋਂ ਪਹਿਲਾਂ ਨਾ ਮੈਂ ਤੁਹਾਨੂੰ ਇੱਕ ਫਰੰਟ ਪੇਜ ਇੱਕ ਅਖ਼ਬਾਰ ਦੇ ਫਰੰਟ ਪੇਜ ਦੀਆਂ ਹੈਡਲਾਈਨਾਂ ਸੁਣਾਉਣਾ ਤੇ ਤੁਸੀਂ ਫੇਰ ਉਹਦੀ ਰੇਸ਼ੋ ਤੁਸੀਂ ਕੱਢ ਲਿਓ ਪਹਿਲੀ ਹੈਡਲਾਈਨ ਆ ਜੀ ਬਾਦੀ ਚ ਸਮੀਰ ਟਾਈਗਰ ਸਣੇ ਹਿਜਬੁਲ ਦੇ ਦੋ ਕਮਾਂਡਰ ਢੇਰ ਮੇਜਰ ਸਮੇਤ ਦੋ ਜਵਾਨ ਜ਼ਖਮੀ ਕ੍ਰਾਸ ਫਾਇਰਿੰਗ ਚ ਨੌਜਵਾਨ ਦੀ ਮੌਤ ਠੀਕ ਆ ਜੀ ਅਗਲੀ ਖ਼ਬਰ ਆ ਜੀ ਕਵਾਲਿਸ ਖੱਡ ਚ ਡਿੱਗੀ ਛੇ ਦੀਆਂ ਮੌਤਾਂ ਠੀਕ ਆ ਦਸ ਸ਼ਰਧਾਲੂ ਉਹ ਆ ਜ਼ਖਮੀ ਫੇਰ ਦੂਜੀ ਆ ਜੀ ਜ਼ਮੀਨ ਖਾਤਰ ਦੋ ਫੌਜੀ ਭਰਾਵਾਂ ਦੀ ਹੱਤਿਆ ਤੀਜੀ ਆ ਜੀ ਸੁਮਨ ਗ੍ਰਿਫ਼ਤਾਰ ਫਗਵਾੜੇ ਚ ਤਣਾਅ ਨਾਰੇ ਮੁਜ਼ਾਹਰੇ ਜਾਰੀ ਚੌਥੀ ਆ ਜੀ ਭੱਠਾ ਮਜ਼ਦੂਰ ਦੀ 7 ਸਾਲਾ ਬੱਚੀ ਨਾਲ ਜ਼ਬਰ ਜਨਾਹ ਪੰਜਵੀਂ ਆ ਜੀ ਹੁਣ ਟਵਿੱਟਰ ਤੇ ਟਵਿੱਟਰ ਨੇ ਵੀ ਵੇਚਿਆ ਤੁਹਾਡਾ ਡਾਟਾ ਠੀਕ ਆ ਜੀ ਹੁਣ ਇਹਨਾਂ ਚੋਂ ਇਹ ਤਾਂ ਆਈਆਂ ਨੈਗੇਟਿਵ ਜਿਹੜੀਆਂ ਗੱਲਾਂ ਤੇ ਹੁਣ ਜਿਹੜੀਆਂ ਪੋਜ਼ਿਟਿਵ ਜੇ ਗੱਲਾਂ ਕਹੀਏ ਤਾਂ ਪੋਜ਼ਿਟਿਵ ਗੱਲਾਂ ਸਿਰਫ ਤੇ ਸਿਰਫ ਉੱਥੇ ਦੋ ਕੁ ਮਿਲ ਰਹੀਆਂ ਇੱਕ ਹੈਗੀ ਹਰ ਬੈਂਕ ਚ ਨਿਯੁਕਤ ਹੋ ਸਕਦਾ ਹੈ ਲੋਕਪਾਲ ਪਰ ਇਹਦੇ ਚ ਵੀ ਇੰਡੀਵਿਜੁਅਲ ਨੂੰ ਕੋਈ ਬੜਾ ਬੈਨੀਫਿਟ ਨਹੀਂ ਠੀਕ ਆ ਦੂਜੀ ਜਈ ਮੇਨ ਚ ਵਿਜੇਵਾੜਾ ਦੇ ਸੂਰਜ ਕ੍ਰਿਸ਼ਨਾ ਰਹੇ ਟੋਪਰ ਵੀ ਕੋਈ ਬੱਚੇ ਪੜ੍ਹਨ ਚ ਟੋਪਰ ਰਹੇ ਆ ਆਹ ਦੋ ਖ਼ਬਰਾਂ ਮੈਨੂੰ ਉੱਥੇ ਹੈਗਾ ਜੀ ਫਰੰਟ ਪੇਜ ਦੇ ਉੱਤੇ ਜਿਨ੍ਹਾਂ ਨੂੰ ਮੈਂ ਕਹਿ ਸਕਦਾ ਪੋਜ਼ਿਟਿਵ ਆ ਪਰ ਇਹਨਾਂ ਚ ਕੁਛ ਗਾਂਹ ਕਰਨ ਨੂੰ ਕੁਛ ਹੈ ਨਹੀਂ ਆ ਤੇ ਕੀ ਕਰੋਗੇ ਤੁਸੀਂ ਅਖਬਾਰ ਦੇ ਵਿੱਚੋਂ ਕੀ ਕੱਢੋਗੇ
ਬਿਲਕੁਲ ਬ੍ਰਾਦਰ ਸਾਹਿਬ ਇਸੇ ਤਰ੍ਹਾਂ ਅਖਬਾਰ ਦੇ ਅਗਲੇ ਪੰਨੇ ਫਰੋਲੀਏ ਨਾ ਤਾਂ ਇੱਕ ਪੰਨਾ ਜਿਹੜਾ ਮੈਂ ਇਸ ਵੇਲੇ ਦੇਖ ਸਕਦੀ ਹਾਂ ਉਹਦੇ ਚ ਵੀ ਜਿਹੜੀਆਂ ਖ਼ਬਰਾਂ ਨੇ ਲਗਾਤਾਰ ਇਹੋ ਜਿਹੀਆਂ ਨੇ ਸੋ ਖ਼ਬਰ ਹੈ ਗੁਰਦੁਆਰੇ ਚ ਲੱਗੀ ਅੱਗ ਸਰੂਪ ਅਗਨ ਭੇਂਟ ਸ਼ਾਰਟ ਸਰਕਟ ਕਾਰਨ ਗੁਰਦੁਆਰੇ ਚ ਅੱਗ ਲੱਗੀ ਮਾਮਲਾ ਦਰਜ ਅਗਲੀ ਖ਼ਬਰ ਹੈ ਜੀ ਸੋਗੀ ਸੋਮਵਾਰ ਚਾਰ ਨੇ ਕੀਤੀ ਖੁਦਕੁਸ਼ੀ ਫਾਈਨੈਂਸਰਾਂ ਦੁੱਖੋਂ ਨਿਕਲੀ ਸਲਫਾਸ ਵਿਦਿਆਰਥਣ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਔਰਤ ਨੇ ਫਾਹਾ ਲੈ ਕੇ ਜਾਨ ਦਿੱਤੀ ਪੱਖੇ ਨਾਲ ਲਟਕ ਕੇ ਲਿਆ ਫਾਹਾ ਸੋ ਡੇਰਾ ਪ੍ਰੇਮੀਆਂ ਨਾਲ ਝੜਪ ਦੇ ਮਾਮਲੇ ਚ 23 ਕੀਤੇ ਬਰੀ ਸੋ ਬ੍ਰਾਦਰ ਸਾਹਿਬ ਜਿੰਨੀਆਂ ਵੀ ਅਸੀਂ ਖ਼ਬਰਾਂ ਦੇਖਦੇ ਹਾਂ ਉਹਨਾਂ ਦੇ ਵਿੱਚੋਂ ਕਿਤੇ ਵੀ ਕੋਈ ਪੋਜ਼ਿਟਿਵਿਟੀ ਝਲਕਦੀ ਨਹੀਂ ਆ ਤੇ ਜਿਹੜੀਆਂ ਇੱਕ ਦੋ ਜਿਹੜੀਆਂ ਖ਼ਬਰਾਂ ਆ ਉਹਦੇ ਵਿੱਚ ਸਿਰਫ ਇੱਕ ਖ਼ਬਰ ਆ ਰਹੀ ਹੈ ਕਿ ਖਿਡਾਰੀਆਂ ਨੂੰ ਦੇਵਾਂਗੇ ਸਹੂਲਤਾਂ ਤੇ ਸੂਬੇ ਦੀ ਖੇਡ ਨੀਤੀ ਚ ਸੁਧਾਰ ਲਿਆਉਣ ਦੀ ਗੱਲ ਹੈ ਤੇ ਦੂਜੇ ਪਾਸੇ ਜਿਹੜੀ ਖ਼ਬਰ ਆ ਰਹੀ ਹੈ ਕਿ ਚੱਡਾ ਪਰਿਵਾਰ ਦੀਆਂ ਜਾਇਦਾਦਾਂ ਜਿਹੜੀਆਂ ਸੀਲ ਕੀਤੀਆਂ ਗਈਆਂ ਨੇ ਸੋ ਚੀਫ਼ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਡਾ ਦੇ ਦੀਆਂ ਜਿਹੜੀਆਂ ਜਾਇਦਾਦਾਂ ਆ ਉਹਦੇ ਪਰਿਵਾਰ ਦੀਆਂ ਜਾਇਦਾਦਾਂ ਜਿਹੜੀਆਂ ਉਹਨਾਂ ਤੇ ਅਦਾਲਤੀ ਹੁਕਮ ਤੇ ਜਿੰਦਰੇ ਲਗਾ ਦਿੱਤੇ ਗਏ ਸੋ ਬਹੁਤ ਸਾਰੀਆਂ ਇਹੋ ਜਿਹੀਆਂ ਖ਼ਬਰਾਂ ਨੇ ਜਿਹੜੀਆਂ ਕਿ ਲਗਾਤਾਰ ਸਾਨੂੰ ਨਿਰਾਸ਼ ਕਰਦੀਆਂ ਨੇ ਸੋ ਅਸੀਂ ਚਲੋ ਵਧਦੇ ਹਾਂ ਜੀ ਅਗਲੀਆਂ ਖ਼ਬਰਾਂ ਦੇ ਵੱਲ ਅਗਲੀਆਂ ਖ਼ਬਰਾਂ ਦੇ ਵਿੱਚ ਜਿਹੜੀ ਅੰਤਰਰਾਸ਼ਟਰੀ ਖ਼ਬਰ ਦੀ ਸਭ ਤੋਂ ਪਹਿਲਾਂ ਅਸੀਂ ਗੱਲ ਕੀਤੀ ਸੀ ਉਸ ਤੋਂ ਬਾਅਦ ਵੀ ਅਗਲੀ ਖ਼ਬਰ ਜਿਹੜੀ ਉਹ ਵੀ ਅਸੀਂ ਅੰਤਰਰਾਸ਼ਟਰੀ ਹੀ ਲੈਂਦੇ ਹਾਂ ਅਮਰੀਕਾ ਦੇ ਵਿੱਚ ਇੱਕ ਭਾਰਤੀ ਮੂਲ ਦੇ ਪਰਿਵਾਰ ਦੇ ਘਰ ਵੀ ਬ੍ਰਾਦਰ ਸਾਹਿਬ ਅੱਗ ਲੱਗੀ ਹੈ ਸੋ ਵਿਆਹ ਦੇ ਸਮਾਰੋਹ ਦੇ ਉੱਤੇ ਇਹ ਘਟਨਾ ਜਿਹੜੀ ਹੈ ਵਾਪਰੀ ਆ ਜਿਹਦੇ ਵਿੱਚ 3 ਜੀਆਂ ਦੀ ਮੌਤ ਦੀ ਖ਼ਬਰ ਜਿਹੜੀ ਆ ਉਹ ਆਈ ਆ
ਬਹੁਤ ਦੁੱਖ ਭਰੀ ਖ਼ਬਰ ਆ ਜੀ ਫੇਰ ਇਹੀ ਕਹਿ ਸਕਦੇ ਆ ਕਿ ਇੱਕ ਘਰੇ ਵਿਆਹ ਰੱਖਿਆ ਤੇ ਵਿਆਹ ਦੇ ਵਿੱਚ ਮਾਤਮ ਹੋ ਜਾਣਾ ਤੇ ਉਹ ਚਾਹੇ ਦੇਖੋ ਮੈਂ ਗਰੰਟੀ ਕਰਦਾ ਜਿਹੜਾ ਮਾਤਮ ਵੀ ਪਤਾ ਕਿੱਥੇ ਹੋਇਆ ਵੀ ਜਿਹੜੀਆਂ ਅਸੀਂ ਟਕਵਾਂਜ ਰਚਦੇ ਆ ਅੱਜ ਕੱਲ ਵੀ ਵੱਧ ਤੋਂ ਵੱਧ ਸਾਨੂੰ ਲੱਗਦਾ ਵੀ ਜ਼ਿਆਦਾ ਦੀਵੇ ਲਾ ਕੇ, ਜ਼ਿਆਦਾ ਬੱਲਬ ਲਾ ਕੇ, ਜ਼ਿਆਦਾ ਲਾਈਟਾਂ ਜਗਾ ਕੇ ਸ਼ਾਇਦ ਜਿਹੜਾ ਚਾਨਣ ਵੱਧ ਹੋਜੂਗਾ ਸਾਡੀ ਜ਼ਿੰਦਗੀ ਚ ਤੇ ਵੱਧ ਖੁਸ਼ੀ ਆਜੂਗੀ। ਜਿਹੜੇ ਇਹ ਜਿਹੀਆਂ ਅਸੀਂ ਪਾਲੀਆਂ ਹੋਈਆਂ ਗੱਲਾਂ ਉਹਨਾਂ ਦੇ ਕਾਰਨ ਇਹ ਜਮਾ ਇਹਦਾ ਜਿਹੜੇ ਤੱਥ ਕੱਢੋਗੇ ਤਾਂ ਉਸੇ ਕਾਰਨ ਲੱਗੀ ਹੋਣੀ ਅੱਗ ਤੇ। ਜਿਹ ਤਿੰਨ ਜੀ ਜਿਨ੍ਹਾਂ ਨੇ ਸੱਚੀ ਚਾਨਣ ਕਰਨਾ ਸੀ ਉਹ ਇੱਕ ਝੂਠ ਮੂਠ ਦੇ ਜਾਂ ਚਾਨਣ ਪਿੱਛੇ ਉਹਨਾਂ ਦੀਆਂ ਜਾਨਾਂ ਚਲੀਆਂ ਗਈਆਂ। ਸੋ ਦੁਖੀ ਜਤਾ ਸਕਦੇ ਹਾਂ ਜੀ ਇਸ ਖਬਰ ਤੇ।
ਜੀ ਬਿਲਕੁਲ, ਤੇ ਬ੍ਰਾਦਰ ਸਾਹਿਬ ਕੁਛ ਰਾਸ਼ਟਰੀ ਖਬਰਾਂ ਵੱਲ ਵੀ ਨਜ਼ਰ ਮਾਰ ਲੈਂਦੇ ਹਾਂ। ਸੋ ਭਾਰਤ ਦੀਆਂ ਖਬਰਾਂ ਦੇ ਵਿੱਚ ਇੱਕ ਵੱਡੀ ਖਬਰ ਆ ਰਹੀ ਹੈ ਕਿ ਬਿਹਾਰ ਦੇ ਸਾਬਕਾ ਸੀਐਮ ਲਾਲੂ ਨੂੰ ਏਮਸ ਤੋਂ ਛੁੱਟੀ ਮਿਲੀ ਹੈ। ਸਮਰਥਕਾਂ ਨੇ ਵੀ ਹੰਗਾਮਾ ਕੀਤਾ ਤੇ ਲਾਲੂ ਪ੍ਰਸਾਦ ਯਾਦਵ ਦਾ ਕਹਿਣਾ ਜੀ ਕਿ ਮੈਨੂੰ ਸਿਆਸੀ ਦਬਾਅ ਹੇਠ ਭੇਜਿਆ ਜਾ ਰਿਹਾ ਹੈ।
ਦੇਖੋ ਰੱਸੀ ਮੱਚ ਜਾਂਦੀ ਹੈ, ਬਲ ਨਹੀਂ ਜਾਂਦਾ। ਲਾਲੂ ਦੀ ਮੈਂ ਜਿਹੜੀ ਕੱਲ ਦੀ ਉਹਦਾ ਰਿਐਕਸ਼ਨ ਦੇਖ ਰਿਹਾ ਸੀਗਾ ਜਦੋਂ ਉਹ ਆਏ ਆ ਤੇ ਬਾਹਰ ਆ ਕੇ ਪੁਲਿਸ ਵਾਲੇ ਨੇ ਆਪਦੀ ਡਿਊਟੀ ਨਿਭਾਉਣ ਦੀ ਕੋਸ਼ਿਸ਼ ਕੀਤੀ ਆ ਤਾਂ ਉਸ ਪੁਲਿਸ ਵਾਲੇ ਨੂੰ ਉਹਨੇ ਉਹਨੂੰ ਬਹੁਤ ਗਲ ਪਿਆ। ਉਹਨੂੰ ਆਹਦਾ ਤੇਰਾ ਬੌਸ ਹੋਊਗਾ, ਮੇਰਾ ਕੋਈ ਬੌਸ ਨਹੀਂ, ਤੁਹਾਡਾ SSP ਮੈਂ ਕਿਉਂ ਤੇਰੀ ਮੰਨਾ। ਤਾਂ ਉਹਨੂੰ ਪੂਰੇ ਹਿੱਕ ਠੋਕ ਕੇ ਕੈਮਰਿਆਂ ਦੇ ਸਾਹਮਣੇ ਉਹਦੇ ਨਾਲ ਗਲ ਪੈ ਰਿਹਾ। ਤੇ ਕਿਤੇ ਹੁਣ ਇਹ ਵਿਦੇਸ਼ ਦਾ ਕੋਈ ਵੀ ਨੇਤਾ ਹੁੰਦਾ ਤਾਂ ਉਹਨੇ ਪੁਲਿਸ ਮੁਲਾਜ਼ਮ ਨੂੰ ਇੰਨੇ ਸਤਿਕਾਰ ਨਾਲ ਸੁਣਨਾ ਸੀ ਤੇ ਸਤਿਕਾਰ ਨਾਲ ਉਹਦੀ ਗੱਲ ਮੰਨਣੀ ਸੀ ਵੀ ਹਾਂ ਭਾਈ ਤੇਰੇ ਜੇ ਬੌਸ ਦਾ ਆਰਡਰ ਆ ਤੇ ਠੀਕ ਆ, ਤੇਰਾ ਤਾਂ ਕੋਈ ਪ੍ਰੋਬਲਮ ਨਹੀਂ, ਤੈਨੂੰ ਮੈਂ ਕਿਉਂ ਗਲਤ ਬੋਲਾਂ। ਪਰ ਇਹ ਲੋਕ ਕੀ ਆ ਨਾ ਜੀ, ਇਹ ਲੋਕ ਅੰਨੇ ਹੋਏ ਪਏ ਆ ਤਾਕਤ ਨਾਲ, ਪੈਸੇ ਨਾਲ। ਬਹੁਤ ਛੋਟੇ ਪੱਧਰ ਤੋਂ ਉੱਠ ਕੇ ਵੱਡੀਆਂ ਰਿਆਸਤਾਂ ਦੇ ਮਾਲਕ ਬਣ ਗਏ। ਜਦੋਂ ਨੂੰ ਆ ਲੋਕਪਾਲ ਜਾਂ ਇਹ ਜਿਹੀਆਂ ਚੀਜ਼ਾਂ ਆਈਆਂ ਉਦੋਂ ਨੂੰ ਉਹਨਾਂ ਨੇ ਉਹਨਾਂ ਦੀਆਂ ਜਿਹੜੀਆਂ ਇੱਕ ਆਪਦੇ ਐਡੇ ਵੱਡੇ ਵੱਡੇ ਜਿਹੜੇ ਰਿਆਸਤਾਂ ਖੜੀਆਂ ਕਰ ਲਈਆਂ ਜਿਨ੍ਹਾਂ ਨਾਲ ਉਹ ਡੋਲਦੇ ਨੀ। ਹੁਣ ਜੇ ਤਾਂ ਉਸੇ ਪੋਜੀਸ਼ਨ ਤੇ ਹੁੰਦੇ ਤੇ ਉਹੀ 20-50 ਹਜ਼ਾਰ ਲੱਖ ਰੁਪਇਆ ਕਮਾਈ ਹੁੰਦੀ ਸਾਲ ਦੀ, ਤਾਂ ਇਹ ਕਿੱਥੋਂ ਇਹ ਕੁਛ ਕਰ ਸਕਦੇ। ਇਹਨਾਂ ਨੇ ਇੱਕ ਵਾਰ 2-4 ਤਰੀਕੇ ਟੇਢੇ ਮਿੰਗੇ ਕਰਕੇ ਕਰੋੜਾਂ ਦੇ ਵਿੱਚ ਆਪਦੀਆਂ ਇਨਕਮਾਂ ਕਰ ਲਈਆਂ, ਜਿਹਦੇ ਪਿੱਛੋਂ ਪੈਸੇ ਪਿੱਛੋਂ ਸਟਰੋਂਗ ਆ ਤੇ ਕੋਈ ਕੰਮ ਕਰਨ ਦਾ ਫਿਕਰ ਨੀ, ਕੁਛ ਹੋਰ ਨੀ, ਫਿਰ ਉਹਨਾਂ ਕੋਲ ਇਹੋ ਜਿਹੀਆਂ ਗੱਲਾਂ ਹੀ ਹੁੰਦੀਆਂ ਜੀ ਜਿਹੜੀਆਂ ਉਹ ਕਰੀ ਜਾਂਦੇ ਆ।
ਜੀ ਬਿਲਕੁਲ, ਤੇ ਬ੍ਰਾਦਰ ਸਾਹਿਬ ਮੋਦੀ ਸਾਹਿਬ ਨੇ ਵੀ ਰਾਸ਼ਟਰ ਮੰਡਲ ਖੇਡਾਂ ਦੇ ਮੈਡਲ ਜੇਤੂਆਂ ਨੂੰ ਹੁਣ ਵਧਾਈ ਦਿੱਤੀ ਹੈ ਕਿ ਖਾਸ ਸਮਾਰੋਹ ਇਸ ਸੰਬੰਧ ਦੇ ਵਿੱਚ ਰੱਖਿਆ ਗਿਆ ਤੇ ਉਹਨਾਂ ਨੇ ਜਿੰਨੇ ਵੀ ਮੈਡਲ ਜੇਤੂ ਸੀ ਉਹਨਾਂ ਨੂੰ ਵਧਾਈ ਵੀ ਦਿੱਤੀ ਹੈ। ਇਸ ਮੌਕੇ ਤੇ ਨਾਲ ਹੀ ਨਾਲ ਇਸ ਖਾਸ ਸਮਾਰੋਹ ਦੇ ਵਿੱਚ ਉਹਨਾਂ ਨਾਲ ਮੁਲਾਕਾਤ ਵੀ ਕੀਤੀ ਹੈ। ਮੈਡਲ ਨਾ ਜਿੱਤਣ ਵਾਲਿਆਂ ਦੀ ਵੀ ਉਹਨਾਂ ਨੇ ਵੈਸੇ ਕਹਿੰਦੇ ਸ਼ਲਾਘਾ ਕੀਤੀ ਹੈ ਤੇ ਕਿਹਾ ਜੀ ਕਿ ਉਹਨਾਂ ਨੇ ਉਹਨਾਂ ਦੀਆਂ ਪ੍ਰਾਪਤੀਆਂ ਨੇ ਭਾਰਤ ਦਾ ਮਾਣ ਵਧਾਇਆ।
ਦੇਖੋ ਚੰਗੀ ਗੱਲ ਆ, ਜੇ ਕੋਈ ਬੰਦਾ 4-3 ਸਾਲ 2 ਸਾਲਾਂ ਬਾਅਦ ਜੋ ਵੀ ਕੰਪੀਟੀਸ਼ਨ ਹੁੰਦੇ ਆ ਉਹਦੇ ਲਈ ਸਖ਼ਤ ਮਿਹਨਤ ਕਰਦਾ ਤੇ ਉਸ ਤੋਂ ਬਾਅਦ ਉਹ ਸੁਰਖੀਆਂ ਚ ਆਉਂਦਾ, ਮੈਡਲ ਜਿੱਤ ਕੇ ਆਉਂਦਾ, ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਨੂੰ ਉਹਨਾਂ ਨੂੰ ਹੱਲਾਸ਼ੇਰੀ ਦੇਣੀ ਬਣਦੀ ਆ। ਇਸ ਲਈ ਵਧਾਈ ਦੇ ਪਾਤਰ ਆ ਮੋਦੀ ਤੇ ਉਹਨਾਂ ਨੂੰ ਉਹਨਾਂ ਨੇ ਜਿਹੜੇ ਖੁਦ ਪਰਸਨਲ ਤੌਰ ਤੇ ਨਾ ਲੋਕਾਂ ਨੂੰ ਮਿਲੇ ਆ ਤਾਂ ਇਹਦੇ ਨਾਲ ਕਿਤੇ ਨਾ ਕਿਤੇ ਨਾ ਬਹੁਤ ਵੱਡੇ ਪੱਧਰ ਤੇ ਅਸੀਂ ਇਹਨੂੰ ਪਾਰਟੀ ਪੱਧਰ ਤੋਂ ਜਾਂ ਛੋਟੇ ਸਿਆਸਤ ਪੱਧਰ ਤੋਂ ਚੱਕ ਕੇ ਦੇਖੀਏ ਤਾਂ ਦੇਸ਼ ਦਾ ਇੱਕ ਪ੍ਰਧਾਨ ਮੰਤਰੀ ਉਹ ਮੈਟਰ ਨਹੀਂ ਕਰਦਾ ਵੀ ਕੌਣ, ਪਰ ਦੇਸ਼ ਦਾ ਇੱਕ ਪ੍ਰਧਾਨ ਮੰਤਰੀ ਜੇ ਤੁਹਾਡੇ ਸਵਾਗਤ ਲਈ ਖੜਾ ਜਾਂ ਤੁਹਾਡੇ ਨਾਲ ਖੜਾ ਤਾਂ ਉਹ ਅੰਦਰੋਂ ਪਤਾ ਲੱਗਦਾ ਵੀ ਕੀ ਖੁਸ਼ੀ ਹੋ ਸਕਦੀ ਹੈ ਜਾਂ ਕਿਵੇਂ ਹੋ ਸਕਦੀ ਹੈ। ਪਰ ਉਥੋਂ ਤੱਕ ਪਹੁੰਚਣ ਲਈ ਸ਼ਾਇਦ ਸਾਨੂੰ ਚੰਗਾ ਲੱਗਦਾ, ਉਦੋਂ ਐਂ ਲੱਗਦਾ ਵੀ ਸਾਡਾ ਬੱਚਾ ਵੀ ਜਾਂ ਅਸੀਂ ਵੀ ਉਸ ਥਾਂ ਤੇ ਪਹੁੰਚਦੇ, ਪਰ ਜਦੋਂ ਅਸੀਂ ਉੱਠਣਾ ਹੀ ਸੁਬਹਾ 9 ਵਜੇ ਆ ਤੇ ਆਪਦੀਆਂ ਮਰਜ਼ੀਆਂ ਨਾਲ ਰਾਤ ਨੂੰ 11 ਵਜੇ ਸੌਣਾ, ਉਹ ਬੰਦੇ ਨਹੀਂ ਇੱਥੇ ਪਹੁੰਚਦੇ ਜਿਹੜੇ ਲੋਕ ਉਸ ਕਾਬਲ ਹੋਏ ਆ ਫੋਟੋ ਖਿਚਾਉਣ ਦੇ। ਮੈਂ ਉਹਨਾਂ ਨੂੰ ਪਰਸਨਲ ਤੌਰ ਤੇ ਕਿਹਾ ਕਿ ਮੈਂ ਸਪੋਰਟਸ ਦੀ ਲਾਈਫ ਜਿਉਂ ਹੀ ਆ, 14 ਸਾਲ ਮੈਂ ਇੱਕ ਸੂਰਜ ਆ ਜਿਹੜਾ ਕਦੇ ਘਰੇ ਚੜਿਆ ਨਹੀਂ ਦੇਖਿਆ। ਤੁਸੀਂ ਇਸ ਚੀਜ਼ ਨੂੰ ਕਹਿਣਾ ਸੌਖਾ ਹੁੰਦਾ ਜੇ ਤੁਸੀਂ ਕਿਸੇ ਨੂੰ ਕਹੋ ਨਾ ਵੀ ਤੇਰਾ ਤੂੰ ਇੱਕ ਹਫ਼ਤੇ ਲਈ ਸੂਰਜ ਆ ਜਿਹੜਾ ਉਹ ਘਰੇ ਨਹੀਂ ਚੜਾਉਣਾ, ਗਰਾਊਂਡ ਦੇ ਵਿੱਚ ਚੜ੍ਹਨਾ ਚਾਹੀਦਾ ਤੇਰਾ ਸੂਰਜ, ਤਾਂ ਤੁਹਾਨੂੰ ਇੱਕ ਹਫ਼ਤਾ ਕੱਟਣਾ ਔਖਾ ਹੋਜੂ। ਪਰ ਅਸੀਂ ਕੁਝ ਇੱਕ ਮਿੱਤਰਾਂ ਨੇ ਸਹੁੰ ਪਾਈ ਸੀ ਤੇ 14 ਸਾਲ ਅਸੀਂ ਸੂਰਜ ਨੂੰ ਕਦੇ ਵੀ ਘਰੇ ਨਹੀਂ ਚੜ੍ਹਦਾ ਦੇਖਿਆ ਸੀ। ਇਸ ਦੌਰਾਨ ਈਵਨ ਇਹ ਵੀ ਟਾਈਮ ਆਇਆ ਸੀ ਵੀ ਇਸ ਦੌਰਾਨ ਮੇਰਾ ਵਿਆਹ ਵੀ ਹੋਇਆ ਤੇ ਪਰ ਵਿਆਹ ਦੇ ਦਿਨ ਵੀ ਤੇ ਵਿਆਹ ਤੋਂ ਅਗਲੇ ਦਿਨ ਵੀ ਸੂਰਜ ਮੇਰਾ ਜਿਹੜਾ ਉਹ ਗਰਾਊਂਡ ਦੇ ਵਿੱਚ ਚੜਿਆ ਸੀ ਕਿਉਂਕਿ ਇੱਕ ਐਦ ਲਿਆ ਸੀ। ਤਾਂ ਉਹ ਐਦ ਇਹਨਾਂ ਨੇ ਇਹ ਜਿਹੜੇ ਖਿਡਾਰੀ ਜੇ ਇੱਥੋਂ ਤੱਕ ਪਹੁੰਚੇ ਆ ਨਾ ਤਾਂ ਉਹ ਤਾਂ ਹੀ ਪਹੁੰਚੇ ਆ ਜੇ ਉਹਨਾਂ ਨੇ ਦਿਨ ਰਾਤ ਇੱਕ ਕੀਤੀ ਆ ਤੇ ਉਹਨਾਂ ਨੇ ਪਤਾ ਨਹੀਂ ਕਿੰਨਾ ਕੁ ਮੁੜਕਾ ਬਹਾਇਆ। ਪਰ ਇਸ ਮੁੜਕੇ ਦੀ ਜੇ ਦੇਸ਼ ਦਾ ਪ੍ਰਧਾਨ ਮੰਤਰੀ ਕਦਰ ਪਾਉਂਦਾ ਤਾਂ ਸਾਨੂੰ ਸਲਾਘਾ ਕਰਨੀ ਬਣਦੀ ਆ।
ਜੀ ਬਿਲਕੁਲ, ਔਰ ਬ੍ਰਾਦਰ ਸਾਹਿਬ ਮੈਨੂੰ ਲੱਗਦਾ ਕਿ ਇਹ ਵੀ ਇੱਕ ਬਹੁਤ ਵੱਡਾ ਵਕਫਾ ਸਾਡੇ ਲੋਕਾਂ ਦੇ ਵਿੱਚ ਤੇ ਸਾਡੇ ਨੇਤਾਵਾਂ ਦੇ ਵਿੱਚ, ਕਿਉਂਕਿ ਜਿਹੜਾ ਇੱਥੋਂ ਦਾ ਮਾਹੌਲ ਆ ਇਹਨਾਂ ਦੇਸ਼ਾਂ ਦਾ, ਜੇ ਅਸੀਂ ਵੈਸਟਰਨ ਕੰਟਰੀਜ਼ ਦੀ ਗੱਲ ਕਰੀਏ ਤਾਂ ਇੱਥੇ ਪ੍ਰਧਾਨ ਮੰਤਰੀ ਜਾਂ ਫਿਰ ਜਿਹੜੇ ਸਾਡੇ ਪ੍ਰੀਮੀਅਰ ਨੇ ਹਨਾ, ਉਹ ਆਮ ਤੌਰ ਤੇ ਦੇਸ਼ ਦੇ ਲਈ ਕੁਛ ਵੀ ਯੋਗਦਾਨ ਕਿਸੇ ਵੀ ਖੇਤਰ ਦੇ ਵਿੱਚ ਕੋਈ ਪਾਉਂਦਾ ਤਾਂ ਉਹ ਉਹਨਾਂ ਨਾਲ ਅੱਗੇ ਵੱਧ ਕੇ ਵਧੀਆ ਤਰ੍ਹਾਂ ਦੇ ਜਿਹੜੇ ਸੰਬੰਧ ਆ ਉਹ ਬਣਾਉਂਦੇ ਆ, ਉਹਨਾਂ ਦੇ ਨਾਲ ਬੈਠ ਕੇ ਮੀਟਿੰਗਸ ਕਰਦੇ ਆ ਔਰ ਉਹਨਾਂ ਨੂੰ ਹੋਰ ਜ਼ਿਆਦਾ ਉਤਸ਼ਾਹਿਤ ਕਰਦੇ ਆ ਕਿ ਉਹ ਹੋਰ ਵੱਡੇ ਪੱਧਰ ਤੇ ਜਿਹੜੀਆਂ ਇਹੋ ਜਿਹੀਆਂ ਪ੍ਰਾਪਤੀਆਂ ਆ ਉਹ ਕਰ ਸਕਣ। ਸੋ ਇਹੋ ਜਿਹਾ ਬਦਲਾਅ ਜਿਹੜਾ ਆਉਣਾ ਬਹੁਤ ਜ਼ਰੂਰੀ ਹੁੰਦਾ, ਬਹੁਤ ਅਹਿਮ ਹੁੰਦਾ ਔਰ ਜੇਕਰ ਸਾਡੇ ਦੇਸ਼ ਦੇ ਵਿੱਚ ਵੀ ਨੇਤਾਵਾਂ ਦੇ ਵਿੱਚ ਤੇ ਆਮ ਜਨਤਾ ਦੇ ਵਿੱਚ ਜਿਹੜਾ ਵਕਫਾ ਉਹ ਘਟਣਾ ਸ਼ੁਰੂ ਹੋ ਜਾਏ ਤਾਂ ਮੈਨੂੰ ਲੱਗਦਾ ਇਸ ਤੋਂ ਵਧੀਆ ਗੱਲ ਹੋਰ ਕੋਈ ਨਹੀਂ ਹੋ ਸਕਦੀ। ਤੇ ਅਗਲੀ ਖਬਰ ਵੱਲ ਬਰਾੜ ਸਾਹਿਬ ਵੱਧਦੇ ਆ, ਖਬਰ ਜਿਹੜੀ ਆ ਉਹ ਪੰਜਾਬ ਤੋਂ ਆ। ਸੋ ਖਬਰ ਹੈ ਜੀ ਕਿ ਇਤਿਹਾਸ ਦੀਆਂ ਸਕੂਲੀ ਕਿਤਾਬਾਂ ਵਿੱਚੋਂ ਸਿੱਖ ਇਤਿਹਾਸ ਖਤਮ ਕਰਨ ਦਾ ਜਿਹੜਾ ਮੁੱਦਾ ਭਖਿਆ ਹੋਇਆ ਪਿਛਲੇ ਕਾਫੀ ਦਿਨਾਂ ਤੋਂ, ਸੋ ਉਸ ਮੁੱਦੇ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਲੰਮੇ ਹੱਥੀਂ ਲਿਆ ਤੇ ਕੈਪਟਨ ਸਾਹਿਬ ਜਿਹੜੇ ਆ ਜੀ ਉਹ ਕਾਫੀ ਵਰੇ ਔਰ ਉਹਨਾਂ ਨੇ ਸਿੱਧੇ ਦਾ ਸਿੱਧਾ ਜਿਹੜਾ ਇਲਜ਼ਾਮ ਆ ਉਹ ਧਰਿਆ ਅਕਾਲੀ ਦਲ ਦੇ ਉੱਤੇ। ਸੋ ਜਿਹੜੀ ਪਿਛਲੀ ਪਾਰਟੀ ਜਿਹੜੀ ਕਿ ਪਹਿਲਾਂ ਪੰਜਾਬ ਦੇ ਉੱਤੇ ਰਾਜ ਕਰਕੇ ਗਈ ਆ ਉਹਨਾਂ ਨੇ ਉਹ ਸਿੱਧਾ ਜਿਹੜਾ ਇਲਜ਼ਾਮ ਆ ਉਹ ਉਹਨਾਂ ਦੇ ਸਿਰ ਧਰਿਆ ਔਰ ਕਾਫੀ ਉਹਨਾਂ ਨੂੰ ਲੰਮੇ ਹੱਥੀਂ ਵੀ ਲਿਆ ਇਸ ਮੁੱਦੇ ਦੇ ਉੱਤੇ। ਕਿਹਾ ਜੀ ਸਿਲੇਬਸ ਬਾਰੇ ਅਕਾਲੀ ਸਰਕਾਰ ਦਾ ਫੈਸਲਾ ਹੀ ਉਹਨਾਂ ਨੇ ਲਾਗੂ ਕੀਤਾ ਜੀ।
ਦੇਖੋ ਕਈ ਵਾਰ ਕੀ ਹੁੰਦਾ ਨਾ ਕੁਝ ਇੱਕ ਫੈਸਲੇ ਜਿਹੜੇ ਖਾਸ ਕਰਕੇ ਸਰਕਾਰੀ ਫੈਸਲੇ ਓਵਰਨਾਈਟ ਨਹੀਂ ਹੁੰਦੇ, ਖਾਸ ਕਰਕੇ ਸਿਲੇਬਸਾਂ ਦੀ ਗੱਲ ਆ। ਇੱਥੇ ਕੈਪਟਨ ਨੂੰ ਮੈਂ ਸਹੀ ਤਸਦੀਕ ਕਰਦਾ ਵੀ ਕੈਪਟਨ ਨੇ ਝੂਠ ਨਹੀਂ ਕਹਿ ਰਹੇ ਜੋ ਇਹ ਚੀਜ਼ਾਂ ਹੋਈਆਂ ਹੋਈਆਂ ਅਕਾਲੀ ਸਰਕਾਰ ਵੇਲੇ ਆ, ਕਿਉਂਕਿ ਸਿਲੇਬਸ ਦੇ ਮਾਮਲੇ ਚ ਜਦੋਂ ਗੱਲ ਹੁੰਦੀ ਆ ਉਹ ਤਕਰੀਬਨ ਦੋ ਦੋ ਸਾਲ ਪਹਿਲਾਂ ਉਹ ਪਲਾਨਿੰਗਾਂ ਬਣਦੀਆਂ ਵੀ ਐਤਕੀ ਸਿਲੇਬਸ ਚੇਂਜ ਹੋਊਗਾ, ਕਿੱਥੇ ਕੀ ਕਰਨਾ ਕੀ ਨਹੀਂ ਕਰਨਾ। ਸੋ ਉਹ ਸਿਲੇਬਸ ਚੇਂਜ ਦੀ ਜਿਹੜੀ ਗੱਲ ਦੇ ਵਾਕਈ ਸੱਚਾਈ ਆ ਉਹ ਅਕਾਲੀ ਭਾਜਪਾ ਸਰਕਾਰ ਵੇਲੇ ਜੋ ਚੀਜ਼ਾਂ ਬਣੀਆਂ ਉਸ ਚੀਜ਼ਾਂ ਨੂੰ ਅੱਗੇ ਲਿਆਂਦਾ ਗਿਆ ਹੈ। ਪਰ ਗੱਲ ਤਾਂ ਇਹ ਆ ਜਾਂਦੀ ਆ ਵੀ ਇਹ ਸਰਕਾਰ ਆ ਜੇ ਕੋਈ ਹੁਣ ਅੱਖਾਂ ਮੀਚ ਕੇ ਥੋੜਾ ਕੋਈ ਚੀਜ਼ ਲਾਗੂ ਕਰ ਦੇਣੀ ਚਾਹੀਦੀ ਆ, ਜੇ ਹੁਣ ਇਹਨਾਂ ਨੇ ਪਹਿਲਾਂ ਦੇਖਣਾ ਚਾਹੀਦਾ ਜਦੋਂ ਸਰਕਾਰ ਬਦਲ ਗਈ ਹੋਰ ਚੀਜ਼ਾਂ ਵਿੱਚ ਵੀ ਤਾਂ ਇਹ ਬਹੁਤ ਸਾਰੀਆਂ ਤਬਦੀਲੀਆਂ ਕਰਦੀਆਂ ਜਿਹੜੀਆਂ ਉਹਨਾਂ ਦੇ ਫੈਸਲਿਆਂ ਨੂੰ ਮੋੜਦੀਆਂ ਉਹਨਾਂ ਨੂੰ ਵਾਪਸ ਲੈਂਦੀਆਂ ਸਰਕਾਰਾਂ ਜਦੋਂ ਕੋਈ ਸਰਕਾਰ ਬਦਲ ਜਾਂਦੀ ਆ, ਕਿਉਂਕਿ ਇਹਨਾਂ ਦੇ ਕਈ ਵਾਰੀ ਕਾਂਗਰਸ ਆ ਜਿਹੜੀ ਕੁਛ ਹੋਰ ਸੋਚਦੀ ਹੁੰਦੀ ਆ ਕਿਸੇ ਚੀਜ਼ ਚ ਆਪਦੇ ਚੋਣ ਮੈਨੀਫੈਸਟੋ ਚ, ਅਕਾਲੀ ਕੁਛ ਹੋਰ ਸੋਚਦੇ ਆ, ਚਲੋ ਮੰਨ ਲੈਂਦੇ ਆ ਅਕਾਲੀਆਂ ਨੇ ਇਹ ਚੀਜ਼ਾਂ ਦਾ ਫੈਸਲਾ ਕੀਤਾ ਸੀ ਤਾਂ ਫਿਰ ਕਾਂਗਰਸ ਨੇ ਆ ਕੇ ਉਹਨੂੰ ਪੜਤਾਲਿਆ ਕਿਉਂ ਨੀ, ਉਹਨੂੰ ਹੋਰ ਚੀਜ਼ਾਂ ਨੂੰ ਤਾਂ ਸਾਰੀਆਂ ਨੂੰ ਹੋਲਡ ਤੇ ਪਾ ਦਿੰਦੇ ਆ ਤੇ ਇਹਦੇ ਲਈ ਤਾਂ ਕਮੇਟੀ ਗਠਿਤ ਕੀਤੀ ਜਾ ਸਕਦੀ ਸੀ। ਐਡੀ ਕਿੱਡੀ ਕੁ ਗੱਲ ਸੀ ਸਿਲੇਬਸ ਬਾਰੇ ਦੇਖਣਾ ਹੀ ਆ। ਤਿੰਨ ਰਿਟਾਇਰ ਅਧਿਆਪਕਾਂ ਦੀ ਡਿਊਟੀ ਲਾਈ ਹੁੰਦੀ ਵੀ ਭਾਈ ਲਓ ਜੀ ਦੱਸੋ ਸਾਨੂੰ ਤੇ ਕੀ ਇਹਦੇ ਚ ਸਿਲੇਬਸ ਕਿਉਂ ਤੇ ਕਾਹਤੋਂ ਚੇਂਜ ਕੀਤਾ ਜਾ ਰਿਹਾ, ਪਰ ਇਹ ਉਦੋਂ ਤਾਂ ਧਿਆਨ ਨਹੀਂ ਦਿੱਤਾ ਜਾਂਦਾ ਕੋਈ ਵੀ। ਮੈਂ ਇੱਥੇ ਇਹ ਨਹੀਂ ਕਹੂੰਗਾ ਵੀ ਕਾਂਗਰਸ ਨੇ ਜਾਣ ਕੇ ਕੀਤਾ, ਪਰ ਉਹ ਇਹਨਾਂ ਚੀਜ਼ਾਂ ਨੂੰ ਲਾਈਟਲੀ ਲੈਂਦੇ ਆ ਤੇ ਮੇਰੇ ਮੰਨਣ ਮੁਤਾਬਕ ਜਿਹੜਾ ਜ਼ਿਮੀਂਦਾਰ ਬੀ ਨੂੰ ਲਾਈਟਲੀ ਲੈਂਦਾ ਨਾ ਉਹ ਜ਼ਿਮੀਂਦਾਰ ਕਦੇ ਵੀ ਚੰਗੀ ਫਸਲ ਨਹੀਂ ਵੱਢ ਸਕਦਾ। ਸਿੰਪਲ ਜਿਹਾ ਫਾਰਮੂਲਾ ਵੀ ਜੇ ਤੁਸੀਂ ਬੀ ਲੈਣ ਵੇਗੇ ਇਹ ਕਹਿਤਾ ਵੀ ਬੀਜੇ ਜਾਂ ਮਰਜ਼ੀ ਬੀਜ ਦਿਓ ਕੀ ਫਰਕ ਪੈਂਦਾ, ਤੇ ਉਹ ਤੁਸੀਂ ਉਹਦਾ ਝਾੜ ਜੇ ਆਖੋਗੇ 40 ਮਣ ਲੈ ਲਓਗੇ ਨਹੀਂ ਲੈ ਸਕਦੇ, ਉਹ ਤਾਂ ਬੀ ਦੇ ਉੱਤੇ ਡਿਪੈਂਡ ਕਰਦਾ। ਤੇ ਇਹ ਜਿਹੜਾ ਸਿਲੇਬਸ ਆ ਨਾ ਇਹ ਸਾਡਾ ਬੀ ਆ, ਇਹ ਜੇ ਤੁਸੀਂ ਬੱਚਿਆਂ ਚ ਬੀ ਬੀਜਾਂਗੇ ਨਾ ਗਿਆਨ ਦਾ ਤੇ ਉਹ ਗਿਆਨ ਦੇ ਬੀ ਨੇ, ਜੇ ਚੱਜ ਦਾ ਬੀ ਬੀਜ ਲਾਂਗੇ ਤਾਂ ਚੱਜ ਦੀ ਫਸਲ ਕੱਟ ਲਾਂਗੇ। ਸੋ ਇੱਥੇ ਮੈਨੂੰ ਲੱਗਦਾ ਹੋਰ ਸਾਰੀਆਂ ਚੀਜ਼ਾਂ ਨਾਲੋਂ ਸੀਰੀਅਸ ਹੋਣ ਦੀ ਲੋੜ ਆ, ਜਦੋਂ ਤੁਸੀਂ ਸਿਲੇਬਸ ਖੜਾ ਕਰਦੇ ਹੋ ਕਿਸੇ ਵੀ ਚੀਜ਼ ਦਾ ਉਦੋਂ ਸਾਰੀਆਂ ਚੀਜ਼ਾਂ ਨਾਲੋਂ ਜ਼ਿਆਦਾ ਸੀਰੀਅਸ ਹੋਣ ਦੀ ਲੋੜ ਆ। ਪਰ ਅਫਸੋਸ ਇਹ ਆ ਜੀ ਵੀ ਸਾਡੇ ਲੋਕਾਂ ਨੂੰ ਜਿਹੜੇ ਵੱਡੇ ਵੱਡੇ ਵੱਡੀਆਂ ਬਿਲਡਿੰਗਾਂ ਵੱਡੀਆਂ ਸੜਕਾਂ ਇਹਨਾਂ ਦੇ ਘਪਲੇ ਜਾਂ ਆਪਦੀਆਂ ਚੌਧਰਾਂ ਜਾਂ ਨਾਰੇ ਮਜਾਰੇ ਇਹਨਾਂ ਲਈ ਤਾਂ ਸਭ ਕੁਛ ਟਾਈਮ ਹੈਗਾ, ਪਰ ਸਾਡੇ ਕੋਲ ਇਹ ਟਾਈਮ ਨਹੀਂ ਹੈਗਾ ਵੀ ਜਿੱਥੋਂ ਸਾਡੀ ਪਨੀਰੀ ਆ ਰਹੀ ਆ ਜਾਂ ਜਿਹੜੀ ਪਨੀਰੀ ਸਾਨੂੰ ਨਿਆ ਕੇ ਗਾਂ ਦੇਸ਼ ਨੂੰ ਸਾਹਮਣਾ ਉਹਨੂੰ ਅਸੀਂ ਕਿਵੇਂ ਚੱਜ ਦਾ ਭਵਿੱਖ ਦੇਣਾ, ਉੱਥੇ ਸਾਡੀ ਹਜੇ ਤੱਕ ਕੋਈ ਸੋਚ ਨਹੀਂ ਹੈ
ਜੀ। ਬਿਲਕੁਲ, ਔਰ ਦੱਸਿਆ ਜਾ ਰਿਹਾ ਜੀ ਕਿ SGPC ਦਾ ਨੁਮਾਇੰਦਾ ਵੀ ਜਿਹੜਾ ਮਾਰਚ 2017 ਤੋਂ ਸਾਰੀ ਪ੍ਰਕਿਰਿਆ ਦੇ ਵਿੱਚ ਸ਼ਾਮਲ ਰਿਹਾ ਸੀ ਤੇ ਸਿੱਖਿਆ ਮੰਤਰੀ ਨੇ ਹੁਣ ਸੁਖਬੀਰ ਬਾਦਲ ਹੋਰਾਂ ਤੋਂ ਵੀ ਅਸਤੀਫੇ ਦੀ ਮੰਗ ਕੀਤੀ ਹੈ। ਸੋ ਅਗਲੀ ਖਬਰ ਵੱਲ ਚੱਲੀਏ ਤਾਂ ਬਰਾੜ ਸਾਹਿਬ ਪੰਜਾਬ ਤੋਂ ਹੀ ਅਗਲੀ ਖਬਰ ਵੀ ਇੱਕ ਪਾਸੇ ਅਸੀਂ ਹੁਣੇ ਜਿਹੜੀ ਖਬਰ ਆ ਉਹ ਸਾਂਝੀ ਕੀਤੀ ਸੀਗੀ ਮੋਦੀ ਸਾਹਿਬ ਦੀ। ਸੋ ਪ੍ਰਧਾਨ ਮੰਤਰੀ ਨੇ ਖਿਡਾਰੀਆਂ ਦੇ ਨਾਲ ਮੁਲਾਕਾਤ ਕੀਤੀ ਔਰ ਸ਼ਲਾਘਾ ਕੀਤੀ ਹੈ ਜੀ ਸੋਹਣੀ ਖੇਡ ਪ੍ਰਦਰਸ਼ਨ ਕਰਨ ਵਾਲਿਆਂ ਦੀ। ਔਰ ਦੂਜੇ ਪਾਸੇ ਕੁਛ ਖਿਡਾਰੀ ਜਾਂ ਖੇਡ ਖੇਤਰ ਦੇ ਬਹੁਤ ਸਾਰੇ ਇਹੋ ਜਿਹੇ ਵਧੀਆ ਲੋਕ ਜਿਹੜੇ ਆ ਮਜਬੂਰ ਨੇ ਦਿਹਾੜੀਆਂ ਕਰਨ ਦੇ ਲਈ। ਬਹੁਤ ਸਾਰੇ ਇਹੋ ਜਿਹੇ ਪਰਿਵਾਰਾਂ ਦੀ ਕਹਾਣੀ ਹੈ ਜਿਨ੍ਹਾਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤੇ ਨੇ ਬਹੁਤ ਸਾਰੇ ਵੱਡੇ ਪੱਧਰ ਦੇ ਖੇਡ ਖੇਤਰਾਂ ਦੇ ਵਿੱਚ ਜਾਂ ਖੇਡ ਮੁਕਾਬਲਿਆਂ ਦੇ ਵਿੱਚ, ਪਰ ਉਹਨਾਂ ਨੂੰ ਜਾਂ ਉਹਨਾਂ ਦੀ ਕਾਬਲੀਅਤ ਨੂੰ ਪਛਾਣਿਆ ਨਹੀਂ ਗਿਆ। ਸੋ ਇਹੋ ਜਿਹੀ ਇੱਕ ਖਬਰ ਅੱਜ ਅਖਬਾਰ ਦੇ ਵਿੱਚ ਛਪੀ ਹੈ, ਅੱਛੇ ਦਿਨਾਂ ਦੇ ਵਿੱਚ ਖਿਡਾਰੀ ਲਾਉਂਦਾ ਦਿਹਾੜੀ। ਸੋ ਅੱਜ ਮਜ਼ਦੂਰ ਦਿਵਸ ਦੇ ਉੱਤੇ ਇਸ ਖਬਰ ਨੂੰ ਖਾਸ ਥਾਂ ਦਿੱਤੀ ਗਈ ਹੈ। ਅਖਬਾਰ ਦੇ ਵਿੱਚ 65% ਅੰਕਾਂ ਦੇ ਨਾਲ ਗ੍ਰੈਜੂਏਸ਼ਨ ਪਾਸ ਬਾਸਕਟਬਾਲ ਤੇ ਹੈਂਡਬਾਲ ਖਿਡਾਰੀ ਹੈ ਜੀ। ਸੋ ਜਿਹੜਾ ਕਿ ਬਹੁਤ ਸਾਰੀਆਂ ਖੇਡਾਂ ਦੇ ਵਿੱਚ ਬਹੁਤ ਸੋਹਣਾ ਪ੍ਰਦਰਸ਼ਨ ਕਰਦਾ ਰਿਹਾ, ਇਸ ਖਿਡਾਰੀ ਦੀ ਜਿਹੜੀ ਖਬਰ ਆ ਉਹ ਨਹੀਂ ਲਈ ਗਈ। ਬਠਿੰਡਾ ਜ਼ਿਲ੍ਹੇ ਦੇ ਪਿੰਡ ਬਹਿਮਣ ਦੀਵਾਨਾ ਦਾ ਰਹਿਣ ਵਾਲਾ ਮਨਪ੍ਰੀਤ ਸਿੰਘ ਮੰਗਾ ਦੇ ਘਰ ਦੀ ਜਿਹੜੀ ਵਿੱਤੀ ਹਾਲਤ ਹੈ ਬਹੁਤ ਜ਼ਿਆਦਾ ਖਰਾਬ ਹੈ। ਸੋ ਦਿਹਾੜੀਆਂ ਕਰਨ ਦੇ ਲਈ ਮਜਬੂਰ ਹੈ ਇਹ ਖਿਡਾਰੀ।
ਬਿਲਕੁਲ ਜੀ, ਦੁੱਖ ਹੁੰਦਾ ਜਦੋਂ ਕੋਈ ਵੀ ਬੰਦਾ ਟੈਲੈਂਟਡ ਬੰਦਾ ਤੇ ਉਹਦਾ ਟੈਲੈਂਟ ਇੱਦਾਂ ਅਜਾਇਆ ਜਾਂਦਾ, ਕੁਝ ਇੱਕ ਮਜਬੂਰੀਆਂ, ਕੁਝ ਇੱਕ ਮੁਕੱਦਰ ਤੇ ਕੁਝ ਇੱਕ ਸਮੇਂ ਦੇ ਜਿਹੜੇ ਹਾਕਮ ਆ ਉਹਨਾਂ ਬੰਨਿਓਂ ਨਗੌਲਿਆ ਕਰਨਾ। ਸੋ ਇਹ ਇਸੇ ਦੀ ਭੇਟ ਜਿਹੜਾ ਇਹ ਨੌਜਵਾਨ ਚੜਿਆ ਲੱਗਦਾ, ਕਿਉਂਕਿ ਜੇ ਨੌਜਵਾਨ ਉਹਦੇ ਅਖਣੂ ਕਿਸੇ ਕੋਟੇ ਚ ਹੁੰਦਾ ਤਾਂ ਸ਼ਾਇਦ ਇਹਨੂੰ ਦਿਹਾੜੀ ਕਰਨੀ ਵੀ ਕੋਈ ਬੁਰੀ ਨਾ ਲੱਗਦੀ ਤੇ ਸ਼ਾਇਦ ਇਹਨੂੰ ਇਹ ਆਫਿਸਰ ਵੀ ਹੁੰਦਾ ਕੋਈ। ਇਹਦਾ ਤਕਲੀਫ ਇਹ ਸੀ ਵੀ ਜ਼ਮੀਨ ਵਿਹਾਉਣਾ ਜ਼ਿਮੀਦਾਰ ਸੀ ਜਿਹੜਾ ਕਿਸੇ ਕੋਟੇ ਚ ਆਉਂਦਾ ਨਹੀਂ ਸੀ, ਤੇ ਇਸ ਕਰਕੇ ਉਹਦੀ ਜਿਹੜੀ ਖੇਡ ਤੇ ਉਹਦੀ ਹਾਲਾਂਕਿ ਗ੍ਰੈਜੂਏਸ਼ਨ ਕੀਤੀ ਹੋਈ ਵੀ ਉਹਦੇ ਕਿਸੇ ਕੰਮ ਨਹੀਂ ਆਈ। ਨਹੀਂ, ਨਾਰਮਲ ਇਹ ਹੁੰਦਾ ਵੀ ਜੇ ਕੋਈ ਖਿਡਾਰੀ ਚੰਗਾ ਤਾਂ ਉਹਦੀ ਪੜ੍ਹਾਈ ਨੂੰ ਵੀ ਅੱਖੋਂ ਪਰੋਖੇ ਕਰਕੇ ਉਹਨੂੰ ਹੋਰ ਨਹੀਂ ਤਾਂ ਕਾਂਸਟੇਬਲ ਤੱਕ ਦਾ ਲੈਵਲ ਤਾਂ ਦਿੱਤਾ ਹੀ ਜਾ ਸਕਦਾ ਸੀ ਨਾ, ਤੇ ਉਹਦੀ ਜ਼ਿੰਦਗੀ ਤਾਂ ਸਿਕਿਓਰ ਹੋ ਸਕਦੀ ਸੀ। ਪਰ ਹੁਣ ਮੈਨੂੰ ਬਠਿੰਡੇ ਦੇ ਇਸ ਚੌਂਕ ਨੂੰ ਮੈਂ ਬਹੁਤ ਨੇੜੇ ਤੋਂ ਦੇਖਿਆ, ਮੈਂ ਖੁਦ ਉੱਥੋਂ ਇਹ ਜੇ ਆਪਦੇ ਕੰਮ ਲਈ ਬੰਦੇ ਲਿਆਉਂਦਾ ਰਿਹਾ ਤਾਂ ਮੈਨੂੰ ਪਤਾ ਉੱਥੇ ਕੀ ਜਿਹੜੀ ਮਾਹੌਲ ਹੁੰਦਾ ਬੰਦਿਆਂ ਦਾ। ਉੱਥੇ ਜਦੋਂ ਕੋਈ ਆ ਕੇ ਗੱਡੀ ਮੋਟਰਸਾਈਕਲ ਰੁਕਦਾ ਤੇ ਕਿਵੇਂ ਲੋਕਾਂ ਦਾ ਹਜੂਮ, ਜਿਹੜੇ ਬੇਰੁਜ਼ਗਾਰ ਆ ਕੇ ਨੇੜੇ ਲੱਗ ਜਾਂਦੇ ਆ, ਬਾਈ ਮੈਂ ਕਿ ਮੈਨੂੰ ਲੈ ਚੱਲ, ਮੈਨੂੰ ਆਹ ਕੰਮ ਵੀ ਆਉਂਦਾ, ਮੈਨੂੰ ਇਹ ਵੀ ਆਉਂਦਾ, ਏਦਾਂ ਮਿੰਤਾਂ ਕੱਢਦੇ ਹੋਏ ਮੈਂ ਉੱਥੇ ਲੋਕ ਦੇਖੇ ਆ। ਤੇ ਬਹੁਤ ਹੀ ਇੱਕ ਜਿਹੜਾ ਕਈ ਤਾਂ ਫਿਰ ਮੈਨੂੰ ਇੰਨਾ ਕੁ ਤਰਸ ਆਉਂਦਾ ਸੀ ਉਹਨਾਂ ਦੇ ਉੱਤੇ, ਕਈ ਤਾਂ ਸੁਬਹਾ ਚਲੋ 8-9 ਵਜੇ ਜਦੋਂ ਲੋਕ ਰਸ਼ ਪੈਂਦਾ ਤੇ ਉਦੋਂ ਉਹਨਾਂ ਨੂੰ ਲੈ ਜਾਂਦੇ, ਤੇ ਪਰ ਕਈ ਆਪਦੇ ਜਿਹੜਾ ਸਾਈਕਲ ਦੇ ਉੱਤੇ ਝੋਲਾ ਬੰਨ ਕੇ 12-12, 1-1 ਵਜੇ ਤੇ ਬੈਠੇ ਡੀਕੀ ਜਾਂਦੇ, ਸ਼ਾਇਦ ਹੁਣ ਵੀ ਕੋਈ ਆ ਜੇ ਸਾਨੂੰ ਲੈਣ, ਸ਼ਾਇਦ ਹੁਣ ਵੀ ਕੋਈ ਲੈਣ ਆ ਜੇ। ਤਾਂ ਇੱਕ ਮੰਡੀ ਦੇ ਵਿੱਚ ਆਪਦੇ ਆਪ ਨੂੰ ਵਿਕਣ ਤੇ ਲਾ ਕੇ ਬੈਠਣਾ ਕੋਈ ਸੁਖਾਲਾ ਕੰਮ ਨਹੀਂ ਹੈ, ਬਹੁਤ ਜ਼ਿਆਦਾ ਜ਼ਮੀਰ ਮਰਦੀ ਆ, ਬਹੁਤ ਜ਼ਿਆਦਾ ਜਿਹੜੀ ਤੁਹਾਡੇ ਉੱਤੇ ਪ੍ਰੈਸ਼ਰ ਹੁੰਦਾ ਵੀ ਅੱਜ ਹੱਥ ਨੇ ਮੈਂ ਰੋਟੀ ਕੀ ਖਾਊਂਗਾ, ਬੱਚਿਆਂ ਨੂੰ ਕੀ ਲੈ ਕੇ ਜਾਊਂਗਾ, ਇਹ ਉਹ ਲੋਕ ਹੁੰਦੇ ਆ। ਪਰ ਦੇਖੋ ਜੀ, ਸਮਾਜ ਦੇ ਵਿੱਚ ਸਾਰੀਆਂ ਚੀਜ਼ਾਂ ਦਾ ਸਮਾਜਿਕ ਹਿੱਸੇ ਆ, ਪਰ ਅਸੀਂ ਤਾਂ ਇਹੀ ਕਹਾਂਗੇ ਵੀ ਜੇ ਕਿਸੇ ਉਸ ਹਿੱਸੇ ਦੇ ਵਿੱਚ ਕਿਸੇ ਕੋਲ ਟੈਲੈਂਟ ਸੀਗਾ ਤਾਂ ਉਸ ਟੈਲੈਂਟ ਨੂੰ ਪਛਾਣਿਆ ਜਾਣਾ ਚਾਹੀਦਾ ਸੀ। ਮੈਨੂੰ ਲੱਗਦਾ ਵੀ ਉਹਦੇ ਨਾਲੋਂ ਵੀ ਜ਼ਿਆਦਾ ਦੋਸ਼ੀ ਆ ਜਿਹੜੇ ਉਹਦੇ ਆਲੇ ਦੁਆਲੇ ਦੇ ਜਾਗਰੂਕ ਲੋਕ ਆ। ਜੇ ਮੰਨ ਲਓ ਬਹਿਮਣ ਦੀਵਾਨੇ ਦੇ ਵਿੱਚ ਪਿੰਡ ਦੇ ਸਰਪੰਚ, ਉਹਦੇ ਮੈਂਬਰ, ਉੱਥੋਂ ਦਾ ਹੈੱਡ ਮਾਸਟਰ ਜਾਂ ਇਹਦੇ ਸਕੂਲ ਦਾ ਪ੍ਰਿੰਸੀਪਲ ਇਸ ਚੀਜ਼ ਨੂੰ ਆਪਦੇ ਪੱਧਰ ਦੇ ਉੱਤੇ ਸਰਕਾਰ ਕੋਲੇ ਉਠਾਉਂਦਾ ਤੇ ਦੱਸਦਾ ਵੀ ਆਹ ਨੌਜਵਾਨ ਜੀ ਇਹ ਚ ਆਹ ਕਲਾ, ਇਹਦੇ ਕੋਲੇ ਆਹ ਨਹੀਂ ਹੈਗਾ, ਇਹਨੂੰ ਇਹਦੀ ਬਣਦਾ ਤੁਸੀਂ ਸਤਿਕਾਰ ਕਰੋ। ਪਿੰਡਾਂ ਚ ਕੀ ਬਹਿਮਣ ਦੀਵਾਨੇ ਕਿਤੇ ਬਾਦਲ ਨਹੀਂ ਆਇਆ ਹੁਣ, ਕੀ ਬਹਿਮਣ ਦੀਵਾਨੇ ਕਿਤੇ ਕੋਈ ਜਿਹੜੀ ਪੰਚਾਇਤਾਂ ਬੈਠ ਕੇ ਲਾਉਂਦੇ ਹੁੰਦੇ ਸੀਗੇ ਬਾਦਲ ਸਾਹਿਬ, ਉਹ ਨੀ ਲੱਗੀ ਹੋਣੀ ਕੀ ਕਿਤੇ ਉੱਥੇ ਕਿਤੇ ਡੀਸੀ ਨੀ ਆਇਆ ਹੁਣ ਕੀ, ਜਾਂ ਕੋਈ ਹੋਰ ਨੀ ਕਿਤੇ ਪੁਲਿਸ SSP ਨੀ ਆਇਆ ਹੋਣਾ, ਸਭ ਕੁਛ ਹੋਇਆ ਹੋਣਾ। ਪਰ ਹਰ ਬੰਦੇ ਨੂੰ ਕਿਸੇ ਆਪਦੇ ਤੱਕ ਤਾਂ ਮਤਲਬ ਆ, ਦੂਜਿਆਂ ਤੱਕ ਤਾਂ ਸੋਚ ਹੀ ਨੀ ਜਾਂਦੀ ਨਾ ਵੀ ਅਸੀਂ ਸਾਡੇ ਪਿੰਡ ਚ ਇੱਕ ਇਹ ਜਾ ਵੀ ਮੁੰਡਾ ਹੈਗਾ ਇਹਦਾ ਅਸੀਂ ਕੁਛ ਹੱਲ ਕਰੀਏ। ਪਰ ਇਹ ਹੱਲ ਉਪਰਾਲੇ ਨਾਲ ਹੋ ਜਾਂਦੇ ਆ। ਮੈਨੂੰ ਬੜਾ ਚੰਗਾ ਲੱਗਦਾ ਸਾਡੇ ਮੇਰੇ ਖੁਦ ਦੇ ਪਿੰਡ ਦੇ ਵਿੱਚ ਨਾ 2-3 ਮੁੰਡੇ ਬੜੇ ਗਰੀਬ ਘਰਾਂ ਚ ਉੱਠ ਕੇ ਤੇ ਉਹਨਾਂ ਨੇ ਕਬੱਡੀ ਖੇਡੀ, ਅਸੀਂ ਟੂਰਨਾਮੈਂਟ ਸ਼ੁਰੂ ਕੀਤਾ ਤੇ ਉੱਥੇ ਕਬੱਡੀ ਖੇਡੀ, ਉਹ ਕਬੱਡੀ ਚ ਉਹਨਾਂ ਨੇ ਨਿਮਾਣਾ ਖੱਟਿਆ। ਤੇ ਅੱਜ ਮੈਨੂੰ ਐਤਕੀ ਬੜਾ ਚੰਗਾ ਲੱਗਿਆ ਜਦੋਂ ਮੈਂ ਕਿਸੇ ਫੰਕਸ਼ਨ ਚ ਗਿਆ ਤਾਂ ਮੇਰੇ ਮਾਤਾ ਨੇ ਮੈਨੂੰ ਦੱਸਿਆ ਵੀ ਇਹ ਉਸ ਨੌਜਵਾਨ ਦੇ ਘਰ ਵਾਲੀ ਆ ਭਾਈ। ਮੈਨੂੰ ਉਹ ਕੁੜੀ ਦੇਖਿਆ ਮੈਂ ਬੜੀ ਉਹ ਅਪਡੇਟਡ ਸ਼ਹਿਰੀ ਜੀ ਲੱਗੀ ਤੇ, ਪਰ ਉਹ ਇੱਕ ਆਮ ਬੜੇ ਛੋਟੇ ਜਿਹੇ ਪਰਿਵਾਰ ਚੋਂ ਕਿਸੇ ਕਿਰਤੀਆਂ ਦਾ ਸੀਗਾ, ਦਲਿਤ ਭਰਾ ਦਲਿਤ ਸੀਗਾ ਮੁੰਡਾ ਜਿਹੜਾ। ਤੇ ਉਹ ਜਦੋਂ ਮੈਂ ਦੇਖੀ ਉਹ ਬੜੀ ਇੱਕ ਐਂ ਲੱਗੇ ਵੀ ਖਾਂਦੇ ਪੀਂਦੇ ਘਰ ਦੀ ਤੇ ਹੋਰ, ਤੇ ਮੈਂ ਉਹਨਾਂ ਨੂੰ ਦੇਖਿਆ, ਉਹ ਕਹਿੰਦੇ ਵੀ ਦੇਖੋ ਉਹਦੀ ਖੇਡ ਕਰਕੇ ਉਹਨੂੰ ਪੁਲਿਸ ਚ ਜੌਬ ਲੱਗ ਗਈ, ਜੌਬ ਲੱਗਣ ਨਾਲ ਦੇਖੋ ਇਹਨਾਂ ਦਾ ਖਾਨਦਾਨ ਤੇ ਇਹਨਾਂ ਦੀ ਜਿਹੜੀ ਹਰ ਚੀਜ਼ ਹੀ ਬਦਲ ਗਈ, ਤੇ ਆਹ ਦੇਖੋ ਆਪਣੀ ਗਲੀ ਦੇ ਵਿੱਚ ਇਹ ਘਰ ਪਾਉਣਾ ਸ਼ੁਰੂ ਕਰਤਾ ਇਹਨਾਂ ਨੇ। ਬੜਾ ਮਨ ਨੂੰ ਚੰਗਾ ਲੱਗਿਆ ਚੀਜ਼ ਦੇਖ ਕੇ ਵੀ ਦੇਖੋ ਇੱਕ ਪਰਿਵਾਰ ਦੀ ਜਿਹੜੀ ਜਾਤ ਪਾਤ ਦੇ ਬੰਧਨ ਵੀ ਟੁੱਟ ਗਏ ਜੇ ਇੱਕ ਬੱਚਾ ਕਮਾਉਣ ਲੱਗ ਗਿਆ, ਉਹਦਾ ਜਿਹੜੀ ਸੋਸਾਇਟੀ ਉਹਦਾ ਆਲਾ ਦੁਆਲਾ ਵੀ ਬਹੁਤ ਉੱਚਾ ਹੋ ਗਿਆ। ਸੋ ਸੀ ਤਾਂ ਇਹਨਾਂ ਗੱਲਾਂ ਦੀ ਲੋੜ ਤੇ ਇਹ ਚੀਜ਼ਾਂ ਕਰਨ ਦੀ, ਪਰ ਆਲਾ ਦੁਆਲਾ ਨੂੰ ਨਹੀਂ ਅਸੀਂ ਸਾਂਭਦੇ ਤੇ ਫਿਰ ਮਨਪ੍ਰੀਤ ਹੋਰ ਵੀ ਬਹੁਤ ਪੈਦਾ ਹੁੰਦੇ ਰਹਿਣਗੇ।
ਬਿਲਕੁਲ ਜੀ ਬਿਲਕੁਲ, ਜਿਵੇਂ ਦੱਸਿਆ ਜਾ ਰਿਹਾ ਵੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਕਾਫੀ ਸਮਾਂ ਖੇਡਾਂ ਦੇ ਨਾਲ ਜੁੜੇ ਰਹੇ ਕਿਉਂਕਿ ਸਕੂਲ ਵੀ ਖੇਡਾਂ ਦੇ ਲਈ ਜਾਣਿਆ ਜਾਂਦਾ। ਔਰ ਇੱਥੇ ਮੈਨੂੰ ਲੱਗਦਾ ਕਿ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਅਧੀਨ ਚੱਲਦੇ ਜਿਹੜੇ ਇੰਸਟੀਚਿਊਟ ਐਂਡ ਸੰਸਥਾਵਾਂ ਨੇ ਉਹਨਾਂ ਦਾ ਬਹੁਤ ਵੱਡਾ ਫਰਜ਼ ਬਣ ਜਾਂਦਾ ਇਹੋ ਜਿਹੇ ਹੋਣਹਾਰ ਲੋਕਾਂ ਨੂੰ ਅੱਗੇ ਲਿਆਉਣ ਦੇ ਲਈ। ਸੋ ਬ੍ਰਾਦਰ ਸਾਹਿਬ, ਸਾਡੇ ਨਾਲ ਬਹੁਤ ਸਾਰੇ ਦੋਸਤ ਜੁੜ ਰਹੇ ਨੇ, ਬਹੁਤ ਸਾਰੇ ਮੈਸੇਜ ਸਾਡੇ ਤੱਕ ਪਹੁੰਚ ਰਹੇ ਨੇ, ਜੇ ਇਜਾਜ਼ਤ ਹੋਵੇ ਅਸੀਂ ਨਾਲ ਨਾਲ ਉਹਨਾਂ ਨੂੰ ਵੀ ਸ਼ਾਮਿਲ ਕਰ ਲਈਏ। ਜੀ
ਬਿਲਕੁਲ,
ਸਾਡੇ ਨਾਲ ਕਾਫੀ ਦੇਰ ਤੋਂ ਜੁੜੇ ਹੋਏ ਨੇ ਨਰਿੰਦਰ ਰਠੌਰ ਹੁਰੀ। ਨਰਿੰਦਰ ਰਠੌਰ ਜੀ, ਸਤਿ ਸ੍ਰੀ ਅਕਾਲ ਵੀ ਬੁਲਾ ਰਹੇ ਹਾਂ ਤੇ ਗੈਰ ਹਾਜ਼ਰੀ ਲਈ ਕਹਿੰਦੇ ਮਾਫ਼ੀ ਨਹੀਂ ਜੀ। ਸਤਿ ਸ੍ਰੀ ਅਕਾਲ ਸਾਡੇ ਵੱਲੋਂ ਬਹੁਤ ਪਿਆਰ ਭਰੀ, ਮਾਫ਼ੀ ਵਾਲੀ ਕੋਈ ਗੱਲ ਨਹੀਂ, ਰੁਝੇਵੇਂ ਜਿਹੜੇ ਉਹ ਸਾਰਿਆਂ ਦੇ ਹੀ ਕਈ ਵਾਰ ਜ਼ਰੂਰੀ ਹੁੰਦੇ ਨੇ। ਤੁਸੀਂ ਆਏ ਹੋ ਅੱਜ, ਬਹੁਤ ਚੰਗਾ ਲੱਗਿਆ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਤੋਂ ਜੀ ਆਇਆਂ ਨੂੰ ਔਰ ਧੰਨਵਾਦ ਜੋੜਨ ਦੇ ਲਈ। ਬਣੇ ਰਹੋ ਸਾਡੇ ਨਾਲ। ਅੱਗੇ ਸਾਡੇ ਨਾਲ ਚਾਲ ਸਾਹਿਬ ਵੀ ਆ ਚੁੱਕਿਆ। ਚਾਲ ਸਾਹਿਬ, ਆਪਣਾ ਨਾਮ ਕਦੇ ਵੀ ਪੂਰਾ ਦੱਸ ਦਿਓ ਔਰ ਅਸੀਂ ਬੜੀ ਉਡੀਕ ਚ, ਬੜੇ ਚਿਰ ਤੋਂ ਅਸੀਂ ਇਹ ਉਡੀਕ ਕਰ ਰਹੇ ਹਾਂ ਕਿ ਚਾਲ ਸਾਹਿਬ ਦਾ ਪੂਰਾ ਨਾਮ ਜਿਹੜਾ ਉਹ ਵੀ ਸਾਨੂੰ ਜ਼ਰੂਰ ਪਤਾ ਚੱਲੇਗਾ ਕਦੇ ਨਾ ਕਦੇ। ਸੋ ਤੁਸੀਂ ਸਾਡੇ ਨਾਲ ਸ਼ਾਮਲ ਹੁੰਦੇ ਹੋ ਪ੍ਰੋਗਰਾਮ ਦੇ ਵਿੱਚ, ਆਉਣਾ ਕਰਦੇ ਹੋ, ਸਾਨੂੰ ਬਹੁਤ ਚੰਗਾ ਲੱਗਦਾ। ਇਹਨਾਂ ਨੇ ਨਾ ਬਹੁਤ ਸੋਹਣੀ ਪੋਸਟ ਸਾਡੇ ਨਾਲ ਅਟੈਚਮੈਂਟ ਦੇ ਵਿੱਚ ਸਾਂਝੀ ਕੀਤੀ ਹੈ, ਕਹਿੰਦੇ ਕਦੇ ਵੀ ਇਹ ਸੋਚ ਕੇ ਮਨ ਛੋਟਾ ਨਾ ਕਰੋ ਕਿ ਸਾਨੂੰ ਅੰਗਰੇਜ਼ੀ ਨਹੀਂ ਆਉਂਦੀ, ਅੰਗਰੇਜ਼ਾਂ ਨੂੰ ਕਿਹੜਾ ਪੰਜਾਬੀ ਆਉਂਦੀ ਹੈ। ਬਿਲਕੁਲ ਜੀ, ਸੋ ਧੰਨਵਾਦ ਜੁੜਨ ਦੇ ਲਈ, ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ। ਅੱਗੇ ਸਾਡੇ ਨਾਲ ਜੁੜੇ ਨੇ ਜੀ ਨਵਦੀਪ ਸਿੰਘ। ਨਵਦੀਪ ਸਿੰਘ ਗੁੱਡ ਮਾਰਨਿੰਗ ਬੁਲਾ ਰਹੇ ਨੇ ਸਾਰਿਆਂ ਨੂੰ, ਸਾਡੇ ਵੱਲੋਂ ਵੈਰੀ ਗੁੱਡ ਮਾਰਨਿੰਗ ਜੀ ਤੁਹਾਨੂੰ। ਔਰ ਇਹਨਾਂ ਨੇ ਤਾਂਗਾ ਇੱਕ ਫੋਟੋ ਦੇ ਵਿੱਚ, ਤਾਂਗੇ ਦੀ ਫੋਟੋ ਭੇਜੀ ਹੈ। ਸੋ ਤਾਂਗੇ ਜਿਹੜੇ ਮੈਨੂੰ ਲੱਗਦਾ ਕਿ ਹੁਣ ਤਾਂ ਅਲੋਪ ਹੀ ਹੋ ਗਏ, ਹੋ ਸਕਦਾ ਕਿ ਕੁਛ ਜਿਹੜੇ ਪੰਜਾਬ ਦੇ ਏਰੀਏ ਆ ਜਿੱਥੇ ਹੁਣ ਵੀ ਇਹ ਚੱਲਦੇ ਹੋਣਗੇ, ਪਰ ਮੈਨੂੰ ਯਾਦ ਹੈ ਜੀ ਕਿ ਮੈਂ ਤਾਂਗੇ ਦਾ ਜਿਹੜਾ ਸਫ਼ਰ ਹੈ ਉਹ ਕਾਫੀ ਜ਼ਿਆਦਾ ਕੀਤਾ, ਕਿਉਂਕਿ ਮੇਰੇ ਮਦਰ ਜਿਹੜੇ ਸੀ ਉਹ ਇੱਕ ਸਕੂਲ ਚਲਾਉਂਦੇ ਸੀਗੇ, ਤੇ ਉਹਨਾਂ ਦੇ ਸਕੂਲ ਦੇ ਵਿੱਚ ਬੱਚਿਆਂ ਨੂੰ ਲਿਆਉਣ ਲਿਜਾਣ ਦੇ ਲਈ ਥ੍ਰੀ ਵੀਲਰਸ, ਵੈਨਸ ਤੇ ਇੱਕ ਤਾਂਗਾ ਬੱਗੀ ਜਿਹੜੀ ਉਹ ਵੀ ਲੱਗੀ ਹੋਈ ਸੀ। ਔਰ ਬਹੁਤ ਚੰਗੇ ਸੀਗੇ ਅੰਕਲ ਜਿਹੜੇ ਤਾਂਗਾ ਚਲਾਉਂਦੇ ਸੀ, ਹੱਕਦੇ ਸੀ ਘੋੜੇ ਨੂੰ, ਹਨਾ, ਬੱਚਿਆਂ ਨੂੰ ਵੀ ਬਹੁਤ ਪਿਆਰ ਕਰਦੇ ਸੀ। ਮੈਨੂੰ ਯਾਦ ਆ ਗਿਆ, ਮਿੱਟਾ ਸੀ ਉਹਨਾਂ ਦਾ ਨਾਮ, ਔਰ ਮਿੱਟਾ ਤਾਂਗੇ ਵਾਲਾ ਕਹਿੰਦੇ ਹੁੰਦੇ ਸੀ ਉਹਨਾਂ ਨੂੰ, ਤੇ ਬੜਾ ਚੰਗਾ ਲੱਗਦਾ ਹੁੰਦਾ ਸੀ ਟਿਚਕ ਟਿਚਕ ਕਰਕੇ ਜਦੋਂ ਤਾਂਗਾ ਚੱਲਦਾ ਸੀਗਾ। ਬਹੁਤ ਧੰਨਵਾਦ, ਤੁਸੀਂ ਉਸ ਯਾਦ ਨੂੰ ਵੀ ਇੱਕ ਵਾਰ ਤਾਜ਼ਾ ਕਰ ਦਿੱਤਾ। ਨਵਦੀਪ ਸਿੰਘ ਜੀ, ਜੋਧਾ ਸਿੰਘ ਧਾਲੀਵਾਲ ਅੱਗੇ
ਜੀ। ਆਪਣੇ ਅਮਰਦੀਪ, ਮੈਂ ਵੀ ਤਾਂਗੇ ਦੀ ਹੁਣ ਯਾਦ ਇੱਥੇ ਮੇਰੇ ਵੀ ਆ ਗਈ, ਬੜੇ ਜ਼ੋਰ ਦੀ ਉਹ। ਮੈਂ ਵੀ ਨਾ ਬਠਿੰਡੇ ਜਦੋਂ ਰੇਲਵੇ ਸਟੇਸ਼ਨ ਤੇ ਉਤਰਦਾ, ਪੜ੍ਹਾਈ ਮੈਂ ਬਠਿੰਡੇ ਕੀਤੀ, ਕਾਲਿਆਂ ਵਾਲੀ ਮੰਡੀ ਤੋਂ ਬਠਿੰਡੇ ਜਾਂਦਾ, 40 ਕਿਲੋਮੀਟਰ ਦਾ ਰੇਲਵੇ ਦਾ ਟਰੈਕ ਆ, 45 ਕਿਲੋਮੀਟਰ ਦਾ, ਤੇ ਉਹ ਤਕਰੀਬਨ 2-2.5 ਘੰਟਿਆਂ ਚ ਰੇਲਵੇ ਤੈਅ ਕਰਦੀ ਸੀਗੀ। ਉਦੋਂ ਇਹੋ ਜਿਹੇ ਹਾਲ ਸੀ, ਕੋਲੇ ਵਾਲਾ ਇੰਜਨ ਹੁੰਦਾ ਸੀ, 83-84 ਦੀਆਂ ਗੱਲਾਂ ਜੀ, ਤੇ ਮਾਹੌਲ ਖਰਾਬ ਹੁੰਦਾ ਸੀ। ਉਦੋਂ ਰੇਲਵੇ ਸਟੇਸ਼ਨ ਤੋਂ ਬਠਿੰਡੇ ਬੱਸ ਸਟੈਂਡ ਲਈ ਤਾਂਗੇ ਚੱਲਦੇ ਹੁੰਦੇ ਸੀ, ਤੇ ਉਹ 50 ਪੈਸੇ ਲੈਂਦੇ ਹੁੰਦੇ ਸੀ, 50 ਪੈਸੇ ਸਵਾਰੀ, ਤੇ ਇੱਕ ਉਹਦੇ ਵਿੱਚ ਤਕਰੀਬਨ 8 ਸਵਾਰੀਆਂ ਬਹਿੰਦੀਆਂ ਸਨ। ਤੇ ਤਾਂਗੇ ਦੇ ਉੱਤੇ ਜਿਹੜੇ ਚੜ੍ਹਨ ਦਾ ਜਿਹੜਾ ਤਰੀਕਾ ਹੁੰਦਾ ਜਾਂ ਸਵਾਰੀ ਬਿਠਾਉਣ ਦਾ ਤਰੀਕਾ ਹੁੰਦਾ, ਕੁਛ ਸਪੈਸ਼ਲ ਹੁੰਦਾ ਉਹਦੇ ਚ। ਤੁਸੀਂ ਬੱਸ ਗੱਡੀ ਵਾਂਗੂ ਆਪਦੀ ਮਰਜ਼ੀ ਨਾਲ ਨੀ ਚੜ੍ਹ ਸਕਦੇ, ਜੇ ਤੁਸੀਂ ਆਪਦੀ ਮਰਜ਼ੀ ਨਾਲ ਚੜ੍ਹੋਗੇ ਤਾਂ ਉਹ ਤਾਂਗਾ ਉਲਾਰ ਹੋ ਜਾਂਦਾ, ਤੇ ਤਾਂਗਾ ਇੱਕੇ ਦਮ ਅੱਗੋਂ ਚੱਕਿਆ ਜਾਂਦਾ ਸੀ। ਬਹੁਤ ਵਾਰੀ ਇਹ ਸੀਨ ਮੈਨੂੰ ਦੇਖਣ ਨੂੰ ਮਿਲਦਾ ਸੀ ਵੀ ਘੋੜੇ ਦੇ ਵਿਚਾਰੇ ਦੇ ਚਾਰੇ ਪੈਰ ਤਾਂ ਚੱਕੇ ਜਾਂਦੇ ਤੇ ਲੋਕ ਫਿਰ ਛਾਲਾਂ ਮਾਰਦੇ ਤਾਂਗੇ ਚੋਂ, ਤੇ ਉਹ ਮੈਨੂੰ ਜਿਹੜਾ ਪ੍ਰਕਿਰਿਆ ਹੁੰਦੀ ਸੀ ਉਹ ਬਹੁਤ ਖਤਰਨਾਕ ਲੱਗਦੀ। ਤੇ ਮੈਂ ਕੀ ਕਰਦਾ ਨਾ, ਮੈਂ ਬੈਠ ਜਾਂਦਾ ਤੇ ਮੈਂ ਬੈਠ ਕੇ ਵੇਟ ਕਰਦਾ ਵੀ ਮੈਂ ਖੜ ਜਾਂਦਾ ਜਦੋਂ ਸਵਾਰੀ ਪੂਰੀ ਹੋ ਜੇ। ਜਦੋਂ ਸਾਰੀਆਂ ਸਵਾਰੀਆਂ ਪੂਰੀਆਂ ਹੋ ਜਾਂਦੀਆਂ ਤੇ ਤਾਂਗਾ ਟਿਕ ਜੇ ਜਾਂਦਾ, ਤੇ ਮੈਂ ਉਦੋਂ ਤਾਂਗੇ ਵੱਲ ਜਾਂਦਾ ਤੇ ਫੇਰ ਚੜ੍ਹਦਾ, ਕਿਉਂਕਿ ਮੈਨੂੰ ਬਹੁਤ ਡਰ ਲੱਗਦਾ ਸੀ ਵੀ ਇਹ ਜੇ ਮੈਂ ਪਹਿਲਾਂ ਚੜ੍ਹ ਗਿਆ ਤੇ ਕਿਤੇ ਉੱਚੋਂ ਨਾ ਚੱਕਿਆ ਜਾਵੇ, ਤੇ ਉਹ ਫਿਰ ਮੈਨੂੰ ਉਹ ਮੈਨੂੰ ਅਹਿਸਾਸ ਵੀ ਕਰਾਉਂਦਾ ਆ ਜਾ ਤੇਰੇ ਨਾਲ ਕੋਈ ਫਰਕ ਨੀ ਪੈਣ ਲੱਗਿਆ, ਕਿਉਂਕਿ ਮੇਰੀ ਉਮਰ ਉਸ ਸਮੇਂ 14 ਸਾਲ ਸੀ ਤੇ 30-35 ਕਿਲੋ ਭਾਰ ਹੋਣਾ ਸਾਰਾ, ਤੇ ਉਹ ਮੈਨੂੰ ਉਹਨੇ ਆਵਾਜ਼ ਮਾਰਨੀ ਕਹਿਣਾ ਉਹ ਆ ਜਾ ਛੋਟੇ ਤੇਰੇ ਨਾਲ ਕੋਈ ਫਰਕ ਨੀ ਪੈਣ ਲੱਗਿਆ ਚੜ੍ਹ ਜਾ। ਮੈਂ ਵੀ ਸਫ਼ਰ ਕੀਤਾ ਤਾਂਗੇ ਦਾ, ਮੇਰੇ ਵੀ ਯਾਦ ਆ।
ਬਿਲਕੁਲ ਜੀ, ਔਰ ਬੜਾ ਚੰਗਾ ਲੱਗਦਾ ਸੀਗਾ ਸਾਨੂੰ ਵੀ, ਉਹ ਅੰਕਲ ਜਿਹੜੇ ਸੀ ਨਾ ਬੜੀ ਧਿਆਨ ਦੇ ਨਾਲ ਬੜੀ ਯੋਜਨਾ ਦੇ ਨਾਲ ਉਹ ਵੱਡੇ ਬੱਚੇ ਜਿਹੜੇ ਆ ਉਹਨਾਂ ਨੂੰ ਮੋਹਰੇ ਬਿਠਾਉਂਦੇ ਹੁੰਦੇ ਸੀਗੇ, ਹਨਾ, ਫੇਰ ਉਸ ਤੋਂ ਬਾਅਦ ਛੋਟੇ ਬੱਚੇ ਜਿਹੜੇ ਸੀ ਉਹਨਾਂ ਨੂੰ ਵੀ ਉਹਨਾਂ ਨੇ ਨਾ ਆਲੇ ਦੁਆਲੇ ਵੀ ਕੋਈ ਏਦਾਂ ਹੀ ਜਿਹੜਾ ਬੋਰਡ ਜਿਹਾ ਲਾਇਆ ਹੋਇਆ ਸੀਗਾ ਤਾਂ ਕਿ ਬੱਚਿਆਂ ਨੂੰ ਸਪੋਰਟ ਜਿਹੜੀ ਆ ਉਹ ਪੂਰੀ ਮਿਲ ਸਕੇ। ਪਰ ਇਹ ਗੱਲ ਜਿਹੜੀ ਸੀ ਬਹੁਤ ਜ਼ਰੂਰੀ ਹੁੰਦੀ ਸੀਗੀ ਕਿ ਬੈਲੈਂਸ ਜਿਹੜਾ ਪਿੱਛੇ ਤੇ ਅੱਗੇ ਦਾ ਇੱਕੋ ਜਿਹਾ ਬਣ ਸਕੇ। ਸੋ ਬੜੀ ਯੋਜਨਾ ਦੇ ਨਾਲ ਬੱਚਿਆਂ ਨੂੰ ਬਿਠਾਉਂਦੇ ਸੀ, ਚੜਾਉਂਦੇ ਸੀਗੇ, ਔਰ ਕਦੀ ਕਦੀ ਕਿਉਂਕਿ ਇਹ ਜਿਹੜਾ ਸਕੂਲ ਸੀ ਇਹ ਪਿੰਡ ਦੇ ਵਿੱਚ ਹੁੰਦਾ ਸੀਗਾ, ਦੁਆਬੇ ਦੇ ਪਿੰਡ ਦੇ ਵਿੱਚ, ਮੈਂ ਚਲੋ ਏਰੀਏ ਦੀ ਵੀ ਗੱਲ ਕਰਦੀ ਹਾਂ, ਇਸ ਵੇਲੇ ਅਪਰਾ ਨੂੰ ਜਿਹੜਾ ਫਲੌਰ ਤੋਂ ਰਸਤਾ ਜਾਂਦਾ ਜੀ ਉਥੋਂ ਖਾਨਪੁਰ ਇੱਕ ਪਿੰਡ ਹੁੰਦਾ ਸੀ ਉਥੇ ਬੱਸ ਉਤਾਰਦੀ ਸੀ, ਔਰ ਉਥੋਂ ਕਈ ਵਾਰ ਅਸੀਂ ਜਦੋਂ ਰਸਤੇ ਚ ਜਾਂਦੇ ਹੁੰਦੇ ਸੀ ਤਾਂ ਕਈ ਵਾਰ ਉਹ ਸਕੂਲ ਦਾ ਹੀ ਤਾਂਗਾ ਜਿਹੜਾ ਸੀ ਉਹ ਸਾਨੂੰ ਪਿੱਕ ਕਰ ਲੈਂਦਾ ਹੁੰਦਾ ਸੀ, ਔਰ ਬੜਾ ਚੰਗਾ ਲੱਗਦਾ ਹੁੰਦਾ ਸੀ ਜਦੋਂ ਟਾਂਗੇ ਤੇ ਬੈਠ ਕੇ ਅਸੀਂ ਪਹੁੰਚਦੇ ਹੁੰਦੇ ਸੀ ਔਰ ਬੱਚੇ ਜਿਹੜੇ ਸੀ ਬੜਾ ਇੰਜੋਏ ਕਰਦੇ ਹੁੰਦੇ ਸੀ ਉਸ ਸਫ਼ਰ ਨੂੰ ਕਿਉਂਕਿ ਉਸ ਟਾਈਮ ਦੇ ਵਿੱਚ ਵੱਡੀਆਂ ਬੱਸਾਂ ਜਾਂ ਵੈਨਸ ਦਾ ਚਲਨ ਇੰਨਾ ਨਹੀਂ ਸੀਗਾ ਔਰ ਜਿਹੜੇ ਜਾਂ ਤਾਂ ਫਿਰ ਬੱਗੀਆਂ ਜਿਹੜੀਆਂ ਰਿਕਸ਼ੇ ਵਾਲੀਆਂ ਹੁੰਦੀਆਂ ਸੀ ਸਕੂਲਾਂ ਦੇ ਲਈ ਜਾਂ ਫਿਰ ਟਾਂਗੇ ਹੁੰਦੇ ਸੀਗੇ ਤੇ ਜਾਂ ਫਿਰ ਥ੍ਰੀ ਵੀਲਰ ਜਿਹੜੇ ਹੁੰਦੇ ਸੀ ਟੈਂਪੂ ਜਿਹਨਾਂ ਨੂੰ ਆਪਾਂ ਭੂੰਡ ਵੀ ਕਹਿੰਦੇ ਹਾਂ ਸੋ ਉਹ ਹੁੰਦੇ ਸੀਗੇ ਸੋ ਏਦਾਂ ਦਾ ਹੁੰਦਾ ਸੀ ਜੀ ਨਜ਼ਾਰਾ ਤੇ ਬ੍ਰਾਂਡ ਸਾਹਿਬ ਅੱਗੇ ਵੱਧਦੇ ਹਾਂ ਮੈਸੇਜਸ ਲੈਂਦੇ ਹਾਂ ਜੋਧਾ ਸਿੰਘ ਧਾਲੀਵਾਲ ਸਾਡੇ ਨਾਲ ਅੱਗੇ ਜੁੜੇ ਨੇ ਸਤਿ ਸ੍ਰੀ ਅਕਾਲ ਇਹਨਾਂ ਨੇ ਵੀ ਬੁਲਾਈ ਹੈ ਹਰਮਨ ਰੇਡੀਓ ਫੈਮਿਲੀ ਨੂੰ ਸਤਿ ਸ੍ਰੀ ਅਕਾਲ ਜੀ ਸਾਡੇ ਵੱਲੋਂ ਵੀ ਜੋਧਾ ਸਿੰਘ ਜੀ ਮੈਨੂੰ ਲੱਗਦਾ ਤੁਸੀਂ ਅੱਜ ਪਹਿਲੀ ਵਾਰ ਆਏ ਹੋ ਮੰਗਲਵਾਰ ਵਾਲੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਤਹਿ ਦਿਲ ਤੋਂ ਜੀ ਆਇਆਂ ਨੂੰ ਕਹਿੰਦੇ ਬੜਾ ਚੰਗਾ ਲੱਗਿਆ ਜੀ ਤੁਸੀਂ ਸ਼ਾਮਲ ਹੋਏ ਹੋ ਔਰ ਇਹਨਾਂ ਨੇ ਨਾ ਬਹੁਤ ਸੋਹਣੀ ਇੱਕ ਕਵਿਤਾ ਭੇਜੀ ਹੈ ਸਿਰਜਣਹਾਰ ਉਸ ਪਰਵਰਦਗਾਰ ਪਰਮਾਤਮਾ ਦੇ ਉੱਤੇ ਸੋ ਉਹ ਕਵਿਤਾ ਜੇਕਰ ਤੁਹਾਡੇ ਕੋਲ ਸਮਾਂ ਹੈਗਾ ਤੇ ਅਸੀਂ ਰਹਿੰਦੇ ਸਮੇਂ ਦੇ ਵਿੱਚ ਸਾਂਝੀ ਕਰ ਲੈਂਦੇ ਹਾਂ
ਜੀ ਜੀ
ਜੀ ਅਸਲੀ ਕਲਾਕਾਰ
ਲਿਖਦੇ ਆ ਜੀ ਇਹਨਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਰਚਨਾਵਾਂ ਤੇ ਲੋਕਾਂ ਨੇ ਗਾਈਆਂ ਵੀ ਆ ਲੱਗੇ ਰਹੋ ਜੀ ਜੋਧਾ ਬਾਈ ਸਾਡੇ ਜਿਹੜਾ ਸਾਡੇ ਏਰੀਏ ਦਾ ਮਾਣ ਹੋ ਤੁਸੀਂ
ਕਿਆ ਬਾਤ ਹੈ ਸੋ ਬਹੁਤ ਸੋਹਣੀ ਇਹ ਵੀ ਕਵਿਤਾ ਪਰਮਾਤਮਾ ਦੀ ਸਿਫਤ ਇਹਦੇ ਵਿੱਚ ਉਹਨਾਂ ਨੇ ਕੀਤੀ ਹੈ ਕਹਿੰਦੇ ਦੁਨੀਆਂ ਰੰਗ ਬਿਰੰਗੀ ਸਿਰਜ ਦਿੱਤੀ ਸਿਰਜਣ ਹਾਰਿਆ ਕਿੱਡਾ ਕਲਾਕਾਰ ਹੈ ਤੂੰ ਬਰਫ਼ ਪਿਘਲ ਕੇ ਬਣਦੇ ਝਰਨੇ ਨਦੀਆਂ ਨਹਿਰਾਂ ਦਰਿਆ ਬਣਾ ਤੇ ਰੁੱਖ ਤੋਂ ਲਈਏ ਹਵਾ ਉਧਾਰੀ ਉਸ ਹਵਾ ਦੇ ਸਾਹ ਬਣਾ ਤੇ ਸਤਰੰਗੀ ਜਦ ਪੀਂਗ ਉਲੀਕੇ ਲੱਗੇ ਚਿੱਤਰਕਾਰ ਹੈ ਤੂੰ ਸਿਰਜਣ ਹਾਰਿਆ ਕਿੱਡਾ ਕਲਾਕਾਰ ਹੈ ਤੂੰ ਰੇਤਾਂ ਪਰਬਤ ਕਿਤੇ ਸਮੁੰਦਰ ਉੱਚੇ ਉੱਚੇ ਪਹਾੜ ਬਣਾ ਤੇ ਲੋਹਾ ਸੋਨਾ ਚਾਂਦੀ ਹੀਰੇ ਧਰਤੀ ਹੇਠਾਂ ਕਿਵੇਂ ਛਪਾ ਤੇ ਲੋਕ ਥਾਂ ਥਾਂ ਤੈਨੂੰ ਫਿਰਨ ਲੱਭਦੇ ਕਣ ਕਣ ਵਿੱਚ ਵਸਣ ਹਾਰ ਹੈ ਤੂੰ ਸਿਰਜਣ ਹਾਰਿਆ ਕਿੱਡਾ ਕਲਾਕਾਰ ਹੈ ਤੂੰ ਤੇਰਾ ਸਾਜਿਆ ਹੋਇਆ ਬੰਦਾ ਤੇਰੀਆਂ ਮੂਰਤਾਂ ਘੜਨ ਲੱਗ ਪਿਆ ਧਰਮਾਂ ਜਾਤਾਂ ਮਜ਼ਹਬਾਂ ਪਿੱਛੇ ਦੂਜਿਆਂ ਦੇ ਨਾਲ ਲੜਨ ਲੱਗ ਪਿਆ ਪੱਥਰ ਪੂਜਿਆਂ ਤੂੰ ਨੀ ਮਿਲਣਾ ਪੱਥਰ ਪੂਜਿਆਂ ਤੂੰ ਨੀ ਮਿਲਣਾ ਕਿਉਂਕਿ ਇੱਕ ਓਂਕਾਰ ਹੈ ਤੂੰ ਸਿਰਜਣ ਹਾਰਿਆ ਅਸਲੀ ਕਲਾਕਾਰ ਹੈ ਤੂੰ ਦੁਨੀਆਂ ਰੰਗ ਬਿਰੰਗੀ ਸਿਰਜ ਦਿੱਤੀ ਸਿਰਜਣ ਹਾਰਿਆ ਕਿੱਡਾ ਕਲਾਕਾਰ ਹੈ ਤੂੰ ਕਿਆ ਬਾਤ ਹੈ ਜੀ ਬਹੁਤ ਖੂਬ ਬਹੁਤ ਸੋਹਣੇ ਸ਼ਬਦਾਂ ਦੇ ਵਿੱਚ ਉਸ ਪਰਮਾਤਮਾ ਦੀ ਸਿਫਤ ਯੋਧਾ ਜੀ ਤੁਸੀਂ ਕੀਤੀ ਹੈ ਬਹੁਤ ਬਹੁਤ ਧੰਨਵਾਦ ਇਸ ਸੋਹਣੀ ਜਿਹੀ ਰਚਨਾ ਦੇ ਨਾਲ ਸਾਂਝ ਪਾਉਣ ਦੇ ਲਈ ਧੰਨਵਾਦ ਅੱਗੇ ਸਾਡੇ ਨਾਲ ਗੌਰਵ ਸ਼ਰਮਾ ਹੋਰੀ ਵੀ ਸ਼ਾਮਲ ਹੋਏ ਨੇ ਇੱਕ ਵਾਰ ਫੇਰ ਤੋਂ ਤੇ ਇਹਨਾਂ ਨੇ ਇੱਕ ਖਬਰ ਦੀ ਮੈਨੂੰ ਲੱਗਦਾ ਅਟੈਚਮੈਂਟ ਭੇਜੀ ਹੈ ਜੀ ਖਾਲਸਾ ਡੇ ਪਰੇਡ ਚੋਂ ਗੈਰ ਹਾਜ਼ਰ ਰਹੇ ਟਰੂਡੋ ਸੋ ਇਹਦੇ ਬਾਬਤ ਇਹ ਖਬਰ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਤੋਂ ਬਾਅਦ ਕਹਿੰਦੇ ਜਿਹੜਾ ਵਿਵਾਦ ਪੈਦਾ ਹੋਇਆ ਦਾ ਅਸਰ ਐਤਵਾਰ ਨੂੰ ਕਹਿੰਦੇ ਟੋਰਾਂਟੋ ਚ ਕੱਢੀ ਗਈ ਖਾਲਸਾ ਡੇ ਪਰੇਡ ਚ ਸਾਫ਼ ਤੌਰ ਤੇ ਨਜ਼ਰ ਆਇਆ ਤੇ ਪਿਛਲੇ ਸਾਲ ਕਹਿੰਦੇ ਇਸ ਪਰੇਡ ਚ ਸ਼ਿਰਕਤ ਕਰਨ ਵਾਲੇ ਪ੍ਰਧਾਨ ਮੰਤਰੀ ਐਤਵਾਰ ਦੀ ਖਾਲਸਾ ਡੇ ਪਰੇਡ ਚ ਗੈਰ ਹਾਜ਼ਰ ਹੈ ਟਰੂਡੋ ਦੇ ਇਸ ਪਰੇਡ ਚ ਜਾਣ ਤੋਂ ਬਾਅਦ ਹੀ ਉਨ੍ਹਾਂ ਦੇ ਖਾਲਿਸਤਾਨੀ ਪੱਖੀ ਹੋਣ ਦਾ ਪ੍ਰਚਾਰ ਹੋਇਆ ਅਤੇ ਇਸ ਦਾ ਅਸਰ ਉਨ੍ਹਾਂ ਦੀ ਭਾਰਤ ਫੇਰੀ ਤੇ ਵੀ ਪਿਆ ਟਰੂਡੋ ਦੀ ਭਾਰਤ ਫੇਰੀ ਦੌਰਾਨ ਉਨ੍ਹਾਂ ਦਾ ਫਿੱਕਾ ਸਵਾਗਤ ਹੋਇਆ ਤੇ ਇਹ ਮਸਲਾ ਬਾਅਦ ਚ ਕੈਨੇਡਾ ਦੀ ਪਾਰਲੀਮੈਂਟ ਚ ਵੀ ਚੁੱਕਿਆ ਗਿਆ ਕੈਨੇਡਾ ਚ ਵਿਰੋਧੀ ਧਿਰ ਨੇ ਟਰੂਡੋ ਤੇ ਦੋਸ਼ ਲਗਾਏ ਕਿ ਉਹ ਖਾਲਿਸਤਾਨੀਆਂ ਦਾ ਸਮਰਥਨ ਕਰ ਰਹੇ ਹਨ ਜਿਸ ਤੋਂ ਬਾਅਦ ਕੈਨੇਡਾ ਦੀ ਰਾਜਨੀਤੀ ਗਰਮਾ ਗਏ ਤੇ ਟਰੂਡੋ ਪਿਛਲੇ ਸਾਲ ਤੋਂ ਇਲਾਵਾ 2014 ਦੀ ਖਾਲਸਾ ਡੇ ਪਰੇਡ ਦੌਰਾਨ ਵੀ ਹਾਜ਼ਰ ਰਹੇ ਸਨ ਪਰ ਇਸ ਸਾਲ ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ ਤੇ 13 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਇੱਕ ਵੀਡੀਓ ਜ਼ਰੀਏ ਲੋਕਾਂ ਨੂੰ ਵਿਸਾਖੀ ਦੀ ਵਧਾਈ ਦਿੱਤੀ ਸੀ ਪਰ ਖਾਲਸਾ ਡੇ ਪਰੇਡ ਤੋਂ ਦੂਰੀ ਬਣਾ ਲਈ ਬਰਾੜ ਸਾਹਿਬ ਕੁਝ ਕਹਿਣਾ ਚਾਹੋਗੇ ਇਹਦੇ ਬਾਰੇ ਚ
ਦੇਖੋ ਇਹ ਅੰਦਾਜ਼ਾ ਵੀ ਹੋ ਸਕਦਾ ਉਹ ਉਹਨਾਂ ਦੀਆਂ ਜਿਹੜੀਆਂ ਕਈ ਵਾਰੀ ਰੁਝੇਵੇਂ ਵੀ ਇਹੋ ਜਿਹੇ ਹੋ ਸਕਦੇ ਆ 2014 ਚ ਆਏ ਆ ਫਿਰ 15 ਚ ਨਹੀਂ ਆਏ 16 ਚ ਨਹੀਂ ਆਏ 17 ਚ ਆਏ ਆ ਸੋ ਇਹ ਏਦਾਂ ਨਹੀਂ ਹੁੰਦਾ ਪਰ ਕੁੱਲ ਮਿਲਾ ਕੇ ਜਿੱਦਾਂ ਜੋ ਟਰੂਡੋ ਨੇ ਕੀਤਾ ਗਾ ਜਾਂ ਖਾਸ ਕਰਕੇ ਪ੍ਰਵਾਸੀਆਂ ਲਈ ਕਰ ਰਹੇ ਆ ਜਾਂ ਜਿੰਨਾ ਕੋ ਜ਼ਮੀਨ ਨਾਲ ਜੁੜਿਆ ਹੋਇਆ ਪ੍ਰਧਾਨ ਮੰਤਰੀ ਆ ਉਹ ਇੱਕ ਬਾਕਮਾਲ ਆ ਉਹਨਾਂ ਨੂੰ ਇੰਨਾ ਗਿਲਾ ਨਹੀਂ ਹੋਇਆ ਹੋਣਾ ਭਾਰਤ ਦੀ ਯਾਤਰਾ ਦੌਰਾਨ ਵੀ ਉਹਨਾਂ ਨਾਲ ਕੀ ਵਿਵਹਾਰ ਕੀਤਾ ਜਿੰਨਾ ਆਮ ਲੋਕਾਂ ਨੂੰ ਹੋ ਗਿਆ ਸੋ ਇਸ ਕਰਕੇ ਇਹ ਅੰਦਾਜ਼ੇ ਲੱਗਦੇ ਆ
ਜੀ ਬਿਲਕੁਲ ਅੱਗੇ ਸਾਡੇ ਨਾਲ ਜੁੜੇ ਨੇ ਜਗਤਾਰ ਗਿੱਲ ਟੁੱਡੀ ਕੇ ਹਾਂਗਕਾਂਗ ਵਾਲੇ ਇਹਨਾਂ ਨੇ ਵੀ ਆਪਣੇ ਇੱਕ ਦੋ ਸਵਾਲ ਜਿਹੜੇ ਆ ਉਹ ਵੀ ਰੱਖੇ ਆ ਸਾਂਝੇ ਕਰਦੇ ਆ ਕਹਿੰਦੇ ਮਿੰਟੂ ਵੀਰੇ ਅੱਜ ਕੱਲ ਭਾਜਪਾ ਦੇ ਲੀਡਰ ਆਪਣੀ ਅਕਲ ਦਾ ਜਨਾਜ਼ਾ ਆਪ ਹੀ ਕੱਢ ਰਹੇ ਨੇ ਕੁਝ ਕੁ ਲੀਡਰ ਕਹਿ ਰਹੇ ਨੇ ਮਹਾਭਾਰਤ ਦੇ ਸਮੇਂ ਵਟਸਐਪ ਹੁੰਦਾ ਸੀ ਇੱਕ ਬਿਆਨ ਹੋਰ ਸੁਣਨ ਨੂੰ ਮਿਲਿਆ ਕਿ ਨਾਰਦ ਮੁਨੀ ਆਪਣੇ ਸਮੇਂ ਮਸ਼ਹੂਰ ਪੱਤਰਕਾਰ ਸੀ ਕਹਿੰਦੇ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਤੇ ਅੱਗੇ ਦੋ ਕੁ ਹੋਰ ਉਹਨਾਂ ਨੇ ਮੁੱਦਿਆਂ ਬਾਰੇ ਗੱਲ ਕੀਤੀ ਹੈ ਜੇ ਇਜਾਜ਼ਤ ਹੋਵੇ ਉਹ ਵੀ ਨਾਲ ਹੀ ਸਾਂਝੇ ਕਰਦੇ ਜੀ ਕਹਿੰਦਾ ਕਈ ਵਾਰ ਜਾਣ ਬੁੱਝ ਕੇ ਇਹੋ ਜਿਹੇ ਨੁਕਤੇ ਪਿਛਲੀ ਸਰਕਾਰ ਦੀ ਨਿੰਦਿਆ ਕਰਨ ਲਈ ਰੱਖੇ ਜਾਂਦੇ ਆ। ਸੋ ਮੈਨੂੰ ਲੱਗਦਾ ਕਿ ਜਿਹੜਾ ਸਿਲੇਬਸ ਬਦਲਿਆ ਗਿਆ ਉਹਦੇ ਬਾਬਤ ਇਹਨਾਂ ਨੇ ਟਿੱਪਣੀ ਕੀਤੀ ਆ। ਤੇ ਬਾਕੀ ਕਹਿੰਦੇ ਸਾਡੇ ਪਿੰਡ ਦਾ ਇੱਕ ਕਬੱਡੀ ਖਿਡਾਰੀ ਦਿਆਲ ਹੈ ਜੋ ਲਗਾਤਾਰ 20 ਤੋਂ 25 ਸਾਲ ਖੇਡਿਆ, ਅੱਜ ਵੀ 45 ਸਾਲਾਂ ਕਬੱਡੀ ਟੀਮ ਚ ਨਾਮ ਕਮਾ ਰਿਹਾ। ਅੱਜ ਕੱਲ ਉਹ ਮੰਡੀ ਚ ਪੱਲੇਦਾਰੀ ਕਰ ਰਿਹਾ, ਵੀਡੀਓ ਵੀ ਕਹਿੰਦੇ ਮੈਂ ਭੇਜ ਰਹੇ ਨੇ ਉਹ ਜੀ।
ਪਿਛਲੇ ਦਿਨੀ ਮੈਂ ਇੱਕ ਪੋਸਟ ਸ਼ੇਅਰ ਕੀਤੀ ਸੀਗੀ ਜਿਹੜੇ ਰਾਜਾ ਸਿੰਘ ਫੂਲ ਦੀ, ਜਿਨ੍ਹਾਂ ਨੂੰ ਦਿੱਲੀ ਦੇ ਵਿੱਚ ਹੁਣ ਤਾਂ ਸਾਂਭ ਲਿਆ ਗਿਆ, ਪਰ ਉਹ ਬਾਕਮਾਲ ਦੀ ਸ਼ਖਸੀਅਤ ਸੀ। ਦੇਖੋ ਵੀ ਇੰਨੇ ਸਾਲਾਂ ਤੋਂ ਆਪਦੇ ਸੜਕ ਦੇ ਉੱਤੇ ਪੈ ਰਹੇ ਆ ਤੇ ਕੋਈ ਗਿਲਾ ਸ਼ਿਕਵਾ ਨਹੀਂ, ਤੇ ਮੈਂ ਹੈਰਾਨ ਆ ਵੀ ਉਹਨਾਂ ਨੂੰ ਉਹਨਾਂ ਦਾ ਜਿਹੜਾ ਹੱਲ ਤਾਂ ਬਹੁਤ ਹੋ ਚੁੱਕੇ ਆ ਬਹੁਤ ਸਾਰੇ ਲੋਕਾਂ ਨੇ, ਪਰ ਮੇਰੇ ਕੋਲੇ ਉਸ ਪੋਸਟ ਤੋਂ ਬਾਅਦ ਘੱਟੋ ਘੱਟ 40 ਬੰਦਿਆਂ ਦੇ ਫੋਨ ਆਏ ਆ ਵੀ ਸਾਨੂੰ ਉਹਨਾਂ ਦਾ ਨੰਬਰ ਦਿਓ, ਅਸੀਂ ਜੋਬ ਆਫਰ ਕਰਦੇ ਆ। ਇੱਥੋਂ ਤੱਕ ਇੱਕ ਕਾਲਜ ਦੇ ਪ੍ਰਿੰਸੀਪਲ ਦਾ ਆਇਆ, ਸਕੂਲ ਦੇ ਪ੍ਰਿੰਸੀਪਲ ਦਾ, ਉਹ ਕਹਿੰਦਾ ਵੀ ਮੈਂ ਆਪਣੇ ਸਕੂਲ ਚ ਇੰਗਲਿਸ਼ ਟੀਚਰ ਉਹਨਾਂ ਨੂੰ ਅਪੁਆਇੰਟ ਕਰਦਾ ਤੇ ਪੂਰੀ ਪੇ ਦੇਊਂਗਾ ਤੇ ਤੁਸੀਂ ਮੇਰਾ ਸੰਪਰਕ ਕਰਾਓ। ਸੋ ਏਦਾਂ ਕਈ ਵਾਰੀ ਕੀ ਹੁੰਦਾ ਨਾ ਵੀ ਗੱਲ ਜਦੋਂ ਲੋਕਾਂ ਸਾਹਮਣੇ ਆ ਜਾਂਦੀ ਹੈ ਤੇ ਉਹ ਆਪੇ ਹੀ ਜਿਹੜਾ ਸਾਰੀ ਜ਼ਿੰਦਗੀ ਦਾ ਫਲ ਮਿਲ ਜਾਂਦਾ। ਤੇ ਜਿਵੇਂ ਇਸ ਪਲੇਦਾਰੀ ਕਰਦੇ ਬੰਦੇ ਦੀ ਜਿਹੜੀ ਵੀਡੀਓ ਆ ਜਾਂ ਕੁਛ ਚੀਜ਼ ਜੇ ਦੁਨੀਆਂ ਤੱਕ ਜਾਊਗੀ ਤਾਂ ਮੈਨੂੰ ਲੱਗਦਾ ਵੀ ਦੁਨੀਆਂ ਜ਼ਰੂਰ ਇਹਨੂੰ ਵੀ ਹੱਥਾਂ ਤੇ ਚੱਕ ਲੂਗੀ। ਅੱਜ ਕੱਲ ਥੋੜਾ ਜਿਹਾ ਇੱਕ ਹੱਲਾਸ਼ੇਰੀ ਦੇਣ ਦਾ ਟਾਈਮ ਆ, ਜਾਂ ਅੱਜ ਕੱਲ ਸਹੀ ਲੋਕਾਂ ਸਾਹਮਣੇ ਪਿਕਚਰ ਆਉਂਦੀ ਗੱਲ ਆ, ਉਦੋਂ ਬਾਅਦ ਇਹ ਜੀ ਕੋਈ ਦਿੱਕਤ ਨਹੀਂ ਆਉਂਦੀ। ਦੂਜੀ ਜਿਹੜਾ ਇਹਨਾਂ ਨੇ ਗੱਲ ਕਹੀ ਆਪਣੀ ਜਿਹੜੀ ਲੀਡਰਾਂ ਦੇ ਵੀ ਵਟਸਐਪ ਸੀ ਜਾਂ ਉਦੋਂ ਸੀ, ਬਿਲਕੁਲ ਜੀ ਪਿਛਲੇ ਕੁਝ ਇੱਕ ਦਿਨਾਂ ਤੋਂ ਮਜ਼ਾਕ ਦੇ ਨਾਂ ਦੇ ਉੱਤੇ ਬਹੁਤ ਚੀਜ਼ਾਂ ਘੁੰਮ ਰਹੀਆਂ, ਪਰ ਮੇਰਾ ਥੋੜਾ ਥੋੜਾ ਕਿਤੇ ਨਾ ਕਿਤੇ ਇਹ ਮੰਨਣਾ ਵੀ ਜਿਹੜੀ ਅਮੈਜਨ ਸ਼ਕਤੀ ਆ ਨਾ, ਕਿਉਂਕਿ ਮੈਂ ਪਹਿਲਾਂ ਤਾਂ ਮਿਥਿਹਾਸ ਤੇ ਇਤਿਹਾਸ ਦਾ ਫਰਕ ਸਾਨੂੰ ਦੇਖਣਾ ਪੈਣਾ ਵੀ ਇਤਿਹਾਸ ਨਹੀਂ ਸੀ ਇਹ ਮਿਥਿਹਾਸ ਆ। ਜਦੋਂ ਮਿਥਿਹਾਸ ਆ ਮਿਥਿਹਾਸ ਦੇ ਵਿੱਚ ਨਾ ਲੇਖਕ ਜਾਂ ਕੋਈ ਕਵੀ ਫਿਰ ਉਹ ਆਪਦੀ ਸਿਰਜਣਾ ਸਿਰਜਦਾ ਅਮੈਜਨ ਸ਼ਕਤੀ ਨਾਲ, ਉਹ ਜਦੋਂ ਸਿਰਜਣਾ ਸਿਰਜਦਾ ਉਹ ਸਿਰਜਣਾ ਦੇ ਵਿੱਚ ਕਈ ਵਾਰੀ ਵੱਡੀਆਂ ਛੋਟੀਆਂ ਗੱਲਾਂ ਵੀ ਸਿਰਜ ਜਾਂਦਾ ਤੇ ਸਮੇਂ ਦੇ ਆਪਦੇ ਸਮੇਂ ਦੇ ਵਿੱਚ ਉਹ ਮਜ਼ਾਕ ਦਾ ਪਾਤਰ ਬਣਦਾ ਤੇ ਉਹਨੂੰ ਲੋਕ ਮਜ਼ਾਕ ਕਰਦੇ ਆ ਵੀ ਸਾਡਾ ਕੀ ਬੋਲੀ ਜਾਂਦਾ ਕੀ ਕਹੀ ਜਾਂਦਾ ਇਹਨੂੰ ਤਾਂ ਪਤਾ ਹੀ ਨਹੀਂ ਹੈ। ਸੋ ਉਹ ਚੀਜ਼ਾਂ ਦੇ ਪਰ ਬਾਅਦ ਦੇ ਵਿੱਚ ਵਿਗਿਆਨ ਜਾਂ ਜਿਹੜੀਆਂ ਚੀਜ਼ਾਂ ਕੁਦਰਤ ਨੇ ਵਿੱਚੇ ਲੁਕਾਈਆਂ ਹੋਈਆਂ ਉਹ ਫਿਰ ਕੁਦਰਤ ਦੀਆਂ ਅਸੀਂ ਜਿਹੜੀਆਂ ਅਥਾਹ ਚੀਜ਼ਾਂ ਉਹਨਾਂ ਚੋਂ ਲੱਭੀ ਜਾਂਦੇ ਤੇ ਉਹ ਲੱਭ ਜਾਂਦੀ ਹੈ ਵਕਤ ਆਉਣ ਤੇ ਉਹ ਚੀਜ਼, ਜਦੋਂ ਲੱਭ ਜਾਂਦੀ ਹੈ ਚੀਜ਼ ਦਾ ਉਦੋਂ ਬਾਅਦ ਫਿਰ ਇਹ ਚੀਜ਼ਾਂ ਸਾਹਮਣੇ ਆ ਜਾਂਦੀਆਂ ਤੇ ਫਿਰ ਲੱਗਦਾ ਵੀ ਇਹ ਤਾਂ ਉਦੋਂ ਵੀ ਸੀ। ਹੁਣ ਜੇ ਬਾਬੇ ਨਾਨਕ ਨੇ ਇਹ ਗੱਲ ਕਹਿਤੀ ਵੀ ਜਿਹੜੀ ਆਵਾਜ਼ ਆ ਉਹ ਮਰਦੀ ਨੀ, ਬਹੁਤ ਸਾਰਾ ਚਿਰ ਤਾਂ ਸਾਡੇ ਲੋਕ ਇਸ ਨੂੰ ਹੋਰ ਗੱਲਾਂ ਦੇ ਤੁਰੇ ਫਿਰਦੇ ਵੀ ਜਿਹੜਾ ਸ਼ਬਦ ਹੈ ਕਿਤੇ ਖਤਮ ਨੀ ਹੁੰਦਾ, ਹੁਣ ਆਪਾਂ ਜੋ ਬੋਲੀ ਜਾਂਦੇ ਹਵਾ ਚ ਹੀ ਆ ਕਿਤੇ, ਇਹ ਕੋਈ ਨਾ ਕੋਈ ਟਾਈਮ ਆਊ ਵੀ ਇਹ ਗੱਲਾਂ ਹਵਾ ਚੋਂ ਫੜ ਲਈਆਂ ਜਾਣਗੀਆਂ, ਇਹ ਵੇਵ ਚੋਂ ਫੜ ਲਈਆਂ ਜਾਣਗੀਆਂ। ਹੁਣ ਜੇ ਉਸ ਗੱਲ ਤੇ ਉਦੋਂ ਬਾਬਾ ਨਾਨਕ ਨੂੰ ਉਸ ਲੜਾਈ ਉਸ ਢੰਗ ਨਾਲ ਨਹੀਂ ਲਿਆ ਗਿਆ, ਉਸ ਢੰਗ ਨਾਲ ਨਹੀਂ ਸੋਚਿਆ ਗਿਆ, ਪਰ ਲੇਟਰ ਆਉਣ ਹੌਲੀ ਹੌਲੀ ਜਿਹੜੇ ਲੋਕਾਂ ਨੇ ਰਿਸਰਚਾਂ ਕੀਤੀਆਂ ਉਹਨਾਂ ਨੇ ਦੇਖਿਆ ਵੀ ਕਿਤੇ ਤਾਂ ਕੋਈ ਗੱਲ ਹੈਗੀ ਆ, ਧਰਤੀ ਪਰੇ ਹੋਰ ਤਾਂ ਹੈਗੀ ਆ ਕਿਤੇ ਤਾਂ ਕੋਈ ਗੱਲ, ਜਦੋਂ ਉਹਨਾਂ ਦੇ ਰਿਸਰਚਾਂ ਸ਼ੁਰੂ ਹੋਈਆਂ ਤੇ ਉਹ ਅੱਜ ਦੇਖ ਲਓ ਵੀ ਹਵਾ ਦੀ ਆਵਾਜ਼ ਫੜ ਫੜ ਕੇ ਅਸੀਂ ਇੱਕ ਦੂਜੇ ਨਾਲ ਕਿੰਨਾ ਨੇੜੇ ਹੋ ਗਏ ਆ, ਵੇਵਸ ਨਾਲ ਹੀ ਹੋਇਆ ਨਾ ਸੀ ਸਾਡੀ, ਮੈਂ ਇੱਥੇ ਬੋਲੀ ਜਾਂਦਾ ਦੁਨੀਆਂ ਭਰ ਦੇ ਵਿੱਚ ਤੁਸੀਂ ਮੇਰੀ ਆਵਾਜ਼ ਫੜ ਰਹੇ ਹੋ, ਕਾਹਦੇ ਜ਼ਰੀਏ ਫੜ ਰਹੇ ਹੋ, ਹਵਾ ਦੇ ਜ਼ਰੀਏ ਫੜ ਰਹੇ ਹੋ। ਸੋ ਇਸ ਕਰਕੇ ਇਹ ਨਾ ਕਈ ਵਾਰੀ ਜਿਵੇਂ ਹੁਣ ਜੇ ਜਿਹੜੇ ਬੰਦੇ ਨੇ ਵੀ ਮਹਾਂਭਾਰਤ ਸਿਰਜੀ ਸੀ, ਮਹਾਂਭਾਰਤ ਸਿਰਜਣ ਵੇਲੇ ਉਸ ਬੰਦੇ ਦੀ ਜਿਹੜੀ ਬੌਧਿਕ ਸ਼ਕਤੀ ਜਾਂ ਉਹਦੀ ਬੰਦੇ ਦੀ ਇਮੈਜਿਨ ਸ਼ਕਤੀ ਦੇਖੋ ਕਿੱਡੀ ਤਕੜੀ ਸੀ, ਵੀ ਉਹਨੇ ਉਸ ਟਾਈਮ ਦੂਰਦਰਸ਼ਨ ਵਰਗਾ ਤਰੀਕੇ ਦਾ ਇੱਕ ਕਰੈਕਟਰ ਖੜਾ ਕਰਤਾ ਸੰਜੇ, ਜਿਹੜਾ ਕਿ ਦੂਰੋਂ ਧ੍ਰਿਤਰਾਸ਼ਟਰ ਨੂੰ ਦਿਖਾ ਰਿਹਾ, ਉਹਦਾ ਹਾਲ ਦਿਖਾ ਰਿਹਾ। ਸੋ ਇਹ ਜਿਹੀਆਂ ਚੀਜ਼ਾਂ ਨੂੰ ਹੁਣ ਉਸ ਨੂੰ ਚਾਹੇ ਨੈੱਟ ਕਹਿ ਲਓ, ਨਾਰਦ ਮੁਨੀ ਕਰੈਕਟਰ ਵੀ ਇਹੀ ਖੜਾ ਕੀਤਾ ਵੀ ਉਦੋਂ ਨਾਰਦ ਮੁਨੀ ਕਰੈਕਟਰ ਇਹ ਸੀਗਾ ਵੀ ਇੱਕ ਉਹ ਕਾਸਦ ਸੀ, ਇੱਕ ਪੈਗੰਬਰ ਸੀ ਸਹੀ ਮਾਇਨੇ ਚ, ਇੱਕ ਪੈਗੰਬਰ ਇੱਕ ਤੋਂ ਦੂਜੇ ਤੱਕ ਲਿਜਾਣ ਵਾਲਾ, ਤੇ ਹੁਣ ਉਹੀ ਚੀਜ਼ ਹੈ। ਹੁਣ ਪੈਗੰਬਰ ਤੇ ਜਾਂ ਕਾਸਦਾਂ ਦੇ ਸੁਧਰੇ ਹੋਏ ਰੂਪ ਸੋਸ਼ਲ ਮੀਡੀਆ, ਹੁਣ ਵੀ ਤਾਂ ਅਸੀਂ ਉਹੀ ਕੁਛ ਹੀ ਕਰ ਰਹੇ ਹਾਂ ਨਾ। ਸੋ ਇਸ ਕਰਕੇ ਇਹ ਚੀਜ਼ਾਂ ਨੂੰ ਅਸੀਂ ਝੁਠਲਾ ਵੀ ਨਹੀਂ ਸਕਦੇ, ਇਸ ਚੀਜ਼ਾਂ ਨੂੰ ਅਸੀਂ ਹਾਮੀ ਵੀ ਨਹੀਂ ਭਰ ਸਕਦੇ, ਪਰ ਇਸ ਚੀਜ਼ ਨੂੰ ਮੈਂ ਇਸ ਢੰਗ ਨਾਲ ਲੈਣਾ ਵੀ ਉਸ ਜਿਹੜੇ ਸਿਰਜਣਹਾਰ ਸੀ ਜਿਨ੍ਹਾਂ ਨੇ ਚੀਜ਼ਾਂ ਲਿਖੀਆਂ ਜਾਂ ਕੀਤੀਆਂ ਉਹਨਾਂ ਦੀ ਅਮੈਜਨ ਸ਼ਕਤੀ ਸੀ, ਉਹ ਅਮੈਜਨ ਸ਼ਕਤੀ ਨਾਲ ਉਹਨਾਂ ਨੇ ਇਹ ਗੱਲਾਂ ਕੀਤੀਆਂ। ਪਰ ਵਿਗਿਆਨਿਕ ਅਕਸਰ ਕਹਿੰਦੇ ਆ ਵੀ ਜੇ ਤੁਸੀਂ ਕੋਈ ਵੀ ਗੱਲ ਸਾਨੂੰ ਦੱਸੋ ਵੀ ਹੋ ਸਕਦੀ ਹੈ ਜਾਂ ਨਹੀਂ ਹੋ ਸਕਦੀ ਤੇ ਅਸੀਂ ਅਮਲੀ ਜਾਮਾ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਮੈਂ ਪਹਿਲਾਂ ਵੀ ਬਹੁਤ ਵਾਰੀ ਸੁਣਾਇਆ ਪਰ ਮੈਂ ਫੇਰ ਸੁਣਾਉਣਾ, 80 ਦੇ ਦਹਾਕੇ ਦੇ ਵਿੱਚ ਜਿਹੜਾ ਇੱਕ ਦਿੱਲੀ ਦੇ ਵਿੱਚ ਨਾ ਇੱਕ ਗਰਾਊਂਡ ਬਣਿਆ ਪ੍ਰਗਤੀ ਮੈਦਾਨ, ਉਹਦਾ ਨਾਂ ਸੀ ਪ੍ਰਗਤੀ ਮੈਦਾਨ।
ਜੀ
ਉਹ ਪ੍ਰਗਤੀ ਮੈਦਾਨ ਸਿਰਫ ਤੇ ਸਿਰਫ ਦੁਨੀਆਂ ਨੂੰ ਦਿਖਾਉਣ ਲਈ ਬਣਿਆ ਵੀ ਕਿੰਨੇ ਕਿਵੇਂ ਪ੍ਰਗਤੀ ਹੋ ਰਹੀ ਆ ਦੁਨੀਆਂ ਦੇ ਵਿਚ ਤੇ ਕਿੱਥੇ ਕਿੱਥੇ ਕੀ ਹੋ ਰਹੀ ਆ ਤੇ ਉੱਥੇ ਆਏ ਸਾਲ ਮੇਲੇ ਲੱਗਦੇ ਆ ਵੱਖਰੋ ਵੱਖਰੋ ਵੱਖ ਆਟੋ ਐਸਕੋਪ ਅੱਡੋ ਅੱਡ ਉਹਦਾ ਨਾਂ ਰੱਖ ਲੈਂਦੇ ਮਕੈਨੀਕਲ ਕੋਈ ਆਟੋ ਦਾ ਕੋਈ ਖੇਤੀ ਦਾ ਉਹ ਸਾਰੇ ਕੋਈ ਕਿਤਾਬਾਂ ਦਾ ਬੁੱਕ ਫੇਅਰ ਏਦਾਂ ਮੇਲੇ ਲੱਗਦੇ ਆ ਉਹਨਾਂ ਮੇਲਿਆਂ ਦੇ ਵਿਚ ਦੁਨੀਆਂ ਆਉਂਦੀ ਆ ਹੜ ਆਉਂਦਾ ਫਿਰ ਵੱਡੀਆਂ ਵੱਡੀਆਂ ਕੰਪਨੀਆਂ ਆਪਣੀਆਂ ਪ੍ਰਦਰਸ਼ਨੀਆਂ ਲਾਉਂਦੀਆਂ ਵੀ ਅਸੀਂ ਇਸ ਦੌਰਾਨ ਕੀ ਬਣਾਇਆ ਇਸ ਸਾਲ ਦੇ ਵਿਚ ਠੀਕ ਹੈ ਨਾ ਮੈਨੂੰ ਵੀ ਸ਼ੁਰੂਆਤ ਦੇ ਪਹਿਲੇ ਸਾਲ ਜਾਣ ਦਾ ਮੌਕਾ ਮਿਲਿਆ ਮੈਂ 15-16 ਸਾਲ ਦੀ ਉਮਰ ਸੀ ਮੇਰੀ ਤੇ ਮੇਰੇ ਅਜੇ ਉਹ ਪੂਰਾ ਸੀਨ ਯਾਦ ਆ ਵੀ ਜਦੋਂ ਅਸੀਂ ਰਿਸੈਪਸ਼ਨ ਤੇ ਗਏ ਜਿੱਥੋਂ ਐਂਟਰੀ ਸੀ ਤੇ ਰਿਸੈਪਸ਼ਨ ਦੇ ਉੱਤੇ ਕੁੜੀਆਂ ਖੜੀਆਂ ਤੇ ਇੱਕ ਵੱਡੀ ਕਿਤਾਬ ਰੱਖੀ ਹੋਈ ਆ ਤੇ ਉਹ ਆਦੇ ਜੀ ਇੱਥੇ ਤੁਸੀਂ ਆਪਦੀ ਡਿਟੇਲ ਭਰੋ ਆਪਦਾ ਐਡਰੈਸ ਨਾ ਪਤਾ ਕਿਉਂਕਿ ਉਦੋਂ ਟੈਲੀਫੋਨ ਵੀ ਬਹੁਤ ਰੇਅਰ ਹੁੰਦੇ ਸੀ ਕੋਈ ਈਮੇਲ ਐਡਰੈਸ ਤਾਂ ਉਹਨਾਂ ਨੇ ਲੈਣੀ ਕੋਈ ਨਹੀਂ ਸੀ ਪਰ ਕਹਿੰਦੇ ਵੀ ਸਾਡੇ ਵਿਜ਼ਿਟਰ ਬੁੱਕ ਦੇ ਵਿੱਚ ਭਰੋ ਭਰਨ ਤੋਂ ਬਾਅਦ ਉਹ ਕਹਿੰਦੇ ਵੀ ਇਹਦੇ ਮੂਹਰੇ ਤੁਸੀਂ ਆਪਦੀ ਕੋਈ ਇਮੈਜਿਨ ਸ਼ਕਤੀ ਲਿਖੋ
ਜੀ
ਉਹਦਾ ਟਾਈਟਲ ਸੀ ਸ਼ਾਇਦ ਕੁਛ ਇਸ ਤਰ੍ਹਾਂ ਦਾ ਸੀ ਵੀ ਤੁਸੀਂ ਸੋਚੋ ਅਸੀਂ ਉਹਨੂੰ ਅਮਲੀ ਜਾਮਾ ਪਾਵਾਂਗੇ ਤੁਸੀਂ ਆਪਦੀ ਸੋਚ ਲਿਖੋ ਤੇ ਅਸੀਂ ਉਹਨੂੰ ਅਮਲੀ ਜਾਮਾ ਪਾਵਾਂਗੇ ਵਿਗਿਆਨ ਬੰਨਿਓ ਇਹ ਚੈਲੰਜ ਕਰਕੇ ਲਿਖੀ ਹੋਈ ਗੱਲ ਸੀ ਉੱਥੇ ਮੈਂ ਜਦੋਂ ਉਹਨੂੰ ਪੜਿਆ ਮੈਂ ਉਹਨੂੰ ਕਿਹਾ ਵੀ ਸੱਚੀ ਵੀ ਤੁਸੀਂ ਵੀ ਕੁਛ ਵੀ ਲਿਖਦਾ ਮੈਂ ਕੁਛ ਵੀ ਮੈਂ ਸੋਚਦਾ ਕਹਿੰਦੇ ਹਾਂ ਕੁਛ ਵੀ ਲਿਖ ਦਿਓ ਤੇ ਉਹੀ ਵਿਗਿਆਨ ਆ ਜਿਹੜਾ ਉਹਦੇ ਤੇ ਆਉਣ ਵਾਲੇ ਸਾਲਾਂ ਚ ਉਹਦੇ ਤੇ ਵਰਕ ਹੋਊਗਾ ਤੇ ਇਸ ਨੂੰ ਆਧਾਰ ਬਣਾ ਕੇ ਉਹਦੇ ਤੇ ਕੰਮ ਹੋਊਗਾ ਕਹਿੰਦਾ ਮੈਂ ਕਿਹਾ ਵੀ ਐ ਤਾਂ ਨਹੀਂ ਹੋ ਸਕਦਾ ਮੈਂ ਤਾਂ ਕੁਛ ਵੀ ਲਿਖ ਸਕਦਾ ਮੇਰੀ ਸੋਚ ਤਾਂ ਕੁਛ ਵੀ ਜਾ ਸਕਦੀ ਆ ਕਹਿੰਦੇ ਨਹੀਂ ਇਹ ਪਹਿਲਾਂ ਵੀ ਬਹੁਤ ਲੋਕਾਂ ਦੀਆਂ ਸੋਚਾਂ ਗਈਆਂ ਵੀ ਰੇਡੀਓ ਦੀ ਉਦਾਹਰਨ ਦਿੱਤੀ ਉਹਨੇ ਟੀਵੀ ਦੀ ਉਦਾਹਰਨ ਦਿੱਤੀ ਸਾਈਕਲ ਤੋਂ ਮੋਟਰ ਲੱਗਣ ਦੀ ਉਦਾਹਰਨ ਦਿੱਤੀ ਇਹ ਜਿਹੀਆਂ ਗੱਲਾਂ ਦਿੱਤੀਆਂ ਉਹਨੇ ਤੇ ਕਹਿੰਦੇ ਵੀ ਤੂੰ ਲਿਖ ਸਕਦਾ ਮੈਂ ਉਹਨੂੰ ਕਿਹਾ ਮੈਂ ਕਿਹਾ ਮੈਂ ਪੰਜਾਬੀ ਚ ਲਿਖ ਸਕਦਾ ਕਹਿੰਦੇ ਹਾਂ ਉਹ ਲਿਖ ਸਕਦਾ ਕਿਸੇ ਵੀ ਭਾਸ਼ਾ ਚ ਕਿਉਂਕਿ ਅੰਗਰੇਜ਼ੀ ਚ ਬਚਪਨ ਤੋਂ ਤੰਗ ਸੀ ਤੇ ਮੈਂ ਕਿਹਾ ਕਹਿੰਦੀ ਚਲੋ ਜੀ ਲਿਖੋ ਮੈਂ ਉੱਥੇ ਲਿਖਣ ਲੱਗ ਗਿਆ ਤੇ ਉੱਥੇ ਉਹਨਾਂ ਚ ਇੱਕ ਪੰਜਾਬੀ ਕੁੜੀ ਵੀ ਖੜੀ ਸੀ ਉਹ ਨਾਲ ਨਾਲ ਪੜ੍ਹਨ ਲੱਗ ਗਈ ਜਿਵੇਂ ਜਿਵੇਂ ਮੈਂ ਲਿਖਦਾ ਸੀ ਸਭ ਨੂੰ ਇੰਟਰਸਟ ਜਿਹਾ ਜਾਗ ਪਿਆ ਉੱਥੇ ਜੋ ਮੈਂ ਲਿਖ ਰਿਹਾ ਸੀ ਵੀ ਇਹ ਜਵਾਕ ਜਾ ਕੀ ਜਿੱਦੀ ਜੇ ਜਾਂਦਾ ਤੇ ਮੈਂ ਉੱਥੇ ਲਿਖਤਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਕੈਪਸੂਲ ਸਟੇਸ਼ਨ ਬਣਨਗੇ ਤੇ ਉਹ ਕੈਪਸੂਲ ਸਟੇਸ਼ਨ ਇਹ ਹੋਊਗਾ ਵੀ ਇੱਕ ਲੋਹੇ ਦਾ ਕੈਪਸੂਲ ਰੂਪਾ ਕੈਪਸੂਲ ਹੋਊਗਾ ਖੜਾ ਹੋਊਗਾ ਉਹਦੇ ਵਿੱਚ ਬੰਦਾ ਵੜ ਜਾ ਕਰੂਗਾ ਜਿਵੇਂ ਮੈਂ ਬੰਬੇ ਜਾਣਾ ਦਿੱਲੀ ਤੋਂ ਮੈਂ ਬੰਬੇ ਦੀ ਟਿਕਟ ਲਈ ਉਹ ਕੈਪਸੂਲ ਦੇ ਵਿੱਚ ਖੜ ਗਿਆ ਜਾ ਕੇ ਬਾਹਰ ਬੈਠਾ ਜਿਹੜਾ ਉਹਦਾ ਆਪਰੇਟਰ ਆ ਉਹ ਆਪਰੇਟਰ ਉਹਨੂੰ ਕਮਾਂਡ ਦੇ ਦਿਆ ਕਰੂਗਾ ਬੰਬੇ ਤੇ ਮੇਰਾ ਸਰੀਰ ਕਿਰਨਾਂ ਰੂਪੀ ਚ ਬਣ ਕੇ ਤੇ ਬੰਬੇ ਵਾਲੇ ਕੈਪਸੂਲ ਚ ਪ੍ਰਗਟ ਹੋ ਜਾ ਕਰੂਗਾ ਤੇ ਜਿਹੜਾ ਜਾਣ ਆਉਣ ਦਾ ਸਮਾਂ ਇੱਕ ਸੈਕਿੰਡ ਹੀ ਲੱਗਿਆ ਕਰੂਗਾ ਬਸ ਬਾਹਲਾ ਟਾਈਮ ਨੀ ਜਿੰਨੇ ਚਿਰ ਚੋਂ ਕਮਾਂਡ ਦਿੰਦਾ ਉਨੀ ਕਮਾਂਡ ਚ ਜਾ ਕੇ ਉੱਥੇ ਉਤਰ ਜਾ ਕਰੂ ਬੰਦਾ ਤੇ ਮੈਨੂੰ ਜਿਹੜੇ ਚਿਹਰੇ ਕਹਿੰਦੇ ਸੀਗੇ ਵੀ ਕੁਛ ਵੀ ਲਿਖਦੇ ਉਹੀ ਸੱਚ ਹੋ ਸਕਦਾ ਉਹੀ ਸਾਰੇ ਸਿਰ ਹਿਲਾਉਣ ਲੱਗ ਐ ਕਿਵੇਂ ਹੋ ਜੂ ਇਹ ਨੀ ਹੋ ਸਕਦਾ ਮੈਂ ਕਿਹਾ ਤੁਸੀਂ ਕਹਿੰਦੇ ਸੀ ਹੋ ਸਕਦਾ ਕੁਛ ਵੀ ਮੈਂ ਤਾਂ ਲਿਖਤਾ ਆਪੇ ਦੇਖੀ ਜਾਊ ਫਿਰ ਜਦੋਂ ਕਿਤੇ ਹੋਊਗਾ ਕਿੱਥੋਂ ਹੋਊਗਾ ਮੇਰੀ ਮੇਰੀ ਸੋਚ ਇਹ ਆ ਵੀ ਆਉਣ ਵਾਲੇ ਦਿਨਾਂ ਚ ਆਵਾਜਾਈ ਦੇ ਸਾਧਨ ਆ ਜਿਹੜੇ ਉਹ ਇਹ ਬਣਨਗੇ ਵੀ ਬੰਦੇ ਨੂੰ ਕਿਰਨਾਂ ਦੇ ਰੂਪ ਚ ਪਘਲਾ ਲਿਆ ਕਰਨਗੇ ਤੇ ਉੱਥੇ ਦੁਬਾਰੇ ਫੇਰ ਬਣਾ ਲਿਆ ਕਰਨਗੇ ਕੋਈ ਇਹ ਜਿਹਾ ਇੰਸਟਰੂਮੈਂਟ ਹੋਇਆ ਕਰਨੇ ਦੁਬਾਰੇ ਫੇਰ ਬਣ ਜਾਇਆ ਕਰੂ ਦੇਖੋ ਉਹ 82-83 ਦੀ ਲਿਖੀ ਗੱਲ ਆ ਮੈਨੂੰ ਵੀ ਪਤਾ ਵੀ ਇਹ ਗੱਲ ਔਖੀ ਆ ਇਹ ਹੋ ਨੀ ਸਕਦੀ ਹੁੰਦੀ ਵੀ ਨੀ ਪਰ ਮੇਰਾ ਉੱਥੇ ਲਿਖਣ ਦਾ ਭਾਵ ਸਿਰਫ ਇਹ ਸੀ ਵੀ ਉਹਨੇ ਚੈਲੰਜ ਕੀਤਾ ਸੀ ਵੀ ਕੁਛ ਵੀ ਹੋ ਸਕਦਾ ਸੋ ਇਹੀ ਜਿਹੜੀ ਇੱਥੇ ਗੱਲ ਆ ਜਾਂਦੀ ਹੈ ਵੀ ਜੇ ਅਸੀਂ ਕਹੀਏ ਤਾਂ ਉਦੋਂ ਜਿਹੜੀਆਂ ਇਮੈਜਿਨ ਸ਼ਕਤੀ ਦੇ ਵਿੱਚ ਇਹ ਕਰੈਕਟਰ ਖੜੇ ਕੀਤੇ ਗਏ ਸੀ ਪਰ ਇਹ ਵਧੀਆ ਹੋਇਆ ਵੀ ਉਹਨਾਂ ਕਰੈਕਟਰਾਂ ਨੂੰ ਅਸੀਂ ਅਮਲੀ ਜਾਮੇ ਪਵਾ ਤੇ ਚੰਗਾ ਕਹਾਣੀਕਾਰ ਚੰਗਾ ਲੇਖਕ ਉਹੀ ਹੁੰਦਾ ਜਿਹੜਾ ਤੁਹਾਨੂੰ ਕਿਸੇ ਵੀ ਇੱਕ ਬਣੀ ਬਣਾਈ ਉਹੀ ਕਹੀ ਕਹਾਣੀ ਨੂੰ ਜਿਹੜੀ ਕੋਈ ਗੱਲ ਹੀ ਨਹੀਂ ਹੁੰਦੀ ਉਹਨੂੰ ਇੱਕ ਇਹੋ ਜਿਹਾ ਰੂਪ ਚ ਪੇਸ਼ ਕਰਦੇ ਵੀ ਤੁਹਾਨੂੰ ਉਹ ਸੱਚੀ ਜਾਪਣ ਲੱਗ ਜੇ ਉਹੀ ਇੱਕ ਲੇਖਕ ਆ
ਜੀ ਜੀ ਬਿਲਕੁਲ ਸੋ ਬ੍ਰਾਟ ਸਾਹਿਬ ਜਿਹੜੀ ਆਖਰੀ ਖਬਰ ਆ ਉਹ ਅਸੀਂ ਲਵਾਂਗੇ ਆਸਟ੍ਰੇਲੀਆ ਤੋਂ ਹੀ ਸੋ ਆਸਟ੍ਰੇਲੀਆ ਦੇ ਵਿੱਚ ਵੀ ਗ੍ਰਿਫਤ ਖੇਡਾਂ ਯਾਨੀ ਕਿ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਸ਼ਹੀਦੀ ਟੂਰਨਾਮੈਂਟ ਹੋਣ ਜਾ ਰਿਹਾ ਸੋ ਦੋ ਦਿਨਾਂ ਦਾ ਇਹ ਟੂਰਨਾਮੈਂਟ ਦੋ ਦਿਨਾਂ ਦੀਆਂ ਖੇਡਾਂ ਜਿਹੜੀਆਂ ਹੁੰਦੀਆਂ ਨੇ ਬੜਾ ਵੱਡਾ ਆਕਾਰ ਇਹਨਾਂ ਦਾ ਬਣਦਾ ਜਾ ਰਿਹਾ ਤੇ ਇਹਦੇ ਬਾਬਤ ਜਿਹੜੇ ਇਹਨਾਂ ਖੇਡਾਂ ਦੇ ਮੁੱਖ ਸੇਵਾਦਾਰ ਜਸਵਿੰਦਰ ਸਿੰਘ ਮਾਵੀ ਹੋਰਾਂ ਨੇ ਕਿਹਾ ਜੀ ਖਬਰ ਛਪੀ ਹੈ ਕਿ ਖੇਡਾਂ ਨੂੰ ਨਸ਼ਾ ਮੁਕਤ ਕਰਾਉਣ ਦਾ ਅਹਿਦ ਜਿਹੜਾ ਆ ਉਹਨਾਂ ਨੇ ਵੀ ਲੈ ਲਿਆ ਔਰ ਉੱਥੇ ਹੋਣ ਵਾਲੀਆਂ ਜਿਹੜੀਆਂ ਖੇਡਾਂ ਨੇ ਉਹਦੇ ਵਿੱਚ ਵੀ ਇਹ ਗੱਲ ਯਕੀਨੀ ਬਣਾਈ ਜਾਵੇਗੀ ਕਿ ਇਹ ਜਿਹੜੀਆਂ ਖੇਡਾਂ ਪੂਰੀ ਤਰ੍ਹਾਂ ਨਸ਼ਾ ਮੁਕਤ ਹੋਣਗੀਆਂ ਇਸ ਵਾਰ
ਦੇਖੋ ਜੀ ਕੱਲ ਆਪਾਂ ਜਸਵਿੰਦਰ ਸਿੰਘ ਹੋਰਾਂ ਨਾਲ ਗੱਲ ਵੀ ਕੀਤੀ ਸੀ ਤੇ ਰਾਤੀ ਇਹ ਨਿਊਜ਼ ਵੀ ਆਪਾਂ ਪਬਲਿਸ਼ ਕੀਤੀ ਆਪਣੇ ਪੰਜਾਬੀ ਅਖਬਾਰ ਤੇ ਅੱਜ ਤਕਰੀਬਨ ਸਾਰੇ ਮੀਡੀਆ ਦੇ ਵਿੱਚ ਇਹ ਖਬਰ ਲੱਗੀ ਹੋਈ ਆ ਤਾਂ ਹਰ ਪਾਸਿਓਂ ਚੰਗੇ ਜਿਹੜੇ ਕਹਿੰਦੇ ਨੇ ਉਸਤਤ ਕਰੇ ਜਹਾਨ ਚੰਗੇ ਕਰਮੀ ਨਾਨਕਾ ਉਸਤਤ ਕਰੇ ਜਹਾਨ। ਜਦੋਂ ਕੋਈ ਚੰਗੇ ਕਰਮ ਕੀਤੇ ਜਾਂਦੇ ਨਾ ਉਦੋਂ ਜਹਾਨ ਨੇ ਉਸਤਤ ਕਰਨੀ ਕਰਨੀ ਹੈ ਜੀ। ਸੋ ਜਿਹੜਾ ਡਰੱਗ ਵਾਲੀ ਪਾਲਿਸੀ ਦੇ ਮਾਮਲੇ ਦੇ ਵਿੱਚ ਜੇ ਗੱਲਾਂ ਹੋਈਆਂ ਪਿਛਲੇ ਦਿਨਾਂ ਚ, ਬਹੁਤ ਕੁਛ ਹੋਇਆ, ਪਰ ਬੜੀ ਖੁਸ਼ੀ ਇਸ ਗੱਲ ਦੀ ਹੋਈ ਵੀ 95% ਲੋਕਾਂ ਨੇ ਇਹਦਾ ਸਮਰਥਨ ਦਿੱਤਾ ਤੇ 5% ਲੋਕਾਂ ਨੇ ਇਹ ਨਲਾਇਕੀ ਦੱਸੀ ਗਈ ਵੀ ਬਹੁਤ ਨਲਾਇਕ ਲੋਕ ਸੀ ਤੇ ਨਲਾਇਕ ਕੰਮ ਕੀਤੇ ਗਏ, ਇਹ ਵੀ 5% ਲੋਕਾਂ ਨੇ ਕਿਹਾ। ਪਰ ਚਲੋ ਜੀ, ਉਹਨਾਂ ਹੋ ਸਕਦਾ ਉਹਨਾਂ ਦੇ ਮਾਮਲੇ ਚ ਇਹ ਜਿਹੜੀ ਕਮੇਟੀ ਸੀ ਜਾਂ ਇਹ ਫੈਸਲਾ ਲੈਣ ਵਾਲੇ ਨਲਾਇਕ ਹੋਣ, ਹੋ ਸਕਦਾ ਸੀ, ਇਸ ਤੋਂ ਮੁਨਕਰ ਨਹੀਂ ਹੋ ਸਕਦੇ ਕਿਉਂਕਿ ਇੱਥੇ ਚੰਗੇ ਮਾੜੇ ਹੁੰਦੇ ਆ ਦੁਨੀਆਂ ਦੇ ਵਿੱਚ। ਪਰ ਜਿਹਦੇ ਜੇ ਬਹੁਮਤ ਦੀ ਗੱਲ ਕਰੀਏ, ਲੋਕਤੰਤਰ ਦੀ ਗੱਲ ਕਰੀਏ, ਤੇ 95% ਲੋਕਾਂ ਨੇ ਇਸ ਫੈਸਲੇ ਨੂੰ ਸਰਾਹਿਆ ਤੇ ਉਹ ਚ ਉਹਨਾਂ ਨੇ ਕਿਹਾ ਵੀ ਕੋਈ ਇਹ ਮੈਟਰ ਨਹੀਂ ਕਰਦਾ ਵੀ ਜੇ 3 ਦਿਨਾਂ ਦੇ ਵਿੱਚ ਜੇ ਕੋਈ ਗੱਲ ਕਹੇ ਵੀ ਇੱਕ ਲੋਕ ਐਂਟਰਟੇਨਮੈਂਟ ਕਰਨ ਆਏ ਸੀ, ਫਾਈਨਲ ਦੇਖਣ ਆਏ ਸੀ ਕਬੱਡੀ ਦਾ, ਤੇ ਉਹਨਾਂ ਨੂੰ ਉਹ ਨਹੀਂ ਮਿਲਿਆ ਤੇ ਉਹ ਬਹੁਤ ਨਿਰਾਸ਼ ਹੋ ਕੇ ਗਏ, ਜੇ ਗੱਲ ਕਹਿਣ ਇਹ ਸੱਚ। ਤੁਸੀਂ ਕਿਸੇ ਵੀ ਦਰਸ਼ਕ ਨੂੰ ਪੁੱਛੋ, ਉਹਨੇ 3 ਦਿਨਾਂ ਚ ਜੋ ਆਨੰਦ ਲਏ, 3 ਦਿਨਾਂ ਦੇ ਵਿੱਚ ਬਹੁਤ ਸਾਰੇ ਕਬੱਡੀ ਦੇ ਮੈਚ ਵੀ ਹੋਏ, ਹਾਕੀ, ਫੁੱਟਬਾਲ, ਖਾਣ ਪੀਣ, ਮੇਲਾ, ਪੂਰਾ ਆਨੰਦ ਲਿਆ, ਤੇ ਜੇ ਫਾਈਨਲ ਮੈਚ ਨਹੀਂ ਹੋਇਆ ਤਾਂ ਇਹਦਾ ਮਤਲਬ ਇਹ ਨਹੀਂ ਅਸੀਂ ਕਹਿ ਸਕਦੇ ਵੀ ਉਹ ਲੋਕ ਤਾਂ ਬਹੁਤ ਨਿਰਾਸ਼। ਉਹਨਾਂ ਨੂੰ ਐਟ ਏ ਟਾਈਮ ਥੋੜੀ ਜਿਹੀ ਨਿਰਾਸ਼ਤਾ ਆਈ ਸੀ ਗਰਮੀ ਚ ਬੈਠਿਆਂ ਕਰਕੇ, ਜਦੋਂ ਉਹਨਾਂ ਨੇ ਦੇਖਿਆ ਜਿਹਨੇ ਵੀ ਕਿਹਾ ਵੀ ਇਹ ਬਹੁਤ ਚੰਗਾ ਸਟੈਪ ਸੀ, ਆਉਣ ਵਾਲੇ ਭਵਿੱਖ ਲਈ ਬਹੁਤ ਚੰਗੀ ਗੱਲ ਆ। ਪਰ ਮੈਨੂੰ ਇੱਕ ਚੀਜ਼ ਦਾ ਬੜਾ ਦੁੱਖ ਹੋ ਰਿਹਾ ਵੀ ਦੇਖੋ, ਅਸੀਂ ਨਸ਼ੇ ਨੂੰ ਸਾਰੇ ਬੰਦੇ ਹੇਟ ਕਰਦੇ ਹਾਂ, ਹਰ ਬੰਦਾ ਨਸ਼ੇ ਨੂੰ ਹੇਟ ਕਰਦਾ, ਕੋਈ ਨੀ ਚਾਹੁੰਦਾ ਨਸ਼ੇ ਨੂੰ ਪ੍ਰਫੁੱਲਤ ਕਰਨਾ। ਫੇਰ ਜੇ ਨਸ਼ੇ ਨੂੰ ਰੋਕਣ ਦਾ ਕੋਈ ਕੰਮ ਕੀਤਾ ਗਿਆ ਤੇ ਉੱਥੇ ਅਸੀਂ ਇਹ ਵੀ ਕਹਿਣਾ ਵੀ ਅਸੀਂ ਨਸ਼ੇ ਨੂੰ ਪ੍ਰਮੋਟ ਨਹੀਂ ਕਰਦੇ, ਅਸੀਂ ਨਸ਼ੇ ਨੂੰ ਲਾਈਕ ਨਹੀਂ ਕਰਦੇ, ਤੇ ਪਰ ਇਹ ਵੀ ਕਹਿਣਾ ਵੀ ਤੁਸੀਂ ਬਹੁਤ ਗਲਤ ਫੈਸਲਾ ਕੀਤਾ, ਨਲਾਇਕ ਲੋਕ ਸੀ, ਨਲਾਇਕ ਸ਼ਬਦ ਵਰਤਣਾ, ਤਾਂ ਇਹ 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 ਚੀਜ਼ਾਂ ਕਿਤੇ ਨਾ ਕਿਤੇ ਹਜ਼ਮ ਹੋਣ ਵਾਲੀਆਂ ਨਹੀਂ ਹਨ। ਸੋ ਸਾਨੂੰ ਸੋਚਣਾ ਪੈਣਾ। ਮੈਂ ਮੇਰੇ ਸਾਰੇ ਮਿੱਤਰ ਆ, ਮੇਰੇ ਕੋਈ ਵੀ ਮੇਰਾ ਦੁਸ਼ਮਣ ਨਹੀਂ, ਮੇਰੇ ਦੋਸਤ ਆ ਸਾਰੇ, ਚਾਹੇ ਦੋਨੇ ਧਿਰਾਂ ਚ, ਪਰ ਮੈਂ ਫੇਰ ਵੀ ਕਿਤੇ ਨਾ ਕਿਤੇ ਵਿਚਾਰਾਂ ਦੇ ਵਿੱਚ ਮੈਂ ਸਹਿਮਤ ਨਹੀਂ ਹਾਂ ਵਿਚਾਰਾਂ ਇਸ ਗੱਲ ਦੇ ਉੱਤੋਂ ਵੀ ਜੇ ਅਸੀਂ ਨਸ਼ੇ ਨੂੰ ਵਾਕਈ ਹੇਟ ਕਰਦੇ ਹਾਂ, ਨਸ਼ੇ ਨੂੰ ਹਟਾਉਣਾ ਚਾਹੁੰਦੇ ਹਾਂ, ਤਾਂ ਸਾਨੂੰ ਇੱਥੇ ਇਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ, ਸਾਨੂੰ ਸਾਥ ਦੇਣਾ ਚਾਹੀਦਾ। ਸੋ ਗ੍ਰਿਫਤ ਦੀ ਕਮੇਟੀ ਨੇ ਵੱਡਾਪਣ ਦਿਖਾਇਆ, ਗ੍ਰਿਫਤ ਦੀ ਕਮੇਟੀ, ਕਿਉਂਕਿ ਜੇ ਸਿੱਖ ਧਰਮਾਂ ਦਾ ਖੇਡਾਂ ਨਾਲ ਜੇ ਧਰਮ ਦਾ ਨਾਂ ਜੁੜਿਆ ਹੋਇਆ ਤੇ ਉੱਥੇ ਗ੍ਰਿਫਤ ਤਾਂ ਸ਼ਹੀਦਾਂ ਦੀ ਯਾਦਗਾਰ ਚ ਹੁੰਦਾ, ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਸ਼ੁਰੂ ਹੋ ਕੇ ਅੱਜ ਤੱਕ ਸਿੱਖ ਕੌਮ ਦੇ ਜਿਹੜੇ ਲਸਾਨੀ ਸ਼ਹੀਦ ਹੋਏ ਉਹਨਾਂ ਦੀ ਯਾਦ ਚੋਂ ਟੂਰਨਾਮੈਂਟ ਹੁੰਦਾ। ਸੋ ਉਸ ਟੂਰਨਾਮੈਂਟ ਦੇ ਵਿੱਚ ਜੇ ਅਸੀਂ ਕਹੀਏ ਵੀ ਅਸੀਂ ਨਸ਼ੇ ਪ੍ਰਮੋਟ ਕਰੀਏ ਜਾਂ ਨਸ਼ਿਆਂ ਨਾਲ ਇਹਨੂੰ ਖੇਡਣ ਦੇਈਏ ਤਾਂ ਕਿਤੇ ਵੀ ਜਾਇਜ਼ ਨਹੀਂ ਸੀ। ਸੋ ਗ੍ਰਿਫਤ ਕਮੇਟੀ ਆ ਜਿਹੜੀ ਇਸ ਲਈ ਬਹੁਤ ਹੀ ਵਧਾਈ ਦੀ ਪਾਤਰ ਆ, ਉਹਨਾਂ ਨੇ ਜਿਹੜਾ ਸੇਮ ਸਟੈਪ ਨੂੰ ਅੱਗੇ ਤੋਰਿਆ, ਜਿਹੜਾ ਨਲਾਇਕਾਂ ਦਾ ਫੈਸਲਾ ਸੀ ਉਹਨੂੰ ਅੱਗੇ ਲਾ ਕੇ, ਤੇ ਉਹ ਵੀ ਨਲਾਇਕੀ ਦੀ ਸਾਡੀ ਕਲਾਸ ਦੇ ਵਿੱਚ ਆ ਕੇ ਖੜੇ ਹੋਏ ਆ, ਅਸੀਂ ਖੁਸ਼ੀ ਮਨਾਉਣੇ ਆ। ਪਰ ਕੋਈ ਚੱਕਰ ਨਹੀਂ ਜੀ, ਇਹੋ ਜਿਹੀਆਂ ਨਲਾਇਕੀਆਂ ਵਾਹਿਗੁਰੂ ਸਦਾ ਹੀ ਕਰਵਾਉਂਦਾ ਰਹੇ ਤੇ ਇਹੋ ਜਿਹੇ ਨਲਾਇਕ ਹਰ ਘਰ ਜੰਮਣ, ਮੈਂ ਤਾਂ ਇਸ ਚੀਜ਼ ਆਲੇ ਪਾਸੇ ਸੋਚਦਾ ਗਾ। ਜਿਹੜੇ ਲੋਕ ਸੱਚ ਨੂੰ ਸੱਚ ਕਹਿ ਸਕਦੇ ਆ ਜਾਂ ਨਸ਼ੇ ਨੂੰ ਨਸ਼ਾ ਕਹਿ ਸਕਦੇ ਆ, ਜਿਹੜੇ ਲੋਕ ਇਹ ਕਹਿ ਸਕਦੇ ਵੀ ਇਹ ਤਾਂ ਨਸ਼ਾ ਹੀ ਹੈ ਨੀ, ਕਈ ਨਸ਼ਿਆਂ ਨੂੰ ਸਰਟੀਫਿਕੇਟ ਦੇ ਰਹੇ ਆ, ਮੇਰੇ ਕੋਲ ਇਹ ਜੇ ਵੀ ਸੱਜਣਾ ਮਿੱਤਰਾਂ ਦੇ ਫੋਨ ਆਏ ਜਿਹੜੇ ਨਸ਼ਿਆਂ ਨੂੰ ਸਰਟੀਫਿਕੇਟ ਦੇ ਰਹੇ ਆ, ਕਹਿੰਦੇ ਤਾਂ ਨਸ਼ਾ ਹੀ ਨਹੀਂ ਹੁੰਦਾ। ਮੈਂ ਤਾਂ ਹੈਰਾਨ ਆ ਵੀ ਫਿਰ ਨਸ਼ਾ ਹੁੰਦਾ ਕਿਹੜਾ। ਸੋ ਕੁੱਲ ਮਿਲਾ ਕੇ ਜੇ ਕਿਸੇ ਕਿਤੇ ਕੋਈ ਡਰੱਗ ਪਾਲਿਸੀ ਬਣੀ ਆ ਤਾਂ ਹੀ ਬਣੀ ਆ। ਜੇ ਹੁਣ ਕੋਈ ਬੰਦਾ ਕਾਰ ਨਹੀਂ ਚਲਾ ਸਕਦਾ ਨਸ਼ਾ ਕਰਕੇ ਕੋਈ ਕਿਸੇ ਕਿਸਮ ਦਾ, ਤਾਂ ਉਹਨੂੰ ਅਸੀਂ ਕਿਵੇਂ ਨਸ਼ੇ ਦੀ ਕੈਟਾਗਰੀ ਤੋਂ ਬਾਹਰ ਕੱਢ ਦੇਂਗੇ, ਉਹ ਨਸ਼ਾ ਹੀ ਆ। ਸੋ ਕੁੱਲ ਮਿਲਾ ਕੇ ਦੇਖੋ ਇਹ ਨਾ ਇੱਕ ਥੋੜੀ ਜੀ ਕਈ ਵਾਰੀ ਸਿਆਸਤ ਵਿਚਾੜੇ ਆ ਜਾਂਦੀ ਆ, ਇੱਕ ਦੂਜੇ ਦੇ ਪੱਖ ਪੂਰਨ ਦੀਆਂ ਗੱਲਾਂ ਆ ਜਾਂਦੀਆਂ, ਹੋਮੇ ਆੜੇ ਆ ਜਾਂਦੀ ਆ, ਇਹ ਜਿਹੀਆਂ ਚੀਜ਼ਾਂ ਆਈਆਂ ਪਿਛਲੇ ਦਿਨਾਂ ਦੇ ਵਿੱਚ। ਪਰ ਸਾਨੂੰ ਇਹ ਚੀਜ਼ਾਂ ਤੋਂ ਸੋਚਣਾ ਪੈਣਾ ਵੀ ਕਿਤੇ ਤਾਂ ਅਸੀਂ ਇੱਕ ਸੁਰ ਹੋ ਜਾਈਏ, ਕਿਤੇ ਤਾਂ ਅਸੀਂ ਕਹੀਏ ਗਲਤ ਨੂੰ ਗਲਤ ਕਹਿ ਸਕੀਏ, ਬਲੈਕ ਐਂਡ ਵਾਈਟ ਪਾਲਿਸੀ ਲੈ ਆਈਏ। ਦੇਖੋ ਕੋਈ ਬੁਰਾ ਨਹੀਂ ਸਮਝਦਾ, ਜੇ ਤੁਸੀਂ ਕਿਸੇ ਚੀਜ਼ ਨੂੰ ਕਮਰਸ਼ੀਅਲ ਕਰਨਾ ਚਾਹੁੰਦੇ ਹੋ ਨਾ, ਕੋਈ ਬੁਰਾ ਨਹੀਂ ਹੈ, ਕਰੋ, ਕਰਨਾ ਚਾਹੀਦਾ। ਜੇ ਕਮਰਸ਼ੀਅਲ ਕਬੱਡੀ ਕਮਰਸ਼ੀਅਲ ਹੋਊਗੀ ਉਹ 'ਚ ਉਹ ਸਾਡੇ ਜਿਹੜੇ ਪਲੇਅਰ ਦਿਨ ਰਾਤ ਖੂਨ ਪਸੀਨਾ ਵਹਾਉਂਦੇ ਆ ਉਹਨਾਂ ਨੂੰ 4 ਪੈਸੇ ਮਿਲਣਗੇ, ਮਿਲਣੇ ਚਾਹੀਦੇ ਆ। ਪਰ ਕਮਰਸ਼ੀਅਲ ਕਰਨ ਲਈ ਕੀ ਨਸ਼ੇ ਨੂੰ ਨਾਲ ਰੱਖਣਾ ਜ਼ਰੂਰੀ ਆ, ਕੀ ਨਸ਼ਾ ਪ੍ਰਮੋਟ ਕਰਨਾ ਜ਼ਰੂਰੀ ਆ? ਸੋ ਕਮਰਸ਼ੀਅਲ ਬਿਨਾਂ ਨਸ਼ੇ ਤੋਂ ਵੀ ਤਾਂ ਹੋ ਸਕਦੀ ਹੈ ਨਾ ਸਪੋਰਟਸ ਆ ਜਿਹੜੀ, ਉਹ ਅਸੀਂ ਕਮਰਸ਼ੀਅਲ ਦੇ ਵਿੱਚ ਮੈਂ ਸਭ ਤੋਂ ਵੱਧ ਸਭ ਨੂੰ ਸਹਿਯੋਗ ਦੇਣ ਲਈ ਤਿਆਰ ਹਾਂ। ਮੈਂ ਖੁਦ ਕਹਿਣਾ ਵੀ ਮੈਨੂੰ ਜਿੱਥੇ ਮਰਜ਼ੀ ਜੋ ਕਹੋ, ਮੈਂ ਡਿਊਟੀ ਲਾਓ, ਮੈਂ ਹਰ ਕੰਮ ਕਰਨ ਨੂੰ ਤਿਆਰ ਹਾਂ, ਹਰ ਮਦਦ ਦੇਣ ਨੂੰ ਤਿਆਰ ਹਾਂ, ਤੁਸੀਂ ਕਮਰਸ਼ੀਅਲ ਕਰੋ ਸਹੀ, ਪਰ ਨਾਲ ਨਸ਼ੇ ਨੂੰ ਤਾਂ ਸਾਨੂੰ ਰੋਕਣਾ ਹੀ ਪੈਣਾ ਨਾ। ਅਸੀਂ ਇੱਥੇ ਕੀ ਹੋਇਆ, ਇੱਥੇ ਸਿਸਟਮ ਇਹ ਬਣਾਤਾ ਵਨ ਬਾਏ ਵਨ ਲੜਾਈ ਬਣਾਉਣ ਦੀ ਕੋਸ਼ਿਸ਼ ਕਰਤੀ, ਜਿਹੜੀ ਪਬਲਿਕਲੀ ਸ਼ੋ ਕਰਨ ਦੀ ਕੋਸ਼ਿਸ਼ ਕਰਤੀ ਵੀ ਫਲਾਨੇ ਬੰਦੇ ਦੀ ਫਲਾਨੇ ਬੰਦੇ ਨਾਲ ਬਣਦੀ ਨੀ, ਇਸ ਕਰਕੇ ਗੱਲ ਹੋਈ ਆ। ਪਰ ਸਾਨੂੰ ਦੁੱਖ ਇਸ ਚੀਜ਼ ਦਾ ਲੱਗਿਆ ਵੀ ਉਹਦੇ ਉਸ ਕਮੇਟੀ ਚ ਅਸੀਂ ਵੀ ਹੋਰ ਪੰਜ ਸੱਤ ਬੰਦੇ ਸੀ, ਅਸੀਂ ਸਾਡਾ ਆਪਣਾ ਵੀ ਮੁਕਾਮ ਆ, ਅਸੀਂ ਵੀ ਕੁਛ ਸਾਨੂੰ ਵੀ ਪਤਾ ਵੀ ਅਸੀਂ ਜੇ ਕੋਈ ਗਲਤ ਫੈਸਲੇ ਦਾ ਭਾਈਵਾਲ ਬਣਾਂਗੇ ਤਾਂ ਅਸੀਂ ਪਬਲਿਕ ਦੇ ਸਾਹਮਣੇ ਕਿਵੇਂ ਖੜਾਂਗੇ। ਸੋ ਇਸ ਕਰਕੇ ਜੋ ਵੀ ਫੈਸਲੇ ਹੋਏ ਸੀ ਉਦੋਂ ਵੀ ਸਹੀ ਹੋਏ ਸੀ, ਹੁਣ ਜਿਹੜੀ ਇਹ ਜਿਹੜੀ ਗ੍ਰਿਫਤ ਦੀ ਟੀਮ ਨੇ ਜੋ ਫੈਸਲਾ ਲਿਆ ਇਹਦਾ ਵੀ ਅਸੀਂ ਸਵਾਗਤ ਕਰਦੇ ਹਾਂ, ਦੁਨੀਆਂ ਭਰ ਚੋਂ ਸਵਾਗਤ ਆ ਰਿਹਾ। ਹਾਂ, ਮਾੜਾ ਕਹਿਣਾ ਜੇ ਕਹਿਣਗੇ ਕੋਈ ਕਹਿੰਦੇ ਆ ਤਾਂ ਉਹਨਾਂ ਦਾ ਅਸੀਂ ਰੋਕ ਨਹੀਂ ਸਕਦੇ, ਪਰ ਮੈਂ ਬੇਨਤੀ ਕਰਦਾ ਵੀ ਅਸੀਂ ਪਲੀਜ਼ ਆਪਣੀ ਹੋਮਿਓ ਤਿਆਗ ਕੇ ਅਸੀਂ ਗਹਿਰਾਈ ਨਾਲ ਬੈਠ ਕੇ ਸੋਚ ਕੇ ਦੇਖੀਏ ਵੀ ਨਸ਼ਾ ਤਾਂ ਨਸ਼ਾ ਹੀ ਆ, ਅਸੀਂ ਨਸ਼ੇ ਨੂੰ ਨਾ ਪ੍ਰਮੋਟ ਕਰੀਏ, ਅਸੀਂ ਕੋਸ਼ਿਸ਼ ਕਰੀਏ ਨਸ਼ੇ ਤੋਂ ਬਚਣ ਦੀ। ਇਹ ਜੇ ਕੋਈ ਨਸ਼ੇ ਤੋਂ ਰੋਕਣ ਦੀ ਕੋਸ਼ਿਸ਼ ਕਰਦਾ ਅਸੀਂ ਉਹਨੂੰ ਨਲਾਇਕ ਨਾ ਸੱਦੀਏ, ਉਹਨੂੰ ਇਹ ਨਾ ਕਹੀਏ ਵੀ ਉਹਨੇ ਘਟੀਆ ਫੈਸਲਾ ਕੀਤਾ, ਉਹਨੂੰ ਅਸੀਂ ਉਹਦਾ ਸਵਾਗਤ ਕਰੀਏ, ਖੁੱਲੇ ਦਿਲ ਨਾਲ ਸਵਾਗਤ ਕਰੀਏ। ਅਸਲ ਤਾਂ ਫਰਜ਼ ਤੁਹਾਡਾ ਹੀ ਬਣਦਾ ਸੀਗਾ, ਜਿਹੜੇ ਲੋਕ ਵੱਡੇ ਵੱਡੇ ਇਸ ਚੀਜ਼ ਦੇ ਵਿੱਚ ਪਹਿਲਾਂ ਤੋਂ ਸ਼ਾਮਲ ਆ ਉਹਨਾਂ ਦਾ ਹੀ ਬਣਦਾ ਫਰਜ਼ ਵੀ ਇਹਨੂੰ ਜਿੰਨਾ ਸਾਫ਼ ਸੁਥਰਾ ਰੱਖਿਆ ਜਾ ਸਕੇ ਅਸੀਂ ਰੱਖ ਲਈਏ। ਤੇ ਏਡੀ ਕੋਈ ਗੱਲ ਨੀ ਜੇ ਕਬੱਡੀ ਸਾਲ ਦੋ ਸਾਲ ਚੰਗੇ ਪਲੇਅਰ ਨਾ ਆਉਣਗੇ ਖੇਡਣ ਜਾਂ ਨਾ ਖੇਡਣਗੇ ਤਾਂ ਕੋਈ ਫਰਕ ਨੀ ਪੈਂਦਾ, ਪਰ ਫਰਕ ਫੇਰ ਜ਼ਰੂਰ ਪਊਗਾ ਜੇ ਟੀਕੇ ਲਾ ਲਾ ਕੇ ਜਾਂ ਨਸ਼ੇ ਕਰ ਕਰਕੇ ਆ ਕੇ ਜਿਹੜੇ ਨਵੇਂ ਪਲੇਅਰਾਂ ਨੂੰ ਕੁੱਟਣਗੇ ਜਾਂ ਹੋਰ ਕਰਨਗੇ ਫੇਰ ਜ਼ਰੂਰ ਫਰਕ ਪਊਗਾ। ਸੋ ਬਹੁਤ ਵਧਾਈ ਦੇ ਪਾਤਰ ਆ ਜੀ ਗ੍ਰਿਫਤ ਵਾਲੇ, ਤੇ ਅਸੀਂ ਉਹਨਾਂ ਨੂੰ ਪੂਰਾ ਸਾਥ ਦਿੰਨੇ ਆ। ਤੇ ਉਹਨਾਂ ਦੀ ਜਿਹੜੀ ਪਾਲਿਸੀ ਮੈਂ ਰਾਤ ਪੜ੍ਹੀ ਸੀ ਉਸ ਪਾਲਿਸੀ ਦੇ ਵਿੱਚ ਉਹਨਾਂ ਨੇ ਇਹ ਵੀ ਹਮਾਇਤ ਕੀਤੀ ਆ ਵੀ ਜੇ ਉਹ ਸਿੱਖ ਖੇਡਾਂ ਦੇ ਵਿੱਚ ਪੋਜ਼ਿਟਿਵ ਪਾਏ ਗਏ ਪਲੇਅਰ ਉਹਨਾਂ ਨੂੰ ਵੀ ਉਹ ਖੇਡਣ ਨਹੀਂ ਦੇਣਗੇ। ਸੋ ਇਹ ਇੱਕ ਇਹ ਯੂਨਿਟੀ ਦਿਖਾਈ ਦੇ ਰਹੀ ਹੈ ਸਾਨੂੰ ਸਾਡੇ ਭਾਈਚਾਰੇ ਦੇ ਵਿੱਚ, ਬਹੁਤ ਵੱਡੀ ਯੂਨਿਟੀ ਦੇ ਤੌਰ ਤੇ ਉੱਭਰ ਕੇ ਆਈ ਹੈ, ਕਿਉਂਕਿ ਇੱਕ 32 ਸਾਲ ਪੁਰਾਣੀਆਂ ਖੇਡਾਂ ਇੱਕ 22 ਸਾਲ ਪੁਰਾਣੀਆਂ ਖੇਡਾਂ ਹੋਣ ਜਾ ਰਹੀਆਂ। ਉਹਨਾਂ ਖੇਡਾਂ ਨੇ ਜੇ ਇਹਨਾਂ 'ਚ ਹੱਥ ਮਿਲਾ ਲਿਆ ਇਸ ਗੱਲ ਦੇ ਵਿੱਚ ਤਾਂ ਮੈਨੂੰ ਲੱਗਦਾ ਵੀ 90% ਜਿਹੜਾ ਉਹ ਖੇਡਾਂ ਦੇ ਵਿੱਚ ਲੋਕਾਂ ਨੇ ਇਸ ਚੀਜ਼ ਦੇ ਵਿੱਚ ਇਹਨੂੰ ਮਾਨਤਾ ਦੇ ਦਿੱਤੀ ਆ ਵੀ ਨਸ਼ਾ ਨਹੀਂ ਹੋਣਾ ਚਾਹੀਦਾ। ਸੋ ਕੋਈ ਚੱਕਰ ਨਹੀਂ ਜੀ, ਜੇ ਮੈਨੂੰ ਪੂਰੀ ਉਮੀਦ ਆ ਵੀ ਜਿਹੜੇ ਸੱਜਣ ਅੱਜ ਇਸ ਚੀਜ਼ ਨੂੰ ਗਲਤ ਕਹਿ ਰਹੇ ਆ ਨਾ ਵੀ ਇਹ ਗਲਤ ਕੀਤਾ ਨਸ਼ੇ ਵਾਲਾ ਕੰਮ ਜਾਂ ਇਹਨਾਂ ਨੇ ਰੋਕ ਕੇ ਜਾਂ ਇਹਨੂੰ ਪਰਸਨਲ ਦੇਣਗੇ, ਇਹ ਵੀ ਥੋੜੇ ਚਿਰ ਬਾਅਦ ਇਹ ਚੀਜ਼ਾਂ ਦੇ ਨਾਲ ਇਸ ਕਾਫਲੇ ਚ ਆ ਕੇ ਸ਼ਾਮਲ ਹੋਣਗੇ, ਕਿਉਂਕਿ ਮੈਨੂੰ ਪਤਾ ਦਿਲੋਂ ਨਹੀਂ ਚਾਹੁੰਦੇ, ਦਿਲੋਂ ਉਹ ਵੀ ਨਹੀਂ ਨਸ਼ੇ ਨੂੰ ਪ੍ਰਮੋਟ ਕਰਨਾ ਚਾਹੁੰਦੇ, ਨਸ਼ੇ ਤੋਂ ਦਿਲੋਂ ਉਹ ਵੀ ਦੁਖੀ ਆ। ਸੋ ਇਹ ਮੈਨੂੰ ਪੂਰੀ ਉਮੀਦ ਆ ਵੀ ਤੇ ਅਸੀਂ ਵੀ ਖੁੱਲੇ ਦਿਲ ਨਾਲ ਸਵਾਗਤ ਕਰਾਂਗੇ, ਅਸੀਂ ਕਦੇ ਐ ਨਹੀਂ ਕਹਾਂਗੇ ਵੀ ਭਾਈ ਤੁਸੀਂ ਉਸ ਟਾਈਮ ਵਿਰੋਧ ਤਾਂ ਕੀਤੀ ਜਾਂ ਕਿਉਂ ਕੀਤੀ ਕਾਹਤੋਂ ਕੀਤੀ। ਜੇ ਕੋਈ ਵੀ ਬੰਦਾ ਇਸ ਮੁਹਿੰਮ ਦੇ ਵਿੱਚ ਆ ਕੇ ਜੁੜਦਾ ਤੇ ਅਸੀਂ ਦਿਲੋਂ ਤੇ ਖੁੱਲੇ ਦਿਲ ਨਾਲ ਸਵੀਕਾਰ ਕਰਕੇ ਅਸੀਂ ਉਹਦੇ ਮਗਰ ਲੱਗ ਕੇ ਚੱਲਣ ਨੂੰ ਵੀ ਤਿਆਰ ਹਾਂ, ਸਾਡੇ ਆ ਕੇ ਮੂਹਰੇ ਲੱਗ ਜੇ, ਚਲੋ ਪਿੱਛੇ ਨਹੀਂ ਲੱਗਣਾ ਤਾਂ ਮੂਹਰੇ ਲੱਗਣਗੇ ਤਾਂ ਵੀ ਅਸੀਂ ਉਹਨਾਂ ਦੇ ਪਿੱਛੇ ਤੁਰਨ ਨੂੰ ਤਿਆਰ ਹਾਂ। ਪਰ ਬੇਨਤੀ ਆ ਸੱਚ ਨੂੰ ਸੱਚ ਜ਼ਰੂਰ ਕਹੋ, ਝੂਠ ਨਾ ਕਹੋ।
ਜਹਾਨ ਬਿਲਕੁਲ ਇਸ ਮਾਰਗ ਗੱਲ ਬਰਾੜ ਸਾਹਿਬ ਨੇ ਕੀਤੀ ਹੈ ਆਪਣੀ ਇਸ ਮੇਰਾ ਖਿਆਲ ਜਿਹੜੀ ਟਿੱਪਣੀ ਅਸੀਂ ਖਬਰ ਦੇ ਲਈ ਸੀ ਉਹਨਾਂ ਦੀ। ਸੋ ਬਰਾੜ ਸਾਹਿਬ ਅੱਗੇ ਵੀ ਸਾਡੇ ਨਾਲ ਬਹੁਤ ਸਾਰੇ ਦੋਸਤ ਜਿਹੜੇ ਆ ਉਹ ਈਮੇਲ ਦੇ ਜ਼ਰੀਏ ਜੁੜੇ ਨੇ। ਸੋ ਸਾਡੇ ਨਾਲ ਸਾਂਝ ਬਣਾਈ ਹੈ ਗੁਸ਼ਪਿੰਦਰ ਸਿੱਧੂ ਤੇ ਸੰਜੀਵ ਹੋਰਾਂ ਨੇ। ਗੋਸ਼ਾ ਸਿੱਧੂ ਪ੍ਰੋਗਰਾਮ ਕਹਿੰਦੇ ਸੁਣ ਰਹੇ ਆ, ਸਤਿ ਸ੍ਰੀ ਅਕਾਲ ਜੀ, ਬਹੁਤ ਵਧੀਆ ਚੱਲ ਰਿਹਾ। ਇੱਕ ਕਹਿੰਦੇ ਮੌਸਮ ਵੀ ਬਹੁਤ ਜ਼ਿਆਦਾ ਵਧੀਆ ਤੇ ਪ੍ਰੋਗਰਾਮ ਨੂੰ ਸੁਣ ਕੇ ਹੋਰ ਨਜ਼ਾਰਾ ਆ ਰਿਹਾ। ਗੁਸ਼ਪਿੰਦਰ ਸਿੱਧੂ ਕੇਨਸ ਤੋਂ ਔਰ ਸੰਜੀਵ ਅਪਰਾ ਤੋਂ। ਸੋ ਅਪਰਾ ਤੋਂ ਮੈਂ ਅੱਜ ਨਾਮ ਲਿਆ ਸੀ ਜੀ ਤੁਹਾਡੇ ਸ਼ਹਿਰ ਦਾ, ਵੈਸੇ ਸ਼ਹਿਰ ਹੀ ਹੈ, ਕਸਬਾ ਜਾਣਿਆ ਜਾਂਦਾ ਹੈ ਸੋਨੇ ਦੇ ਵਪਾਰ ਦੇ ਲਈ, ਹਨਾ। ਸੋ ਸੋਨੇ ਦੇ ਗਹਿਣਿਆਂ ਦਾ ਜਿਹੜਾ ਗੜ ਮੰਨਿਆ ਜਾਂਦਾ ਹੈ ਅਪਰੇ ਨੂੰ। ਸੋ ਸੰਜੀਵ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਵੀ ਪ੍ਰੋਗਰਾਮ ਚ। ਅੱਗੇ ਸਾਡੇ ਨਾਲ ਜੁੜੇ ਨੇ ਬਲਵਿੰਦਰ ਭੁੱਲਰ ਹੋਰੀ,
ਸਤਿ ਸ਼੍ਰੀ ਅਕਾਲ ਬੁਲਾਈ ਇਹ ਉਸ ਸ਼ਹਿਰ ਚ ਰਹਿੰਦੇ ਆ ਸਿਉਣੇ
ਉਸ ਸ਼ਹਿਰ ਦੇ ਬਿਲੋਂਗ ਕਰਦੇ ਜੀ ਮੈਨੂੰ ਲੱਗਦਾ ਉਹਨਾਂ ਨੇ ਅਪਰੇ ਦਾ।
ਮੇਰਾ ਪਰਸਨਲ ਸੁਨੇਹਾ ਇੱਕ ਲਾ ਦੋਗੇ, ਮੈਂ ਨਾ ਐਤਕੀ ਫਰਵਰੀ ਚ ਵਿਆਹ ਜਾ ਕਰਨਾ, ਪਾਈਆ ਸਿਉਣਾ ਭੇਜ ਦੇਣਗੇ।
ਬਿਲਕੁਲ ਜੀ, ਸੁਨੇਹਾ ਲੱਗ ਗਿਆ, ਦੇਖ ਲੋ ਸੰਜੀਵ ਜੀ, ਨੋਟ ਕਰ ਲੋ। ਸੋ ਤੁਹਾਡੇ ਸ਼ਹਿਰ ਤੋਂ ਜਿਹੜਾ ਸੋਨਾ
ਲਾਲਚੀ ਲਾਲਚੀ ਨੀ, ਅਸੀਂ 2 ਕਿਲੋ ਵੀ ਕਹਿ ਸਕਦੇ ਸੀ ਪਰ ਅਸੀਂ ਲਾਲਚੀ ਨੀ ਆਇਆ ਜੀ, ਬਸ ਮੇਰੀ ਰੀਤ ਜੀ ਆ ਵੀ ਮੇਰੀ ਧੀ ਆਊਗੀ ਮੈਂ ਉਹਨੂੰ ਥੋੜੀ ਜੀ ਕੋਈ ਨਾ ਕੋਈ ਚੀਜ਼ ਸਿਉਣੇ ਦਾ ਗਿਫਟ ਪਾਈਆ ਕਿ ਨਾ ਸਾਰ ਲਵਾਂ।
ਠੀਕ ਹੈ ਜੀ, ਟੂਮ ਛੱਲੇ ਜਿਹੜੇ ਉਹ ਫਿਰ ਬਣਦੇ ਆ। ਫਿਰ ਸੰਜੀਵ ਜੀ ਕਰੋ ਜੀ ਕੋਈ ਇਹੋ ਜਿਹਾ ਹਨਾ ਉਪਰਾਲਾ ਤੇ ਤੁਹਾਡੇ ਬਹੁਤ ਮਸ਼ਹੂਰ ਨੇ ਗਹਿਣੇ ਅਪਰੇ ਦੇ। ਸੋ ਅੱਗੇ ਸਾਡੇ ਨਾਲ ਭੁੱਲਰ ਸਾਹਿਬ ਨੇ ਵੀ ਸਾਂਝ ਬਣਾਈ ਹੈ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ, ਤੇ ਜਿੰਦਰ ਬਰਾੜ ਹੁਰੀ ਵੀ ਸਾਡੇ ਨਾਲ ਸ਼ਾਮਿਲ ਹੋਏ ਨੇ ਪ੍ਰੋਗਰਾਮ ਚ। ਇਹਨਾਂ ਨੇ ਵੀ ਬਹੁਤ ਸੋਹਣੀ ਕਵਿਤਾ ਭੇਜੀ ਹੈ, ਕਵਿਤਾ ਮੈਂ ਸਾਂਝੀ ਕਰਦੀ ਹਾਂ ਬਰਾੜ ਸਾਹਿਬ ਬਹੁਤ ਜਲਦੀ। ਸਾਡੇ ਨਾਲ ਨਾ ਬਹੁਤ ਸਾਰੇ ਹੋਰ ਵੀ ਦੋਸਤ ਇਸ ਵੇਲੇ ਸਾਂਝ ਬਣਾ ਰਹੇ ਹੈ, ਜਗਤਾਰ ਜੌਹਲ ਸਾਹਿਬ ਜੁੜੇ ਹੋਏ ਆ। ਤੇ ਬਰਾੜ ਸਾਹਿਬ ਤੁਹਾਡੇ ਲਈ ਇਹ ਮੈਸੇਜ ਮੇਰਾ ਲੈਣਾ ਜ਼ਰੂਰੀ ਬਣਦਾ ਸੀ, ਕਿਉਂਕਿ ਉਹਨਾਂ ਨੇ ਕਿਹਾ ਜੀ ਕਿ ਬਰਾੜ ਸਾਹਿਬ ਕਹਿੰਦੇ ਆਪਣੀ ਧੀਮੀ ਆਵਾਜ਼ ਵਾਲਾ ਪ੍ਰੋਜੈਕਟ ਠੰਡੇ ਬਸਤੇ ਚ ਤੁਸੀਂ ਪਾਤਾ ਲੱਗਦਾ, ਪਰ ਕਹਿੰਦੇ ਬਾਈ ਤੇਰੀ ਕੜਕ ਆਵਾਜ਼ ਹੀ ਸਾਨੂੰ ਪਸੰਦ ਆ। ਮੈਂ ਵੀ ਇਹ ਨਿੱਜੀ ਤੌਰ ਤੇ ਮਹਿਸੂਸ ਕਰਦੀ ਹਾਂ ਬਰਾੜ ਸਾਹਿਬ। ਮੈਂ ਨਾ ਤੁਹਾਡੇ ਦੋ ਤਿੰਨ ਪ੍ਰੋਗਰਾਮ ਪਿੱਛੇ ਦੇ ਸੁਣੇ ਔਰ ਮੈਨੂੰ ਖੁਦ ਨੂੰ ਲੱਗਦਾ ਸੀਗਾ ਵੀ ਬਹੁਤ ਸੁਸਤ ਲੱਗਦਾ ਜੀ ਪ੍ਰੋਗਰਾਮ, ਜਦੋਂ ਤੁਸੀਂ ਬੜੇ ਸਹਿਜ ਜਿਹੇ ਨਾਲ ਬੋਲਦੇ ਆ ਨਾ ਪ੍ਰੋਗਰਾਮ, ਇੱਦਾਂ ਲੱਗਦਾ ਵੀ ਪ੍ਰੋਗਰਾਮ ਸੁਸਤ ਹੋ ਗਿਆ। ਕੀ ਕਹੋਗੇ
ਜੀ? ਉਹ ਮੈਨੂੰ ਅਸਲ ਚ ਨਾ ਉਸ ਦਿਨ ਫੋਨ ਬਹੁਤ ਆ ਗਏ, ਤਾਂ ਕਰਕੇ ਜੌਹਲ ਸਾਹਿਬ ਉਹ ਆਪਾਂ ਪ੍ਰੋਜੈਕਟ ਠੰਡੇ ਬਸਤੇ ਚ ਪਾਤਾ ਉਦਣ ਹੀ। ਮੈਂ ਕਿਹਾ ਜਦੋਂ ਜਿਹੜੇ ਸੱਜਣ ਹੁੰਦੇ ਆ ਉਹ ਰੱਬ ਵਰਗੇ ਹੁੰਦੇ ਆ, ਸੋ ਸੱਜਣਾ ਮਿੱਤਰਾਂ ਨੇ ਕਿਹਾ ਵੀ ਦੇਖੋ ਬਾਈ ਤੇਰੀ ਆਵਾਜ਼ ਜਿਹੜੀ ਹੈਗੀ ਨੈਚੁਰਲ ਉਹੀ ਵਧੀਆ, ਤੇ ਤੂੰ ਰਹਿਣ ਦੇ ਆਪਦੇ ਆ ਡਰਾਮੇ ਜੇ ਕਰਨ ਨੂੰ। ਫਿਰ ਆਪਾਂ ਉਹ ਡਰਾਮਾ ਸੀ ਜਿਹੜਾ ਵਿੱਚੋਂ ਫੇਰ ਕੱਢਤਾ, ਮਜਬੂਰੀ ਬਸ ਹੀ ਡਰਾਮਾ ਜਿਹਾ ਕੀਤਾ ਸੀ ਇੱਕ ਦਿਨ
ਜੀ ਜੀ। ਸੋ ਅੱਗੇ ਸਾਡੇ ਨਾਲ ਇੱਕ ਹੋਰ ਸਾਂਝ ਜਿਹੜੀ ਪਾਈ ਆ ਹਰੀਸ਼ ਅਰੋੜਾ ਹੋਰਾਂ ਨੇ ਪਾਈ ਆ, ਤੇ ਸਤਿ ਸ੍ਰੀ ਅਕਾਲ ਬੁਲਾਈ ਆ ਜੀ, ਸਤਿ ਸ੍ਰੀ ਅਕਾਲ ਸਾਡੇ ਦੋਵਾਂ ਵੱਲੋਂ ਹੀ, ਤੇ ਹਰਮਨ ਰੇਡੀ ਪਰਿਵਾਰ ਨੂੰ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਪਰਿਵਾਰ ਤੱਕ ਪਹੁੰਚ ਗਈ ਤੁਹਾਡੀ ਸਤਿ ਸ੍ਰੀ ਅਕਾਲ। ਤੇ ਕਹਿੰਦੇ ਬਾਈ ਰਘੂ ਰਾਮ ਰਾਜਨ ਨੂੰ ਇੰਗਲੈਂਡ ਦਾ ਰਿਜ਼ਰਵ ਬੈਂਕ ਦਾ ਚੇਅਰਮੈਨ ਲਾ ਦਿੱਤਾ। ਬਿਲਕੁਲ ਜੀ, ਅੱਜ ਇਹ ਵੀ ਖ਼ਬਰ ਆਈ ਔਰ ਮੈਂ ਵੀ ਬੀਬੀਸੀ ਦੀਆਂ ਨਿਊਜ਼ ਜਿਹੜੀਆਂ ਜਦੋਂ ਪੜ੍ਹ ਰਹੀ ਸੀਗੀ ਉਹਦੇ ਵਿੱਚ ਇਹ ਖ਼ਬਰ ਜਿਹੜੀ ਆ ਉਹ ਸਾਂਝੀ ਕੀਤੀ ਗਈ ਆ। ਤੇ ਬਰਾੜ ਸਾਹਿਬ ਕੀ ਕਹਿਣਾ ਚਾਹੋਗੇ?
ਕਾਬਲ ਬੰਦਿਆਂ ਦਾ ਜੀ ਦੁਨੀਆਂ ਦੇ ਹਰ ਕਿਤੇ ਜਿਹੜਾ ਸਵਾਗਤ ਹੁੰਦਾ ਜੇ ਤੁਸੀਂ ਤੁਹਾਡੇ ਚ ਕਾਬਲੀਅਤ ਆ ਨਾ। ਲੱਖ ਇੱਥੇ ਇੰਡੀਆ ਦੀ ਸਿਆਸਤ ਦੀ ਭੇਂਟ ਚੜ ਗਈ ਸੀ ਰਘੂ ਰਾਮ ਦੀ ਜਿਹੜੀ ਇੱਥੇ, ਕਿਉਂਕਿ ਇੱਥੇ ਵੀ ਉਹਨਾਂ ਨਾਲ ਬਹੁਤ ਉਹਨਾਂ ਨੂੰ ਜਿਹੜਾ ਟਾਈਮ ਵਧਾਉਣ ਦੀ ਗੱਲ ਹੋਈ ਸੀਗੀ ਇੱਥੇ ਵੀ ਜਦੋਂ ਉਹ ਆਪਦੀ ਜੌਬ ਤੇ ਸਨ। ਪਰ ਦੇਖੋ ਚਕਾਬਲ ਬੰਦਿਆਂ ਦੀ ਕਦਰ ਦੁਨੀਆਂ ਦੇ ਹਰ ਕੋਨੇ ਚ, ਤੇ ਉਹਨਾਂ ਨੂੰ ਇੰਗਲੈਂਡ ਚ ਉਹਨਾਂ ਦੀ ਕਦਰ ਪੈ ਗਈ ਹੈ ਜੀ।
ਜੀ ਬਿਲਕੁਲ। ਸੋ ਬਰਾੜ ਸਾਹਿਬ ਖਬਰਾਂ ਹੁਣ ਆਪਾਂ ਇੱਥੇ ਹੀ ਰੋਕਾਂਗੇ, ਕਿਉਂਕਿ ਸਮਾਂ ਜਿਹੜਾ ਉਹ ਪਹਿਲਾਂ ਹੀ ਕਾਫੀ ਜ਼ਿਆਦਾ ਉੱਪਰ ਜਾ ਚੁੱਕਿਆ, ਤੇ ਇਸ ਤੋਂ ਬਾਅਦ ਅਸੀਂ ਹੁਣ ਖਬਰਾਂ ਨਹੀਂ ਲੈ ਪਾਵਾਂਗੇ, ਤੇ ਜਿਹੜੇ ਸੁਨੇਹੇ ਆ ਉਹ ਅਸੀਂ ਆਉਣ ਵਾਲੇ ਸੈਗਮੈਂਟ ਦੇ ਵਿੱਚ ਸਿਲਸਿਲੇ ਦੇ ਵਿੱਚ ਸਾਂਝੇ ਕਰਦੇ ਰਵਾਂਗੇ। ਫਿਲਹਾਲ ਜਾਣ ਤੋਂ ਪਹਿਲਾਂ ਜੇਕਰ ਤੁਸੀਂ ਕੋਈ ਸਾਂਝ ਪਾਉਣੀ ਚਾਹੁੰਦੇ ਹੋ ਤਾਂ ਜ਼ਰੂਰ ਪਾਓ।
ਬਿਲਕੁਲ ਜੀ, ਸਾਂਝ ਇਹੀ ਆ ਸੱਜਣਾ ਮਿੱਤਰਾਂ ਨੂੰ ਵੀ ਦੇਖੋ ਕੰਮ ਹਰ ਬੰਦੇ ਲਈ ਜ਼ਰੂਰੀ ਆ, ਕੰਮ ਕਰੇ ਬਿਨਾ ਕੋਈ ਵੀ ਜ਼ਿੰਦਗੀ ਇੱਥੇ ਪਾਰੇ ਨਹੀਂ ਲੱਗਦੀ। ਪਰ ਜਿਵੇਂ ਅੱਜ ਦੇ ਪ੍ਰੋਗਰਾਮ ਦੇ ਸ਼ੁਰੂਆਤ ਚ ਕੀਤੀ ਸੀ ਵੀ ਨਿੱਕੀ ਨਿੱਕੀਆਂ ਖੁਸ਼ੀਆਂ ਲੱਭਦੇ ਰਿਹਾ ਕਰੋ, ਤੇ ਜਦੋਂ ਲੱਭ ਜਾਣ ਉਹ ਛੇਤੀ ਦਿਨੇ ਸਾਰਿਆਂ ਨੂੰ ਵੰਡ ਦਿਆ ਕਰੋ, ਸਾਰਿਆਂ ਨਾਲ ਸਾਂਝੀ ਕਰ ਲਿਆ ਕਰੋ। ਦੇਖੋ ਤਾਂ ਅਸੀਂ ਜ਼ਿੰਦਗੀ ਕਿੱਡੀ ਸੋਹਣੀ ਬਣ ਜਾਂਦੀ ਹੈ ਤੇ ਕਿੱਡੀ ਸੋਹਣੀ ਖੂਬਸੂਰਤੀ ਨਾਲ ਲੰਘਣ ਲੱਗ ਜਾਂਦੀ ਆ। ਤੇ ਕਈ ਵਾਰ ਕੀ ਹੁੰਦੇ ਆ ਅਸੀਂ ਆਪ ਵੀ ਸੜੀਅਲ ਜਿਹਾ ਬਣ ਕੇ ਰਹਿ ਜਾਂਦੇ, ਅਗਲੇ ਨੂੰ ਵੀ ਸੜੀਅਲ ਜਿਹਾ ਬਣਿਆ ਬਣ ਜਾਂਦਾ ਮੂਹਰਲਾ ਵੀ, ਤੇ ਉਹ ਜ਼ਿੰਦਗੀ ਹੀ ਸੜੀਅਲ ਬਣ ਜਾਂਦੀ ਆ। ਸੋ ਕੋਸ਼ਿਸ਼ ਕਰੀਏ ਆਪਾਂ ਵੀ ਆਪਾਂ ਨਿੱਕੀਆਂ ਨਿੱਕੀਆਂ ਗੱਲਾਂ ਚੋਂ ਖੁਸ਼ੀਆਂ ਲੱਭੀਏ ਤੇ ਖੁਸ਼ ਹੋਈਏ। ਤੇ ਜਾਂਦੇ ਜਾਂਦੇ ਮੈਂ ਬੇਨਤੀ ਇਹ ਕਰੂੰਗਾ ਵੀ ਦੇਖੋ ਮੈਂ ਅੱਜ ਕੰਮ ਧੰਦੇ ਦਾ ਜਾਣਾ ਹੀ ਜਾਣਾ ਹੁੰਦਾ ਕੰਮ, ਅੱਜ ਕੱਲ ਮੇਰੀ ਇਹ ਪੋਜੀਸ਼ਨ ਹੋ ਰਹੀ ਆ ਉਹ ਬਠਿੰਡੇ ਵਾਲੇ ਚੌਂਕ ਵਾਲੀ ਆ ਵੀ ਮੈਂ ਕੰਮ ਲੱਭਣ ਜਾਂਦਾ ਹੁੰਦਾ, ਤੇ ਕਈ ਵਾਰੀ ਜਦ ਤਾਂ ਮਿਲ ਜਾਂਦਾ ਤਾਂ ਠੀਕ ਆ, ਨਹੀਂ ਤਾਂ ਫਿਰ ਮੈਂ ਉਦਾਸ ਜੇ ਹੋ ਕੇ ਘਰੇ ਆ ਜਾਂਦਾ। ਸੋ ਇੱਕ ਤਾਂ ਕੰਮ ਧੰਦੇ ਦੀ ਵੀ ਹੁਣ ਸੈਟਅਪ ਵਾਲੇ ਚੱਕਰ ਚ ਆਇਆ, ਪਰ ਦੂਜੇ ਪਾਸੇ ਨਾ ਇੱਕ ਬੇਨਤੀ ਰਿਕੁਐਸਟ ਮੈਂ ਸਾਰੇ ਸੱਜਣਾ ਮਿੱਤਰਾਂ ਨੂੰ ਇਹ ਕਰਦਾ ਵੀ ਅਖਬਾਰ ਰੇਡੀਓ ਚਲਾ ਰਹੇ ਹਾਂ ਅਸੀਂ ਕਿਸੇ ਤੋਂ ਵੀ ਸਿੱਧੇ ਰੂਪ ਚ ਕੋਈ ਵੀ ਮਦਦ ਨਹੀਂ ਮੰਗਦੇ, ਨਾ ਅਸੀਂ ਕਹੀਏ ਵੀ ਸਾਨੂੰ ਮਦਦ ਦਿਓ। ਅਸੀਂ ਅਸਿੱਧੇ ਰੂਪ ਦੇ ਵਿੱਚ ਕੋਸ਼ਿਸ਼ ਇਹ ਕਰਦੇ ਹਾਂ ਵੀ ਜੇ ਤੁਹਾਡੇ ਆਲੇ ਦੁਆਲੇ ਕੋਈ ਬਿਜ਼ਨਸ ਚੱਲ ਰਿਹਾ, ਕਿਸੇ ਵੀ ਕਿਸਮ ਦਾ ਕੋਈ ਬਿਜ਼ਨਸ ਚੱਲ ਰਿਹਾ, ਉਹ ਬਿਜ਼ਨਸ ਨੂੰ ਜੇ ਸਾਡੇ ਨਾਲ ਐਡ ਕਰਦਾ, ਮੈਂ ਗਰੰਟੀ ਕਰਦਾ ਜੇ ਉਹ ਬੰਦਾ $100 ਦਿੰਦਾ ਤਾਂ ਉਹਨੂੰ ਜ਼ਰੂਰ $1,000 ਦਾ ਫਾਇਦਾ ਹੋਊਗਾ ਇੱਥੋਂ। ਤਾਂ ਇਸ ਕਰਕੇ ਤੁਸੀਂ ਨਾ ਅਖਬਾਰ ਰੇਡੀਓ ਨਾਲ ਜ਼ਰੂਰ ਜੁੜੋ। ਹੁਣ ਇਹ ਜੀ ਪੋਜੀਸ਼ਨ ਆਈ ਪਈ ਹੈ ਵੀ ਪਿਛਲੇ 3 ਮਹੀਨਿਆਂ ਤੋਂ ਅਖਬਾਰ ਦੀ ਜਿਹੜੀ ਪ੍ਰਿੰਟਿੰਗ ਦੇ ਬਿੱਲ ਵੀ ਬਹੁਤ ਮੁਸ਼ਕਲ ਨਾਲ ਦਿੱਤਾ ਜਾ ਰਿਹਾ, ਕਿਉਂਕਿ ਜਦੋਂ ਐਡ ਹੈ ਨਹੀਂ ਕਿਸੇ ਵੀ ਕਿਸਮ ਦੀ ਤਾਂ ਅਸੀਂ ਉਹਨੂੰ ਕਿਵੇਂ ਵੀ ਨਹੀਂ ਚਲਾ ਸਕਦੇ, ਤੇ ਅਸੀਂ ਉਹਨੂੰ ਰੋਕਣਾ ਚਾਹੁੰਦੇ ਨਹੀਂ ਕਿਉਂਕਿ ਜਿਹੜੀ ਫੀਡਬੈਕ ਇੰਨੀ ਕੁ ਜ਼ਿਆਦਾ ਆਉਂਦੀ ਆ, ਲੋਕ ਪੜ੍ਹਦੇ ਆ ਤੇ ਲੋਕ ਕਹਿੰਦੇ ਆ ਵੀ ਸਾਡੇ ਕੋਲ ਚੰਗਾ ਮਟੀਰੀਅਲ ਜਿਹੜਾ ਸ਼ੇਅਰ ਹੁੰਦਾ, ਅਸੀਂ ਇਸ ਨੂੰ ਰੋਕ ਵੀ ਨਹੀਂ ਸਕਦੇ। ਸੋ ਬੈਸਟ ਉਹ ਜਾਂ ਤਾਂ ਸਾਡੇ ਕੋਲ ਇਹ ਤਰੀਕਾ ਵੀ ਇੱਕ ਸਪਲੀਮੈਂਟ ਕੱਢੀਏ, ਸਾਰਿਆਂ ਦੀਆਂ ਫੋਟੋਆਂ ਲਾਈਏ ਜੀ, ਉਹਨਾਂ ਨੂੰ ਕਹੀਏ ਜੀ ਤੁਹਾਡੀ ਫੋਟੋ ਐਤਕੀ ਅਖਬਾਰ ਚ ਲਾਉਣੇ ਆ, ਵਧਾਈ ਸੰਦੇਸ਼ ਚ 150 ਉਹਨਾਂ ਤੋਂ ਲੈ ਕੇ ਚਲੋ 13 ਇਕੱਠਾ ਕਰਕੇ ਤੇ ਸਾਲ ਭਰ ਫੇਰ ਚੱਲਦਾ ਰਹੇ, ਜੇ ਸਾਲ ਬਾਅਦ ਫੇਰ ਸਪਲੀਮੈਂਟ ਕੱਢ ਲਈਏ। ਪਰ ਮੈਨੂੰ ਲੱਗਦਾ ਵੀ ਇਹ ਵੀ ਇੱਕ ਸਾਰਥਿਕ ਤਰੀਕਾ ਨਹੀਂ ਹੈਗਾ, ਸਾਰਥਿਕ ਤਰੀਕਾ ਹੈਗਾ ਬਿਜ਼ਨਸ ਦਾ। ਜੇ ਹੁਣ ਅੱਜ ਸਾਨੂੰ ਇੱਕ ਹੈਲੀਕਾਪਟਰ ਦੀ ਐਡ ਚੱਲ ਰਹੀ ਹੈ ਤੇ ਉਹ ਆਏ ਵਾਰੀ ਈਮੇਲ ਲਿਖ ਕੇ ਕਹਿੰਦੇ ਜੀ ਵੀ ਸਾਨੂੰ ਬਹੁਤ ਬਿਜ਼ਨਸ ਮਿਲ ਰਿਹਾ ਤੁਹਾਡੇ ਤੋਂ, ਤਾਂ ਇੱਦਾਂ ਹੀ ਛੋਟੀਆਂ ਛੋਟੀਆਂ ਐਡਾ ਜੇ ਸਾਰੇ ਜਣੇ ਕੋਈ ਬਿਜ਼ਨਸਮੈਨ ਸਾਨੂੰ ਦਿੰਦੇ ਆ ਤਾਂ ਉਹ ਅਸੀਂ ਗਰੰਟੀ ਕਰਦੇ ਆ ਵੀ ਉਹਦਾ ਰਿਟਰਨ ਉਹਨਾਂ ਨੂੰ ਜਰੂਰ ਮਿਲੂਗੀ ਤੇ ਇਸ ਜਿਹਦੇ ਨਾਲ ਅਖਬਾਰ ਵੀ ਚੱਲਦਾ ਰਹਿ ਜੂਗਾ ਤੇ ਸਾਡੀ ਸਾਡੀ ਵੀ ਇੱਕ ਜਿਹੜੀ ਆਪਦੀ ਜਿਹੜੀ ਇੱਕ ਕਹਿ ਸਕਦੇ ਆ ਸਵੈ ਮਾਣ ਹੁੰਦਾ ਉਹ ਵੀ ਜਿੰਦਾ ਰਹਿ ਜੂ ਵੀ ਅਸੀਂ ਕਿਸੇ ਮੂਹਰੇ ਹੱਥ ਨੀ ਅੱਡੇ ਤੇ ਹੱਥ ਵੀ ਅਸੀਂ ਕੋਈ ਦੇਖੋ ਆਪਦੇ ਪਰਸਨਲ ਨਿੱਜੀ ਲਈ ਨੀ ਅੱਡ ਰਹੇ ਨਿੱਜੀ ਕੰਮ ਲਈ ਤਾਂ ਮੈਂ ਆਪਦਾ ਜਿਹੜਾ ਕੰਮ ਹੀ ਕਰੂੰਗਾ ਸਰਬਜੀਤ ਆਪਦਾ ਕੰਮ ਹੀ ਕਰਦੇ ਅਮਨ ਆਪਦਾ ਕੰਮ ਕਰਦੇ ਆ ਪਰ ਅਸੀਂ ਤਾਂ ਸਿਰਫ ਇਹ ਅਖਬਾਰ ਰੇਡੀਓ ਲਈ ਗੱਲ ਕਰ ਰਹੇ ਹਾਂ ਵੀ ਜੇ ਇਹਨੂੰ ਚੱਲਦਾ ਰੱਖਣਾ ਚਾਹੁੰਦੇ ਹਾਂ ਆਪਾਂ ਤਾਂ ਇਹਦੇ ਚ ਜ਼ਰੂਰ ਕਿਸੇ ਨਾ ਕਿਸੇ ਟਾਈਮ ਤੁਸੀਂ ਜੇ ਤੁਸੀਂ ਖੁਦ ਬਿਜ਼ਨਸ ਨਹੀਂ ਕਰਦੇ ਤੁਹਾਡੇ ਆਲੇ ਦੁਆਲੇ ਚ ਕਈ ਵਾਰੀ ਕੋਈ ਬਿਜ਼ਨਸ ਹੁੰਦੇ ਆ ਤਾਂ ਤੁਸੀਂ ਉਹਨਾਂ ਨੂੰ ਪ੍ਰੇਰਿਤ ਕਰ ਸਕਦੇ ਹੋ ਵੀ ਭਾਈ ਸਾਡੀ ਕਮਿਊਨਿਟੀ ਦਾ ਅਖਬਾਰ ਆ ਤੇ ਕਮਿਊਨਿਟੀ ਦੇ ਅਖਬਾਰ ਦੇ ਵਿੱਚ ਤੁਸੀਂ ਜੇ ਥੋੜੀ ਬਹੁਤ ਐਡਵਰਟਾਈਜ਼ ਦੇਵੋਗੇ ਤਾਂ ਜ਼ਰੂਰ ਤੁਹਾਨੂੰ ਬਿਜ਼ਨਸ ਮਿਲੂਗਾ ਸਾਡੀ ਸਾਡੀ ਇੱਕ ਜਿਹੜੀ ਇੱਕ ਕਲਚਰ ਸੋਚ ਆ ਸੀ ਉਹ ਸੋਚ ਤੋਂ ਪਰੇ ਨੀ ਗਏ ਮੇਰੇ ਕੋਲ ਹੁਣ ਰੋਜ਼ ਕਈ ਵਾਰੀ ਨਾ ਰਿਸ਼ਤਿਆਂ ਦੇ ਆ ਜਾਂਦੇ ਆ ਤੇ ਉਹ ਮੈਨੂੰ ਕਹਿਣਗੇ ਵੀ ਰਿਸ਼ਤਿਆਂ ਦਾ ਸਾਡਾ ਲਾਉਣਾ ਗਾ ਐਡ ਲਾਉਣੀ ਆ ਤੇ ਕਿੰਨੇ ਪੈਸੇ ਮੈਂ ਕਹਿ ਦਿੰਦਾ ਨਹੀਂ ਜੀ ਅਸੀਂ ਕੁਛ ਨੀ ਲੈਂਦੇ ਜੀ ਇਸ ਚੀਜ਼ ਦਾ ਤੇ ਅੱਜ ਤੱਕ ਕਿਸੇ ਤੋਂ ਕੁਛ ਆਪਾਂ ਲੈ ਵੀ ਨੀ ਗਏ ਇਸ ਚੀਜ਼ ਦੇ ਮੈਨੂੰ ਬਹੁਤ ਕਹਿੰਦੇ ਵੀ 20-25 ਡਾਲਰ ਲੈ ਲਿਆ ਕਰ ਕੀ ਫਰਕ ਪੈਂਦਾ ਜੇ 40 ਆ ਗਏ 30-40 ਆ ਗਏ ਤੇਰਾ ਖਰਚਾ ਨਿਕਲ ਜੂ ਮੈਂ ਕਿਹਾ ਨਹੀਂ ਯਾਰ ਜੋ ਸੋਸ਼ਲ ਕੰਮ ਆ ਸਮਾਜਿਕ ਕੰਮ ਆ ਉਹ ਸਾਡੀ ਉਂਝ ਜ਼ਿੰਮੇਵਾਰੀ ਬਣਦੀ ਆ ਹਾਂ ਜਿਹੜੇ ਬਿਜ਼ਨਸ ਆ ਜਿਨ੍ਹਾਂ ਚੋਂ ਕੁਛ ਕਮਾਈ ਹੁੰਦੀ ਆ ਉਹ ਜ਼ਰੂਰ ਜੇ ਸਾਡੇ ਨਾਲ ਜੁੜਨ ਤਾਂ ਚੰਗਾ ਰਹੂਗਾ ਇਸ ਤੋਂ ਪਹਿਲਾਂ ਜਿਹੜੇ ਸ਼ੋਆਂ ਵਾਲੇ ਹੁੰਦੇ ਸੀ ਸ਼ੋਅ ਕਰਾਉਂਦੇ ਹੁੰਦੇ ਸੀ ਸ਼ੋਅ ਹੁਣ ਟੋਟਲ ਇੱਕ ਕਹਿ ਸਕਦੇ ਹਾਂ ਕਮਰਸ਼ੀਅਲ ਚੀਜ਼ ਆ ਕੋਈ ਵੀ ਸ਼ੋਅ ਕਰਾਉਣਾ ਉਹਦੇ ਚੋਂ ਰੁਪਈਏ ਕਮਾਉਂਦੇ ਆ ਸਾਰੇ ਜਣੇ ਉਹ ਹੋਰ ਹਾਲਾਂ ਦੇ ਪੈਸੇ ਲਾ ਦੇਣਗੇ ਸਭ ਕੁਛ ਲਾ ਦੇਣਗੇ ਤੇ ਸਾਡੇ ਵੇਲੇ ਪਤਾ ਕੀ ਆਖਣਗੇ ਤੁਹਾਡਾ ਲੋਗੋ ਲਾਤਾ ਜੀ ਤੁਹਾਡਾ ਲੋਗੋ ਲਾਤਾ ਆਖਣਗੇ ਉਹਦੇ ਤੇ ਹੁਣ ਤੁਸੀਂ ਦੇਖੋ ਵੀ ਇੱਕ ਅਖਬਾਰ 8000 ਕਾਪੀ ਛਾਪਣੀ ਆ ਜਿਹੜੀ ਉਹ ਫ੍ਰੀ ਚ ਨਹੀਂ ਛਾਪਦੀ ਤੁਸੀਂ ਇੱਕ ਇਸ਼ਤਿਹਾਰ ਛਪਾਉਣਾ ਜਦੋਂ $1 ਇੱਕ ਆਫਿਸ ਵਰਕ ਤੇ ਇੱਕ ਪੇਪਰ ਕੱਢਣ ਦਾ ਲੈਂਦੇ ਹੋ ਇੱਕ A4 ਸਾਈਜ਼ ਦਾ ਲੈ ਲੈਂਦੇ ਉਹ ਤੇ ਤੁਸੀਂ 8000 ਕਾਪੀ ਛਪਵਾ ਕੇ ਉਦੋਂ ਬਾਅਦ ਐਡੇ ਵੱਡੇ ਆਸਟ੍ਰੇਲੀਆ ਦੇ ਵਿੱਚ ਟਰੱਕਿੰਗ ਰਾਹੀਂ ਡਿਸਟ੍ਰੀਬਿਊਸ਼ਨ ਕਰਨੀ ਫਿਰ ਦੁਕਾਨਾਂ ਦੇ ਉੱਤੇ ਛੱਡਣੀ ਤੇ ਕਿੰਨੀ ਜਿਹੜੀ ਚਲੋ ਉਹ ਤਾਂ ਛੱਡੋ ਜਿਹੜੀ ਮੈਂ ਮਹੀਨਾ ਭਰ ਅਖਬਾਰ ਨੂੰ ਡਿਜ਼ਾਈਨ ਕਰੀ ਜਾਂਦਾ ਉੱਥੋਂ ਇੰਡੀਆ ਤੋਂ ਲੱਗੇ ਪਏ ਅਮਨਵਿੰਦਰ ਸਰਬਜੀਤ ਲੱਗੇ ਪਏ ਉਹ ਤਾਂ ਅੱਡ ਚੀਜ਼ਾਂ ਉਹ ਤਾਂ ਜਿਹੜੀ ਮੈਨ ਪਾਵਰ ਜਿਹੜੀ ਲੱਗਦੀ ਉਹ ਤਾਂ ਅੱਡ ਆ ਪਰ ਉਸ ਤੋਂ ਬਾਅਦ ਵੀ ਜਿਹੜੇ ਅਸੀਂ ਕਮਰਸ਼ੀਅਲ ਤੌਰ ਤੇ ਅਸੀਂ ਕਮਾਉਣੇ ਆ ਲਾਉਣੇ ਆ ਇਹਦੇ ਤੇ ਪੈਸਾ ਜਿਹੜਾ ਉਹ ਤਾਂ ਕਿਤੋਂ ਨੀ ਨਾ ਕਵਰ ਹੁੰਦਾ ਸੋ ਇਸ ਕਰਕੇ ਮੈਂ ਜਿਹੜੇ ਵੀ ਸ਼ਹਿਰ ਦੇ ਵਿੱਚ ਤੁਸੀਂ ਰਹਿੰਦੇ ਹੋ ਕਿਉਂਕਿ ਆਪਣਾ ਅਖਬਾਰ ਪਰਥ ਚ ਵੀ ਜਾਂਦਾ ਬ੍ਰਿਸਬਨ ਚ ਵੀ ਜਾਂਦਾ ਮੈਲਬਨ ਚ ਵੀ ਜਾਂਦਾ ਐਡਲੇਡ ਚ ਵੀ ਜਾਂਦਾ ਅਸੀਂ ਕੰਟਰੀ ਸਾਈਡ ਵੀ ਭੇਜਣ ਦੀ ਕੋਸ਼ਿਸ਼ ਕਰਦੇ ਹਾਂ ਕੰਟਰੀ ਸਾਈਡ ਤੋਂ ਬਹੁਤ ਸੁਨੇਹੇ ਆਉਂਦੇ ਆ ਪਰ ਜੇ ਉਹਨਾਂ ਨੂੰ ਕਹਿਣੇ ਆ ਵੀ ਪੋਸਟਿੰਗ ਹੀ ਦੇ ਦਿਓ ਅਸੀਂ ਤੁਹਾਨੂੰ ਅਖਬਾਰ ਭੇਜ ਦਿੰਦੇ ਹਾਂ ਤਾਂ ਪੋਸਟਿੰਗ ਵੀ ਨਹੀਂ ਕੋਈ ਦੇ ਕੇ ਰਾਜੀ ਪੋਸਟਿੰਗ ਵੀ ਜੇਬ ਚੋਂ ਹੁਣ ਤੁਸੀਂ ਦੇਖ ਲਓ ਹਰ ਮਹੀਨੇ ਦਾ $850-900 ਇਕੱਲਾ ਪੋਸਟਿੰਗ ਦਾ ਖਰਚਾ $850-900 ਪੋਸਟਿੰਗ ਤਾਂ ਅਸੀਂ ਬਚਾ ਸਕਦੇ ਆ ਨਾ ਜੇ ਹੁਣ ਮੰਨ ਲਓ ਕੋਈ ਬੰਦਾ ਉੱਥੇ ਅਖਬਾਰ ਮੰਗਾਉਣੇ ਚਾਹੁੰਦੇ ਆ ਤੇ ਪੋਸਟਿੰਗ ਜੇ ਉਸ ਬੰਡਲ ਦੀ $35-40 ਹੁੰਦੀ ਹੈ ਤੇ ਜੋ ਪੋਸਟਿੰਗ ਦੇ ਦੇਣਗੇ ਤਾਂ ਕੋਈ ਫਰਕ ਨੀ ਪੈਂਦਾ ਪਰ ਅੱਜ ਵੀ ਮੇਰੀਆਂ ਜਿਹੜੀਆਂ ਭਾਵਨਾਵਾਂ ਛਲਕਣ ਦਾ ਕਾਰਨ ਇਹ ਬਣਿਆ ਵੀ ਮੈਂ ਹੁਣੇ ਜੋ ਪ੍ਰੋਗਰਾਮ ਫਿਨਿਸ਼ ਕਰਨ ਆਇਆ ਤੇ ਗਾਂਹ ਪ੍ਰਿੰਟਿੰਗ ਦੀ ਮੇਲ ਫੇਰ ਆਈ ਪਈ ਆ ਵੀ ਲਓ ਜੀ ਆਹ ਪੇ ਕਰੋ ਤੇ ਹੁਣ ਉਹ ਤਾਂ ਪੇ ਕਰਨੇ ਪੈਣੇ ਆ ਚਾਹੇ ਤੁਸੀਂ ਕਾਲੇ ਚੋਰ ਤੋਂ ਲਿਆ ਕੇ ਪੇ ਕਰੋ ਜੇ ਫਿਰ ਜਾਂ ਤਾਂ ਇਹਦਾ ਦੂਜਾ ਤਰੀਕਾ ਇਹੀ ਹੈ ਵੀ ਅਸੀਂ ਇਹਨਾਂ ਨੂੰ ਬੰਦ ਕਰ ਦਈਏ ਤੇ ਬੰਦ ਕਰਕੇ ਆਪਦਾ ਕੰਮ ਜਿਵੇਂ ਦੁਨੀਆ ਕਰਦੀ ਹੈ ਕਰੀ ਜਾਈਏ ਫੇਸਬੁੱਕ ਤੇ ਇੱਕ ਦੋ ਚੀਜ਼ਾਂ ਪਾ ਦਿਆ ਕਰਾਂਗੇ ਤੇ ਉਵੇਂ ਚੱਲੀ ਜਾਵੇ ਕਿਉਂਕਿ ਇਹ ਸੋਚਣਾ ਪੈਣਾ ਸਾਨੂੰ ਲੰਮਾ ਚਿਰ ਤਾਂ ਨਹੀਂ ਇਹ ਚੱਲ ਸਕਦੀ ਗੱਲ ਇਹ ਸੋਚਣੀ ਪੈਣੀ ਆ ਪਰ ਜੇ ਅਸੀਂ ਸਾਰੇ ਰਲ ਮਿਲ ਕੇ ਕਰੀਏ ਤਾਂ ਇਹ ਕੋਈ ਵੀ ਚੀਜ਼ ਨਹੀਂ ਸੋ ਰਲ ਮਿਲ ਕੇ ਸਾਡੀ ਇੱਕੋ ਹੀ ਬੇਨਤੀ ਹੈ ਵੀ ਅਸੀਂ ਤੁਹਾਡੇ ਤੋਂ ਕੁਛ ਨਹੀਂ ਚਾਹੁੰਦੇ ਅਸੀਂ ਨਹੀਂ ਚਾਹੁੰਦੇ ਵੀ ਤੁਸੀਂ ਸਾਨੂੰ ਪੈਸੇ ਦਿਓ ਕਿਉਂਕਿ ਕੋਈ ਕਿਸੇ ਦੇ ਸਾਡਾ ਸ਼ੌਂਕ ਹੋ ਸਕਦਾ ਸਾਡੀ ਮਜਬੂਰੀ ਹੋ ਸਕਦੀ ਹੈ ਤੁਹਾਡੀ ਕੋਈ ਮਜਬੂਰੀ ਸ਼ੌਂਕ ਨਹੀਂ ਹੋ ਸਕਦਾ ਹੈ ਸੋ ਇਸ ਕਰਕੇ ਤੁਸੀਂ ਆਪਣੇ ਨੇੜੇ ਦੇ ਜੇ ਬਿਜ਼ਨਸਮੈਨ ਆ ਕਿਸੇ ਵੀ ਬਿਜ਼ਨਸ ਵਾਲੇ ਨੂੰ ਕਹੋ ਵੀ ਭਾਈ ਜੇ ਤੂੰ ਸਾਲ ਦਾ ਮੰਨ ਲਓ ਵੀ $100 ਮਹੀਨਾ ਦਿੰਦਾ ਕੋਈ ਬੰਦਾ ਐਡ ਲਈ ਤੇ ਜੇ ਉਹਦੇ 1200 ਲੱਗਦਾ ਤੇ ਉਹਨੂੰ ਗਰੰਟੀ ਕਰਦਾ ਮੈਂ ਜ਼ਰੂਰ ਉਹਨੂੰ ਬਿਜ਼ਨਸ ਮਿਲੂਗਾ ਤੇ ਦੂਜਾ ਇੱਕ ਹੋਰ ਤਰੀਕੇ ਨਾਲ ਵੀ ਹੈਲਪ ਹੋ ਸਕਦੀ ਆ ਉਹ ਤਰੀਕਾ ਇਹ ਹੈ ਵੀ ਜਿਹੜੇ ਸਾਨੂੰ ਐਡਵਰਟਾਈਜ਼ ਕਰ ਰਹੇ ਆ ਹੁਣ ਲੋਕ ਸਾਡੇ ਕੋਲ ਐਡਵਰਟਾਈਜ਼ਮੈਂਟ ਜਿਨ੍ਹਾਂ ਦੀ ਚੱਲ ਰਹੀ ਹੈ ਤੁਸੀਂ ਅਖਬਾਰ ਤੇ ਜਾ ਕੇ ਦੇਖ ਸਕਦੇ ਹੋ ਰੇਡੀਓ ਤੇ ਸੁਣ ਸਕਦੇ ਹੋ ਜੇ ਤੁਸੀਂ ਕੋਈ ਵੀ ਕੰਮ ਕਰਨਾ ਜੇ ਉਹਨਾਂ ਦੇ ਥਰੂ ਕਰ ਲਓਗੇ ਤਾਂ ਤੁਹਾਡਾ ਕੀ ਜਾਂਦਾ ਦੇਖੋ ਪੈਸੇ ਤਾਂ ਤੁਹਾਡੇ ਉਹੀ ਲੱਗਣੇ ਆ ਅਸੀਂ ਕੋਸ਼ਿਸ਼ ਸਾਡੀ ਇਹ ਹੈ ਵੀ ਅਸੀਂ ਐਡਵਰਟਾਈਜ਼ਮੈਂਟ ਹਮੇਸ਼ਾ ਤਸਦੀਕਸ਼ੁਦਾ ਬੰਦਿਆਂ ਦੀ ਕਰਦੇ ਹਾਂ ਅਸੀਂ ਪਿੱਛੇ ਜੇ ਗਲਤੀਆਂ ਕੀਤੀਆਂ ਸੀ ਇੱਕ ਦੋ ਇਹੋ ਜਿਹੇ ਬੰਦਿਆਂ ਦੀ ਐਡ ਕਰ ਲਈ ਸੀ ਜਿਹੜੇ ਖੁਦ ਫਰੌਡ ਸੀ ਤੇ ਅਸੀਂ ਕਦੇ ਨੀ ਫਿਰ ਉਹ ਫਰੌਡ ਵਾਲੀ ਐਡ ਨੂੰ ਕਦੇ ਅੱਗੇ ਆਉਣ ਦਿੱਤਾ ਸੀ ਉਹਨੂੰ ਪਿੱਛੇ ਸਿੱਟਿਆ ਸੋ ਤਕਰੀਬਨ ਅਸੀਂ ਤਸਦੀਕ ਸ਼ੁਦਾ ਬੰਦਿਆਂ ਨੂੰ ਹੀ ਪ੍ਰਮੋਟ ਕਰਦੇ ਹਾਂ ਤੇ ਜੇ ਹੁਣ ਮੰਨ ਲਓ ਜਿਵੇਂ ਆਪਣੇ ਅਖਬਾਰ ਚ ਕਮਲ ਟਰੈਵਲ ਦੀ ਐਡ ਚੱਲਦੀ ਆ ਤੇ ਕਮਲ ਟਰੈਵਲ ਵਾਲਿਆਂ ਨੂੰ ਜੇ ਤੁਸੀਂ ਟਿਕਟ ਹੀ ਲੈਣੀ ਆ ਇੰਡੀਆ ਜਾਣਾ ਆਉਣਾ ਹੀ ਆ ਤੇ ਉਹ ਬੰਦਾ ਪਿਛਲੇ 5 ਸਾਲ ਤੋਂ ਬਿਨਾਂ ਕਿਸੇ ਸ਼ਰਤ ਤੋਂ ਮੈਂ ਹੈਰਾਨ ਆ ਬਾਈ ਉਹਦੀ ਪਿੱਠ ਸੁਣਦੀ ਆ ਕਮਲ ਦੀ ਅੱਜ ਤੱਕ ਉਸ ਬੰਦੇ ਨੇ ਮੈਨੂੰ ਇਹ ਨੀ ਫੋਨ ਕਰਕੇ ਪੁੱਛਿਆ ਵੀ ਬਾਈ ਤੂੰ ਕਿੱਥੇ ਲਾਉਣਾ ਐਡ ਕੀ ਕਰਦਾ ਜਾਂ ਮੇਰੇ ਕੋਲ ਕੋਈ ਕਸਟਮਰ ਆਉਂਦਾ ਜਾਂ ਨਹੀਂ ਆਉਂਦਾ ਨਹੀਂ ਬਾਈ ਜੀ ਕੋਈ ਚੱਕਰ ਨੀ ਤੁਸੀਂ ਲਾਈ ਚੱਲੋ ਉਹ ਜਦੋਂ ਵੀ ਮੈਨੂੰ ਬਿੱਲ ਹੁੰਦਾ ਮੈਂ ਬਿੱਲ ਭੇਜ ਦਿੰਦਾ ਪੇ ਕਰ ਦਿੰਦੇ ਵੀ ਉਹ ਇੰਨੇ ਨਿਸਵਾਰਥ ਹੋ ਕੇ ਕਹਿੰਦਾ ਮੇਰਾ ਇੱਕ ਡਿਊਟੀ ਹੈ ਕਮਿਊਨਿਟੀ ਦੇ ਪੇਪਰ ਲਈ ਮੈਂ ਕਰ ਰਿਹਾ ਤੇ ਜੇ ਅਸੀਂ ਉਹਨੂੰ ਡਿਊਟੀ ਸਮਝਦੇ ਹੋਏ ਜੇ ਅਸੀਂ ਟਿਕਟ ਹੀ ਲੈਣੀ ਹੈ ਤੇ ਅਸੀਂ ਉਹਦੇ ਤੋਂ ਲੈ ਲਈਏ ਮੈਂ ਨੀ ਕਹਿੰਦਾ ਜੇ ਉਹ ਮਹਿੰਗੀ ਲਾਉਂਦਾ ਨਾ ਲਓ ਤੁਸੀਂ ਕੰਪੇਅਰ ਕਰ ਸਕਦੇ ਹੋ ਮੈਨੂੰ ਪਤਾ ਵੀ ਉਹ ਮਹਿੰਗੀ ਨਹੀਂ ਲਾਉਂਦਾ ਟਿਕਟ ਕਿਉਂਕਿ ਮੈਂ ਵੀ ਉੱਥੋਂ ਲੈਣਾ ਤੇ ਫਿਰ ਇਵੇਂ ਹੋਰ ਨਿੱਕੇ ਨਿੱਕੇ ਬਿਜ਼ਨਸ ਆ ਘਰ ਬਣਾਉਣ ਵਾਲੇ ਸਾਡੇ ਡੀਜੀਐਨ ਹੋਮ ਵਾਲੇ ਆ ਇੱਥੋਂ ਬਾਈ ਸੁਖਵਿੰਦਰ ਹੋਰੇ ਤੇ ਉਹ ਗੁਰਸਿੱਖ ਮੁੰਡੇ ਆ ਬਹੁਤ ਸੋਹਣਾ ਕੰਮ ਕਰ ਰਹੇ ਆ ਉਹਨਾਂ ਨੂੰ ਅਸੀਂ ਕੰਮ ਦੇ ਦਈਏ ਤੇ ਸਾਨੂੰ ਆਪੇ ਉਹ ਸਦਾ ਸਾਡੇ ਨਾਲ ਜੁੜੇ ਰਹਿਣਗੇ ਸੋ ਇਵੇਂ ਸਾਡੇ ਸਰਦਾਰ ਬਲਵੰਤ ਸਿੰਘ ਐਡਲੇਡ ਚੀਫ ਟੀਵੀ ਵਾਲੇ ਉਹ ਸਾਨੂੰ ਇੰਨਾ ਜ਼ਿਆਦਾ ਸਾਡੀ ਹੈਲਪ ਕਰਦੇ ਆ ਜੇ ਅਸੀਂ ਜਿਹੜਾ ਕੰਮ ਦੇਣਾ ਉਹਨਾਂ ਨੂੰ ਦੇ ਦਈਏ ਸੋ ਇਸ ਢੰਗ ਨਾਲ ਨਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਅਸੀਂ ਕਿਸੇ ਵੀ ਰੂਪ ਚ ਤੁਸੀਂ ਸਾਡੀ ਹੈਲਪ ਕਰ ਸਕਦੇ ਹੋ ਅਗਲੇ ਨੂੰ ਅਹਿਸਾਸ ਤਾਂ ਹੋਵੇ ਨਾ ਹੁਣ ਜੇ ਮੰਨ ਲਓ ਕਮਲ ਟਰੈਵਲ ਕੋਲੇ ਤੁਸੀਂ ਕਾਲ ਕਰਕੇ ਕਹਿਣੇ ਬਾਈ ਵੀ ਅਸੀਂ ਤੁਸੀਂ ਤੁਹਾਨੂੰ ਸਿਰਫ ਤਾਂ ਟਿਕਟ ਲੈਣੇ ਆ ਅਸੀਂ ਸਾਨੂੰ ਬੈਸਟ ਪ੍ਰਾਈਜ਼ ਦਿਓ ਵੀ ਤੁਸੀਂ ਭਾਈ ਸੋਸ਼ਲ ਕੰਮਾਂ ਚ ਹੈਲਪ ਕਰ ਰਹੇ ਹੋ ਤਾਂ ਕਰਕੇ ਅਸੀਂ ਲੈਣੇ ਆ ਪਰ ਹੁਣ ਇਹ ਨਾ ਹੋਵੇ ਕਿਤੇ ਇਹ ਵੀ ਜਿਹੜੇ ਚਾਰ ਪੰਜ ਬੰਦੇ ਦੱਸ ਦਿੰਦੇ ਐਡ ਤੇ ਇਹ ਵੀ ਆਖਣ ਵੀ ਭਾਈ ਯਾਰ ਸਾਨੂੰ ਤਾਂ ਕੋਈ ਰਿਟਰਨ ਨਹੀਂ ਆ ਰਹੀ ਅਸੀਂ ਕਿਉਂ ਦਈਏ ਸੋ ਕੋਸ਼ਿਸ਼ ਦੋਨੇ ਪਾਸੇ ਕਰੀਏ ਇੱਕ ਤਾਂ ਐਡ ਵੀ ਉੱਥੋਂ ਲੈ ਕੇ ਦਈਏ ਤੇ ਦੂਜਾ ਅਸੀਂ ਉਹਨਾਂ ਨੂੰ ਬਣਦਾ ਉਹਨਾਂ ਨੂੰ ਦਈਏ ਜਿਵੇਂ ਹੁਣ ਪੱਡਾ ਸਾਹਿਬ ਦੀ ਐਡ ਚੱਲੀ ਜਾਂਦੀ ਹੈ ਤੇ ਤੁਸੀਂ ਪੈਸਟ ਕੰਟਰੋਲ ਤਾਂ ਕਰਵਾਉਣੇ ਹੋ ਮੈਲਬਨ ਰਹਿੰਦੇ ਹੋ ਉਹਨਾਂ ਤੋਂ ਕਰਵਾ ਲਓ ਭਾਈ ਹਾਂ ਜੇ ਉਹ ਵੱਧ ਪੈਸੇ ਲੈਂਦੇ ਆ ਜਾਂ ਤੁਹਾਨੂੰ ਚੀਟ ਕਰਦੇ ਆ ਫਿਰ ਸਾਨੂੰ ਦੱਸੋ ਫਿਰ ਅਸੀਂ ਵੀ ਉਹਨਾਂ ਤੋਂ ਪਾਸਾ ਕਰ ਲਾਂਗੇ ਅਸੀਂ ਐਡ ਵੀ ਬੰਦ ਕਰਾਂਗੇ ਕਿਉਂਕਿ ਅਸੀਂ ਗਲਤ ਬੰਦੇ ਨੂੰ ਪ੍ਰਮੋਟ ਹੀ ਨਹੀਂ ਕਰਦੇ ਇਹ ਸਾਡਾ ਫਰਜ਼ ਕੋਈ ਨਹੀਂ ਆ ਸੋ ਇੰਨੀ ਕੁ ਬੇਨਤੀ ਮੇਰੀ ਪ੍ਰਵਾਨ ਕਰਿਓ ਜੀ ਤੇ ਉਮੀਦ ਆ ਵੀ ਸੱਜਣ ਮਿੱਤਰ ਜ਼ਰੂਰ ਇਸ ਮਹੀਨੇ ਕਿਤੋਂ ਨਾ ਕਿਤੋਂ ਜ਼ਰੂਰ ਸਾਡੀ ਹੈਲਪ ਕਰਨਗੇ ਅਸੀਂ ਆਪ ਸਿੱਧੇ ਤੌਰ ਤੇ ਕਹਿਣ ਦੀ ਥਾਂ ਤੇ ਅਸਿੱਧੇ ਤੌਰ ਤੇ ਤੁਹਾਨੂੰ ਇਹ ਕਹਿਣੇ ਆ ਵੀ ਕਿਵੇਂ ਹੈਲਪ ਜ਼ਰੂਰ ਕਰੋ
ਬਿਲਕੁਲ ਜੀ ਅਕਸਰ ਸਾਨੂੰ ਵੀ ਇਹ ਸਮੱਸਿਆ ਆਉਂਦੀ ਹੈ ਬਹੁਤ ਸਾਰੇ ਜਿਹੜੇ ਪ੍ਰਬੰਧਕ ਆਯੋਜਕ ਖਾਸ ਤੌਰ ਤੇ ਜਿਹੜੇ ਪ੍ਰਮੋਟਰਸ ਨੇ ਬਹੁਤ ਸਾਰੇ ਇਵੈਂਟਸ ਜਿਹੜੇ ਆ ਉਹ ਕਰਵਾਉਂਦੇ ਆ ਔਰ ਉਹਨਾਂ ਦੀਆਂ ਫੋਨ ਕਾਲਸ ਵੀ ਆਉਂਦੀਆਂ ਉਹਨਾਂ ਦੇ ਮੈਸੇਜਸ ਵੀ ਆਉਂਦੇ ਕਿ ਇੰਟਰਵਿਊਜ਼ ਵੀ ਕਰਨੀਆਂ ਅਸੀਂ ਹਨਾ ਐਡ ਜਾਂ ਫਿਰ ਅਨਾਊਂਸਮੈਂਟਸ ਜਿਹੜੀਆਂ ਉਹ ਜ਼ਰੂਰ ਚਲਾਓ ਜੀ ਹਨਾ ਪਰ ਭਾਜੀ ਕਿ ਉਹਨਾਂ ਦਾ ਜਦੋਂ ਵੀ ਉਹਨਾਂ ਦੇ ਨਾਲ ਗੱਲਬਾਤ ਅੱਗੇ ਵੱਧਦੀ ਆ ਤਾਂ ਉਹਨਾਂ ਦਾ ਇਹ ਕਹਿਣਾ ਹੁੰਦਾ ਜੀ ਲੋਗੋ ਪਾ ਦੇਵਾਂਗੇ ਹਨਾ ਜਿਹੜੇ ਬਹੁਤ ਮੈਨੂੰ ਲੱਗਦਾ ਕਿ ਜੇ ਦੂਸਰੇ ਰੇਡੀਓਜ਼ ਦੇ ਨਾਲ ਟੀਵੀਜ਼ ਦੇ ਨਾਲ ਕੰਪੈਰੀਜ਼ਨ ਕੀਤਾ ਜਾਵੇ ਤਾਂ ਜਿਹੜੇ ਰੇਟਸ ਨੇ ਐਡਵਰਟਾਈਜ਼ਮੈਂਟ ਦੇ ਬਹੁਤ ਜ਼ਿਆਦਾ ਘੱਟ ਨੇ ਮੈਨੂੰ ਲੱਗਦਾ ਕਿ ਤਿੱਗਣਾ ਫਰਕ ਹੈ ਸਾਡਾ ਬਹੁਤ ਘੱਟ ਨੇ ਹਨਾ ਪਰ ਉਸ ਫਰਕ ਨੂੰ ਵੀ ਜਿਹੜੇ ਲੋਕ ਆ ਉਹ ਕਈ ਵਾਰ ਰਾਜ਼ੀ ਨਹੀਂ ਹੁੰਦੇ ਦੇਣ ਦੇ ਲਈ ਔਰ ਉਹ ਇਹੀ ਚਾਹੁੰਦੇ ਹੁੰਦੇ ਆ ਕਿ ਇਸੇ ਤਰ੍ਹਾਂ ਹਨਾ ਵੀ ਜੇਕਰ ਗੱਲਬਾਤ ਦੇ ਨਾਲ ਹੀ ਗੱਲ ਬਣਦੀ ਹੈ ਤਾਂ ਇੱਦਾਂ ਹੀ ਬਣਾਈ ਜਾਵੇ ਪਰ ਮੈਨੂੰ ਲੱਗਦਾ ਵੀ ਜੇ ਅਸੀਂ ਇੱਕ ਦੂਜੇ ਨੂੰ ਸਹਿਯੋਗ ਦੇਵਾਂਗੇ ਤੇ ਤਾਂ ਹੀ ਉਹਦਾ ਜਿਹੜਾ ਸਾਰਥਕ ਜਿਹੜਾ ਇੱਕ ਹੱਲ ਆ ਉਹ ਨਿਕਲ ਸਕਦਾ ਪਰ ਜੇਕਰ ਅਸੀਂ ਸਹਿਯੋਗ ਆਪਣੇ ਵੱਲੋਂ ਨਹੀਂ ਦੇਣਾ ਚਾਹੁੰਦੇ ਪਰ ਲੈਣਾ ਚਾਹੁੰਦੇ ਹਾਂ ਫਿਰ ਉੱਥੇ ਗੱਲ ਜਿਹੜੀ ਆ ਉਹ ਸਿਰੇ ਚੜ੍ਹਦੀ ਨਹੀਂ ਹੈ ਜੀ
ਬਿਲਕੁਲ ਅਸੀਂ ਦੇਖਿਆ ਮੈਂ ਵੀ ਇਹ ਨੋਟ ਕੀਤਾ ਬਹੁਤ ਸਾਰੇ ਇਹੋ ਜਿਹੇ ਰੇਡੀਓ ਹੈਗੇ ਆ ਜਿਨ੍ਹਾਂ ਦਾ ਦਾਇਰਾ ਵੀ ਸੀਮਤ ਆ ਤੇ ਪਰ ਉਹ ਫਿਰ ਵੀ ਆਪਦਾ ਇੱਕ ਉਹਨਾਂ ਨੇ ਜਿਹੜਾ ਇਸ ਚੀਜ਼ ਦੇ ਵਿੱਚ ਰੇਟ ਫਿਕਸ ਕੀਤੇ ਹੋਏ ਆ ਤੇ ਉਦੋਂ ਘੱਟ ਉਹਨਾਂ ਨੂੰ ਥੜੇ ਨਹੀਂ ਚੜ੍ਹਨ ਦਿੰਦੇ ਤੇ ਉਹਨਾਂ ਨੂੰ ਭੱਜ ਕੇ ਲੋਕ ਜਾਂਦੇ ਆ ਸੋ ਮੈਨੂੰ ਇੱਥੇ ਉਹ ਫਾਰਮੂਲਾ ਵੀ ਲੱਗਦਾ ਗਾ ਕਿਤੇ ਨਾ ਕਿਤੇ ਵੀ ਲੋਕ ਵੀ ਉਧਰ ਨੂੰ ਜਾਂਦੇ ਆ ਜਿੱਧਰ ਨੂੰ ਉਹਨਾਂ ਨੂੰ ਰੋਕਿਆ ਜਾਵੇ ਜਾਂ ਜਿੱਧਰ ਉਹਨਾਂ ਨਾਲ ਸਖ਼ਤੀ ਨਾਲ ਪੇਸ਼ ਆਇਆ ਜਾਵੇ ਉਧਰ ਨੂੰ ਜਾਂਦੇ ਆ ਜੇ ਤੁਸੀਂ ਜ਼ਿਆਦਾ ਲੀਨੀਅੰਟ ਹੋ ਜ਼ਿਆਦਾ ਤੁਸੀਂ ਲੋਕਾਂ ਨਾਲ ਕਹਿੰਦੇ ਹੋ ਵੀ ਕੋਈ ਨਹੀਂ ਐਡਜਸਟ ਕਰ ਲਾਂਗੇ ਜਿਵੇਂ ਵੀ ਹੈ ਕਰ ਲਾਂਗੇ ਤਾਂ ਤੁਹਾਨੂੰ ਬੜਾ ਲਾਈਟਲੀ ਲੈਂਦੇ ਆ ਤਾਂ ਉਹਨਾਂ ਨੂੰ ਐਂ ਲੱਗਦਾ ਵੀ ਇਹਨਾਂ ਦੇ ਤਾਂ ਕੀ ਆ ਇਹਨਾਂ ਨੂੰ ਤਾਂ ਜਿੱਥੇ ਮਰਜ਼ੀ ਜੋ ਮਰਜ਼ੀ ਕਰ ਲਈਏ ਸੋ ਅਸੀਂ ਅਸੀਂ ਜੇ ਆਪਦੇ ਆਪ ਨੂੰ ਇੰਨਾ ਨਿਮਰ ਕੀਤਾ ਹੋਇਆ ਇੰਨਾ ਸੋਫਟ ਕੀਤਾ ਹੋਇਆ ਤਾਂ ਇਹਦੀ ਤੁਸੀਂ ਕਦਰ ਪਾਓ ਇਹਦੀ ਇਹ ਨਾ ਕਰੋ ਵੀ ਉਹਦਾ ਨਜਾਇਜ਼ ਫਾਇਦਾ ਨਾ ਉਠਾਓ ਉਹਨੂੰ ਉਹਨੂੰ ਇਹ ਦੇਖੋ ਵੀ ਤੁਹਾਨੂੰ ਇੱਕ ਇਹੋ ਜਿਹਾ ਪਲੇਟਫਾਰਮ ਆ ਜਿਹੜਾ ਪਲੇਟਫਾਰਮ ਸਦਾ ਤੁਹਾਡੇ ਨਾਲ ਖੜਦਾ ਕਦੇ ਵੀ ਕੋਈ ਗਲਤ ਗੱਲ ਨਹੀਂ ਕਰਨ ਦਿੰਦਾ ਗਲਤ ਪ੍ਰਮੋਸ਼ਨ ਨਹੀਂ ਕਰਦਾ ਕਦੇ ਵੀ ਉਹਦੀ ਕੋਈ ਲਕੀਰ ਨਹੀਂ ਖਿੱਚੀ ਹੋਈ ਤੇ ਸਾਡਾ ਬਣਦਾ ਫਰਜ਼ ਹੈ ਵੀ ਅਸੀਂ ਕੁਛ ਨਾ ਕੁਛ ਕਰੀਏ
ਜੀ ਸੁਬ੍ਰਾਟ ਸਾਹਿਬ ਇਸ ਸਿਲਸਿਲੇ ਚ ਹੁਣ ਆਪਾਂ ਇਜਾਜ਼ਤ ਲੈਣਾ ਇੱਕ ਫੋਨ ਕਾਲ ਸਾਡੇ ਤੱਕ ਆ ਰਹੀ ਹੈ ਮੈਨੂੰ ਲੱਗਦਾ
ਜੀ ਜੀ ਹੈਲੋ
ਜੀ
ਹੈਲੋ
ਹੈਲੋ ਹਾਂਜੀ ਹਾਂਜੀ
ਹੈਲੋ ਸਤਿ ਸ੍ਰੀ ਅਕਾਲ ਮਿੰਟੂ ਭਾਈ ਸਤਿ ਸ੍ਰੀ ਅਕਾਲ ਭੈਣ ਜੀ
ਜੀ ਸਤਿ ਸ੍ਰੀ ਅਕਾਲ ਜੀ ਸਵਾਗਤ
ਭਾਈ ਮੈਂ ਪ੍ਰੋਗਰਾਮ ਸੁਣ ਰਿਹਾ ਸੀਗਾ ਘਰ ਬਣਾਉਣ ਬਾਰੇ ਕਿ ਮੈਂ ਵੀ ਬਲੌਕ ਲਿਆ ਸੀ ਮੈਲਬਨ ਮੈਂ ਮੈਲਬਨ ਮੂਵ ਹੋ ਗਿਆ ਪਰ ਕਈ ਲੋਕ ਕਹਿ ਰਹੇ ਨੇ ਕਿ ਜਿੱਦਾਂ ਆਪਾਂ ਪੰਜਾਬੀ ਬਿਲਡਰ ਤੋਂ ਘਰ ਬਣਵਾਉਂਦੇ ਆ ਮੋਡ ਆਰਡਰ ਤੇ ਦੋ ਤਿੰਨ ਫਾਇਦੇ ਕੀਤੇ ਵਧੀਆ ਬਣਾਉਂਦੇ ਪਰ ਕਹਿੰਦੇ ਕੁਛ ਸਮੇਂ ਬਾਅਦ ਜਦੋਂ ਕੰਮ ਛੱਡ ਜਾਂਦੇ ਫਿਰ ਹੱਥ ਖੜੇ ਕਰ ਜਾਂਦੇ ਆ ਜਿੱਦਾਂ ਦਸ ਸਾਲ ਪੰਦਰਾਂ ਸਾਲ ਬਾਅਦ ਤੇ ਜਿਹੜੀਆਂ ਕੰਪਨੀਆਂ ਉਹ ਫਿਰ ਵੀ ਸਾਨੂੰ ਜਿੱਦਾਂ ਕਿੰਨੀਆਂ ਚਿਰ ਤੋਂ ਉਹ ਸਰਵਿਸ ਉਹਨਾਂ ਨੂੰ ਦੇਣੀ ਪੈਂਦੀ ਭਾਵੇਂ ਛੱਡ ਜੇ ਕੋਈ ਚਲ ਜੇ
ਜੀ ਬਿਲਕੁਲ ਬਿਲਕੁਲ ਤੁਸੀਂ ਇਹ ਦਰੁਸਤ ਫਰਮਾਇਆ। ਜਿਹੜੇ ਵੱਡੇ ਕਾਰਜ ਆ ਨਾ, ਵੱਡੇ ਕਾਰਜ ਚ ਅਸੀਂ ਕਦੇ ਵੀ ਇਹ ਨੀ ਕਹਿੰਦੇ ਵੀ ਤੁਸੀਂ ਫਲਾਨੇ ਤੋਂ ਹੀ ਫਲਾਨਾ ਕੰਮ ਕਰਵਾਓ। ਵੱਡੇ ਕਾਰਜ ਦੇ ਵਿੱਚ ਘਰ ਇੱਕ ਬਹੁਤ ਵੱਡਾ ਕਾਰਜ ਆ। ਵੱਡੇ ਕਾਰ ਦੇ ਵਿੱਚ ਤੁਹਾਨੂੰ ਜਿਹੜੀ ਬਾਰਗੇਨ ਕਰਨੀ ਚਾਹੀਦੀ ਆ, ਤੁਹਾਨੂੰ ਸ਼ੋਪ ਅਰਾਊਂਡ ਕਰਨਾ ਚਾਹੀਦਾ, ਫਿਰ ਹਰ ਉਹਦਾ ਕੌਜ ਵੀ ਪਛਾੜਨਾ ਚਾਹੀਦਾ। ਦੇਖੋ ਕੰਪਨੀਆਂ ਦੇ ਵਿੱਚ ਵੀ ਤੁਹਾਨੂੰ ਕੰਪਨੀਆਂ ਦੀਆਂ ਹਿਸਟਰੀਆਂ ਦੇਖਣੀਆਂ ਪੈਣੀਆਂ। ਆਪਣੀ ਪੰਜਾਬੀਆਂ ਦੀ ਕੰਪਨੀਆਂ ਦੀ ਅਜੇ ਜਿਹੜੀ ਉਮਰ ਲੰਮੀ ਨਹੀਂ ਹੋਈ, ਕਿਉਂਕਿ ਸਾਡੇ ਬਿਲਡਰ ਸ਼ੁਰੂ ਦੋ ਦੋ ਤਿੰਨ ਤਿੰਨ ਸਾਲਾਂ ਦੇ ਹੋਏ ਆ, ਇਸ ਕਰਕੇ ਆਪਾਂ ਉਹਨਾਂ ਨੂੰ ਉਹ ਪੁਰਾਣੀਆਂ ਕੰਪਨੀਆਂ ਨਾਲ ਤਾਂ ਮੈਚ ਕਰਕੇ ਦੇਖ ਹੀ ਨਹੀਂ ਸਕਦੇ ਤੇ ਵੀ ਭਾਈ ਉਹ ਫਲਾਨੀ 20 ਸਾਲਾਂ ਦੀ ਆ, ਫਲਾਨੀ 30 ਸਾਲ ਦੀ ਆ। ਸੋ ਇਸ ਲਈ ਅਸੀਂ ਹਜੇ ਉਸ ਢੰਗ ਨਾਲ ਤਸਦੀਕ ਨਹੀਂ ਕਰਦੇ। ਛੋਟੇ ਕੰਮ ਆ ਜਿਹੜੇ ਜ਼ਿਆਦਾ ਪ੍ਰਭਾਵਿਤ ਨਹੀਂ ਕਰਦੇ, ਤਕਰੀਬਨ ਉਹਨਾਂ ਦੀ ਆਪਣੀ ਐਡਵਰਟਾਈਜ਼ਮੈਂਟ ਚੱਲਦੀ ਆ, ਉਹਨਾਂ ਨੂੰ ਅਸੀਂ ਕਹਿਣੇ ਆ ਵੀ ਉਹਨਾਂ 'ਚ ਕੋਈ ਵਾਲਾ ਫਰਕ ਨਹੀਂ ਪੈਂਦਾ, ਉੱਥੇ ਜ਼ਰੂਰ ਜਾਓ ਤੁਸੀਂ। ਪਰ ਨਾਲ ਨਾਲ ਮੈਂ ਉਹਨਾਂ ਬਿਲਡਰ ਵੀਰਾਂ ਨੂੰ ਵੀ ਗੱਲ ਕਰਦਾ ਜਿਨ੍ਹਾਂ ਨੇ ਸਾਡੇ ਹੁਣ ਸ਼ੁਰੂ ਕੀਤੇ ਆ ਬਿਲਡਿੰਗ ਦੇ ਕੰਮ, ਬਹੁਤ ਸਾਰੀਆਂ ਟੀਮਾਂ ਬਣੀਆਂ ਬਿਲਡਰਾਂ ਦੀਆਂ, ਤਾਂ ਮੈਂ ਉਹਨਾਂ ਨੂੰ ਜ਼ਰੂਰ ਬੇਨਤੀ ਕਰਦਾ ਵੀ ਸਾਡੇ ਤੇ ਜਿਹੜੀ ਇੱਕ ਚਿੱਕੜ ਉੱਛਲਦਾ ਨਾ, ਸਾਡੇ ਵੱਲ ਜਿਹੜੀ ਉਂਗਲ ਉੱਠਦੀ ਆ, ਉਹਨੂੰ ਅਸੀਂ ਆਓ ਰਲ ਮਿਲ ਕੇ ਸਾਫ਼ ਕਰੀਏ ਤੇ ਅਸੀਂ ਦਿਖਾਈਏ ਵੀ ਅਸੀਂ ਵੀ ਪੰਜਾਬੀ ਕੰਪਨੀ ਵਾਲੇ ਵੀ ਪਰਫੈਕਟ ਕੰਮ ਕਰ ਸਕਦੇ ਹਾਂ, ਕਰਦੇ ਹਾਂ, ਤੇ ਸਾਡੇ ਕੋਲੇ ਵੀ ਸਾਰਾ ਕੁਛ ਹੈਗਾ। ਸੋ ਇਸ ਕਰਕੇ ਸਾਨੂੰ ਜਿਹੜੀ ਇਮੇਜ ਬਣਾਉਣ ਦੇ ਉੱਤੇ ਨਾ ਟਾਈਮ ਲੱਗੂਗਾ, ਇਹ ਗੱਲ ਸੱਚਾਈ ਆ। ਅਜੇ 10-15 ਸਾਲ ਬਿਲਡਿੰਗ ਦੀ ਇੰਡਸਟਰੀ 'ਚ ਜੇ ਗੱਲ ਕਰੀਏ, ਚੰਗੀਆਂ ਕੰਪਨੀਆਂ ਸਾਡੀਆਂ ਵੀ ਆ ਜਾਣੀਆਂ, ਇਹ ਗੱਲ ਨਹੀਂ ਹੈ ਨਾ ਆਉਣ, ਪਰ ਫਿਲਹਾਲ ਵਾਕਈ ਤੁਹਾਡੀ ਗੱਲ ਦਰੁਸਤ ਆ ਜੀ, ਇਹਦੇ ਵਿੱਚ ਅਸੀਂ ਕੋਈ ਦੋ ਰਾਏ ਨਹੀਂ ਕਰਦੇ। ਤੁਹਾਨੂੰ ਵੱਡੀਆਂ ਕੰਪਨੀਆਂ ਨਾਲ ਜਿਹੜਾ ਵੀ ਨੈਗੋਸ਼ੀਏਟ ਕਰਨਾ ਚਾਹੀਦਾ, ਤੇ ਜਿਹੜੀ ਕੰਪਨੀ ਦੀ ਹਿਸਟਰੀ ਚੰਗੀ ਹੋਵੇ, ਜਿਹੜੀ ਸਟੇ ਕਰਦੀ ਹੋਵੇ, ਜਿਨ੍ਹਾਂ ਦਾ ਕੋਈ ਇੰਸ਼ੋਰੈਂਸ ਹੋਵੇ। ਨਹੀਂ ਤਾਂ ਨਾਰਮਲ ਕੀ ਹੁੰਦਾ ਵੀ ਤੁਸੀਂ ਗੱਦੇ ਲੈਣ ਚਲੇ ਜਾਓ, ਗੱਦਿਆਂ ਵਾਲੇ ਕਹਿਣਗੇ ਜੀ 25 ਸਾਲ ਦੀ ਗਰੰਟੀ ਆ, ਤੇ ਪਰ ਉਹਨਾਂ ਨੂੰ ਪੁੱਛਣਾ ਪੈਂਦਾ ਵੀ ਉਹਨਾਂ ਦੀ ਸ਼ੋਪ 25 ਸਾਲ ਇੱਥੇ ਹੋਊਗੀ ਕੀ, ਉਹ ਗੱਦਿਆਂ ਦੀ ਕੰਪਨੀ ਹੋਊਗੀ 25 ਸਾਲ। ਪਰ ਇੱਕ ਵਾਰੀ ਅਸੀਂ ਬੜੀ ਤਸੱਲੀ ਨਾਲ ਉਹ 25 ਸਾਲ ਦੀ ਗੱਲ ਕਹਿ ਕੇ ਆ ਜਾਂਦੇ ਹਾਂ। ਸੋ ਇਹ ਜ਼ਰੂਰ ਇਹ ਹੈਗਾ ਇਹ ਦਿੱਕਤ, ਕਿਉਂਕਿ ਕੰਪਨੀਆਂ ਆਪਾਂ ਕਿਸੇ ਵੱਡੀ ਕੰਪਨੀ ਵੀ ਨਹੀਂ ਕਹਿ ਸਕਦੇ ਵੀ ਉਹ 25 ਸਾਲ ਬਾਅਦ ਹੋਊਗੀ ਜਾਂ ਤੁਹਾਡੀ ਸੁਣੂਗੀ
ਜੀ।
ਹਾਂਜੀ ਹਾਂਜੀ ਬਿਲਕੁਲ, ਮੈਂ ਪ੍ਰੈਫਰ ਤੇ ਵੈਸੇ ਕੀਤਾ ਵੀ ਚਲੋ ਆਪਣੀ ਕਮਿਊਨਿਟੀ ਤੋਂ ਬਣਾਉਣਾ ਚਾਹੀਦਾ, ਇਹ ਸ਼ੁਰੂ ਹੋਇਆ
ਜ਼ਰੂਰੀ ਚੀਜ਼ ਆ। ਸੋ ਵੱਡੀਆਂ ਕੰਪਨੀਆਂ ਦਾ ਇਹ ਹੁੰਦਾ ਵੀ ਉਹਨਾਂ ਦਾ ਦਾਇਰਾ ਬਣ ਚੁੱਕਿਆ ਹੁੰਦਾ ਤੇ ਉਹਨਾਂ ਲਈ ਕੋਈ ਵੱਡੀ ਚੀਜ਼ ਨਹੀਂ ਹੁੰਦੀ ਇਹ ਗੱਲ।
ਠੀਕ ਹੈ ਭਾਜੀ,
ਧੰਨਵਾਦ ਬਹੁਤ ਬਹੁਤ ਮਿਹਰਬਾਨੀ ਜੀ। ਸੋ ਅਮਰਦੀਪ ਮੈਨੂੰ ਵੀ ਦਿਓ ਇਜਾਜ਼ਤ ਤੇ ਤੁਸੀਂ ਤੁਹਾਡਾ ਪ੍ਰੋਗਰਾਮ ਦਾ, ਜੇ ਮੈਂ ਬਹੁਤ ਸਾਰਾ ਟਾਈਮ ਖਾ ਗਿਆ ਤੇ ਤੁਸੀਂ ਆਪਦਾ ਜਾਰੀ ਰੱਖੋ ਪ੍ਰੋਗਰਾਮ ਤੇ ਮੈਂ ਹੁਣ
ਜੀ ਜੀ ਬ੍ਰਾਟ ਸਾਹਿਬ ਜਾਂਦੇ ਜਾਂਦੇ ਜ਼ਰੂਰ ਜਤਿੰਦਰ ਵਾਲੀਆ ਹੋਰਾਂ ਦਾ ਇੱਕ ਮੈਸੇਜ ਤੁਹਾਡੇ ਨਾਲ ਸਾਂਝਾ ਕਰਦੀ ਆ। ਉਹਨਾਂ ਨੇ ਤੁਹਾਡੀ ਗੱਲ ਸੁਣਦੇ ਆ ਸਾਰੀ, ਦੇਖੋ ਆਪਣੇ ਵੱਲੋਂ ਜਿਹੜਾ ਯੋਗਦਾਨ ਆ ਉਹ ਪਾਇਆ, ਔਰ ਕਹਿੰਦੇ ਲਵ ਯੂ ਭਾਜੀ ਜਸਟ ਡਾਂਸ ਹੈਲਪ ਵੀਰ ਜੀ। ਤੋ ਉਹਨਾਂ ਨੇ ਨਾ ਇੱਕ ਵੋਇਸ ਮੈਸੇਜ ਭੇਜਿਆ, ਸੋ ਮੈਸੇਜ ਤਾਂ ਨਹੀਂ ਹਾਲੇ ਮੈਂ ਲੈ ਸਕਾਂਗੀ ਉਹਨਾਂ ਦਾ, ਪਰ ਤੁਹਾਡੇ ਨਾਲ ਇਹ ਸੁਨੇਹਾ ਸਾਂਝਾ ਕਰਨਾ ਜ਼ਰੂਰ ਬਣਦਾ ਸੀਗਾ। ਸੋ ਬ੍ਰਾਟ ਸਾਹਿਬ ਬਹੁਤ ਬਹੁਤ ਧੰਨਵਾਦ ਸਾਂਝ ਪਾਉਣ ਦੇ ਲਈ।
ਬਹੁਤ ਮਿਹਰਬਾਨੀ ਜੀ, ਤੁਸੀਂ $50 ਪਾ ਕੇ ਰਸੀਦ ਭੇਜੀ ਹੈ, ਪਰ ਅਸੀਂ ਕੋਸ਼ਿਸ਼ ਸਾਡੀ ਇਹ ਆ ਵੀ ਅਸੀਂ ਚਾਹੁੰਦੇ ਆ ਵੀ ਤੁਸੀਂ ਇੱਦਾਂ ਪੈਸੇ ਦੇਣ ਨਾਲ ਨਾ ਆਪਾਂ ਜਿਹੜਾ ਐਡਵਰਟਾਈਜ਼ਮੈਂਟ ਵਾਲਾ ਜਿਹੜਾ ਪ੍ਰੋਪਰ ਵੇ ਆ ਆਪਾਂ ਉਹੀ ਚੱਲੀਏ ਤੇ ਉਹਦੇ ਨਾਲ ਜ਼ਿਆਦਾ ਸਾਨੂੰ ਬੈਨੀਫਿਟ ਹੋਣਾ
ਜੀ। ਸ਼ੁਕਰੀਆ ਬ੍ਰਾਟ ਸਾਹਿਬ ਸਾਡੇ ਨਾਲ ਵਕਤ ਗੁਜ਼ਾਰਨ ਲਈ ਔਰ ਖਬਰਾਂ ਦੇ ਸਿਲਸਿਲੇ ਚ ਸਾਥ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ। ਸੋ ਦੋਸਤੋ ਇਹ ਸਨ ਮਿੰਟੂ ਬਰਾੜਹੁਰੀ ਐਡੀਲੇਡ ਤੋਂ ਸਾਡੇ ਨਾਲ ਇਸ ਸਿਲਸਿਲੇ ਚ ਜੁੜੇ ਹੋਏ ਸਨ। ਖਬਰਾਂ ਦਾ ਜਿਹੜਾ ਸਿਲਸਿਲਾ ਥੋੜਾ ਜਿਹਾ ਅੱਜ ਲੰਬਾ ਚਲਾ ਗਿਆ, ਪਰ ਤੁਸੀਂ ਸਾਰਿਆਂ ਨੇ ਮੈਨੂੰ ਲੱਗਦਾ ਗੱਲਬਾਤ ਕਾਫੀ ਇੰਜੋਏ ਕੀਤੀ ਹੈ ਪ੍ਰੋਗਰਾਮ ਚ, ਤੁਸੀਂ ਸਾਡੇ ਨਾਲ ਲਗਾਤਾਰ ਬਣੇ ਹੋਏ ਹੋ। ਫਿਲਹਾਲ ਇੱਕ ਬ੍ਰੇਕ ਲੈਣ ਦਾ ਸਮਾਂ ਵੀ ਹੈ ਕਿਉਂਕਿ ਬਹੁਤ ਲੰਬੀ ਗੱਲਬਾਤ ਹੋਈ ਹੈ, ਉਹਦੇ ਵਿੱਚ ਗੀਤ ਸੰਗੀਤ ਦਾ ਜਿਹੜਾ ਟਾਈਮ ਸੀ ਉਹ ਵੀ ਨਹੀਂ ਅਸੀਂ ਲਿਆ, ਪਰ ਇੱਕ ਬ੍ਰੇਕ ਦਾ ਜਿਹੜਾ ਸਮਾਂ ਉਹ ਜ਼ਰੂਰ ਹੁਣ ਬਣਿਆ ਹੋਇਆ ਔਰ ਅਸੀਂ ਲੈਣੀ ਆ। ਤੇ ਬ੍ਰੇਕ ਦੇ ਵਿੱਚ ਅਸੀਂ ਇਸ਼ਤਿਹਾਰ ਜਿਹੜੇ ਉਹ ਸਾਂਝੇ ਕਰਨੇ ਹੁੰਦੇ ਆ ਸਾਡੇ ਸਹਿਯੋਗੀਆਂ ਦੇ, ਸਾਡੇ ਸਪਾਂਸਰਸ ਦੇ, ਜਿਹੜੇ ਕਿ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਚ ਮਦਦ ਕਰਦੇ ਆ। ਲੈਣੇ ਆ ਇੱਕ ਬ੍ਰੇਕ, ਬ੍ਰੇਕ ਤੋਂ ਬਾਅਦ ਬਹੁਤ ਜਲਦੀ ਆਉਣੇ ਆ ਵਾਪਸ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਦੇ ਵਿੱਚ। ਅਗਲਾ ਸਿਲਸਿਲਾ ਜਿਹੜਾ ਉਹਦੇ ਵਿੱਚ ਅਸੀਂ ਸਾਂਝ ਪਾਉਣੀ ਆ ਸਿੱਖ ਜਰਨੈਲ ਜੱਸਾ ਸਿੰਘ ਰਾਮਗੜੀਆ ਦੇ ਜੀਵਨ ਦੇ ਉੱਤੇ, ਤੇ ਨਾਲ ਹੀ ਨਾਲ ਉਸ ਤੋਂ ਵੀ ਅਗਲਾ ਜਿਹੜਾ ਸਿਲਸਿਲਾ ਉਹਦੇ ਵਿੱਚ ਅੱਜ ਇੱਕ ਖਾਸ ਗੱਲਬਾਤ ਇੱਕ ਖਾਸ ਵਿਸ਼ੇ ਦੇ ਉੱਤੇ। ਉਹ ਵਿਸ਼ਾ ਹੈਗਾ ਜੀ ਕਿ ਪੱਛਮ ਦੀ ਤਰਜ਼ ਦੇ ਉੱਤੇ ਜਿਹੜਾ ਬਦਲ ਰਿਹਾ ਪੰਜਾਬੀ ਸਭਿਆਚਾਰ ਜਾਂ ਫਿਰ ਰਸਮ ਰਿਵਾਜ਼ ਜਿਹੜੇ ਆ ਉਹ ਕਿੰਨੇ ਸਹੀ ਨੇ ਕਿੰਨੇ ਗਲਤ ਨੇ। ਤੁਸੀਂ ਇਸ ਵਿਸ਼ੇ ਦੇ ਉੱਤੇ ਜ਼ਰੂਰ ਗੱਲਬਾਤ ਕਰਿਓ। ਕੱਲ ਦੇ ਪ੍ਰੋਗਰਾਮ ਦੇ ਵਿੱਚ ਥੋੜੀ ਜਿਹੀ ਗੱਲ ਛਿੜੀ ਸੀ, ਸੋ ਉਸੇ ਗੱਲ ਨੂੰ ਅਸੀਂ ਅੱਜ ਅੱਗੇ ਵਧਾਵਾਂਗੇ ਔਰ ਤੁਸੀਂ ਸਾਡਾ ਸਾਥ ਦਿਓਗੇ। ਉਮੀਦ ਕਰਦੇ ਹਾਂ, ਜੁੜੇ ਰਹੋ, ਬਣੇ ਰਹੋ ਸਾਡੇ ਨਾਲ। ਲੈਂਦੇ ਹਾਂ ਬ੍ਰੇਕ, ਆਉਂਦੇ ਹਾਂ ਵਾਪਸ ਬਹੁਤ ਜਲਦੀ।
ਤੁਸੀਂ ਉਸਾਰੇ ਮਹਿਲ ਮੁਨਾਰੇ, ਤੁਹਾਡੇ ਹਿੱਸੇ ਆਏ ਟਾਰੇ, ਮੁੱਕੇਗਾ ਜਿਸ ਦਿਨ ਹਨੇਰਾ, ਆਵੇਗਾ ਜਦੋਂ ਸੂਝ ਸਵੇਰਾ, ਤੁਹਾਡੇ ਹੀ ਹਿੱਸੇ ਆਵਣਗੇ ਜਿੰਨੇ ਵੀ ਚਾਨਣ ਕੁਆਰੇ, ਜਿੰਨੇ ਵੀ ਚਾਨਣ ਕੁਆਰੇ। ਅੱਜ ਮਜ਼ਦੂਰ ਦਿਵਸ ਦੇ ਮੌਕੇ ਤੇ ਦੁਨੀਆ ਭਰ ਦੇ ਕਿਰਤੀਆਂ ਦੀ ਮਿਹਨਤ ਨੂੰ ਸਲਾਮ ਕਰਦਿਆਂ ਹਰਮਨ ਰੇਡੀਓ ਆਸਟ੍ਰੇਲੀਆ ਕਾਮਨਾ ਕਰਦਾ ਕਿਰਤੀਆਂ ਦੇ ਰੋਸ਼ਨ ਭਵਿੱਖ ਲਈ।
ਮੋਰਿੰਡਾ ਮੋਟਰਸ ਕਾਲਪੰਚਰ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟ੍ਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430179890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ।
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ।
ਪਰ ਤੁਹਾਨੂੰ ਪਤਾ ਹੈ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ। ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ, 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ, ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631, 0411-229-631, ਜਾਂ ਵਿਜ਼ਿਟ ਕਰੋ www.healthdrops.com.au।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ, ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ, ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬਗ ਬਸਟਰ ਵਾਲੇ ਨਾ ਪੱਡਾ। ਜੀ ਹਾਂ, ਨਾ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲਓ 0466-96-84-36। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au। ਜੀ ਹਾਂ, ਬਗ ਬਸਟਰ ਵਾਲੇ ਨਾ ਪੱਡਾ ਤੁਹਾਡੀ ਮਦਦ ਕਰ ਸਕਦੇ।
ਮੇਰਾ ਅੱਜ ਬਾਹਰ ਡਿਨਰ ਕਰਨ ਦਾ ਮੂਡ ਆ ਬਸ।
ਜੇ ਤੁਸੀਂ ਵੀ ਵੈਜੀਟੇਰੀਅਨ ਹੋ ਤਾਂ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ, ਕਿਉਂਕਿ ਬਾਬਾ ਸਵੀਟਸ ਸੌਂਗਸਟੋਨ ਵਾਲੇ ਨਾ ਸਿਰਫ ਡਿਨਰ ਸਗੋਂ ਬ੍ਰੇਕਫਾਸਟ ਅਤੇ ਲੰਚ ਦੇ ਲਈ ਵੀ ਖੁੱਲਿਆ ਕਰਨਗੇ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ। ਜੀ ਹਾਂ, ਸ਼ੁੱਧ ਸ਼ਾਕਾਹਾਰੀ ਖਾਣਿਆਂ ਦੇ ਵਿੱਚ ਢੇਰ ਸਾਰੀਆਂ ਵੰਨਗੀਆਂ ਤੇ ਪਕਵਾਨ, ਇਹੀ ਨਹੀਂ ਪਾਕ ਪਾਨ ਦੀਆਂ ਪਾਰਟੀ ਅਤੇ ਪੰਜਾਬੀ ਮਠਿਆਈਆਂ, ਛੋਲੇ ਭਟੂਰੇ, ਚਾਟ ਪਾਪੜੀ, ਟਿੱਕੀ ਚਾਟ, ਸਮੋਸੇ, ਪਕੌੜੇ, ਜਲੇਬੀਆਂ, ਅੰਮ੍ਰਿਤਸਰੀ ਨਾਨ ਦਾ ਸਵਾਦ ਲੈਣ ਦੇ ਲਈ ਅੱਜ ਹੀ ਪਹੁੰਚੋ। ਇਸ ਤੋਂ ਇਲਾਵਾ ਤਾਜ਼ਾ ਪਨੀਰ ਅਤੇ ਤਾਜ਼ਾ ਦਹੀਂ ਹਰ ਵੇਲੇ ਤਿਆਰ ਮਿਲਦਾ ਹੈ। ਇੱਥੇ ਐਗਲੈਸ ਕੇਕ ਆਰਡਰ ਤੇ ਬਣਾਏ ਜਾਂਦੇ ਨੇ। ਬਾਬਾ ਸਵੀਟ 191 ਹਾਈ ਸਟ੍ਰੀਟ, ਥੌਮਸਟਨ।
ਤੇ ਚਲੋ ਫੇਰ, ਅੱਜ ਪਿਓਰ ਵੈਜੀਟੇਰੀਅਨ ਫੂਡ ਲਈ ਅਸੀਂ ਤਾਂ ਜਾਵਾਂਗੇ ਬਾਬਾ ਸਵੀਟਸ।
ਕ੍ਰੀਏਟਿਵ ਇਵੈਂਟਸ ਬੜੇ ਮਾਨ ਨਾਲ ਪੇਸ਼ ਕਰਦੇ ਨੇ ਗੁਰਦਾਸ ਮਾਨ ਲਾਈਵ ਇਨ ਮੈਲਬੌਰਨ।
ਪਰਿਵਾਰਿਕ ਮਾਹੌਲ ਵਿੱਚ ਪਰਿਵਾਰਿਕ ਗੀਤਾਂ ਦੇ ਨਾਲ ਇੱਕ ਵਾਰ ਫੇਰ ਤੁਹਾਡੇ ਸ਼ਹਿਰ ਆ ਰਹੇ ਨੇ ਗੁਰਦਾਸ ਮਾਨ।
ਲਾ ਕੇ ਯਾਰੀ ਦੁਨੀਆ ਤਾਰੀ।
ਕਦੋਂ? 20 ਮਈ 2018। ਕਿੱਥੇ? ਮੈਲਬੌਰਨ ਕਨਵੈਨਸ਼ਨ ਐਂਡ ਐਗਜ਼ੀਬਿਸ਼ਨ ਸੈਂਟਰ, ਸਾਊਥ ਵਾਫਟ।
ਟਿਕਟਾਂ ਲਈ ਜਾਓ ਵੈਬਸਾਈਟ ਤੇ creativetickets.com.au ਤੇ।
ਹਰਮਨ ਮੋਟਰ ਰੇਡੀਓ ਦੇ ਸਰੋਤਿਆਂ ਨੂੰ ਟਿਕਟ ਤੇ ਮਿਲੇਗਾ 5% ਡਿਸਕਾਊਂਟ।
ਫਿਰ ਦੇਰ ਕਾਦੀ ਜੀ, ਅੱਜ ਜਾਓ ਤੇ ਕਰਾਓ ਆਪਣੇ ਟਿਕਟਾਂ ਦੀ ਬੁਕਿੰਗ।
ਵਧੇਰੇ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਬਲਵਿੰਦਰ ਲਾਲੀ ਨੂੰ 0426-809-499 ਤੇ, ਜਾਂ ਫਿਰ ਸ਼ਿੰਕੂ ਨਾਭਾ ਜੀ ਨੂੰ 0435-779-544 ਤੇ।
ਗੁਰਦਾਸ ਮਾਨ ਲਾਈਵ ਇਨ ਮੈਲਬੋਰਨ 20 ਮਈ 2018।
ਰਾਤੀ ਉੱਠ ਤਾਰੇ ਗਿਣਦੀਆਂ ਇਸ਼ਕ ਦੇ ਮਾਰੇ।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ, ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 ਰੋਬਿਨਸਨ ਸਟ੍ਰੀਟ, ਡੈਂਡੀਨੋਂਗ, ਮੈਲਬੋਰਨ। ਫੋਨ ਨੰਬਰ 0387-59-0629।
ਨਾਨਕ ਬੇਕਰੀ ਡੈਂਡੀਨੋਂਗ ਮੈਲਬੋਰਨ ਵਾਲੇ ਹਰਮਨ ਰੇਡੀਓ ਨੂੰ ਸਪੋਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ, ਡੈਂਡੀਨੋਂਗ। ਫੋਨ 0425-888-856।
ਆ ਲੋ ਸਮਾਨ ਦੀ ਲਿਸਟ, ਗੋਵੈਂਟ ਗੋਨ ਹੋ ਜਾਓ। ਫਿਰ
ਲਿਸਟ ਬੜੀ ਲੰਮੀ ਹੈ ਤੇਰੀ। 20 ਕਿਲੋ ਬਾਸਮਤੀ ਚੌਲ, 10 ਕਿਲੋ ਚੱਕੀ ਆਟਾ। ਓਏ ਆ ਕੀ ਇੰਨੀ ਲੰਮੀ ਲਿਸਟ, ਮੇਰੇ ਕੋ ਨੀ ਪੁੱਗਦੀਆਂ ਕਬੀਲਦਾਰੀਆਂ।
ਤੁਹਾਡੀਆਂ ਕਬੀਲਦਾਰੀਆਂ ਦਾ ਇੱਕੋ ਹੱਲ ਹੈ ਜਨਾਬ, ਏਸ਼ੀਅਨ ਪੈਸੀਫਿਕ ਫੂਡ ਮਾਰਕੀਟ, 38 ਮੈਕਿੰਟੋਸ਼ ਸਟਰੀਟ, ਸ਼ੈਪਟਨ, 36-30 ਵਿਕਟੋਰੀਆ। ਫੋਨ ਨੰਬਰ 0415-683-482।
ਫਾਈਂਡ ਅ ਚੀਪਰ ਪ੍ਰਾਈਸ ਐਂਡ ਵੀ ਵਿਲ ਬੀਟ ਇਟ। ਹਿਊਜ ਰੇਂਜ ਆਫ ਇੰਡੀਅਨ, ਏਸ਼ੀਅਨ, ਆਈਲੈਂਡਰ ਐਂਡ ਨਿਊਜ਼ੀਲੈਂਡ ਗ੍ਰੋਸਰੀ।
ਏਸ਼ੀਅਨ ਪੈਸੀਫਿਕ ਫੂਡ ਮਾਰਕੀਟ, ਸਾਡੇ ਪਤੇ ਨੂੰ ਸੌਖਾ, ਕਬੀਲਦਾਰੀਆਂ ਚ ਖੁਸ਼ੀਆਂ ਹੀ ਖੁਸ਼ੀਆਂ।
ਰਾਇਲ ਗੋਲਡ 10 ਕਿਲੋ ਆਟਾ $6.99, ਵੈਜੀਟੇਬਲ ਆਇਲ $36, ਫਰੈਸ਼ ਗੰਨੇ ਦਾ ਜੂਸ ਤੇ ਫਰੈਸ਼ ਅਮਰੂਦ ਵੀ ਅਵੇਲੇਬਲ ਨੇ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-56।
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੋਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 0477-500-600 ਤੇ, ਜਾਂ ਵੈਬਸਾਈਟ ਨੋਟ ਕਰੋ negotiators.com.au ਤੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ।
ਜੀ ਦੋਸਤੋ, ਬ੍ਰੇਕ ਤੋਂ ਬਾਅਦ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ, ਚੱਲ ਰਿਹਾ ਪ੍ਰੋਗਰਾਮ ਲਹਿਰਾਂ ਤੇ। ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਮੇਰੇ ਨਾਲ ਮੈਲਬਨ ਤੋਂ ਅਮਰਦੀਪ ਕੌਰ ਦੇ ਨਾਲ, ਤੇ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਦੋਸਤਾਂ ਦੇ ਬਹੁਤ ਸਾਰੇ ਮੈਸੇਜਸ ਆਏ ਹੋਏ ਆ, ਔਰ ਮੈਨੂੰ ਲੱਗਦਾ ਪ੍ਰੋਗਰਾਮ ਚ ਅੱਗੇ ਵਧਣ ਤੋਂ ਪਹਿਲਾਂ ਮੈਂ ਤੁਹਾਡੇ ਸਾਰਿਆਂ ਦੇ ਮੈਸੇਜਸ ਇੱਕ ਵਾਰ ਜ਼ਰੂਰ ਲੈ ਲਵਾਂ। ਭੁਪਿੰਦਰ ਲਾਂਬਾ ਜੀ ਸਾਡੇ ਨਾਲ ਜੁੜੇ ਸਨ, ਔਰ ਉਹਨਾਂ ਨੇ ਬਰਾੜ ਸਾਹਿਬ ਦੇ ਉਸ ਸਿਲਸਿਲੇ ਦੇ ਵਿੱਚ ਇੱਕ ਸਵਾਲ ਕੀਤਾ ਸੀਗਾ, ਤੇ ਕਹਿੰਦੇ ਸੀ ਵੀ ਸਿਡਨੀ ਦੇ ਨਗਰ ਕੀਰਤਨ ਤੋਂ ਬਾਅਦ AS ਦੀ ਟੀਮ ਚ ਜਿਹੜੀ ਅਲਕੋਹਲ ਪਾਰਟੀ ਕੀਤੀ ਗਈ ਆ, ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ, ਇਹਦੇ ਬਾਰੇ ਕੀ ਵਿਚਾਰ ਹੈ? ਮੈਨੂੰ ਲੱਗਦਾ ਕਿ ਬਰਾੜ ਸਾਹਿਬ ਭੁਪਿੰਦਰ ਜੀ ਕੱਲ ਫੇਰ ਪ੍ਰੋਗਰਾਮ ਚ ਸਾਂਝ ਪਾਉਣਗੇ, ਲਹਿਰਾਂ ਪ੍ਰੋਗਰਾਮ ਚ ਤੁਸੀਂ ਇਹ ਜਿਹੜਾ ਸਵਾਲ ਹੈ ਕੱਲ ਜ਼ਰੂਰ ਉਹਨਾਂ ਨਾਲ ਕਰਿਓ। ਅੱਜ ਦੇ ਪ੍ਰੋਗਰਾਮ ਦੇ ਵਿੱਚ ਮਾਫੀ ਚਾਹਾਂਗੀ ਕਿ ਇਹ ਗੱਲ ਜਿਹੜੀ ਉਹਨਾਂ ਦੇ ਨਾਲ ਸਾਂਝੀ ਨਹੀਂ ਹੋ ਪਾਈ, ਤੁਸੀਂ ਸਾਡੇ ਨਾਲ ਬਣੇ ਰਹੋ। ਇਸੇ ਤਰ੍ਹਾਂ ਅੱਗੇ ਸਾਡੇ ਨਾਲ ਜੁੜੇ ਨੇ ਜੀ ਬਲਵਿੰਦਰ ਸਿੰਘ ਹੁਰੀ ਤੇ ਹਰੀਸ਼ ਅਰੋੜਾ ਸਾਹਿਬ ਇੱਕ ਵਾਰ ਫੇਰ ਜੁੜੇ ਆ। ਹਰੀਸ਼ ਜੀ ਕਹਿੰਦੇ ਜੀ ਕਿ ਮੈਂ ਨਾ ਡਰਾਈਵ ਕਰ ਰਿਹਾ, ਇਸ ਕਰਕੇ ਟਾਈਪਿੰਗ ਜਿਹੜੀ ਆ ਉਹ ਨਹੀਂ ਜਤਿੰਦਰ ਵਾਲੀਆ ਸਾਹਿਬ, ਜਤਿੰਦਰ ਵਾਲੀਆ ਸਾਹਿਬ ਕਹਿੰਦੇ ਮੈਂ ਡਰਾਈਵ ਕਰ ਰਿਹਾ ਜੀ ਤੇ ਇਸ ਕਰਕੇ ਟਾਈਪਿੰਗ ਜਿਹੜੀ ਸੀ ਉਹ ਗਲਤ ਹੋ ਰਹੀ ਸੀਗੀ, ਤੇ ਕੋਈ ਗੱਲ ਨੀ ਜੀ, ਤੁਸੀਂ ਡਰਾਈਵ ਕਰਦੇ ਹੋਏ ਪਲੀਜ਼ ਟਾਈਪ ਨਾ ਕਰਿਆ ਕਰੋ, ਤੇ ਬਹੁਤ ਜ਼ਰੂਰੀ ਹੁੰਦਾ ਧਿਆਨ ਦੇ ਨਾਲ ਤੁਸੀਂ ਡਰਾਈਵ ਕਰੋ ਔਰ ਪ੍ਰੋਗਰਾਮ ਸੁਣਦੇ ਰਹੋ। ਬਹੁਤ ਬਹੁਤ ਧੰਨਵਾਦ ਵਾਲੀਆ ਸਾਹਿਬ, ਤੁਸੀਂ ਸਾਂਝ ਪਾਉਂਦੇ ਹੋ ਸਾਡੇ ਨਾਲ ਔਰ ਦਿਲੋਂ ਜੁੜੇ ਹੋਏ ਹੋ ਸਾਡੇ ਨਾਲ, ਬਹੁਤ ਬਹੁਤ ਸ਼ੁਕਰੀਆ ਜੀ। ਹਰੀਸ਼ ਅਰੋੜਾ ਜੀ ਕਹਿੰਦੇ ਜੀ ਵੀ ਬਾਈ ਜੀ ਨਾਲੇ ਦੱਸਿਓ ਵੀ ਟੈਕਸ ਦੇ ਵਿੱਚ ਵੀ ਛੋਟ ਮਿਲਦੀ ਹੈ। ਬਿਲਕੁਲ ਜੀ, ਜੇਕਰ ਤੁਸੀਂ ਆਪਣੇ ਵਪਾਰ ਨੂੰ ਐਡਵਰਟਾਈਜ਼ ਕਰਦੇ ਹੋ ਰੇਡੀਓ ਦੇ ਉੱਤੇ ਜਾਂ ਕਿਸੇ ਵੀ ਮੰਚ ਦੇ ਉੱਤੇ ਤੇ ਤੁਹਾਨੂੰ ਉਹਦੇ ਵਿੱਚ ਟੈਕਸ ਦੇ ਵਿੱਚ ਛੋਟ ਮਿਲਦੀ ਹੈ। ਸੋ ਮੈਨੂੰ ਲੱਗਦਾ ਅਰੋੜਾ ਸਾਹਿਬ ਨੇ ਗੱਲ ਉਹੀ ਕੀਤੀ ਹੈ ਕਿ ਅਖਬਾਰ ਔਰ ਰੇਡੀਓ ਨੂੰ ਸਪੋਂਸਰ ਕਰਨ ਦੀ ਜਿਹੜੀ ਗੱਲ ਹੈ ਉਹ ਬਰਾੜ ਸਾਹਿਬ ਨੇ ਕੀਤੀ ਸੀ। ਬਹੁਤ ਬਹੁਤ ਧੰਨਵਾਦ ਸਾਂਝ ਪਾਉਣ ਦੇ ਲਈ। ਈਮੇਲ ਦੇ ਜ਼ਰੀਏ ਦੋਸਤ ਜੁੜੇ ਹੋਏ ਨੇ, ਬਲਵਿੰਦਰ ਸਿੰਘ ਸਾਡੇ ਨਾਲ ਸਾਂਝ ਬਣਾ ਰਹੇ ਨੇ। ਬਲਵਿੰਦਰ ਸਿੰਘ ਵਿਰਕ ਸਤਿ ਸ੍ਰੀ ਅਕਾਲ ਸਿਸਟਰ ਜੀ ਤੇ ਮਿੰਟੂ ਬਰਾੜ ਜੀ ਕਹਿੰਦੇ ਅੱਜ ਬਿਮਾਰ ਸੀ ਕੰਮ ਤੇ ਨਹੀਂ ਜਾ ਹੋਇਆ, ਸਵੇਰੇ ਉੱਠ ਕੇ ਹਰਮਨ ਰੇਡੀਓ ਸੁਣ ਰਿਹਾ ਹਰ ਰੋਜ਼, ਕਹਿੰਦੇ ਡੇ ਜਿਹੜਾ ਆ ਜੀ ਉਹ ਸਟਾਰਟ ਕਰਦਾ ਰੇਡੀਓ ਸੁਣ ਕੇ, ਬਹੁਤ ਵਧੀਆ ਜਾ ਰਿਹਾ, ਵਾਹਿਗੁਰੂ ਚੜ੍ਹਦੀ ਕਲਾ ਰੱਖੇ। ਬਰਾੜ ਸਾਹਿਬ, ਬਰਾੜ ਭਾਜੀ ਤੁਸੀਂ ਗ੍ਰੇਟ ਹੋ, ਕਿਆ ਬਾਤ ਹੈ। ਬਰਾੜ ਸਾਹਿਬ ਜਾ ਚੁੱਕੇ ਨੇ ਪ੍ਰੋਗਰਾਮ ਚ, ਪ੍ਰੋਗਰਾਮ ਜ਼ਰੂਰ ਸੁਣ ਰਹੇ ਹੋਣਗੇ। ਬਲਵਿੰਦਰ ਸਿੰਘ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਹਰ ਰੋਜ਼ ਪ੍ਰੋਗਰਾਮ ਸੁਣਦੇ ਹੋ ਔਰ ਮੈਨੂੰ ਲੱਗਦਾ ਕਿ ਮੈਸੇਜ ਕਦੇ ਕਦੇ ਹੀ ਕਰਦੇ ਹੋ, ਅੱਜ ਘਰ ਸੀਗੇ ਮੈਸੇਜ ਕੀਤਾ, ਸਾਨੂੰ ਬਹੁਤ ਚੰਗਾ ਲੱਗਿਆ, ਬਣੇ ਰਿਹਾ ਕਰੋ ਇਸੇ ਤਰ੍ਹਾਂ ਜੁੜਿਆ ਕਰੋ ਪ੍ਰੋਗਰਾਮ ਦੇ ਵਿੱਚ, ਧੰਨਵਾਦ। ਜਿੰਦਰ ਬਰਾੜ ਹੋਰਾਂ ਨੇ ਸਾਡੇ ਨਾਲ ਇੱਕ ਕਵਿਤਾ ਦੇ ਨਾਲ ਸਾਂਝ ਪਾਈ ਹੈ, ਉਹਨਾਂ ਦੀ ਕਵਿਤਾ ਜ਼ਰੂਰ ਮੈਂ ਸਾਂਝੀ ਕਰਦੇ ਹਾਂ। ਕਹਿੰਦੇ ਮਿਹਨਤਾਂ ਦੇ ਰੰਗ ਸੁਨਹਿਰੀ ਵੇ ਸੱਜਣਾ, ਵਗ ਪਸੀਨੇ ਰੰਗ ਸੋਨੇ ਵਰਗਾ ਚੜਿਆ, ਕਿਤੇ ਪੈਰਾਂ ਨੇ ਲਤਾੜੀਆਂ ਪੋਲੀਆਂ, ਕਿਤੇ ਤਨ ਪੋ ਮਾਗ ਚ ਠਰਿਆ, ਕਿਤੇ ਡੂੰਘੇ ਲਿਸ਼ਕਦੇ ਦੋ ਡੋਬੇ, ਤੇ ਕਿਤੇ ਪੱਕੀਆਂ ਤੇ ਵਰਦੇ ਨੂੰ ਜਰਿਆ, ਕਿਤੇ ਪੱਕੀਆਂ ਤੇ ਵਰਦੇ ਨੂੰ ਜਰਿਆ, ਬੰਦੇ ਨਿੱਕੇ ਪਰ ਜਿਗੜੇ ਪਹਾੜ ਜਿਹੇ, ਬੰਦੇ ਨਿੱਕੇ ਪਰ ਜਿਗਰੇ ਪਹਾੜ ਜਿਹੇ, ਤਾਂ ਵੀ ਸ਼ੁਕਰਾਨਾ ਡਾਦੇ ਦਾ ਕਰਿਆ। ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ, ਤੁਸੀਂ ਜਿੰਦਰ ਜੀ ਸਾਂਝ ਪਾਈ ਹੈ। ਟੁੱਡੀ ਕੇ ਸਾਹਿਬ ਨੇ ਵੀ ਮੈਨੂੰ ਲੱਗਦਾ ਉਹ ਵੀਡੀਓ ਜਿਹੜੀ ਆ ਉਹ ਭੇਜ ਦਿੱਤੀ ਆ, ਤੇ ਨਾਲ ਨਾਲ ਮਾਵੀ ਹੋਰਾਂ ਨੂੰ ਜਿਹੜੇ ਕਿ ਗ੍ਰਿਫਤ ਖੇਡਾਂ ਦੇ ਸੇਵਾਦਾਰ ਨੇ ਉਹਨਾਂ ਨੂੰ ਵਧਾਈ ਵੀ ਭੇਜ ਰਹੇ ਨੇ ਉਹਨਾਂ ਦੀ ਟੀਮ ਨੂੰ, ਨਸ਼ਿਆਂ ਦੇ ਮਸਲੇ ਦੇ ਉੱਤੇ ਜਿਹੜੀ ਗੱਲਬਾਤ ਅਸੀਂ ਕੀਤੀ ਸੀਗੀ। ਸੋ ਧੰਨਵਾਦ ਗਿੱਲ ਸਾਹਿਬ ਤੁਹਾਡਾ ਵੀ। ਤੇ ਬਾਕੀ ਕਹਿੰਦੇ ਕਿਤੇ ਇਹ ਤਾਂ ਇੰਨੀ ਸੌਖੀ ਤੇ ਸਸਤੀ ਮਿਲਣ ਮੰਜ਼ਿਲ ਨੂੰ ਲੋਕ ਮੰਜ਼ਿਲ ਹੀ ਨਾ ਸਮਝਦੇ ਹੋਣ, ਕਿਉਂਕਿ ਆਮ ਕਿਹਾ ਜਾਂਦਾ ਮੁਫ਼ਤ ਚ ਮਿਲੀ ਚੀਜ਼ ਦਾ ਕੋਈ ਮੁੱਲ ਨਹੀਂ ਹੁੰਦਾ ਜੀ। ਸੋ ਗਿੱਲ ਸਾਹਿਬ ਪ੍ਰੋਗਰਾਮ ਚ ਇਸੇ ਤਰ੍ਹਾਂ ਬਣੇ ਰਹੋ, ਅਸੀਂ ਅਗਲੇ ਸਿਲਸਿਲੇ ਵੱਲ ਵਧਣਾ। ਸਾਡੇ ਨਾਲ ਹੋਰ ਵੀ ਬਹੁਤ ਸਾਰੇ ਦੋਸਤਾਂ ਨੇ ਨਾ ਮੈਸੇਜਿਸ ਦੇ ਨਾਲ ਸਾਂਝ ਪਾਈ ਹੈ। ਗੁਰਿੰਦਰ ਸਿੰਘ ਕਾਫੀ ਦੇਰ ਤੋਂ ਜੁੜੇ, ਇਹਨਾਂ ਦਾ ਸਵਾਲ ਹੈ ਜੀ ਹੀਰ ਦੀ ਉਮਰ ਕਿੰਨੀ ਸੀ। ਸੋ ਇਹ ਸਵਾਲ ਅਸੀਂ ਬਾਕੀ ਸਾਰਿਆਂ ਨੂੰ ਪਾ ਦਿੰਦੇ ਹਾਂ ਤੇ ਅਸੀਂ ਅੱਗੇ ਵਧਦੇ ਹਾਂ, ਕਿਉਂਕਿ ਜੇ ਹੁਣ ਹੀਰ ਦੀ ਉਮਰ ਜਿਹੜੀ ਉਹ ਡਿਸਕਸ ਕਰਨ ਲੱਗ ਪਏ ਤੇ ਅਗਲਾ ਸਿਲਸਿਲਾ ਸਾਡਾ ਰਹਿ ਜਾਣਾ, ਸਮਾਂ ਸਾਡੇ ਕੋਲ ਬਹੁਤ ਥੋੜਾ ਬਚਿਆ। ਸੋ ਦੋਸਤੋ ਤੁਸੀਂ ਹੀਰ ਦੀ ਉਮਰ ਸਾਨੂੰ ਜ਼ਰੂਰ ਦੱਸੋ ਤੇ ਅਸੀਂ ਵਧਦੇ ਹਾਂ ਅੱਗੇ। ਤੇ ਅੱਗੇ ਵਧਦਿਆਂ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਸੀ, ਅੱਜ ਅਸੀਂ ਸਿੱਖ ਜਰਨੈਲ ਜੱਸਾ ਸਿੰਘ ਰਾਮਗੜੀਆ ਦੇ ਜੀਵਨ ਦੇ ਉੱਤੇ ਝਾਤ ਪਾਵਾਂਗੇ 5 ਮਈ ਨੂੰ, ਜਿਨ੍ਹਾਂ ਦਾ ਜਨਮ ਦਿਹਾੜਾ ਤੇ 296 ਸਾਲ ਪਹਿਲਾਂ 5 ਮਈ 1723 ਈਸਵੀ ਨੂੰ ਜੱਸਾ ਸਿੰਘ ਰਾਮਗੜੀਆ ਨੇ ਜਨਮ ਲਿਆ ਸੀ ਜੀ, ਪਿਤਾ ਸਰਦਾਰ ਭਗਵਾਨ ਸਿੰਘ ਤੇ ਮਾਤਾ ਗੰਗੋ ਜੀ ਦੇ ਘਰ। ਸੋ ਇਹਨਾਂ ਦਾ ਜਨਮ ਹੋਇਆ ਸੀ ਪਿੰਡ ਇੱਚੋਗਿੱਲ ਜ਼ਿਲ੍ਹਾ ਲਾਹੌਰ ਵਿਖੇ। ਸੋ ਮਹਾਰਾਜ ਜੱਸਾ ਸਿੰਘ ਰਾਮਗੜੀਏ ਦੇ ਵੱਡੇ ਵਡੇਰਿਆਂ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਸੇਵਾ ਕੀਤੀ ਸੀ, ਜਿਸ ਕਰਕੇ ਜੱਸਾ ਸਿੰਘ ਰਾਮਗੜੀਆ ਨੂੰ ਗੁਰੂ ਘਰ ਦੀ ਸੇਵਾ ਅਤੇ ਜ਼ਬਰ ਜ਼ੁਲਮ ਵਿਰੁੱਧ ਆਵਾਜ਼ ਮਜ਼ਲੂਮਾਂ ਦੀ ਰੱਖਿਆ ਦੀ ਗੁੜਤੀ ਮਿਲੀ ਸੀ ਸ਼ੁਰੂ ਤੋਂ ਹੀ। ਸੋ ਉਹਨਾਂ ਆਪਣੇ ਪਿਤਾ ਗਿਆਨੀ ਭਗਵਾਨ ਸਿੰਘ ਪਾਸੋਂ ਧਾਰਮਿਕ ਸਿੱਖਿਆ ਪ੍ਰਾਪਤ ਕੀਤੀ ਤੇ ਗਿਆਨੀ ਭਗਵਾਨ ਸਿੰਘ ਜਿਹੜੇ ਸੀ ਉਸ ਵੇਲੇ ਦੇ ਉੱਚੇ ਆਚਰਣ ਵਾਲੇ ਕਿਰਤੀ ਤੇ ਸਿਦਕਵਾਨ ਸਿੱਖ ਵੀ ਸਨ। ਤੇ ਭਗਵਾਨ ਸਿੰਘ ਹੋਰਾਂ ਨੇ ਜੱਸਾ ਸਿੰਘ ਹੋਰਾਂ ਨੂੰ ਤਰਖਾਣਾ ਕੰਮ ਦੇ ਵਿੱਚ ਹੱਥ ਵਟਾਉਣ ਲਈ ਲਾਉਣਾ ਚਾਹਿਆ, ਪਰ ਉਹਨਾਂ ਦੀ ਇਸ ਕੰਮ ਦੇ ਵਿੱਚ ਦਿਲਚਸਪੀ ਨਹੀਂ ਸੀ। ਸੋ ਨਾਦਰ ਸ਼ਾਹ ਦੇ ਹਮਲੇ ਕਾਰਨ ਉਹਨਾਂ ਦੇ ਪਰਿਵਾਰ ਨੂੰ ਉਸ ਵੇਲੇ ਪਿੰਡ ਜਿਹੜਾ ਸੀ ਉਹ ਛੱਡਣਾ ਪਿਆ ਸੀਗਾ। ਤੇ 1738 ਚ ਜਦੋਂ ਜ਼ਕਰੀਆ ਖਾਨ ਨੂੰ ਪਤਾ ਲੱਗਾ ਕਿ ਨਾਦਰ ਸ਼ਾਹ ਪੰਜਾਬ ਵੱਲ ਵੱਧ ਰਿਹਾ ਤੇ ਉਸਨੇ ਬਹਾਦਰ ਸਿੰਘਾਂ ਨਾਲ ਸੁਲਹ ਸਫਾਈ ਕਰਕੇ ਨਾਦਰ ਸ਼ਾਹ ਦਾ ਟਾਕਰਾ ਕਰਨ ਲਈ ਮਦਦ ਲੈਣ ਲਈ ਸਿੱਖਾਂ ਨੂੰ ਜਾਗੀਰ ਤੇ ਖਿਲਅਤ ਪੇਸ਼ ਕੀਤੀ, ਜੋ ਸਿੱਖਾਂ ਨੇ ਸਰਬਸੰਮਤੀ ਨਾਲ ਪ੍ਰਵਾਨ ਕਰਕੇ ਨਵਾਬ ਕਪੂਰ ਸਿੰਘ ਨੂੰ ਦੇ ਦਿੱਤੀ। ਮਿੱਤਰਤਾ ਦੇ ਫੈਸਲੇ ਨੂੰ ਸਾਰੇ ਸਿੰਘਾਂ ਨੇ ਪ੍ਰਵਾਨ ਕਰਕੇ ਨਾਦਰ ਸ਼ਾਹ ਦੇ ਖਿਲਾਫ਼ ਜ਼ਕਰੀਆ ਖਾਨ ਦਾ ਸਾਥ ਦੇਣ ਦਾ ਪ੍ਰਣ ਵੀ ਲਿਆ। ਬਹੁਤ ਸਾਰੇ ਸਿੰਘ ਨਾਦਰ ਸ਼ਾਹ ਦੇ ਖਿਲਾਫ਼ ਫੌਜ ਭਰਤੀ ਹੋ ਗਏ, ਜਿਨ੍ਹਾਂ ਵਿਚ ਗਿਆਨੀ ਭਗਵਾਨ ਸਿੰਘ ਤੇ ਜੱਸਾ ਸਿੰਘ ਵੀ ਸ਼ਾਮਲ ਸਨ। ਨਾਦਰ ਸ਼ਾਹ ਤੇ ਜ਼ਕਰੀਆ ਖਾਨ ਦੀਆਂ ਫੌਜਾਂ ਵਿਚਕਾਰ 1738 ਈਸਵੀ ਚ ਵਜ਼ੀਰਾਬਾਦ ਜ਼ਿਲ੍ਹਾ ਗੁਜਰਾਂਵਾਲਾ ਨੇੜੇ ਟਾਕਰਾ ਹੋਇਆ ਤੇ ਇਸ ਜੰਗ ਚ ਬਹਾਦਰੀ ਵਿਖਾਉਂਦਿਆਂ ਗਿਆਨੀ ਭਗਵਾਨ ਸਿੰਘ ਸ਼ਹੀਦ ਹੋ ਗਏ। ਜੱਸਾ ਸਿੰਘ ਦੀ ਉਸ ਵੇਲੇ ਜਿਹੜੀ ਉਮਰ ਸੀ ਸਿਰਫ 15 ਕੁ ਸਾਲ ਸੀ। ਜੱਸਾ ਸਿੰਘ ਇੰਨੀ ਦਲੇਰੀ, ਨਿਰਤਾ ਤੇ ਸੂਰਬੀਰਤਾ ਤੇ ਹਿੰਮਤ ਨਾਲ ਲੜਿਆ ਕਿ ਜ਼ਕਰੀਆ ਖਾਨ ਵੀ ਉਸ ਤੋਂ ਪ੍ਰਭਾਵਿਤ ਹੋਣੋਂ ਨਹੀਂ ਰਹਿ ਸਕਿਆ। ਸੋ ਜ਼ਕਰੀਆ ਖਾਨ ਨੇ ਗਿਆਨੀ ਭਗਵਾਨ ਸਿੰਘ ਦੇ ਪਰਿਵਾਰ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ 5 ਪਿੰਡ ਵੱਲਾ, ਵੇਰਕਾ, ਸੁਲਤਾਨ ਪਿੰਡ, ਤੁੰਗ ਤੇ ਚੱਬਾ ਜਗੀਰ ਵਜੋਂ ਦੇ ਦਿੱਤੇ ਤੇ ਜੱਸਾ ਸਿੰਘ ਨੂੰ ਰਸਾਲਦਾਰ ਦੀ ਪਦਵੀ ਵੀ ਮਿਲੀ। ਸੋ ਬਹੁਤ ਸਾਰੀਆਂ ਬਹਾਦਰੀ ਦੀਆਂ ਜਿਹੜੀਆਂ ਘਟਨਾਵਾਂ, ਬਹਾਦਰੀ ਦੇ ਜਿਹੜੇ ਕਿੱਸੇ ਆ, ਉਹ ਜੱਸਾ ਸਿੰਘ ਰਾਮਗੜੀਆ ਦੀ ਸ਼ਖਸੀਅਤ ਦੇ ਨਾਲ ਜੁੜਦੇ ਗਏ। ਸੋ ਇਸੇ ਕਰਕੇ ਬਹੁਤ ਸਾਰੇ ਹੋਰ ਵੀ ਰੁਤਬੇ ਜਿਹੜੇ ਆ ਉਹ ਜੱਸਾ ਸਿੰਘ ਰਾਮਗੜੀਆ ਨੂੰ ਮਿਲੇ। ਔਰ ਜੱਸਾ ਸਿੰਘ ਨੇ ਜਥੇਦਾਰੀ ਜਿਹੜੀ ਆ ਲਈ ਰਾਮ ਰੌਣੀ ਨੂੰ ਪੱਕੇ ਕਿਲੇ ਦੀ ਸ਼ਕਲ ਦੇਣ ਤੋਂ ਬਾਅਦ ਉਸ ਰਾਮ ਰੌਣੀ ਦਾ ਨਾਮ ਹੀ ਜਿਹੜਾ ਸੀ ਉਹ ਰਾਮਗੜ ਰੱਖਿਆ ਗਿਆ ਸੀਗਾ। ਸੋ ਇਹ ਜਿਹੜੀ ਰਾਮ ਰੌਣੀ ਆ ਇਹਦਾ ਵੀ ਜਿਹੜਾ ਇਤਿਹਾਸ ਆ ਉਹ ਵੱਖਰਾ ਹੈ। ਸੋ ਬਹੁਤ ਸਾਰੀਆਂ ਜਿਹੜੀਆਂ ਇਹੋ ਜਿਹੀਆਂ ਘਟਨਾਵਾਂ, ਇਹੋ ਜਿਹੇ ਜਿਹੜੇ ਕਿੱਸੇ ਆ ਉਹ ਅਸੀਂ ਇੱਥੇ ਸਾਂਝੇ ਨਹੀਂ ਕਰ ਪਾਵਾਂਗੇ ਕਿਉਂਕਿ ਸਮੇਂ ਦੀ ਘਾਟ ਹੈ, ਪਰ ਕਿਸੇ ਦਿਨ ਜ਼ਰੂਰ ਇਹਨਾਂ ਦੇ ਜੀਵਨ ਦੇ ਉੱਤੇ ਕੋਈ ਜਿਹੜੀ ਰਿਪੋਰਟ ਆ ਉਹ ਬਣਾ ਕੇ ਅਸੀਂ ਜ਼ਰੂਰ ਸਾਂਝੀ ਕਰਾਂਗੇ ਜੀ। ਸੋ ਸਰਦਾਰ ਜੱਸਾ ਸਿੰਘ ਨੂੰ ਰਾਮਗੜੀਆ ਵੀ ਜਿਹੜਾ ਕਿਹਾ ਜਾਣ ਲੱਗ ਪਿਆ। ਜਦੋਂ ਸਿੱਖ 12 ਮਿਸਲਾਂ ਚ ਵੰਡੇ ਗਏ ਸੀ ਤਾਂ ਜੱਸਾ ਸਿੰਘ ਉਸ ਵੇਲੇ ਸਰਦਾਰ ਆਨੰਦ ਸਿੰਘ ਸੰਘਾਣੀਆਂ ਦੀ ਮਿਸਲ ਚ ਸੀਗੇ ਤੇ ਸੰਘਾਣੀਆਂ ਦੀ ਮੌਤ ਤੋਂ ਬਾਅਦ ਜੱਸਾ ਸਿੰਘ ਨੂੰ ਮਿਸਲ ਦਾ ਮੁਖੀ ਥਾਪਿਆ ਗਿਆ ਸੀ, ਜੋ ਬਾਅਦ ਚ ਰਾਮਗੜੀਆ ਮਿਸਲ ਵਜੋਂ ਮਸ਼ਹੂਰ ਹੋਈ ਸੀ। ਸੋ ਜੱਸਾ ਸਿੰਘ ਰਾਮਗੜੀਆ ਨੇ ਬਹਾਦਰੀ, ਸਿਆਣਪ, ਦੂਰ ਅੰਦੇਸ਼ੀ ਨਾਲ ਇਸ ਮਿਸਲ ਨੂੰ ਦੂਜੀਆਂ ਮਿਸਲਾਂ ਨਾਲੋਂ ਵੀ ਤਾਕਤਵਰ ਬਣਾਇਆ ਸੀ ਤੇ ਇਲਾਕਿਆਂ ਦਾ ਵਿਸਤਾਰ ਕਰਕੇ ਮਹਾਰਾਜੇ ਦਾ ਦਰਜਾ ਵੀ ਪ੍ਰਾਪਤ ਕੀਤਾ ਸੀਗਾ। ਸੋ ਜੱਸਾ ਸਿੰਘ ਰਾਮਗੜੀਆ ਨੇ ਕਰੀਬ 360 ਕਿਲੇ ਤੇ ਹਰਿਮੰਦਰ ਸਾਹਿਬ ਦੀ ਰਾਖੀ ਦੇ ਲਈ ਰਾਮਗੜੀਆ ਬੁੰਗਾ ਤੇ 2 ਮੀਨਾਰ ਜਿਹੜੇ ਸੀ ਬਣਵਾਏ ਸੀਗੇ। ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੀਆਂ ਜਿੱਤਾਂ ਨਾਲ ਫੌਜੀ ਤਾਕਤ ਚ ਵਾਧੇ ਕਰਨ ਦੂਜੀਆਂ ਮਿਸਲਾਂ ਉਹਨਾਂ ਦੇ ਨਾਲ ਈਰਖਾ ਕਰਨ ਲੱਗ ਪਈਆਂ ਸਨ। ਸੋ ਜੱਸਾ ਸਿੰਘ ਰਾਮਗੜੀਆ ਦੇ ਬਾਰੇ ਚ, ਇਸ ਸਿੱਖ ਜਰਨੈਲ ਦੇ ਜੀਵਨ ਦੇ ਬਾਰੇ ਚ ਇੱਕ ਵੱਡੀ ਜਿਹੜੀ ਰਿਪੋਰਟ ਆ ਬਹੁਤ ਜਲਦ ਅਸੀਂ ਹਰਿਮੰਦਰ ਰੇਡੀਓ ਤੇ ਵੀ ਪੇਸ਼ ਕਰਾਂਗੇ। ਸੋ ਅੱਜ ਦੇ ਲਈ ਇੰਨੀ ਹੀ ਜਿਹੜੀ ਜਾਣਕਾਰੀ ਆ ਉਹਨਾਂ ਦੇ ਬਾਰੇ ਚ ਸਾਂਝੀ ਕਰਦੇ ਹਾਂ ਕਿਉਂਕਿ ਸਮਾਂ ਸਾਡੇ ਕੋਲ ਨਹੀਂ ਬਚਿਆ, ਪਰ ਇੱਕ ਹੋਰ ਵਿਚਾਰ ਚਰਚਾ ਜਿਹੜੀ ਉਹ ਵੀ ਕਰਨੀ ਆ ਕਿਉਂਕਿ ਅਸੀਂ ਵਿਸ਼ਾ ਸਾਂਝਾ ਕਰ ਚੁੱਕੇ ਹਾਂ। ਜਿੰਨਾ ਵੀ ਸਮਾਂ ਸਾਡੇ ਕੋਲ ਬਚਿਆ ਸੀ ਉਸ ਸਮੇਂ ਦੇ ਵਿੱਚ ਉਹ ਵਿਚਾਰ ਚਰਚਾ ਕਰਨੀ ਚਾਹਵਾਂਗੇ। ਫਿਲਹਾਲ ਇੱਕ ਛੋਟਾ ਜਿਹਾ ਗੀਤ ਤੁਹਾਨੂੰ ਸੁਣਾ ਦਿੰਦੇ ਹਾਂ, ਉਸ ਗੀਤ ਤੋਂ ਬਾਅਦ ਆਉਂਦੇ ਹਾਂ ਜੀ ਵਿਚਾਰ ਚਰਚਾ ਦੇ ਸਿਲਸਿਲੇ ਦੇ ਵਿੱਚ ਸਿਮਰਦੀਪ ਕੌਰ ਹੋਰਾਂ ਦੇ ਨਾਲ, ਤੇ ਵਿਸ਼ਾ ਜਿਹੜਾ ਉਹ ਜ਼ਰੂਰ ਯਾਦ ਰੱਖੋ, ਨੋਟ ਕਰ ਲਓ ਔਰ ਸਾਡੇ ਨਾਲ ਵਿਚਾਰ ਸਾਂਝੇ ਕਰਿਓ ਕਿ ਪੱਛਮੀ ਤਰਜ਼ ਦੇ ਉੱਤੇ ਸਾਡੇ ਸਭਿਆਚਾਰ ਦੇ ਵਿੱਚ ਜਿਹੜੀਆਂ ਤਬਦੀਲੀਆਂ ਆ ਰਹੀਆਂ, ਰਸਮ ਰਿਵਾਜ਼ਾਂ 'ਚ ਜਿਹੜੀਆਂ ਤਬਦੀਲੀਆਂ ਆ ਰਹੀਆਂ, ਉਹ ਕਿੰਨੀਆਂ ਕੁ ਜਾਇਜ਼ ਨੇ, ਕਿੰਨੀਆਂ ਚੰਗੀਆਂ ਨੇ, ਕਿੰਨੀਆਂ ਮਾੜੀਆਂ ਨੇ। ਸੋ ਇਸ ਵਿਸ਼ੇ ਤੇ ਆਪਣੇ ਵਿਚਾਰ ਜ਼ਰੂਰ ਦਿਓ। ਫਿਲਹਾਲ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਹਾਂ, ਆਉਂਦੇ ਹਾਂ ਬਹੁਤ ਜਲਦੀ ਵਾਪਸ।
ਇਹ ਗੀਤ ਜੁੜਿਆ ਹੈ ਘਰੋਂ ਬਾਹਰ ਰਹਿੰਦੇ ਇੱਕ ਆਮ ਇਨਸਾਨ ਦੇ ਨਾਲ, ਉਹਦੇ ਬਚਪਨ ਨਾਲ, ਉਹਦੀ ਮਾਂ ਨਾਲ, ਭੈਣ ਨਾਲ, ਨਾਨੀ ਨਾਲ, ਤੇ ਉਹਦੀਆਂ ਬਚਪਨ ਦੀਆਂ ਖੇਡਾਂ ਜਿਵੇਂ ਆਟੇ ਦੀ ਚਿੜੀ, ਤੇ ਹੁਣ ਜਦੋਂ ਬਾਹਰ ਆ ਗਿਆ ਕੱਲਾ ਆਟਾ ਗੁੰਨਦਾ ਤੇ ਯਾਦ ਕਰਦਾ ਉਸ ਆਟੇ ਦੀ ਚਿੜੀ ਨੂੰ ਜਿਹੜੀ ਕਦੇ ਉਹਦੀ ਮਾਂ ਬਣਾ ਕੇ ਦਿੰਦੀ ਸੀ।
ਮਾਂ ਨੇ ਕਦੇ ਨਾ ਖਾਲੀ ਮੋੜੀ ਜੋ ਵੀ ਮੰਗ ਸੀ ਪੁੱਤ ਨੇ ਮੰਗੀ, ਬੱਚਾ ਕੀ ਜਾਣੇ ਉਸ ਰੱਬ ਨੂੰ, ਮਾਂ ਦੀ ਓਟ ਸੀ ਰੱਬ ਤੋਂ ਚੰਗੀ। ਡੱਕੇ ਤੇ ਟੰਗੀ ਚਿੜੀ ਤੇਰੀ ਡੱਕੇ ਤੇ ਟੰਗੀ,
ਲੋ ਜੀ ਦੋਸਤੋ, ਸ਼ਹਿਰੀ ਮਾਨ ਹੋਰਾਂ ਦੀ ਆਵਾਜ਼ ਦੇ ਵਿੱਚ ਬੇਬੇ ਦੀ ਆਟੇ ਦੀ ਛਿੜੀ ਗੀਤ ਸੁਣਿਆ। ਸੋ ਬਿਲਕੁਲ ਜੀ, ਯਾਦ ਇੱਥੇ ਆਉਂਦੀ ਹੈ ਜਦੋਂ ਸਟੂਡੈਂਟ ਵੀਜ਼ਾ ਲੈ ਕੇ ਸਾਡੇ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਇੱਥੇ ਆਉਂਦੇ ਨਾ, ਤੇ ਫੇਰ ਬੇਬੇ ਦੀ ਜਿਹੜੀ ਉਹ ਆਟੇ ਦੀ ਚਿੜੀ ਆ, ਫਿਰ ਬਹੁਤ ਯਾਦ ਆਉਂਦੀ ਜਦੋਂ ਆਟਾ ਵੀ ਆਪਣੇ ਹੱਥੀਂ ਗੁੰਨਣਾ ਪੈਂਦਾ। ਤੇ ਬਹੁਤ ਸਾਰੇ ਸਾਡੇ ਨੌਜਵਾਨਾਂ ਦੀ ਇਹ ਵਿਥਿਆ ਆ, ਇਹ ਕਹਾਣੀ ਆ, ਹਨਾ। ਸੋ ਸਵਾਗਤ ਕਰਦੇ ਹਾਂ ਇੱਕ ਵਾਰ ਫੇਰ ਤੋਂ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਲਹਿਰਾਂ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਮੈਲਬਨ ਤੋਂ ਅੱਜ ਮੇਰੇ ਨਾਲ ਅਮਰਦੀਪ ਕੌਰ ਦੇ ਨਾਲ। ਮੈਨੂੰ ਟੈਕਨੀਕਲ ਸਪੋਰਟ ਬੜੇ ਤੜਕੇ ਤੋਂ ਦੇ ਰਹੇ ਨੇ ਸਰਬਜੀਤ ਸਿੰਘ ਹੋਣੀ ਪਟਿਆਲਾ ਸਟੂਡੀਓ ਤੋਂ, ਤੇ ਇਸ ਵੇਲੇ ਸਾਡੇ ਨਾਲ ਪ੍ਰੋਗਰਾਮ ਦੇ ਸਿਲਸਿਲੇ ਦੇ ਵਿੱਚ ਮੈਲਬਨ ਤੋਂ ਹੀ ਮੇਰੀ ਸਾਥਣ ਸਿਮਰਦੀਪ ਕੌਰ ਵੀ ਜੁੜ ਚੁੱਕੀ ਹੈ। ਅਸੀਂ ਉਹਨਾਂ ਨੂੰ ਵੀ ਜੀ ਆਇਆਂ ਕਹਿੰਦੇ ਹਾਂ ਪ੍ਰੋਗਰਾਮ ਦੇ ਵਿੱਚ। ਜੀ ਸਿਮਰਦੀਪ, ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਰਦੀਪ ਜੀ, ਤੇ ਹਰਮਨ ਰੇਡੀਓ ਦੇ ਸਾਰੇ ਲਿਸਨਰਸ ਨੂੰ, ਸਾਰੀ ਟੀਮ ਨੂੰ ਮੇਰੇ ਵੱਲੋਂ, ਸਿਮਰ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਅੱਜ ਦਾ ਜਿਹੜਾ ਵਿਸ਼ਾ ਅਮਰਦੀਪ ਜੀ, ਆਪਾਂ ਪਹਿਲਾਂ ਹੀ ਕਾਫੀ ਸਮਾਂ ਹੋ ਚੁੱਕਾ, ਪਰ ਅਸੀਂ ਜਲਦੀ ਜਲਦੀ ਆਪਣਾ ਵਿਸ਼ਾ ਜਿਹੜਾ ਉਹਨੂੰ ਆਪਾਂ ਡਿਸਕਸ ਕਰਨ ਦੀ ਕੋਸ਼ਿਸ਼ ਕਰਾਂਗੇ। ਜਿੱਦਾਂ ਕਿ ਤੁਸੀਂ ਪਹਿਲਾਂ ਹੀ ਅਨਾਊਂਸ ਕਰ ਚੁੱਕੇ ਹੋ ਹਨਾ ਉਹਦਾ ਵਿਸ਼ਾ, ਤੇ ਸੋ ਮਾਡਰਨਾਈਜੇਸ਼ਨ ਦੇ ਉੱਤੇ ਅੱਜ ਅਸੀਂ ਗੱਲ ਕਰਾਂਗੇ ਕਿ ਕਿੰਨਾ ਕੁ ਸਾਡੀ ਸੋਸਾਇਟੀ ਨੂੰ ਹਨਾ ਇਹਦਾ ਫਾਇਦਾ ਆਇਆ, ਕਿੰਨਾ ਕੁ ਅਸੀਂ ਨੁਕਸਾਨ ਹੈ। ਸੋ ਜਿਹੜੀ ਗੱਲਬਾਤ ਹੈ ਅਮਰਦੀਪ ਜੀ, ਉਹ ਮੈਂ ਸ਼ੁਰੂ ਇੱਥੋਂ ਕਰਨਾ ਚਾਹਾਂਗੀ ਕਿ ਮਾਡਰਨਾਈਜੇਸ਼ਨ ਵੀ ਜਿਹੜੀ ਹੈ ਉਹ ਬੜੇ ਤਰ੍ਹਾਂ ਦੀ ਹੈ। ਮਾਡਰਨਾਈਜੇਸ਼ਨ ਆਪਾਂ ਕਿਸ ਪੱਖ ਨੂੰ ਕਿਸ ਤਰੀਕੇ ਨਾਲ ਲੈ ਰਹੇ ਹਾਂ, ਇਹ ਵੀ ਇੱਕ ਬਹੁਤ ਵੱਡਾ ਵਿਸ਼ਾ ਹੈ ਕਿ ਜਿਹੜੀ ਮਾਡਰਨਾਈਜੇਸ਼ਨ ਹੈ ਉਹ ਕਿਹੜੇ ਲੈਵਲ ਤੱਕ ਆਪਾਂ ਉਹਨੂੰ ਕੈਚ ਕਰ ਰਹੇ ਹਾਂ, ਤੇ ਕਿਹੜੇ ਪੱਧਰ ਤੇ ਜਾਂ ਕਹਿ ਲਓ ਵੀ ਕਿਹੜੇ ਫੀਲਡ ਦੀ ਮਾਡਰਨਾਈਜੇਸ਼ਨ ਬਾਰੇ ਆਪਾਂ ਗੱਲ ਕਰਾਂ, ਕਿਉਂਕਿ ਹਰ ਇੱਕ ਤੌਰ ਤੇ ਕਹਿ ਲਓ ਵੀ ਹਰ ਇੱਕ ਪੱਖੋਂ ਸਾਨੂੰ ਮਾਡਰਨਾਈਜੇਸ਼ਨ ਨੇ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ, ਚਾਹੇ ਉਹਨੂੰ ਅਸੀਂ ਭਾਸ਼ਾ ਦੇ ਪੱਖੋਂ ਲੈ ਲਈਏ, ਚਾਹੇ ਅਸੀਂ ਉਹਨੂੰ ਲਾਉਣ ਪਾਉਣ ਦੇ ਪੱਖੋਂ ਲੈ ਲਈਏ, ਚਾਹੇ ਅਸੀਂ ਆਪਣੀ ਸੰਸਕ੍ਰਿਤੀ, ਚਾਹੇ ਸੰਸਕਾਰ, ਚਾਹੇ ਆਪਾਂ ਉਹਨੂੰ ਸੋਚ ਦੇ ਪੱਖੋਂ ਲਈਏ ਕਿ ਸਾਡੀ ਸੋਚ ਨੂੰ ਉਹਨੇ ਕਿੰਨਾ ਕੁ ਮਾਡਰਨਾਈਜ਼ ਕੀਤਾ ਆ, ਜਾਂ ਸਾਡੇ ਵਿਰਸੇ ਨੂੰ ਕਿੰਨਾ ਕੁ ਅਸੀਂ ਮਾਡਰਨਾਈਜ਼ ਕੀਤਾ ਆ। ਤੇ ਸੋ ਹਰ ਇੱਕ ਜਿਹੜਾ ਪੱਖ ਹੈ ਉਹਦੇ ਵਿੱਚ ਅਲੱਗ ਤਰ੍ਹਾਂ ਦਾ ਮੈਨੂੰ ਲੱਗਦਾ ਕਿ ਇੱਕ ਅਸਰ ਦੇਖਣ ਨੂੰ ਮਿਲਦਾ, ਕਿਉਂਕਿ ਜਿੱਥੋਂ ਤੱਕ ਆਪਾਂ ਅਸੀਂ ਆਪਣੀ ਭਾਸ਼ਾ ਦੀ ਗੱਲ ਕਰਦੇ ਹਾਂ, ਅਸੀਂ ਮਾਡਰਨ ਆ ਤੇ ਅਸੀਂ ਵੱਖਰੀਆਂ ਭਾਸ਼ਾਵਾਂ ਸਿੱਖ ਰਹੇ ਹਾਂ। ਤੇ ਜਿੱਦਾਂ ਕਹਿੰਦੇ ਆ ਕਿ ਪਿੱਛੇ ਜੇ ਗੁਰਦਾਸ ਮਾਨ ਹੋਣਾ ਦਾ ਵੀ ਇੱਕ ਗੀਤ ਆਇਆ ਸੀਗਾ, ਉਹ ਕਹਿੰਦੇ ਸੀ ਵੀ ਹਰ ਬੋਲੀ ਸਿੱਖੋ, ਸਿੱਖਣੀ ਵੀ ਚਾਹੀਦੀ ਪਰ ਪੱਕੀ ਵੇਖ ਕੇ ਕੱਚੀ ਨੀ ਢਾਈਦੀ। ਸੋ ਇਹ ਜਿਹੜੀ ਮਾਡਰਨਾਈਜੇਸ਼ਨ ਹੈ ਲੈਂਗੁਏਜ ਤੱਕ ਬਹੁਤ ਵਧੀਆ ਲੱਗਦੀ ਕਿ ਜਦੋਂ ਅਸੀਂ ਵੱਖਰੀਆਂ ਲੈਂਗੁਏਜਿਸ, ਹੋਰ ਇੰਗਲਿਸ਼ ਜਾਂ ਕਹਿ ਲਓ ਹੋਰ ਕਈ ਤਰ੍ਹਾਂ ਦੀ ਲੈਂਗੁਏਜ ਸਿੱਖ ਰਹੇ ਹਾਂ, ਪਰ ਕਿਤੇ ਨਾ ਕਿਤੇ ਜਦੋਂ ਅਸੀਂ ਆਪਣੀਆਂ ਭਾਸ਼ਾਵਾਂ ਨੂੰ ਭੁੱਲ ਰਹੇ ਹਾਂ ਤੇ ਉਹ ਜਿਹੜੀ ਮਾਡਰਨਾਈਜੇਸ਼ਨ ਹੈ ਮੈਨੂੰ ਲੱਗਦਾ ਕਿ ਉਹ ਕਿਤੇ ਨਾ ਕਿਤੇ ਠੀਕ ਨਹੀਂ ਹੈ। ਸੋ ਬਾਕੀ ਰਿਹਾ ਲੋਨ ਪਾਉਣ ਵੱਲੋਂ ਜਾਂ ਅਸੀਂ ਆਪਣੇ ਵਿਰਸੇ ਵੱਲੋਂ, ਸਾਨੂੰ ਹਰ ਚੀਜ਼ ਜਿਹੜੀ ਹੈ ਉਹ ਮਾਡਰਨਾਈਜੇਸ਼ਨ ਤੋਂ ਇੰਨਾ ਕੁ ਮਾਡਰਨ ਹੋਣਾ ਚਾਹੀਦਾ ਕਿ ਅਸੀਂ ਉਹਨਾਂ ਦੇ ਗੁਣਾਂ ਨੂੰ ਸਿਰਫ ਚੁੱਕੀਏ, ਨਾ ਕਿ ਅਸੀਂ ਆਪਣੀ ਸੰਸਕ੍ਰਿਤੀ ਨੂੰ ਭੁੱਲ ਕੇ ਉਹਨਾਂ ਦੇ ਉਹਨਾਂ ਵਰਗੇ ਹਨਾ ਅਸੀਂ ਬਣ ਜਾਈਏ। ਸੋ ਜਿੱਦਾਂ ਕਿ ਅਸੀਂ ਹੁਣ ਇੱਥੇ ਰਹਿੰਦਾ ਹੋਇਆ ਆਪਣੇ ਬੱਚਿਆਂ ਬਾਰੇ ਇੱਦਾਂ ਗੱਲ ਕਰੀਏ, ਤੇ ਮੈਂ ਕਈ ਵਾਰੀ ਕਹਿੰਦੀ ਹੁੰਦੀ ਹਾਂ ਵੀ ਸਾਡੇ ਬੱਚੇ ਨਾ ਥੋੜੀ ਦੇਰ ਤੱਕ ਕੋਕੋਨਟ ਬਣ ਜਾਣਗੇ, ਤੇ ਮੇਰੀਆਂ ਫਰੈਂਡਸ ਹੱਸਦੀ ਹੁੰਦੀ, ਕਹਿੰਦੇ ਕੋਕੋਨਟ ਕਿੱਦਾਂ? ਮੈਂ ਕਿਹਾ ਇਹਨਾਂ ਦੀ ਸਕਿਨ ਬਰਾਊਨ ਰਹਿ ਜਾਣੀ ਹੈ, ਇਹ ਅੰਦਰੋਂ ਚਿੱਟੇ ਹੋ ਜਾਣੇ, ਕਿਉਂਕਿ ਜਦੋਂ ਆਪਾਂ ਕਿਸੇ ਵਿਰਸੇ ਦੇ ਵਿੱਚ ਐਂਟਰ ਕਰਦੇ ਹਾਂ ਤੇ ਉਹਨਾਂ ਦਾ, ਕਿਉਂਕਿ ਇੱਕ ਕਲਾਸ ਦੇ ਵਿੱਚ ਜਦੋਂ 10-15 ਬੱਚੇ ਕਿਸੇ ਹੋਰ ਕਲਚਰ ਦੇ ਹੋਣਗੇ ਤਾਂ 2 ਬੱਚੇ ਆਪਣੇ ਕਲਚਰ ਦੇ, ਉਹਨਾਂ ਨੂੰ ਸਰਵਾਈਵ ਕਰਨਾ ਬੱਚਿਆਂ ਨੂੰ ਵੀ ਔਖਾ ਲੱਗਦਾ, ਕਿਉਂਕਿ ਉਹ ਕਲਾਸ ਦੇ ਵਿੱਚ ਵੀ ਚੀਜ਼ ਉਹ ਜਿਹੜੀ ਸਿਖਾਈ ਜਾਂਦੀ ਹੈ ਜਿਹੜੀ ਮੈਜੋਰਿਟੀ ਹੋਵੇ ਕਲਾਸ ਦੇ ਵਿੱਚ। ਹੁਣ ਕਿਸੇ ਦੇ ਇੱਕ ਬੱਚੇ ਦੇ ਪਿੱਛੇ ਤੁਸੀਂ ਸਾਰੀ ਕਲਾਸ ਨੂੰ ਉਹਦਾ ਕਲਚਰ ਨਹੀਂ ਸਿਖਾਓਗੇ, ਹਨਾ, ਸਾਰੇ ਜਿੱਦਾਂ ਕਹਿ ਲਓ ਵੀ, ਤੇ ਉਹ ਹੌਲੀ ਹੌਲੀ ਕੀ ਹੁੰਦਾ ਕਿ ਬੱਚੇ ਜਿਹੜੇ ਆ ਉਹਨਾਂ ਨੂੰ ਆਪਣਾ ਕਲਚਰ, ਖਾਸ ਕਰਕੇ ਸਾਡੀ ਕਮਿਊਨਿਟੀ ਚ ਮੈਂ ਬਹੁਤ ਜ਼ਿਆਦਾ ਇਹ ਚੀਜ਼ਾਂ ਨੋਟ ਕੀਤੀਆਂ, ਖਾਸ ਕਰਕੇ ਪੰਜਾਬੀ ਚ ਕਹਿ ਲੋ ਜਾਂ ਕਾਫੀ ਹਨਾ ਆਪਣੀ ਇੰਡੀਅਨ ਕਮਿਊਨਿਟੀ ਚ ਕਹਿ ਲੋ, ਕਿ ਅਸੀਂ ਆਪਣਾ ਕਲਚਰ ਬਹੁਤ ਛੇਤੀ ਛੱਡ ਦਿੰਨੇ ਆ ਜੇ ਸਾਡੇ ਨਾਲ ਕੋਈ ਗੋਰਾ ਗੱਲ ਕਰ ਰਿਹਾ ਨਾ, ਤੇ ਆਪਾਂ ਮੈਂ ਬਹੁਤ ਵਾਰੀ ਚੀਜ਼ਾਂ ਨੋਟ ਕੀਤੀਆਂ, ਜੇ ਕੋਈ ਜਿੱਦਾਂ ਮੇਰੇ ਫਾਦਰ ਨੇ ਜਿੱਦਾਂ 1-2 ਵਾਰੀ ਵਰਲਡ ਟੂਰ ਕੀਤਾ ਤੇ ਉਹ ਕਹਿੰਦੇ ਜਦੋਂ ਮੈਂ ਫਰਾਂਸ ਗਿਆ ਤੇ ਚਾਈਨਾ ਗਿਆ ਨਾ, ਤੇ ਕਹਿੰਦੇ ਵੀ ਉਹ ਜਦੋਂ ਮੈਂ ਉਹਨਾਂ ਨੂੰ ਇੰਗਲਿਸ਼, ਕਿਉਂਕਿ ਹੁਣ ਉਹਨਾਂ ਨੂੰ ਤੇ ਇੰਗਲਿਸ਼ ਹੀ ਆਉਂਦੀ ਸੀ ਹਨਾ, ਇੰਗਲਿਸ਼ ਜਾਂ ਪੰਜਾਬੀ, ਇਸ ਤੋਂ ਵੱਧ ਕੋਈ ਲੈਂਗੁਏਜ ਨਹੀਂ ਸੀ ਆਉਂਦੀ, ਤੇ ਕਹਿੰਦੇ ਜਦੋਂ ਮੈਂ ਇੰਗਲਿਸ਼ ਚ ਗੱਲ ਕਰਦਾ ਸੀ ਨਾ, ਕਹਿੰਦੇ ਫ੍ਰੈਂਚ ਜਿਹੜੇ ਫ੍ਰੈਂਚਾਈਜ਼ੀ ਸੀ ਨਾ, ਉਹ ਕੋਈ ਜਵਾਬ ਨਹੀਂ ਸੀ ਦਿੰਦੇ, ਉਹ ਕਹਿੰਦੇ ਸੀ ਦੈਟਸ ਨਾਟ ਆਰ ਲੈਂਗੁਏਜ, ਟਾਕ ਇਨ ਫ੍ਰੈਂਚ ਹਨਾ, ਜੇ ਤੂੰ ਸਾਡੇ ਨਾਲ ਗੱਲ ਕਰਨੀ ਹੈ। ਤੇ ਪਾਪਾ ਕਹਿੰਦੇ ਮੈਨੂੰ ਤਰਲੇ ਲੈਣੇ ਪੈਂਦੇ ਸੀ ਉਹਨਾਂ ਦੇ ਕਿ ਪਲੀਜ਼ ਵੀ ਮੈਨੂੰ ਨਹੀਂ ਆਉਂਦੀ ਫ੍ਰੈਂਚ ਹਨਾ, ਵੀ ਆਈ ਐਮ ਨਾਟ ਫ੍ਰੈਂਚ, ਵੀ ਮੈਂ ਘੁੰਮਣ ਆਇਆ, ਵੀ ਤੁਸੀਂ ਪਲੀਜ਼ ਹਨਾ ਮੇਰੀ ਗੱਲ ਦਾ ਜਵਾਬ ਦੇ ਦਿਓ। ਤੇ ਫਿਰ ਕਹਿੰਦੇ ਇੱਕ ਟੈਕਸੀ ਡਰਾਈਵਰ ਨੇ ਮੈਨੂੰ ਦੱਸਿਆ, ਕਹਿੰਦੇ ਕਿ ਜਦੋਂ ਤੁਸੀਂ ਸਾਡੇ ਫਰਾਂਸ ਦੇ ਵਿੱਚ ਆ ਗਏ, ਕਹਿੰਦੇ ਤੁਸੀਂ ਜਦੋਂ ਫ੍ਰੈਂਚ ਤੋਂ ਇਲਾਵਾ ਕੋਈ ਹੋਰ ਭਾਸ਼ਾ ਬੋਲਦੇ ਨਾ, ਸਾਡੇ ਲੋਕੀ ਲਾਈਕ ਨਹੀਂ ਕਰਦੇ, ਕਹਿੰਦੇ ਭਾਵੇਂ ਕਿ ਹਰ ਕੋਈ ਇੱਥੇ ਇੰਗਲਿਸ਼ ਸਮਝਦਾ ਹੈ ਨਾ, ਤੇ ਸਾਡੇ ਆਪਣੇ ਚ ਕੀ ਹੈ ਚਾਈਨੀਜ਼ ਦੇ ਵਿਚ ਵੀ ਏਦਾਂ ਹੀ ਆ, ਹਾਲਾਂਕਿ ਉਹਨਾਂ ਦੇ ਬਹੁਤ ਸਾਰੇ ਦਿਮਾਗ ਨੇ, ਜਿੱਦਾਂ ਹੁਣ ਇੱਥੇ ਕਹਿ ਲੋ ਕਿ ਇੰਨੇ ਆਸਟ੍ਰੇਲੀਆ ਦੇ ਵਿਚ ਵੀ ਤਗੜੇ ਤਗੜੇ ਜਿੰਨੇ ਬਿਜ਼ਨਸ ਨੇ ਸਾਰੇ ਚਾਈਨੀਜ਼ ਦੇ ਨੇ। ਈਵਨ ਗੋਰੇ ਵੀ ਹੁਣ ਇੱਥੇ ਕਹਿਣ ਲੱਗ ਪਏ ਆ ਕਿ ਅਨਲਿਮਿਟਿਡ ਇੰਗਲਿਸ਼ ਬਟ ਅਨਲਿਮਿਟਿਡ ਬੈਂਕ ਅਕਾਊਂਟਸ, ਹਨਾ, ਤੇ ਵੀ ਉਹਨਾਂ ਦੀ ਕੋਈ ਲਿਮਿਟ ਨਹੀਂ ਹੈ ਹਨਾ ਹਰ ਚੀਜ਼ ਦੀ। ਪਰ ਤੁਸੀਂ ਇੱਕ ਉਹਨਾਂ ਦੀ ਖੂਬਸੂਰਤੀ ਇਹ ਕਿ ਉਹ ਆਪਣੀ ਭਾਸ਼ਾ ਨੂੰ ਆਪਣੇ ਕਲਚਰ ਨੂੰ ਕਦੀ ਨਹੀਂ ਛੱਡਦੇ, ਉਹਨਾਂ ਨੇ ਆਪਣੇ ਮਤਲਬ ਭਾਸ਼ਾ ਨੂੰ ਇੰਨਾ ਕ, ਮੈਂ ਪਿੱਛੇ ਜੇ ਚੀਜ਼ਾਂ ਨੋਟ ਕਰ ਰਹੀ ਸੀ ਜਦੋਂ ਆਪਾਂ ਇੰਡੀਆ ਤੋਂ ਆਏ ਤੇ ਮੈਂ ਆਪਣੇ ਹਸਬੈਂਡ ਨੂੰ ਕਿਹਾ, ਮੈਂ ਕਿਹਾ ਚਿੰਕਿਆਂ ਨੇ ਵੇਖ ਲਓ, ਮੈਂ ਕਿਹਾ ਚਾਈਨੀਜ਼ ਲਿਖਾ ਹੀ ਦਿੱਤੀ ਸਾਰੇ ਕਿਤੇ, ਹਨਾ। ਹੁਣ ਆਪਾਂ ਨੋਟ ਕਰਦੇ ਹਾਂ ਕਿ ਇੰਗਲਿਸ਼ ਦੇ ਨਾਲ ਨਾਲ ਆਪਾਂ ਕਿਸੇ ਵੀ ਕੰਟਰੀ ਚਲ ਜਾਈਏ, ਉਹਨਾਂ ਨੇ ਥੱਲੇ ਚਾਈਨੀਜ਼ ਵਿੱਚ ਵੀ ਲਿਖਿਆ ਹੁੰਦਾ ਕਿ ਆਪਾਂ ਰਸਤਾ ਇੱਧਰ ਨੂੰ ਆਏ ਜਾਂ ਐਗਜ਼ਿਟ ਇੱਧਰ ਨੂੰ ਆਏ, ਐਂਟਰੀ ਇੱਧਰ, ਕੋਈ ਵੀ ਜਿਹੜੇ ਤਰੀਕੇ ਦਾ ਬੋਰਡ ਲੱਗਾ ਹੁੰਦਾ ਉਹਦੇ ਥੱਲੇ ਚਾਈਨੀਜ਼ ਵਿੱਚ ਹੀ ਲਿਖਣਾ ਸ਼ੁਰੂ ਕਰਤਾ। ਉਹਦਾ ਰੀਜ਼ਨ ਹੈ ਉਹ, ਕਿਉਂਕਿ ਉਹ ਆਪਣੀ ਭਾਸ਼ਾ ਨੂੰ ਨਹੀਂ ਛੱਡਦਾ, ਉਹ ਕਹਿੰਦੇ ਆ ਵੀ ਤੁਸੀਂ ਸਾਡੀ ਭਾਸ਼ਾ ਲਿਖੋ, ਡੈਥ ਉਹ ਨੂੰ। ਪਰ ਸਾਡੇ ਵਰਗੇ ਕੀ ਕਰਦੇ ਆ ਕਿ ਸਾਡੇ 20 ਜਾਣਿਆਂ ਦੇ ਪਰਿਵਾਰ ਦੇ ਵਿੱਚ ਇੱਕ ਗੁਰਰਾਜ ਹੈ ਨਾ, ਅਸੀਂ ਸਾਰੇ ਜਾਣੇ ਉਹਦੇ ਨਾਲ ਇੰਗਲਿਸ਼ ਬੋਲਣ ਦੀ ਕੋਸ਼ਿਸ਼ ਕਰਦੇ ਹਾਂ ਵੀ ਨਹੀਂ ਵੀ ਹਨਾ, ਉਹਨੂੰ ਨੀ ਸਮਝ ਲੱਗਦੀ, ਬਜਾਏ ਕਿ ਉਹਨੂੰ ਸਿਖਾਉਣ ਦੇ ਵੀ ਤੂੰ ਪੰਜਾਬੀ ਸਿੱਖੀ ਆ ਤੂੰ, ਹਨਾ। ਤੇ ਸੋ ਮਾਡਰਨਾਈਜੇਸ਼ਨ ਹੋਣਾ ਚੰਗਾ ਆ, ਮੈਨੂੰ ਲੱਗਦਾ ਹੈ ਕਿ ਮਾੜਾ ਨਹੀਂ ਹੈ, ਪਰ ਜਿੱਥੋਂ ਕਿਤੇ ਅਸੀਂ ਆਪਣੇ ਆਪ ਨੂੰ ਭੁੱਲ ਜਾਂਦੇ ਹਾਂ ਕਿ ਆਪਾਂ ਹੁਣ ਮਾਡਰਨ ਆ, ਹਨਾ, ਅਸੀਂ ਆਪਣਾ ਵਿਰਸਾ ਹੀ ਛੱਡ ਦਿੰਦੇ ਹਾਂ, ਅਸੀਂ ਆਪਣੀ ਉਹ ਚੀਜ਼ਾਂ ਹੀ ਛੱਡ ਦਿੰਦੇ ਹਾਂ, ਮੈਨੂੰ ਲੱਗਦਾ ਕਿ ਉੱਥੇ ਕਿਤੇ ਨਾ ਕਿਤੇ ਆਪਾਂ ਕਦੀ ਨਾ ਕਦੀ ਆਪਾਂ ਇਸ ਚੀਜ਼ ਤੋਂ ਧੋਖਾ ਖਾਵਾਂਗੇ, ਕਿਉਂਕਿ ਆਪਾਂ ਜਿਹੜੇ ਮਰਜ਼ੀ ਮੁਲਕ ਚ ਚੱਲ ਜਾਈਏ, ਹਨਾ, ਦੁਨੀਆਂ ਦੀ ਜਿਹੜੀ ਮਰਜ਼ੀ ਨੁੱਕਰ ਚ ਚੱਲ ਜਾਈਏ, ਪਰ ਆਪਾਂ ਰਹਿਣਾ ਇੰਡੀਆ ਨਹੀਂ ਆ, ਆਪਾਂ ਜਿੰਨੀਆਂ ਵੀ ਜਨਰੇਸ਼ਨ ਆਪਣੀਆਂ ਬਾਹਰ ਚੱਲ ਜਾਣ, ਹਨਾ। ਤੇ ਅੱਜ ਵੀ ਜਦੋਂ ਮੈਨੂੰ ਪਤਾ ਹੈ ਕਿ ਜਿੱਦਾਂ ਹੁਣ ਮੇਰੇ, ਮੈਂ ਕਵਾਂ ਕਿ ਮੇਰੇ ਨਾਨਕੇ ਜਿਹੜੇ ਨੇ ਇੰਗਲੈਂਡ ਨੇ ਸਾਰੇ, ਮੇਰੇ ਜਿਹੜੇ ਅੱਗੋਂ ਮੇਰੇ ਹਾਣ ਦੇ ਕਜ਼ਨ ਜਿਹੜੇ ਉਹ ਕਦੀ ਇੰਡੀਆ ਨਹੀਂ ਆਏ, ਤੇ ਉਹ ਹੱਸਦੇ ਹੁੰਦੇ ਸੀ, ਕਹਿੰਦੇ ਆਈ ਨੈਵਰ ਸੀ ਇੰਡੀਆ, ਆਈ ਨੈਵਰ ਬੀਨ ਟੂ ਇੰਡੀਆ, ਬਟ ਸਟਿਲ ਆਈ ਐਮ ਇੰਡੀਅਨ, ਹਨਾ। ਵੀ ਕਹਿੰਦਾ ਵੀ ਸਾਡੀ ਕਲਾਸ ਜਦੋਂ ਸਾਨੂੰ ਕੋਈ ਏਦਾਂ ਬੁਲਾਇਆ ਜਾਂਦਾ ਸਾਨੂੰ ਇੰਡੀਅਨ ਕਿਹਾ ਜਾਂਦਾ, ਕਹਿੰਦਾ ਮੈਂ ਤਾਂ ਕਦੀ ਵੇਖਿਆ ਵੀ ਨੀ ਇੰਡੀਆ, ਹਨਾ, ਕਿੱਦਾਂ ਦਾ ਇੰਡੀਆ। ਸੋ ਆਪਾਂ ਜਿੰਨੇ ਮਰਜ਼ੀ ਜਨਰੇਸ਼ਨ ਜਿੱਥੇ ਰਹਿ ਲਈਏ, ਜਿੱਥੇ ਮਰਜ਼ੀ ਚੱਲ ਜਾਈਏ, ਦੁਨੀਆਂ ਦੇ ਕਿਸੇ ਵੀ ਕੋਨੇ ਦੇ ਵਿੱਚ ਆਪਾਂ ਵਸ ਜਾਈਏ ਜਾ ਕੇ, ਪਰ ਸਟਿਲ ਸਾਡੇ, ਸਾਡਾ ਜਿਹੜਾ ਕਲਚਰ ਹੈ, ਸਾਡਾ ਜਿਹੜਾ, ਹਨਾ, ਕਹਿ ਲਓ ਵੀ ਸਾਡਾ ਜਿਹੜਾ ਜਿਹੜੀ ਹੈਗੀ ਹੈ ਬੁਨਿਆਦ ਜਿਹੜੀ ਉਹ ਇੰਡੀਆ ਚ ਹੀ ਹੈ। ਤੇ ਸੋ ਅਸੀਂ ਹਮੇਸ਼ਾ ਇੰਡੀਅਨ ਤੋਂ ਹੀ ਜਾਣੇ ਜਾਵਾਂਗੇ, ਪਰ ਜਦੋਂ ਅਸੀਂ ਆਪਣੇ ਆਪ ਨੂੰ ਭੁੱਲ ਜਾਂਦੇ ਹਾਂ, ਅਸੀਂ ਆਪਣੀ ਮਾਡਰਨਾਈਜੇਸ਼ਨ ਦੇ ਨਾਮ ਤੇ, ਹਨਾ, ਅਸੀਂ ਉਹ ਚੀਜ਼ਾਂ ਦੂਸਰੇ ਕਲਚਰ ਦੀ ਪਿੱਕ ਕਰ ਰਹੇ ਜਿਹੜੇ ਸਾਡੇ ਕਹਿ ਲਓ ਵੀ ਸਾਡੇ ਕਲਚਰ ਕਿਤੇ ਨਾ ਕਿਤੇ ਗਵਾਰਾ ਨਹੀਂ ਹੈ, ਹਨਾ, ਤੇ ਆਪਾਂ ਉਹਨਾਂ ਚੀਜ਼ਾਂ ਨੂੰ ਲੈ ਕੇ ਚੱਲ ਰਹੇ ਸੀ, ਅਸੀਂ ਮਾਡਰਨ ਹੋ ਗਏ, ਹਨਾ, ਬਜਾਏ ਕਿ ਇਸ ਚੀਜ਼ ਤੋਂ ਕਿ ਆਪਾਂ ਜਿਹੜੀ ਉਹਨਾਂ ਦੀ ਸੋਚ ਆ, ਹਨਾ, ਜਿਹੜੀ ਉਹਨਾਂ ਦੀ, ਜਿੱਦਾਂ ਹੁਣ ਕਹਿ ਲਓ ਵੀ ਆਪਾਂ ਆਪਣੇ ਆਪ ਨੂੰ ਏਦਾਂ ਕਹਿੰਦੇ ਹਾਂ ਵੀ ਜਿਹੜੇ ਇੰਡੀਅਨਸ ਆ ਉਹ ਸੋਚਦੇ ਆ ਕਿ ਕੱਲ ਕੀ ਹੋਣਾ, ਪਰ ਜਿਹੜੇ ਅਮੈਰੀਕਨ ਜਾਂ ਜਿਹੜੇ ਕੈਨੇਡਾ ਜਾਂ ਇੱਦਾਂ ਦੇ, ਹਨਾ, ਸਰਕਾਰਾਂ ਨੇ ਉਹ ਇਹ ਸੋਚਦੇ ਨੇ ਅੱਜ ਤੋਂ 50 ਸਾਲ ਬਾਅਦ ਕੀ ਹੋਣਾ, ਸੋ ਉਹ ਉਸ ਹਿਸਾਬ ਨਾਲ ਆਪਣੇ ਆਪ ਨੂੰ ਪਲਾਨ ਕਰਦੇ ਆ, ਅਸੀਂ ਸਿਰਫ ਕੱਲ ਤੱਕ ਹੀ ਆਪਣੇ ਆਪ ਨੂੰ। ਸੋ ਇਹੋ ਜਿਹੀ ਜਿਹੜੀ ਸੋਚ ਆ, ਜੇ ਆਪਾਂ ਇਹ ਵਾਲੀ ਸੋਚ ਆਪਣੇ ਕਲਚਰ ਚ ਲਿਆਈਏ, ਇੱਦਾਂ ਦੀਆਂ ਚੀਜ਼ਾਂ, ਹਨਾ, ਤੇ ਮੈਂ ਸੋਚਾਂਗੀ ਕਿ ਉਹ ਵਾਲੀ ਮਾਡਰਨਾਈਜੇਸ਼ਨ ਬਹੁਤ ਵਧੀਆ ਆ ਕਿਤੇ ਨਾ ਕਿਤੇ, ਕਿ ਆਪਾਂ ਆਪਣੀ ਸੋਚ ਨੂੰ ਬਦਲੀਏ, ਹਨਾ, ਆਪਣੇ ਆਪਣੇ ਜਿਹੜੇ ਨੌਨਸੈਂਸ ਦੇ ਰੀਤੀ ਰਿਵਾਜ ਆ, ਜਿਹੜੇ ਕਹਿ ਲੋ ਵੀ ਬਿਨਾਂ ਗੱਲ ਦੀਆਂ ਕਈ ਬੁਨਿਆਦਾਂ ਏਦਾਂ ਦੀਆਂ ਨੇ ਜਿਨ੍ਹਾਂ ਦਾ ਕੋਈ ਮਹੱਤਵ ਨਹੀਂ ਹੈ, ਜਿਨ੍ਹਾਂ ਦੀ ਕੋਈ ਲੋੜ ਨਹੀਂ ਹੈ ਸਮਾਜ ਦੇ ਵਿੱਚ, ਪਰ ਫਿਰ ਵੀ ਉਹ ਤੁਰੀਆਂ ਜਾ ਰਹੀਆਂ ਨੇ, ਜੇ ਆਪਾਂ ਉਹਨਾਂ ਨੂੰ ਕਿਤੇ ਨਾ ਕਿਤੇ ਮਾਡਰਨ ਕਰਦੇ ਹਾਂ, ਤੇ ਇਹਦਾ ਮਤਲਬ ਵੀ ਆਪਾਂ ਮਾਡਰਨ ਜੀ ਅਮਰਦੀਪ
ਜੀ। ਵੈਸੇ ਗੱਲ ਜਿਹੜੀ ਸੀ ਉਹ ਅੱਜ ਅਸੀਂ ਰਸਮ ਰਿਵਾਜਾਂ ਦੇ ਉੱਤੇ ਹੀ ਕਰਨੀ ਸੀਗੀ, ਜਾਂ ਫਿਰ ਜਿਹੜੇ ਫੈਸ਼ਨ ਜਿਹੜੇ ਕਿ ਪੱਛਮ ਦੀ ਤਰਜ਼ ਦੇ ਉੱਤੇ ਸਾਡੇ ਸਭਿਆਚਾਰ ਦੇ ਵਿੱਚ ਦਾਖਲ ਹੋ ਰਹੇ ਨੇ। ਸੋ ਜਿਵੇਂ ਤੁਸੀਂ ਸਿਮਰ ਗੱਲ ਕੀਤੀ ਵੀ ਜਿਹੜੇ ਰਸਮ ਰਿਵਾਜ ਆ, ਜਿਹੜੇ ਸਾਡੇ ਥੋੜੇ ਜਿਹੇ ਨੌਨਸੈਂਸ ਸੀਗੇ ਔਰ ਜਿਹੜੇ ਹੁਣ ਮਾਡਰਨ ਆ, ਉਹ ਹੋਣੇ ਚਾਹੀਦੇ ਆ, ਹਨਾ। ਸੋ ਕੱਲ ਦੋ ਤਿੰਨ ਇਹੋ ਜਿਹੇ ਜਿਹੜੇ ਮੁੱਦੇ ਸੀਗੇ ਕੱਲ ਦੇ ਪ੍ਰੋਗਰਾਮ ਦੇ ਵਿੱਚ ਆਏ ਸੀਗੇ ਕਿ ਬਹੁਤ ਸਾਰੇ ਇਹੋ ਜਿਹੇ ਨਵੇਂ ਤਰ੍ਹਾਂ ਦੇ ਰਿਵਾਜ ਜਿਹੜੇ ਆ ਉਹ ਅਸੀਂ ਅਪਣਾ ਰਹੇ ਆ, ਜਿਨ੍ਹਾਂ ਦੀ ਸਾਡੇ ਆਪਣੇ ਕਲਚਰ ਦੇ ਵਿੱਚ ਵੀ ਕੋਈ ਇੰਪੋਰਟੈਂਸ ਨਹੀਂ ਆ, ਔਰ ਜੇਕਰ ਅਸੀਂ ਉਹਨਾਂ ਨੂੰ ਮਾਡਰਨ ਕਹਿ ਕੇ ਵੀ ਅਪਣਾਉਂਦੇ ਆ ਤਾਂ ਵੀ ਉਹ ਸਾਡੇ ਸਭਿਆਚਾਰ ਦੇ ਲਈ ਬਹੁਤੇ ਜ਼ਿਆਦਾ ਲਾਭਦਾਇਕ ਨਹੀਂ ਆ, ਕੋਈ ਉਹਨਾਂ ਦਾ ਜਿਹੜਾ ਬਹੁਤਾ ਜ਼ਿਆਦਾ ਫਾਇਦਾ ਨਹੀਂ ਆ, ਸਗੋਂ ਕਿ ਉਹਦਾ ਵੀ ਮਤਲਬ ਨੁਕਸਾਨ ਹੀ ਆ, ਕਿਉਂਕਿ ਜਦੋਂ ਅਸੀਂ ਪਿਛਲੇ ਦਿਨਾਂ ਦੇ ਵਿੱਚ ਵੀ ਬਹੁਤ ਵਾਰ ਸਾਦੇ ਵਿਆਹਾਂ ਦੀ ਗੱਲ ਕਰਦੇ ਹਾਂ ਜਾਂ ਫਜ਼ੂਲ ਖਰਚੀ ਤੋਂ ਆਪਣਾ ਜਿਹੜਾ ਪਿੱਛਾ ਛੁਡਾਉਣ ਦੀ ਗੱਲ ਕਰਦੇ ਆ ਜਾਂ ਚਾਦਰ ਦੇਖ ਕੇ ਪੈਰ ਪਸਾਰਨ ਦੀ ਗੱਲ ਕਰਦੇ ਆ ਤਾਂ ਉੱਥੇ ਮੈਨੂੰ ਲੱਗਦਾ ਫਿਰ ਆਧੁਨਿਕ ਹੋਣ ਰਿਵਾਜ ਚਾਹੇ ਉਹ ਪਰੰਪਰਕ ਹੋਣ ਜੇਕਰ ਉਹਨਾਂ ਦੀ ਕੋਈ ਸਾਰਥਕਤਾ ਨਹੀਂ ਆ ਤਾਂ ਫਿਰ ਮੈਨੂੰ ਲੱਗਦਾ ਕਿ ਉਹ ਰਿਵਾਜ ਜਿਹੜੇ ਆ ਉਹ ਛੱਡਣੇ ਜ਼ਿਆਦਾ ਬਿਹਤਰ ਹੁੰਦੇ ਆ ਪਰ ਅੱਜ ਅਸੀਂ ਜਿਹੜੇ ਮੁੱਦੇ ਤੇ ਗੱਲ ਕਰਨੀ ਆ ਉਹ ਹੈਗੀ ਆ ਕਿ ਪੱਛਮ ਦੀ ਲੀਹ ਦੇ ਉੱਤੇ ਜਾਂ ਪੱਛਮ ਦੀ ਤਰਜ਼ ਦੇ ਉੱਤੇ ਜਿਹੜੇ ਰਸਮ ਰਿਵਾਜ ਜਾਂ ਜਿਹੜੀ ਫੈਸ਼ਨ ਪ੍ਰਸਤੀ ਆ ਉਹ ਸਾਡੇ ਸਭਿਆਚਾਰ ਦੇ ਵਿੱਚ ਦਾਖਲ ਹੋ ਰਹੀ ਆ ਉਹ ਕਿੰਨੀ ਕੁ ਜਾਇਜ਼ ਆ ਅਸੀਂ ਦੋਸਤਾਂ ਤੋਂ ਵੀ ਜ਼ਰੂਰ ਉਹਨਾਂ ਦੇ ਵਿਚਾਰ ਸੁਣਨੇ ਚਾਹਾਂਗੇ ਸਾਡੇ ਨਾਲ ਸਭ ਤੋਂ ਪਹਿਲਾਂ ਦੀ ਬਹੁਤ ਪਹਿਲਾਂ ਤੋਂ ਸਾਡੇ ਨਾਲ ਹਰਿੰਦਰ ਸਿੰਘ ਨਨੂਆ ਬਲੈਕ ਟਾਊਨ ਸਿਡਨੀ ਤੋਂ ਉਹਨਾਂ ਨੇ ਇਸ ਵਿਸ਼ੇ ਨੂੰ ਮੇਰਾ ਖਿਆਲ ਪਹਿਲਾਂ ਹੀ ਸੁਣ ਲਿਆ ਸੀ ਔਰ ਉਹਨੇ ਬਹੁਤ ਪਹਿਲਾਂ ਤੋਂ ਸਾਂਝ ਪਾਈ ਹੋਈ ਆ ਸਾਡੇ ਨਾਲ ਅਸੀਂ ਉਹਨਾਂ ਦਾ ਮੈਸੇਜ ਜ਼ਰੂਰ ਲਵਾਂਗੇ ਸਤਿ ਸ੍ਰੀ ਅਕਾਲ ਕਹਿੰਦੇ ਅਮਰਦੀਪ ਜੀ ਮਿੰਟੂ ਬਾਈ ਜੀ ਸਰਬਜੀਤ ਜੀ ਤੇ ਸਾਰੇ ਹਰਮਨ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਹਰਿੰਦਰ ਜੀ ਤੁਹਾਨੂੰ ਔਰ ਉਹਨਾਂ ਨੇ ਨਾ ਇੱਕ ਫੋਟੋ ਭੇਜੀ ਅਟੈਚਮੈਂਟ ਦੇ ਵਿੱਚ ਲੇਟੈਸਟ ਫੈਸ਼ਨ ਆ ਕਹਿੰਦੇ ਕੀ ਬਣੂ ਦੁਨੀਆਂ ਦਾ ਸੋ ਉਹਨਾਂ ਨੇ ਕੀ ਬਣੂ ਦੁਨੀਆਂ ਦਾ ਕਿਉਂ ਕਿਹਾ ਇਹਦਾ ਵੀ ਇੱਕ ਰੀਜ਼ਨ ਆ ਕਿਉਂਕਿ ਜਿਹੜੀ ਫੋਟੋ ਉਹਨਾਂ ਨੇ ਭੇਜੀ ਆ ਉਹ ਜੀਨਸ ਦੀ ਫੋਟੋ ਆ ਔਰ ਅਸੀਂ ਪਿਛਲੇ ਕਾਫੀ ਚਿਰ ਤੋਂ ਦੇਖਦੇ ਆ ਰਹੇ ਹਾਂ ਕਿ ਫਟੀਆਂ ਜੀਨਾਂ ਜਿਹੜੀਆਂ ਆ ਉਹ ਸਾਡੇ ਸੱਭਿਆਚਾਰ ਦਾ ਜਾਂ ਜਿਹੜਾ ਮਾਡਰਨਾਈਜੇਸ਼ਨ ਦਾ ਇੱਕ ਅੰਗ ਬਣਦੀਆਂ ਜਾ ਰਹੀਆਂ ਮਤਲਬ ਇਹੋ ਜਿਹੇ ਫਟੇ ਜਿਹੜੇ ਕੱਪੜੇ ਆ ਉਹਨਾਂ ਨੂੰ ਮਾਡਰਨਿਟੀ ਦੇ ਨਾਮ ਦੇ ਉੱਤੇ ਅਸੀਂ ਪ੍ਰਮੋਟ ਕਰ ਰਹੇ ਹਾਂ ਹਨਾ ਔਰ ਇਹ ਜਿਹੜੀ ਫੋਟੋ ਉਹਨਾਂ ਨੇ ਭੇਜੀ ਆ ਇਹ ਇਹੋ ਜਿਹੀਆਂ ਜੀਨਸ ਦੀ ਆ ਅਸੀਂ ਲਾਈਵ ਬਲੌਗ ਦੇ ਉੱਤੇ ਵੀ ਇਹ ਫੋਟੋ ਜਿਹੜੀ ਉਹ ਸ਼ੇਅਰ ਕਰ ਦਿੱਤੀ ਆ ਨਨੂਆ ਸਾਹਿਬ ਨੇ ਜਿਹੜੀ ਭੇਜੀ ਸੀਗੀ ਇਹ ਜਿਹੜੀ ਫੋਟੋ ਆ ਇਹ ਸਿਰਫ ਤੇ ਸਿਰਫ ਜਿਹੜੀ ਉੱਪਰਲੀ ਕਮਰ ਵਾਲੇ ਹਿੱਸੇ ਦੀ ਜੀਨਸ ਦੀ ਆ ਜਿਹੜੀ ਥੱਲੇ ਬਿਲਕੁਲ ਫਟੀ ਹੋਈ ਹੈ ਜੀ ਕੋਈ ਵੀ ਕੱਪੜੇ ਦੀ ਇੱਕ ਕਾਤਰ ਤੱਕ ਵੀ ਨਹੀਂ ਆ ਇੱਕ ਲੀਰ ਵੀ ਨਹੀਂ ਆ ਸਿਰਫ ਤੇ ਸਿਰਫ ਇੱਕ ਆਲੇ ਦੁਆਲੇ ਦੀਆਂ ਜਿਹੜੀਆਂ ਸੀਣਾ ਆ ਸਿਰਫ ਉਹੀ ਦੇਖ ਰਹੀਆਂ ਉਹਦੇ ਵਿੱਚ ਹਨਾ ਤੇ ਇਹਨੂੰ ਅਸੀਂ ਪਰੋਸ ਰਹੇ ਆ ਆਧੁਨਿਕਤਾ ਦੇ ਨਾਮ ਦੇ ਉੱਤੇ ਤੇ ਏਦਾਂ ਦੇ ਹੋਰ ਵੀ ਬਹੁਤ ਸਾਰੇ ਫੈਸ਼ਨ ਆਈਡੀਆਜ਼ ਜਿਹੜੇ ਆ ਉਹ ਸਾਡੇ ਵੀ ਨੌਜਵਾਨਾਂ ਵੱਲੋਂ ਅਪਣਾਏ ਜਾ ਰਹੇ ਆ ਸਾਡੇ ਵੱਲੋਂ ਅਪਣਾਏ ਜਾ ਰਹੇ ਆ ਪ੍ਰਸ਼ਨ ਸਵਾਲ ਜਿਹੜਾ ਉਹ ਇੱਥੇ ਇਹ ਪੈਦਾ ਹੁੰਦਾ ਆ ਕਿ ਇਹੋ ਜਿਹੇ ਜਿਹੜੇ ਆਧੁਨਿਕ ਰਿਵਾਜ ਜਿਹੜੇ ਆ ਜਾਂ ਫੈਸ਼ਨ ਜਿਹੜੇ ਆ ਇਹ ਕਿੰਨੇ ਕੁ ਜਾਇਜ਼ ਆ ਤੁਹਾਨੂੰ ਕੀ ਲੱਗਦਾ ਕਿ ਇਹੋ ਜਿਹੜੇ ਫਟੇ ਜਿਹੇ ਕੱਪੜੇ ਆ ਚਾਹੇ ਉਹ ਟੌਪਸ ਨੇ ਚਾਹੇ ਉਹ ਜੀਨਸ ਨੇ ਹਨਾ ਜੇਕਰ ਅਸੀਂ ਕੱਪੜੇ ਦਾ ਅਰਥ ਜਾਣਦੇ ਆ ਜੇ ਅਸੀਂ ਕੱਪੜਾ ਜਿਹੜਾ ਆ ਉਹਨੂੰ ਪਾਉਣੇ ਆ ਪਹਿਨਣ ਦਾ ਉਹਦਾ ਮਕਸਦ ਜਾਣਦੇ ਆ ਤਾਂ ਫਿਰ ਇਹ ਬੜਾ ਕਲੀਅਰ ਆ ਕਿ ਕੱਪੜਾ ਜਿਹੜਾ ਅਸਲ ਦੇ ਵਿੱਚ ਤਨ ਢੱਕਣ ਦੇ ਲਈ ਹੀ ਬਣਿਆ ਹਨਾ ਪਰ ਜੇਕਰ ਉਹ ਜਿਹੜਾ ਕੱਪੜਾ ਆ ਅਸੀਂ ਉਹਨੂੰ ਲੀਰਾਂ ਦੇ ਰੂਪ ਦੇ ਵਿੱਚ ਪਾਉਣਾ ਹੈ ਜੇਕਰ ਅਸੀਂ ਉਹ ਇਹੋ ਜਿਹੜੇ ਕੱਪੜੇ ਆ ਉਹਨਾਂ ਨੂੰ ਫੈਸ਼ਨ ਪ੍ਰਸਤੀ ਦੇ ਨਾਮ ਹੇਠ ਪ੍ਰਮੋਟ ਕਰਨਾ ਫੇਰ ਮੈਨੂੰ ਲੱਗਦਾ ਕਿ ਉਹ ਕਿਤਰੇ ਵੀ ਜਾਇਜ਼ ਨਹੀਂ ਆ ਤੇ ਦੂਸਰੀ ਗੱਲ ਜਿਹੜੀ ਕੱਲ ਦੇ ਪ੍ਰੋਗਰਾਮ ਦੇ ਵਿੱਚ ਸਾਹਮਣੇ ਆਈ ਸੀਗੀ ਉਹ ਗੱਲ ਇਹ ਸੀਗੀ ਕਿ ਬਹੁਤ ਸਾਰੇ ਨਵੇਂ ਤਰ੍ਹਾਂ ਦੇ ਜਿਹੜੇ ਰਿਵਾਜ ਆ ਰਸਮ ਰਿਵਾਜ ਜਿਹੜੇ ਆ ਉਹ ਸ਼ਾਮਲ ਹੋ ਰਹੇ ਨੇ ਸਾਡੇ ਸਭਿਆਚਾਰ ਦੇ ਵਿੱਚ ਚਲੋ ਬੇਬੀ ਸ਼ਾਵਰ ਪਹਿਲਾਂ ਸ਼ੁਰੂ ਹੋਇਆ ਹਨਾ ਸੋ ਮਿੰਟੂ ਬਰਾੜ ਹੋਰਾਂ ਨੇ ਕੱਲ ਗੱਲ ਕੀਤੀ ਸੀ ਕਿ ਜਦੋਂ ਬੇਬੀ ਸ਼ਾਵਰ ਸ਼ੁਰੂ ਹੋਇਆ ਸੀਗਾ ਤੇ ਅਸੀਂ ਚਲੋ ਉਹਨੂੰ ਇੱਕ ਗੋਦ ਭਰਾਈ ਦੀ ਰਸਮ ਦੇ ਤੌਰ ਤੇ ਮੰਨਣਾ ਸ਼ੁਰੂ ਕਰ ਲਿਆ ਕਿ ਚਲੋ ਠੀਕ ਹੈ ਸਾਡੇ ਗੋਦ ਭਰਾਈ ਦੀ ਰਸਮ ਹੁੰਦੀ ਸੀ ਪੰਜਾਬੀ ਸਭਿਆਚਾਰ ਚ ਤੇ ਇਹਨਾਂ ਦੇ ਬੇਬੀ ਸ਼ਾਵਰ ਹੁੰਦਾ ਉਹਨੂੰ ਇਸ ਤਰ੍ਹਾਂ ਲੈ ਲੈਂਦੇ ਆ ਹਨਾ ਤੇ ਉਸ ਤੋਂ ਬਾਅਦ ਕੱਲ ਇੱਕ ਹੋਰ ਪਾਰਟੀ ਦੀ ਗੱਲ ਹੋਈ ਜਿਹੜੀ ਕਿ ਨੰਗੇਜ਼ ਜਿਹੜੀ ਆ ਪਰੋਸਦੀ ਆ ਇਹੋ ਜਿਹੀਆਂ ਪਾਰਟੀਜ਼ ਜਿਹੜੀਆਂ ਉਹ ਸਾਡੇ ਸਭਿਆਚਾਰ ਦਾ ਹਿੱਸਾ ਬਣ ਰਹੀਆਂ ਨੇ ਸੋ ਅਸੀਂ ਇਸ ਨੂੰ ਇਹ ਕਹਿ ਕੇ ਅਪਣਾ ਰਹੇ ਹਾਂ ਕਿ ਦੇਖੋ ਸਾਡੀ ਸੋਚ ਜਿਹੜੀ ਆ ਉਹ ਮਾਡਰਨ ਹੋ ਗਈ ਆ ਹੁਣ ਆਧੁਨਿਕ ਹੋਣਾ ਪੈਣਾ ਸਾਨੂੰ ਹਨਾ ਤੇ ਜੇ ਆਧੁਨਿਕ ਹੋਣਾ ਜਿਹੜਾ ਆ ਉਹ ਨੰਗੇਜ਼ ਨੂੰ ਪਰੋਸਣਾ ਆ ਤਾਂ ਫੇਰ ਕਿੰਨਾ ਕੁ ਜਾਇਜ਼ ਤੁਸੀਂ ਸਮਝਦੇ ਹੋ ਔਰ ਤੀਸਰੀ ਜਿਹੜੀ ਆ ਜਿਵੇਂ ਹੁਣ ਬੇਬੀ ਰਿਵੀਲਿੰਗ ਪਾਰਟੀ ਸੀ ਉਹ ਸਾਡੇ ਸਭਿਆਚਾਰ ਦਾ ਹਿੱਸਾ ਨਹੀਂ ਸੀਗੀ ਹਨਾ ਉਹ ਵੀ ਇਹਨਾਂ ਦੇ ਵੈਸਟਰਨ ਸਭਿਆਚਾਰ ਦੇ ਵਿੱਚੋਂ ਆਈ ਆ ਤੇ ਮੈਨੂੰ ਕੀ ਲੱਗਦਾ ਕਿ ਇਸ ਸਭਿਆਚਾਰ ਦੇ ਵਿੱਚ ਜਾਂ ਪੱਛਮੀ ਸਭਿਆਚਾਰ ਦੇ ਵਿੱਚ ਬਹੁਤ ਸਾਰੀਆਂ ਹੋਰ ਵੀ ਇਹੋ ਜਿਹੀਆਂ ਚੀਜ਼ਾਂ ਜਿਨ੍ਹਾਂ ਨੂੰ ਅਪਣਾਉਣਾ ਬਣਦਾ ਸੋ ਉਹਨਾਂ ਦਾ ਮਿਹਨਤ ਕਸ਼ ਹੋਣਾ ਹਨਾ ਔਰ ਉਹਨਾਂ ਦਾ ਆਪਣੇ ਦੇਸ਼ ਨੂੰ ਆਪਣੀ ਕੌਮ ਨੂੰ ਹਨਾ ਅੱਗੇ ਲੈ ਕੇ ਜਾਣਾ ਔਰ ਜਿਸ ਕਰਕੇ ਉਹ ਲੋਕ ਸਾਡੇ ਤੋਂ 100-150 ਸਾਲ ਅੱਗੇ ਨੇ ਉਹਨਾਂ ਚੀਜ਼ਾਂ ਨੂੰ ਅਸੀਂ ਅਪਣਾਉਣ ਦੀ ਕੋਸ਼ਿਸ਼ ਨਹੀਂ ਕਰਦੇ ਹਨਾ ਪਰ ਜਿਹੜਾ ਬਾਹਰੀ ਦਿਖਾਵਾ ਕਿਉਂਕਿ ਆਪਾਂ ਲੋਕ ਬਾਹਰੀ ਦਿਖਾਵਾ ਜਿਹੜਾ ਆ ਉਹਦੇ ਵਿੱਚ ਵਿਸ਼ਵਾਸ ਰੱਖਦੇ ਔਰ ਬਹੁਤ ਜਲਦੀ ਆਪਣੇ ਆਪ ਨੂੰ ਉਹਦੇ ਵਿੱਚ ਢਾਲਣ ਦੇ ਲਈ ਰਾਜ਼ੀ ਹੋ ਜਾਂਦੇ ਆ। ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਕਿਤੇ ਨਾ ਕਿਤੇ ਜ਼ਰੂਰ ਖੱਟ ਦਿੰਦੀਆਂ ਕਿ ਜਿਵੇਂ ਅਸੀਂ ਬੇਬੀ ਰਿਵੀਲਿੰਗ ਪਾਰਟੀ ਦੀ ਗੱਲ ਕਰੀਏ, ਸਾਡੇ ਸਭਿਆਚਾਰ ਦਾ ਇੱਕ ਹਿੱਸਾ ਬਣਦਾ ਜਾ ਰਹੀ ਆ ਉਹ ਵੀ, ਔਰ ਇਹੋ ਜਿਹੇ ਰਸਮ ਰਿਵਾਜ ਜਿਹੜੇ ਆ ਕਿੰਨੇ ਕੁ ਜਾਇਜ਼ ਨੇ, ਇਹਦੇ ਬਾਰੇ ਅਸੀਂ ਅੱਜ ਜ਼ਰੂਰ ਆਪਣੇ ਵੀ ਸਰੋਤਿਆਂ ਦੀ ਜਿਹੜੀ ਰਾਏ ਆ ਉਹ ਜਾਣਨਾ ਚਾਹਾਂਗੇ, ਔਰ ਤੁਸੀਂ ਇਹਦੇ ਤੇ ਕੀ ਟਿੱਪਣੀ ਕਰਨੀ ਚਾਹੋਗੇ?
ਜੀ ਅਮਰਦੀਪ ਜੀ, ਇਹੀ ਗੱਲ ਜਿੱਦਾਂ ਆਪਾਂ ਪਹਿਲਾਂ ਵੀ ਹੁਣ ਮੈਂ ਕੀਤੀ ਕਿ ਬਹੁਤ ਸਾਰੇ ਏਦਾਂ ਦੇ ਰੀਤੀ ਰਿਵਾਜ ਨੇ ਜਿਨ੍ਹਾਂ ਨੂੰ ਅਸੀਂ ਮਾਡਰਨਾਈਜੇਸ਼ਨ ਦੇ ਨਾਮ ਤੇ ਬਸ ਅਪਣਾ ਲਏ ਨੇ, ਕਿਉਂਕਿ ਕਈ ਬਹੁਤ ਸਾਰੇ ਏਦਾਂ ਦੇ ਰਿਵਾਜ ਨੇ ਜਿਨ੍ਹਾਂ ਦੇ ਕੋਈ ਸਾਡੇ ਕਲਚਰ ਚ ਖਾਸ ਕਰਕੇ ਕਹਿ ਲਓ ਵੀ ਸਾਡੀ ਰਹਿਣੀ ਸਹਿਣੀ ਦੇ ਵਿੱਚ ਉਹਨਾਂ ਦਾ ਕੋਈ ਮਹੱਤਵ ਨਹੀਂ ਹੈ ਉਹਨਾਂ ਚੀਜ਼ਾਂ ਦਾ। ਅਸੀਂ ਠੀਕ ਹੈ ਜਿਹੜੀ ਉਹਨਾਂ ਦੀ ਕੋਈ ਪੋਜ਼ਿਟਿਵ ਚੀਜ਼ ਹੋਵੇ ਅਸੀਂ ਉਹਨੂੰ ਜ਼ਰੂਰ ਅਪਣਾਈਏ, ਹਨਾ, ਤੇ ਵੀ ਹਰ ਚੀਜ਼ ਸਾਨੂੰ ਸਿੱਖਣੀ ਚਾਹੀਦੀ ਹੈ। ਏਦਾਂ ਨਹੀਂ ਹੈ ਕਿ ਆਪਾਂ ਬਿਲਕੁਲ ਆਪਾਂ ਕਹੀਏ ਵੀ ਨਹੀਂ ਇਹ ਸਾਡੇ ਰਿਵਾਜ ਤੋਂ ਡਿਫਰੈਂਟ ਵਾ ਤੇ ਆਪਾਂ ਨਹੀਂ ਸਿੱਖਣੀ, ਸਿੱਖਣੀ ਚਾਹੀਦੀ ਹੈ, ਪਰ ਉਹਦੇ ਵਿੱਚ ਜਿਹੜੀਆਂ ਪੋਜ਼ਿਟਿਵ ਚੀਜ਼ਾਂ ਹੁੰਦੀਆਂ ਨੇ ਉਸ ਚੀਜ਼ ਦੇ ਵਿੱਚ, ਹਨਾ, ਆਪਾਂ ਉਹ ਚੀਜ਼ ਸਿੱਖਣੀ ਚਾਹੀਦੀ ਹੈ। ਹੁਣ ਜਿਹੜੀ ਆਪਾਂ ਏਦਾਂ ਦੇ ਰਿਵਾਜਾਂ ਦੀ ਗੱਲ ਕਰੀਏ ਬੇਬੀ ਰਿਵੀਲਿੰਗ ਪਾਰਟੀ, ਹਨਾ, ਤੇ ਮੈਂ ਦੇਖਿਆ ਕਿ ਜਦੋਂ ਉਹ ਪਾਰਟੀ ਜਿੱਦਾਂ ਗੋਰਿਆਂ ਦੇ ਜਾਂ ਕਿਸੇ ਹੋਰ ਕਲਚਰ ਦੇ, ਹਨਾ, ਇਨਸਟੈਡ ਆਫ ਸਾਡੀ ਆਪਣੀ ਕਮਿਊਨਿਟੀ ਦਾ, ਜਦੋਂ ਉਸ ਕਲਚਰ ਦੇ ਵਿੱਚ ਹੁੰਦੀ ਹੈ ਪਾਰਟੀ ਤੇ ਉਹ ਬੇਬੀ ਗਰਲ ਦਾ ਵੀ ਓਨਾ ਕੀ ਵੱਡੀ ਪਾਰਟੀ ਹੁੰਦੀ ਹੈ ਜਿੰਨੀ ਬੇਬੀ ਬੋਏ ਦੀ ਪਾਰਟੀ ਹੁੰਦੀ ਹੈ। ਪਰ ਸਾਡੇ ਕਲਚਰ ਚ ਆਪਾਂ ਉਹਨਾਂ ਨੂੰ ਕੀ ਕੀਤਾ ਹੈ ਕਿ ਆਪਾਂ ਉਸ ਚੀਜ਼ ਨੂੰ ਆਪਣੇ ਹਿਸਾਬ ਨਾਲ ਮੋਟੀਵੇਟ ਕਰ ਲਿਆ, ਹਨਾ, ਅਸੀਂ ਆਪਣੇ ਹਿਸਾਬ ਨਾਲ ਐਡਜਸਟ ਕਰ ਲਿਆ ਵੀ ਹਾਂਜੀ ਉਹਦੇ ਬੋਏ ਹੋਣ ਵਾਲਾ ਤੇ ਅਸੀਂ ਸਾਰੇ ਅੱਗੇ ਰਿਵੀਲ ਕਰਾਂਗੇ, ਹਨਾ। ਪਰ ਪਤਾ ਨੀ ਸਾਡੇ ਜਦੋਂ ਅਸੀਂ ਛੋਟੇ ਸੀ ਸਾਡੇ ਤਾਂ ਪੁਰਾਣੇ ਬਜ਼ੁਰਗ ਇੱਦਾਂ ਕਹਿੰਦੇ ਹੁੰਦੇ ਸੀ ਕਿ ਤੁਸੀਂ ਆਪਣੇ ਤਨ ਨੂੰ ਵੀ ਢੱਕ ਕੇ ਰੱਖੋ ਨਹੀਂ ਤੇ ਬੱਚੇ ਨੂੰ ਨਜ਼ਰ ਲੱਗਦੀ ਹੈ, ਹਨਾ। ਤੇ ਹੁਣ ਇਹ ਜਿਹੜੇ ਰਿਵਾਜ ਆ, ਹਨਾ, ਸਾਡੇ ਕਲਚਰ ਦੇ ਕਿਤੇ ਨਾ ਕਿਤੇ ਅਸੀਂ ਬਹੁਤ ਜ਼ਿਆਦਾ ਵੱਖਰੇ, ਸਾਡੇ ਕਲਚਰ ਦੇ ਵੱਖਰੇ ਰਿਵਾਜ ਨੇ, ਤੇ ਮੈਨੂੰ ਨੀ ਲੱਗਦਾ ਕਿ ਸਾਡੇ ਕਲਚਰ ਦੇ ਵਿੱਚ ਕਿਤੇ ਨਾ ਕਿਤੇ ਇਹਨਾਂ ਰਿਵਾਜਾਂ ਦੀ ਕੋਈ ਲੋੜ ਹੈਗੀ ਹੈ ਆਪਾਂ ਨੂੰ ਅਪਣਾਉਣ ਦੀ। ਸਗੋਂ ਉਹਨਾਂ ਦੀਆਂ ਉਹਨਾਂ ਚੀਜ਼ਾਂ ਨੂੰ ਅਸੀਂ ਅਪਣਾਈਏ ਜਿਹੜੀਆਂ ਕਿ ਸਾਡੇ ਕਹਿ ਲਓ ਵੀ ਸਾਡੇ ਇੱਕ ਜਿਹੜਾ ਸਾਡਾ ਦੁਖੀ ਸਮਾਜ ਆ, ਕਹਿ ਲਓ ਵੀ ਜਿਹੜਾ ਸਾਡਾ, ਹਨਾ, ਕਈ ਚੀਜ਼ਾਂ ਤੋਂ, ਕਈ ਸੋਚ ਤੋਂ ਪੀੜਤ ਸਮਾਜ ਆ, ਅਸੀਂ ਉਹਨੂੰ ਉੱਪਰ ਚੁੱਕਣ ਦੀ ਕੋਸ਼ਿਸ਼ ਕਰੀਏ, ਨਾ ਕਿ ਆਲਰੇਡੀ, ਹਨਾ, ਜਿਹੜੇ ਸਾਡੇ ਰਿਵਾਜ ਸਾਡੇ ਕੋਲ ਪਹਿਲਾਂ ਹੀ ਬਹੁਤ ਸਾਰੇ ਰੀਤੀ ਰਿਵਾਜ ਨੇ ਜੇ ਕਹਿਣ ਦੀ ਆਪਾਂ ਗੱਲ ਕਰੀਏ, ਤੇ ਸਾਡੇ ਕੋਲ ਬਹੁਤ ਸਾਰੇ ਸਾਡੇ ਕਲਚਰ ਨੇ, ਸਾਡੇ ਫੈਸਟੀਵਲ ਨੇ ਜਿਹੜੇ ਕਿ ਆਪਾਂ ਆਲਰੇਡੀ ਹਰ ਮਹੀਨੇ, ਹਨਾ, ਸੈਲੀਬ੍ਰੇਟ ਕਰਦੇ ਹਾਂ। ਪਰ ਗੋਰਿਆਂ ਕੋਲ ਜੇ ਅਸੀਂ ਵੇਖੀ ਜਾਈਏ, ਇਹਨਾਂ ਦੀਆਂ ਬਾਕੀ ਸਾਰੀਆਂ ਕਮਿਊਨਿਟੀਜ਼ ਦੇ ਵਿੱਚ ਜੇ ਆਪਾਂ ਵੇਖਿਆ ਜਾਈਏ, ਤੇ ਸਵਾਏ ਕ੍ਰਿਸਮਸ ਤੋਂ ਜਾਂ ਈਸਟਰ ਤੋਂ ਹੋਰ ਕੋਈ ਰਿਵਾਜ ਹੈ ਨਹੀਂ, ਹਨਾ, ਹੋਰ ਕੋਈ ਕਹਿ ਲੋ ਵੀ ਫੈਸਟੀਵਲ ਨਹੀਂ ਹੈਗਾ, ਹਨਾ, ਤੇ ਇਹਨਾਂ ਦੇ ਏਦਾਂ ਦੇ ਰਿਵਾਜ ਕਹਿ ਲੋ ਵੀ ਏਦਾਂ ਦੇ ਫੈਸਟੀਵਲ ਇਹਨਾਂ ਨੂੰ ਮਨਾਉਣੇ ਕਹਿ ਲੋ ਵੀ ਕਿਤੇ ਨਾ ਕਿਤੇ ਇਹਨਾਂ ਦੇ ਜਾਇਜ਼ ਆ ਵੀ, ਚਲੋ, ਹਨਾ, ਹਰ ਮਹੀਨੇ ਕੋਈ ਨਾ ਕੋਈ ਖੁਸ਼ੀ ਦੀ ਜੇ ਕੋਈ ਖ਼ਬਰ ਹੈਗੀ ਹੈ ਤੇ ਆਪਾਂ ਲੋਕਾਂ ਨਾਲ ਸ਼ੇਅਰ ਕਰ ਲੈਂਦੇ ਹਾਂ, ਤੇ ਪਰ ਸਾਡੇ ਕਲਚਰ ਦੇ ਵਿੱਚ ਮੈਨੂੰ ਨੀ ਲੱਗਦਾ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦੀ ਗੁੰਜਾਇਸ਼ ਹੈਗੀ ਹੈ, ਕਿਉਂਕਿ ਆਲਰੇਡੀ ਸਾਡੇ ਕੋਲ ਬਹੁਤ ਸਾਰੇ ਜਿਹੜੀਆਂ ਕਹਿ ਲੋ ਵੀ ਘਰ ਦੇ ਵਿੱਚ ਜਿਹੜੇ ਫੈਸਟੀਵਲਸ ਆ ਜਾਂ ਘਰ ਦੇ ਵਿੱਚ ਹੋਰ ਸੈਲੀਬ੍ਰੇਸ਼ਨਸ ਬਹੁਤ ਸਾਰੀਆਂ ਹੁੰਦੀਆਂ ਨੇ ਸਾਡੇ ਕੋਲ ਜਿਹੜੀਆਂ ਕਿ ਆਪਾਂ, ਹਨਾ, ਅਪਣਾ ਲੈਂਦੇ ਹਾਂ। ਪਰ ਕਿਉਂਕਿ ਆਪਾਂ ਆਪਣੇ ਆਪ ਨੂੰ ਮਾਡਰਨ ਦਿਖਾਉਣਾ ਚਾਹੁੰਦੇ ਹਾਂ, ਅਸੀਂ ਵੀ ਚਾਹੁੰਦੇ ਹਾਂ ਵੀ ਅਸੀਂ ਵੀ ਉਹਨਾਂ ਵਰਗੇ ਦਿਖੀਏ ਅਸੀਂ, ਪਰ ਮੈਨੂੰ ਅਮਰਦੀਪ ਜੀ ਇੱਕ ਗੱਲ ਇਹ ਨਹੀਂ ਕਦੀ ਬਿਲਕੁਲ ਨੀ ਕਿਤੇ ਸਮਝ ਲੱਗਦੀ ਕਿ ਜੇ ਆਪਾਂ ਉਹਨਾਂ ਵਰਗੇ ਦਿਖੀਏ, ਹਨਾ, ਤੇ ਉਹਦੇ ਨਾਲ ਮਾਡਰਨ ਹੋ ਕੇ ਉਹਦੇ ਨਾਲ ਅਸੀਂ ਆਪਣੇ ਆਪ ਨੂੰ ਕੀ ਸਾਬਿਤ ਕਰਨਾ ਚਾਹੁੰਦੇ ਹਾਂ ਵੀ ਅਸੀਂ ਵੀ ਜ਼ਿਆਦਾ ਅਸੀਂ ਸਟੇਟਸ ਰੱਖਦੇ ਹਾਂ ਜਾਂ ਅਸੀਂ ਜਾਂ ਸਾਡੀ ਸਮਾਜ ਇੱਜ਼ਤ ਜ਼ਿਆਦਾ ਹੋਏਗੀ ਜਾਂ ਪਤਾ ਨੀ। ਕਦੀ ਕਦੀ ਮੈਨੂੰ ਇਹ ਚੀਜ਼ਾਂ ਸਮਝ ਨਹੀਂ ਆਉਂਦੀਆਂ ਕਿ ਕਿਉਂ ਆਪਾਂ ਇਹਨਾਂ ਚੀਜ਼ਾਂ ਨੂੰ ਇੰਨੀ ਛੇਤੀ ਅਪਣਾ ਲੈਂਦੇ ਹਾਂ। ਪਤਾ ਨੀ, ਸ਼ਾਇਦ ਹਰ ਇੱਕ ਦੀ ਸਾਡੀ ਸੋਚ ਏਦਾਂ ਦੀ ਆ ਵੀ ਅਸੀਂ ਜ਼ਿਆਦਾ ਮਾਡਰਨ ਲੱਗਾਂਗੇ ਜਾਂ ਸਾਡੀ ਸਟੇਟਸ ਜ਼ਿਆਦਾ ਵਧੇਗਾ ਇਹਦੇ ਨਾਲ, ਜਾਂ ਅਸੀਂ ਦੂਸਰੀਆਂ ਕਮਿਊਨਿਟੀ ਦੇ ਵਿੱਚ ਵੀ ਅਸੀਂ ਸਟੈਂਡ ਕਰ ਸਕਦੇ ਹਾਂ। ਪਤਾ ਨੀ, ਮਤਲਬ ਕਈ ਵਾਰੀ ਏਦਾਂ ਲੱਗਦਾ ਹੈ ਕਿ ਅਸੀਂ ਕਿਸ ਕਿਸ ਰੁੱਖ ਨੂੰ ਜਾ ਰਹੇ ਹਾਂ ਸਾਨੂੰ ਆਪ ਨਹੀਂ ਪਤਾ। ਜੀ
ਜੀ ਬਿਲਕੁਲ ਬਿਲਕੁਲ, ਕਈ ਵਾਰ ਹੈਰਾਨੀ ਹੁੰਦੀ ਆ ਇਹੋ ਜਿਹਾ ਜਿਹੜਾ ਵਿਹਾਰ ਆ ਜਦੋਂ ਦੇਖਿਆ ਜਾਂਦਾ ਆਪਣੇ ਵੀ ਲੋਕਾਂ ਦਾ। ਤੁਸੀਂ ਇਹ ਦੇਖ ਲਓ ਕਿ ਜਦੋਂ ਅਸੀਂ ਇਸ ਦੇਸ਼ ਦੇ ਵਿੱਚ ਆ ਜਾਂਦੇ ਹਾਂ ਤੇ ਲੋੜ ਤਾਂ ਇਹ ਹੁੰਦੀ ਆ ਕਿ ਅਸੀਂ ਆਪਣੀ ਪਛਾਣ ਨੂੰ ਦੂਜਿਆਂ ਤੱਕ ਪਹੁੰਚਾਈਏ, ਹਨਾ। ਸਭ ਤੋਂ ਪਹਿਲਾਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਆਪਣੀ ਪਛਾਣ ਨੂੰ ਖਤਮ ਕਰੀਏ। ਆਪਣੀਆਂ ਬਹੁਤੀਆਂ ਭੈਣਾਂ ਕੀ ਕਰਦੀਆਂ ਜੀ, ਉਹ ਆਪਣੇ ਵਾਲ ਜਿਹੜੇ ਆ ਉਹ ਗੋਰੀਆਂ ਦੇ ਰੰਗ ਦੇ ਰੰਗਾ ਲੈਂਦੀਆਂ ਆ, ਹਨਾ, ਔਰ ਉਹ ਆਪਣੇ ਆਪ ਚ ਪੂਰੀ ਕੋਸ਼ਿਸ਼ ਕਰਦੀਆਂ ਕਿ ਅਸੀਂ ਪਛਾਣ ਨਾ ਹੋਈਏ ਵੀ ਅਸੀਂ ਪੰਜਾਬਣਾ ਹਾਂ। ਸੋ ਚਲੋ, ਜਿਹੜੀ ਲੈਂਗੁਏਜ ਆ ਜਿਵੇਂ ਤੁਸੀਂ ਵੀ ਗੱਲ ਕੀਤੀ ਹੈ, ਭਾਸ਼ਾ ਜਿਹੜੀ ਉਹ ਸਿੱਖਣੀ ਕਿਸੇ ਵੀ ਮੁਲਕ ਦੀ ਮਾੜੀ ਨਹੀਂ ਹੈ, ਭਾਸ਼ਾ ਸਿੱਖਣੀ ਚਾਹੀਦੀ ਹੈ, ਆਉਣੀ ਚਾਹੀਦੀ ਹੈ, ਆਪਣੀ ਪੰਜਾਬੀ ਤੋਂ ਵੀ ਮੂੰਹ ਨਹੀਂ ਮੋੜਨਾ ਚਾਹੀਦਾ। ਪਰ ਤੁਸੀਂ ਜਦੋਂ ਆਪਣੀ ਆਈਡੈਂਟੀ ਤੋਂ ਹੀ ਮੂੰਹ ਮੋੜ ਰਹੇ ਹਾਂ, ਜਦੋਂ ਤੁਸੀਂ ਆਪਣੀ ਜਿਹੜੀ ਪਛਾਣ ਹੈ ਤੁਹਾਡੀ, ਹਨਾ, ਉਸ ਤੋਂ ਹੀ ਤੁਸੀਂ ਮੂੰਹ ਮੋੜ ਰਹੇ ਹੋ ਤਾਂ ਫੇਰ ਤੁਸੀਂ ਬਿਲਕੁਲ ਤੁਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਫਿਰ ਜਿਹੜੀ ਆਪਣੀ ਪਿੱਛੇ ਰਹਿ ਗਈ ਪੀੜ੍ਹੀ ਹੈ ਜਿਹੜੇ ਆਪਣੇ ਪੇਰੈਂਟਸ ਨੇ ਹਨਾ ਉਹਨਾਂ ਦੇ ਨਾਲ ਇੱਕ ਬੋਂਡਿੰਗ ਜਿਹੜੀ ਆ ਉਹਨਾਂ ਦੇ ਨਾਲ ਇੱਕ ਰਿਸ਼ਤਾ ਜਿਹੜਾ ਉਹ ਕਿਵੇਂ ਕਾਇਮ ਰੱਖ ਸਕਦੇ ਹਾਂ ਜੇਕਰ ਅਸੀਂ ਆਪ ਹੀ ਆਪਣੀ ਪਛਾਣ ਨੂੰ ਢਾਹ ਲਾਉਣ ਦੀ ਸੋਚ ਲਈ ਆ। ਸੋ ਬਾਕੀ ਜਦੋਂ ਇੱਦਾਂ ਦੇ ਰਸਮ ਰਿਵਾਜਾਂ ਦੀ ਗੱਲ ਆਉਂਦੀ ਆ ਉੱਥੇ ਵੀ ਮੈਨੂੰ ਲੱਗਦਾ ਕਿ ਇਹੋ ਹੀ ਸੋਚ ਕੰਮ ਕਰਦੀ ਆ ਕਿ ਜਦੋਂ ਅਸੀਂ ਸੋਚਦੇ ਹਾਂ ਕਿ ਕੱਲ ਇੱਕ ਵੀਰ ਨੇ ਗੱਲ ਕੀਤੀ ਸੀਗੀ ਕਿ ਕੇਕ ਸਮੈਸ਼ ਪਾਰਟੀ ਵੀ ਕੋਈ ਸ਼ੁਰੂ ਹੁੰਦੀ ਆ ਜੀ ਅੱਜ ਕੱਲ ਵੀ ਬਰਥਡੇ ਜਿਹੜੇ ਆ ਮਨਾਏ ਜਾਂਦੇ ਆ ਉਸ ਤੋਂ 4-5 ਦਿਨ ਪਹਿਲਾਂ ਇੱਕ ਕੇਕ ਸਮੈਸ਼ ਪਾਰਟੀ ਵੀ ਰੱਖੀ ਜਾਂਦੀ ਆ। ਸੋ ਬਹੁਤ ਸਾਰੀਆਂ ਇਹੋ ਜਿਹੀਆਂ ਫਾਰਮੈਲਿਟੀਜ਼ ਜਿਹੜੀਆਂ ਆ ਸੋ ਅਸੀਂ ਇਹਨਾਂ ਨੂੰ ਫਾਰਮੈਲਿਟੀਜ਼ ਕਵਾਂਗੇ ਪਰ ਜਿਹੜਾ ਵੈਸਟਰਨ ਕਲਚਰ ਹੈ ਉਹਦੇ ਵਿੱਚ ਇਹ ਫਾਰਮੈਲਿਟੀਜ਼ ਨੇ ਉਹਨਾਂ ਦੇ ਆਪਣੇ ਰਿਵਾਜ ਆ ਹਨਾ। ਜੇਕਰ ਤੁਸੀਂ ਕਹੋ ਵੀ ਭਾਈ ਸਾਡੇ ਆਹ ਰਿਵਾਜ ਆ ਹਨਾ ਤੁਸੀਂ ਉਹਨਾਂ ਨੂੰ ਦੱਸੋ ਵੈਸਟਰਨ ਕਮਿਊਨਿਟੀ ਨੂੰ ਕਿ ਸਾਡੇ ਆਹ ਰਿਵਾਜ ਨੇ ਤੁਸੀਂ ਸਾਡੇ ਆਹ ਰਿਵਾਜ ਜਿਹੜੇ ਇਹਨਾਂ ਨੂੰ ਅਪਣਾਓ। ਸੋ ਚਲੋ ਨਹੀਂ ਵੀ ਕਹਿੰਦੇ ਅਸੀਂ ਹਨਾ ਪਰ ਤੁਸੀਂ ਕਦੇ ਸੁਣਿਆ ਕਿ ਉਹਨਾਂ ਨੇ ਸਾਡੇ ਰਿਵਾਜ ਜਿਹੜੇ ਆ ਉਹ ਅਪਣਾ ਲਏ ਆ ਉਹਨਾਂ ਨੇ ਸਾਡੇ ਜਿਹੜੇ ਤਿਉਹਾਰ ਆ ਉਹ ਆਪਣੇ ਘਰਾਂ ਚ ਮਨਾਉਣੇ ਸ਼ੁਰੂ ਕਰ ਦਿੱਤੇ ਆ ਉਹ ਸਾਡੇ ਤੋਂ ਕਿੰਨੇ ਇਮਪ੍ਰੈਸ ਹੋ ਰਹੇ ਆ।
ਜੀ ਬਿਲਕੁਲ ਇਹੀ ਗੱਲ ਮੈਂ ਪਹਿਲਾਂ ਵੀ ਕੀਤੀ ਜਿੱਦਾਂ ਚਾਈਨੀਜ਼ ਨੂੰ ਲੈ ਕੇ ਕਿ ਅਸੀਂ ਕਦੀ ਨੀ ਸੁਣਿਆ ਕਿ ਜੇ ਦੀਵਾਲੀ ਆ ਰਹੀ ਆ ਜਾਂ ਲੋਹੜੀ ਆ ਰਹੀ ਆ ਤੇ ਪੂਰੇ ਹਨਾ ਮੈਲਬਨ ਨੇ ਗੋਰਿਆਂ ਨੇ ਵੀ ਲੋਹੜੀ ਮਨਾਈ ਆ ਜਾਂ ਕਿਸੇ ਨੇ ਗੁੱਡੀਆਂ ਉਡਾਈਆਂ ਜਾਂ ਕਿਸੇ ਨੇ ਹਨਾ ਦੀਵਾਲੀ ਮਨਾਈ ਆ। ਪਰ ਪਿੱਛੇ ਜੇ ਜਿੱਦਾਂ ਹੁਣ ਸਾਨੂੰ ਸੁਣਨ ਚ ਆਇਆ ਕਿ ਚਾਈਨੀਜ਼ ਨਿਊ ਈਅਰ ਤੇ ਸਾਡੇ ਉੱਥੇ ਵੀ ਜਿੰਨੇ ਵੀ ਸਾਡੇ ਅਦਰ ਹਨਾ ਕਮਿਊਨਿਟੀਜ਼ ਚਾਈਨੀਜ਼ ਤੋਂ ਇਲਾਵਾ ਮੈਂ ਦੇਖਿਆ ਵੀ ਸਾਰਿਆਂ ਨੂੰ ਪਤਾ ਸੀਗਾ ਕਿ ਚਾਈਨੀਜ਼ ਨਿਊ ਈਅਰ ਆ ਵਾਟ ਇਜ਼ ਚਾਈਨੀਜ਼ ਨਿਊ ਈਅਰ। ਫਿਰ ਉਹਨਾਂ ਨੇ ਇਨਫੈਕਟ ਅਦਰ ਕਮਿਊਨਿਟੀਜ਼ ਨੇ ਹਨਾ ਚਾਈਨੀਜ਼ ਦੇ ਨਹੀਂ ਅਦਰ ਕਮਿਊਨਿਟੀਜ਼ ਨੇ ਮੈਨੂੰ ਐਕਸਪਲੇਨ ਕੀਤਾ ਵੀ ਉਹਨਾਂ ਦਾ ਇੱਕ ਆਪਣਾ ਕੈਲੰਡਰ ਆ ਉਸ ਹਿਸਾਬ ਨਾਲ ਆਹ ਵਾਲੇ ਮਹੀਨੇ ਏਦਾਂ ਕਰਕੇ ਉਹਨਾਂ ਦਾ ਚਾਈਨੀਜ਼ ਨਿਊ ਈਅਰ ਜਿਹੜਾ ਉਹ ਫਿਰ ਏਦਾਂ ਸੈਲੀਬ੍ਰੇਟ ਕਰਦੇ ਤੇ ਮੈਂ ਹੈਰਾਨ ਹੋ ਗਈ ਮੈਂ ਕਿਹਾ ਵੀ ਇਹ ਬੰਦਾ ਕਿਸੇ ਵੀ ਐਂਗਲ ਤੋਂ ਚਾਈਨੀਜ਼ ਨੀ ਨਾ ਇਹਦੀ ਕੋਈ ਮਦਰ ਚਾਈਨੀਜ਼ ਸੀ ਨਾ ਦਾ ਫਾਦਰ ਪਰ ਸਟਿਲ ਹੀ ਨੋਜ਼ ਐਵਰੀਥਿੰਗ ਉਹ ਕਿੱਦਾਂ ਨੋ ਕਿਉਂਕਿ ਚਾਈਨੀਜ਼ ਨੇ ਉਹਨਾਂ ਨੂੰ ਸਿਖਾਇਆ ਹੈ ਕਿ ਇਹ ਸਾਡਾ ਕਲਚਰ ਆ ਤੁਸੀਂ ਸਾਡੇ ਕਲਚਰ ਨਾ ਕਿ ਸਾਡੇ ਵਾਂਗੂ ਅਸੀਂ ਆਪ ਉਹਨਾਂ ਦੇ ਕਲਚਰ ਚਲੇ ਗਏ ਤੇ ਅਸੀਂ ਆਪਣਾ ਭੋਲੀ ਬੈਠੇ ਵੀ ਸਾਡਾ ਕੀ ਕਲਚਰ ਹੈ ਕੀ ਮਹੱਤਵ ਤੇ ਇਨਫੈਕਟ ਜਦੋਂ ਪਿਛਲੇ ਸਾਲ ਦੀਵਾਲੀ ਸੀ ਤੇ ਮੈਂ ਆਪਣੇ ਉੱਥੇ ਹਨਾ ਗੱਲ ਕੀਤੀ ਵੀ ਏਦਾਂ ਏਦਾਂ ਤੇ ਸਾਡੀਆਂ ਜਿੱਦਾਂ ਮੈਂ ਗਿੱਧੇ ਦੀ ਕਹਿ ਲਓ ਵੀ ਟੀਚਰ ਆ ਮੈਂ ਸਿਖਾਉਂਦੀ ਹਾਂ ਤੇ ਮੈਂ ਆਪਣੀ ਟੀਮ ਨੂੰ ਵੀ ਲੈ ਕੇ ਗਈ ਹਨਾ ਆਪਣੀ ਜਿੱਥੇ ਮੈਂ ਕੰਮ ਕਰਦੀ ਉੱਥੇ ਉਹਨਾਂ ਨੇ ਪਰਫਾਰਮ ਕੀਤਾ ਬੱਚਿਆਂ ਨੇ ਸਾਰਾ ਤੇ ਉਸ ਤੋਂ ਬਾਅਦ
ਅਸੀਂ ਇਕੱਠੇ ਹੀ ਗਏ ਸੀਗੇ ਬਿਲਕੁਲ ਬੱਚਿਆਂ ਨੂੰ ਲੈ ਕੇ।
ਹਾਂਜੀ ਤੁਸੀਂ ਆਪਾਂ ਇਕੱਠੇ ਗਏ ਸੀਗੇ ਤੇ ਉਹਨਾਂ ਨੇ ਪੂਰਾ ਹਨਾ ਗਿੱਧਾ ਕੀਤਾ ਡਾਂਸ ਕੀਤਾ ਉਸ ਤੋਂ ਬਾਅਦ ਮੈਨੂੰ ਜਿੰਨੇ ਜਾਣੇ ਉੱਥੇ ਤੁਸੀਂ ਦੇਖਿਆ ਹੀ ਹਨਾ ਵੀ ਉੱਥੇ ਇੰਡੀਅਨ ਬਹੁਤ ਘੱਟ ਹੈ ਜਿੱਦਾਂ ਮੇਰੇ ਨਾਲ ਕੰਮ ਕਰਦੇ ਸੀ ਬਹੁਤ ਸਾਰੇ ਦੂਜੀਆਂ ਕਮਿਊਨਿਟੀਜ਼ ਦੇ ਲੋਕ ਜਿਹੜੇ ਮੇਰੇ ਨਾਲ ਕੰਮ ਕਰਦੇ ਸੀਗੇ ਤੇ ਉਹਨਾਂ ਕਹਿੰਦੇ ਤੁਸੀਂ ਕਿੰਨੇ ਕਲਰਫੁਲ ਹੋ ਤੁਹਾਡਾ। ਫਿਰ ਉਹਨਾਂ ਨੇ ਮੈਨੂੰ ਪੁੱਛਿਆ ਜਿੱਦਾਂ ਬੱਚਿਆਂ ਨੇ ਟਿੱਕੇ ਵਗੈਰਾ ਲਾਏ ਸੀ ਏਅਰਿੰਗਸ ਪਾਏ ਸਾਰਾ ਕੁਛ ਉਹ ਕਹਿੰਦੇ ਗੋਲਡ ਆ ਫਿਰ ਮੈਂ ਉਹਨਾਂ ਨੂੰ ਦੱਸਿਆ ਮੈਂ ਕਿਹਾ ਵੀ ਹੁਣ ਤੇ ਨਹੀਂ ਗੋਲਡ ਪਰ ਜਦੋਂ ਪੁਰਾਣੇ ਜ਼ਮਾਨਿਆਂ ਦੇ ਵਿੱਚ ਆਪਾਂ ਇਹ ਚੀਜ਼ਾਂ ਪਰਫਾਰਮ ਕਰਦੇ ਸੀ ਤੇ ਉਹਦਾ ਹਰ ਚੀਜ਼ ਜਿਹੜੀ ਆ ਸਾਡੇ ਗਹਿਣੇ ਜਿਹੜੇ ਆ ਪਿਓਰ ਗੋਲਡ ਦੇ ਹੁੰਦੇ ਸੀ ਏਦਾਂ ਨਾ ਸਾਰੇ ਕੁਛ ਉਹਨਾਂ ਦੱਸਿਆ ਤੇ ਉਹ ਉਹਨਾਂ ਨੂੰ ਏਦਾਂ ਉਹਨਾਂ ਨੂੰ ਜਾ ਕੇ ਲੱਗਾ ਕਿ ਤੇ ਅੱਗੋਂ ਮੇਰਾ ਮੈਨੇਜਰ ਮੈਨੂੰ ਕਹਿੰਦਾ ਅੱਛਾ ਮੈਂ ਤੇ ਇਹੀ ਸੁਣਿਆ ਸੀਗਾ ਕਿ ਇੰਡੀਆ ਪੂਅਰ ਕੰਟਰੀ ਹੈ ਤੇ ਕਿਉਂਕਿ ਆਪਾਂ ਕਦੀ ਆਪਣੇ ਆਪ ਨੂੰ ਦੱਸਿਆ ਹੀ ਨੀ ਹਨਾ ਵੀ ਮੈਂ ਕਦੀ ਅਸੀਂ ਆਪਣੇ ਆਪ ਨੂੰ ਐਕਸਪਲੇਨ ਹੀ ਨੀ ਕੀਤਾ। ਫਿਰ ਮੈਂ ਉਹਨੂੰ ਦੱਸਿਆ ਮੈਂ ਕਿਹਾ ਇੰਡੀਆ ਪੂਅਰ ਕੰਟਰੀ ਨਹੀਂ ਸੀਗਾ ਇੰਡੀਆ ਕੋਲ ਵੀ ਮੈਂ ਕਿਹਾ ਏਦਾਂ ਵੀ ਪਹਿਲੇ ਜ਼ਮਾਨਿਆਂ ਦੇ ਵਿੱਚ ਮੈਂ ਕਿਹਾ ਜਦੋਂ ਸਾਡੇ ਰਾਜੇ ਮਹਾਰਾਜੇ ਹੁੰਦੇ ਸੀ ਉਦੋਂ ਨੋਟ ਨਾਟ ਹੁੰਦੇ ਨੀ ਸੀ ਉਦੋਂ ਸਿਰਫ ਸੋਨੇ ਦੀਆਂ ਸ਼ਰਫੀਆਂ ਹੀ ਹੁੰਦੀਆਂ ਸੀ ਤੇ ਉਹ ਉਹਨਾਂ ਦੀ ਮਤਲਬ ਏਦਾਂ ਸੀਗਾ ਵੀ ਜਦੋਂ ਉਹਨਾਂ ਦੀ ਅੱਖਾਂ ਖੁੱਲੀਆਂ ਰਹਿ ਗਈਆਂ ਹੋਣੇ ਵੀ ਗੋਲਡ ਹੀ ਯੂਜ਼ ਕਰਦੇ ਹੁੰਦੇ ਸੀਗੇ ਤੇ ਮੈਂ ਕਿਹਾ ਹਾਂ ਵੀ ਉਹ ਗੋਲਡ ਯੂਜ਼ ਕਰਦੇ ਸੀਗੇ ਵੀ ਜਦੋਂ ਰਾਜੇ ਮਹਾਰਾਜੇ ਹੁੰਦੇ ਸੀਗੇ ਕਿ ਜਿੱਦਾਂ ਕਿਸੇ ਨੂੰ ਨਾਮ ਵੀ ਦੇਣਾ ਤਾਂ ਉਹਨੇ ਕਹਿਣਾ ਚੱਲ 20 ਮੋਹਰਾਂ ਤੈਨੂੰ ਨਾਮ ਦੀ ਮਤਲਬ ਜਿਹੜੀਆਂ ਮੋਹਰਾਂ ਹੁੰਦੀਆਂ ਸੀ ਉਹ ਗੋਲਡ ਦੀਆਂ ਹੁੰਦੀਆਂ ਸੀ ਗੋਲਡ ਦਾ ਕੋਇਨ ਹੁੰਦਾ ਸੀ ਪਿਓਰ ਗੋਲਡ ਦਾ ਤੇ ਮੈਂ ਕਿਹਾ ਵੀ ਜਿਹੜੀਆਂ ਸਾਡੀਆਂ ਰਾਣੀਆਂ ਮਹਾਰਾਣੀਆਂ ਸੀ ਫਿਰ ਮੈਂ ਉਹਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਬਾਰੇ ਦੱਸਿਆ ਉਹਨਾਂ ਦੇ ਕਿਲਿਆਂ ਬਾਰੇ ਦੱਸਿਆ ਉਹਨਾਂ ਦੀ ਮਹਾਰਾਣੀਆਂ ਕੋਲ ਕਿੰਨਾ ਸੋਹਣਾ ਸੀ ਕੀ ਕੁਛ ਸੀ ਉਹਨਾਂ ਕੋਲ ਦੱਸਿਆ ਮਤਲਬ ਉਹ ਚੀਜ਼ਾਂ ਸੁਣ ਕੇ ਉਹ ਲੋਕ ਇੱਦਾਂ ਸੀ ਵੀ ਜਿੱਦਾਂ ਉਹ ਹੈਰਾਨ ਪਰੇਸ਼ਾਨ ਸੀਗੇ ਵੀ ਅੱਛਾ ਵੀ ਸਾਨੂੰ ਕਿਸੇ ਨੇ ਦੱਸਿਆ ਕਿਉਂਕਿ ਸਾਡੀ ਕਮਿਊਨਿਟੀ ਆਪ ਹੀ ਨੀ ਕਦੀ ਕੋਸ਼ਿਸ਼ ਕਰਦੀ ਵੀ ਅਸੀਂ ਉਹਨਾਂ ਨੂੰ ਆਪਣੇ ਬਾਰੇ ਦੱਸੀਏ ਅਸੀਂ ਸਿਰਫ ਉਹਨਾਂ ਕੋਲ ਕੀ ਆ ਅਸੀਂ ਉਹ ਅਪਣਾ ਕੇ ਤੇ ਆਪਣੇ ਆਪ ਨੂੰ ਮਾਡਰਨ ਹਾਲਾਂਕਿ ਅਸੀਂ ਆਪਣੀ ਕਮਿਊਨਿਟੀ ਚ ਆਪਣੇ ਆਪ ਨੂੰ ਮਾਡਰਨ ਸ਼ੋਅ ਕਰ ਦਿੰਦੇ ਹਾਂ ਪਰ ਅਗਲੀਆਂ ਕਮਿਊਨਿਟੀਜ਼ ਦੇ ਵਿੱਚ ਜਦੋਂ ਅਸੀਂ ਇਹਨਾਂ ਚੀਜ਼ਾਂ ਨੂੰ ਲੈ ਕੇ ਵਿਚਰਦੇ ਆ ਨਾ ਤੇ ਉਹ ਆਪਣੇ ਸਾਨੂੰ ਕੋਈ ਬਹੁਤ ਵਧੀਆ ਨੀ ਸਮਝਦੇ ਜਿੱਥੋਂ ਤੱਕ ਮੈਂ ਮਹਿਸੂਸ ਕੀਤਾ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਇਹ ਸਾਡੀਆਂ ਚੀਜ਼ਾਂ ਹੀ ਅਪਣਾ ਰਹੇ ਆ ਤੇ ਉਹਨਾਂ ਨੂੰ ਏਦਾਂ ਲੱਗਦਾ ਕਿ ਇਹਨਾਂ ਕੋਲ ਆਪਣਾ ਕੁਛ ਨੀ ਹੈ ਇਸ ਕਰਕੇ ਸਾਡਾ ਅਪਣਾ ਰਹੇ ਉਹ ਉਹਨਾਂ ਦੀ ਸੋਚ ਇਸ ਤਰੀਕੇ ਨਾਲ ਆਫਟਰ ਆਲ ਅਸੀਂ ਇੰਡੀਅਨ ਹੀ ਆ ਤੇ ਸਾਡੀ ਜਿਹੜੀ ਕਮਿਊਨਿਟੀ ਆ ਉਹ ਇੰਡੀਅਨ ਦੇ ਤੌਰ ਤੇ ਹੀ ਜਾਣੀ ਚਾਹੀਦੀ, ਭਾਵੇਂ ਕਿ ਜਿੱਦਾਂ ਮੈਂ ਆਪਣੇ ਕਜ਼ਨ ਦੀ ਗੱਲ ਕੀਤੀ ਵੀ ਉਹ ਹੱਸਦੇ ਹੁੰਦੇ ਆ ਵੀ ਵੀ ਨੈਵਰ ਬੀਨ ਟੂ ਇੰਡੀਆ, ਵੀ ਨੈਵਰ ਸੋ ਇੰਡੀਆ, ਵਟ ਇਜ਼ ਇੰਡੀਆ, ਵੇਅਰ ਇਜ਼ ਇੰਡੀਆ, ਬਟ ਸਟਿਲ ਵੀ ਆਰ ਇੰਡੀਆ। ਵੀ ਆਪਾਂ ਭਾਵੇਂ ਦੋ ਜਨਰੇਸ਼ਨ ਇੱਥੇ ਹੋ ਗਏ, ਭਾਵੇਂ 6 ਹੋ ਜਾਈਏ, ਪਰ ਰਹਿਣਾ ਆਪਾਂ ਇੰਡੀਅਨ ਹੀ ਆ। ਤੇ ਜਿੰਨਾ ਚਿਰ ਅਸੀਂ ਆਪਣੇ ਆਪ ਨੂੰ ਨਹੀਂ ਦੱਸਾਂਗੇ ਅਸੀਂ ਮਾਡਰਨ ਨਹੀਂ ਹੋ ਸਕਦੇ। ਇੱਕ ਮਾਡਰਨ ਠੀਕ ਆ, ਆਪਾਂ ਇੱਕ ਨਾਮ ਦਾ ਮਾਡਰਨਾਈਜੇਸ਼ਨ ਅਸੀਂ ਆਪਣੀ ਆਪਣੀ ਤਸੱਲੀ ਵਾਸਤੇ ਕਿ ਅਸੀਂ ਮਾਡਰਨ ਹੋ ਗਏ ਹਾਂ, ਅਸੀਂ ਆਪਣੀ ਕਮਿਊਨਿਟੀ ਆਪਣੀ ਸਟੇਟਸ ਬਣਾਉਣ ਵਾਸਤੇ ਜ਼ਰੂਰ ਆਪਾਂ ਮਾਡਰਨਾਈਜੇਸ਼ਨ ਦੀਆਂ ਉਹ ਚੀਜ਼ਾਂ ਅਪਣਾ ਲਾਂਗੇ, ਪਰ ਮੈਨੂੰ ਨਹੀਂ ਲੱਗਦਾ। ਜੀ ਅਮਰ ਜੀ
ਬਿਲਕੁਲ ਜੀ, ਇਹ ਵੀ ਬਹੁਤ ਵੱਡੀ ਮੈਨੂੰ ਲੱਗਦਾ ਸਾਡੇ ਲਈ ਹਿੰਦੀ ਕਲਾ ਦਾ ਪ੍ਰਤੀਕ ਹੈ ਇਹੋ ਜਿਹੀ ਸੋਚ ਜਿਹੜੀ ਆ, ਕਿਉਂਕਿ ਜਿਵੇਂ ਹਰਿੰਦਰ ਸਿੰਘ ਹੋਰਾਂ ਨੇ ਗੱਲ ਕੀਤੀ ਹੈ ਵੀ ਇਹੋ ਜਿਹਾ ਜਿਹੜਾ ਫੈਸ਼ਨ ਆ ਉਹ ਸਾਡਾ ਹਿੱਸਾ ਬਣਦਾ ਜਾ ਰਿਹਾ। ਦੂਜੇ ਪਾਸੇ ਅਸੀਂ ਹੁਣੇ ਇਹ ਵੀ ਗੱਲ ਕੀਤੀ ਹੈ ਕਿ ਅਸੀਂ ਆਪਣੇ ਤਿਉਹਾਰ ਜਾਂ ਜਿਹੜੇ ਆਪਣੇ ਰਸਮ ਰਿਵਾਜ ਆ ਹਨਾ ਉਹ ਦੂਸਰਿਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕਰਦੇ, ਜਦਕਿ ਅਸੀਂ ਆਪਣਿਆਂ ਨੂੰ ਇਗਨੋਰ ਕਰਕੇ ਆਪਣੇ ਵਿਰਸੇ ਤੋਂ ਮੂੰਹ ਮੋੜ ਕੇ, ਆਪਣੇ ਤਿਉਹਾਰਾਂ ਤੋਂ ਆਪਣੇ ਰਸਮ ਰਿਵਾਜਾਂ ਤੋਂ ਮੂੰਹ ਮੋੜ ਕੇ ਉਹਨਾਂ ਦੀਆਂ ਜਿਹੜੀਆਂ ਰਸਮ ਰਿਵਾਜਾਂ ਜਾਂ ਰੋਹ ਰੀਤਾਂ ਆ ਉਹਨਾਂ ਨੂੰ ਅਪਣਾ ਰਹੇ ਆ ਹਨਾ। ਦੇਖੋ ਅਪਣਾਉਣਾ ਜਿਹੜਾ ਆ ਉਹ ਵੀ ਕਿਸੇ ਦੀ ਨਿੱਜੀ ਚੋਇਸ ਹੋ ਸਕਦੀ ਆ ਹਨਾ, ਆਪਣੀ ਜਿਹੜੀ ਪਰਸਨਲ ਚੋਇਸ ਹੋ ਸਕਦੀ ਆ, ਪਰ ਇਹ ਵੀ ਮੈਨੂੰ ਲੱਗਦਾ ਕਿ ਜਾਇਜ਼ ਨਹੀਂ ਹੈਗਾ ਕਿ ਅਸੀਂ ਲੋਕ ਜੋ ਸਾਡੇ ਵਿਰਸੇ ਦੀ ਅਮੀਰੀ ਆ, ਜੋ ਸਾਡੀਆਂ ਰੋਹ ਰੀਤਾਂ ਆ, ਅਮੀਰ ਰੋਹ ਰੀਤਾਂ ਆ ਹਨਾ, ਉਹਨਾਂ ਨੂੰ ਅਸੀਂ ਪਹੁੰਚਾਈ ਨਾ ਸਕੀਏ। ਔਰ ਉਹ ਲੋਕ ਵਾਕਈ ਉਹ ਲੋਕ ਇਸੇ ਸੋਚ ਦੇ ਵਿੱਚ ਰਹਿਣ ਕਿ ਸ਼ਾਇਦ ਇਹਨਾਂ ਦੇ ਕੋਲ ਆਪਣਾ ਕੁਛ ਨਹੀਂ ਆ, ਸੋ ਇਸ ਕਰਕੇ ਇਹ ਜਿਹੜੀ ਪੱਛਮੀ ਤਰਜ਼ ਜਿਹੜੀ ਆ ਉਹਨੂੰ ਜ਼ਿਆਦਾ ਤਰਜੀਹ ਦਿੰਦੇ ਆ। ਸੋ ਅਸੀਂ ਬਹੁਤ ਜ਼ਿਆਦਾ ਇਹਨਾਂ ਚੀਜ਼ਾਂ ਦੇ ਵੱਲ ਝੁਕਦੇ ਜਾ ਰਹੇ ਹਾਂ, ਇਹਨਾਂ ਚੀਜ਼ਾਂ ਦੇ ਵੱਲ ਪ੍ਰਭਾਵਿਤ ਹੋ ਰਹੇ ਹਾਂ, ਔਰ ਇਹ ਬਹੁਤ ਮੈਨੂੰ ਲੱਗਦਾ ਕਿ ਸੋਚਣ ਦੀ ਲੋੜ ਹੈ ਇਸ ਗੱਲ ਨੂੰ, ਇਸ ਮੁੱਦੇ ਨੂੰ, ਔਰ ਇਹਦੇ ਉੱਤੇ ਵਿਚਾਰ ਕਰਨ ਦੀ ਲੋੜ ਹੈ ਕਿ ਜਿਹੜੀਆਂ ਚੀਜ਼ਾਂ ਜਾਇਜ਼ ਨੇ। ਅਸੀਂ ਜਦੋਂ ਫਜ਼ੂਲ ਖਰਚੀ ਦੀ ਗੱਲ ਕਰਦੇ ਹਾਂ ਅਸੀਂ ਤਾਂ ਆਪਣੇ ਤਿਉਹਾਰਾਂ ਦੇ ਵਿੱਚ ਵੀ ਜਾਂ ਆਪਣੇ ਜਿਹੜੇ ਰਸਮ ਰਿਵਾਜ ਨੇ, ਜਦੋਂ ਅਸੀਂ ਵਿਆਹਾਂ ਦੀ ਗੱਲ ਕਰਦੇ ਹਾਂ ਅਸੀਂ ਕਹਿੰਦੇ ਹਾਂ ਕਿ ਇਹ ਚੀਜ਼ਾਂ ਘਟਣੀਆਂ ਚਾਹੀਦੀਆਂ ਕਿਉਂਕਿ ਇਹਨਾਂ ਦਾ ਲੰਮੇ ਸਮੇਂ ਦੇ ਵਿੱਚ ਕੋਈ ਸਾਰਥਕ ਫਾਇਦਾ ਨਹੀਂ ਆ ਹਨਾ। ਕਿਉਂਕਿ ਤੁਸੀਂ ਦੇਖਦੇ ਹਾਂ ਵੀ ਜਿੰਨਾ ਜ਼ਿਆਦਾ ਪੈਸਾ ਜਿਹੜਾ ਖਰਚ ਹੋਇਆ ਹੁੰਦਾ, ਚਾਹੇ ਉਹ ਵਿਆਹਾਂ ਤੇ ਹੋਇਆ ਹੁੰਦਾ, ਚਾਹੇ ਉਹ ਹੋਰ ਤਰ੍ਹਾਂ ਦੇ ਜਿਹੜੇ ਸਮਾਰੋਹ ਉਹਨਾਂ ਦੇ ਉੱਤੇ ਹੋਇਆ ਹੁੰਦਾ, ਬਾਅਦ ਵਿੱਚ ਉਹ ਹੀ ਖਰਚਾ ਜਿਹੜਾ ਆ ਘਰ ਦੇ ਵਿੱਚ ਝਗੜੇ ਦੀ ਜਿਹੜੀ ਇੱਕ ਗੱਲ ਬਣਦਾ ਆ, ਝਗੜੇ ਦਾ ਕਾਰਨ ਬਣਦਾ ਆ ਹਨਾ। ਸੋ ਜੇਕਰ ਅਸੀਂ ਹੋਰ ਉਹਦੇ ਵਿੱਚ ਆਪਣੇ ਤਾਂ ਜਿਹੜੇ ਹੈਗੇ ਆ ਤਿਉਹਾਰ, ਆਪਣੀਆਂ ਤਾਂ ਜਿਹੜੀਆਂ ਰੋਹ ਰੀਤਾਂ ਹੈਗੀਆਂ ਉਹਨਾਂ ਨੂੰ ਤਾਂ ਸਹੀ ਰੂਪ ਦੇ ਵਿੱਚ ਲਿਆਉਣ ਦੇ ਵਿੱਚ ਅਸੀਂ ਅਸਮਰਥ ਆ, ਪਰ ਦੂਜੇ ਪਾਸੇ ਅਸੀਂ ਉਹ ਦੂਸਰੇ ਜਿਹੜੇ ਪੱਛਮੀ ਤਰਜ਼ ਵਾਲੇ ਜਿਹੜੇ ਰੋਹ ਰੀਤਾਂ ਨੇ ਜਾਂ ਤਿਉਹਾਰ ਨੇ ਉਹਨਾਂ ਨੂੰ ਅਸੀਂ ਹੋਰ ਅਪਣਾ ਕੇ ਇੱਕ ਹੋਰ ਵੱਡਾ ਜਿਹੜਾ ਖਰਚਾ ਆ ਜਾਂ ਫਜ਼ੂਲ ਖਰਚੀ ਜਿਹੜੀ ਆ ਉਹਨੂੰ ਖੜੀ ਕਰ ਲਿਆ ਹਨਾ। ਤੁਸੀਂ ਦੇਖਦੇ ਅੱਜ ਕੱਲ ਵਿਆਹਾਂ ਦੇ ਵਿੱਚ ਕੇਕ ਕੱਟਣ ਦਾ ਰਿਵਾਜ਼ ਵੀ ਹੋ ਗਿਆ, ਹੋਰ ਵੀ ਬਹੁਤ ਸਾਰੇ ਹੁਣ ਰਿਵਾਜ਼ ਆ ਜਿਹੜੇ ਉਹ ਅਸੀਂ ਵੈਸਟਰਨ ਜਿਹੜੇ ਕਲਚਰ ਦੇ ਵਿੱਚੋਂ ਅਡੋਪਟ ਕੀਤੇ ਆ ਔਰ ਉਹ ਸਾਡਾ ਹਿੱਸਾ ਬਣਦੇ ਜਾ ਰਹੇ ਆ, ਉਹਨੂੰ ਵੀ ਅਸੀਂ ਫਿਰ ਗਲਤ ਨਹੀਂ ਕਹਿੰਦੇ। ਅਸੀਂ ਕਹਿੰਦੇ ਹਾਂ ਕਿ ਚਲੋ ਠੀਕ ਆ ਇਸ ਹੱਦ ਤੱਕ, ਵੀ ਕਿਸੇ ਵੀ ਚੀਜ਼ ਦੀ ਕੋਈ ਹੱਦ ਜਿਹੜੀ ਆ ਉਹ ਜ਼ਰੂਰ ਹੋਣੀ ਚਾਹੀਦੀ ਆ, ਪਰ ਮੈਨੂੰ ਲੱਗਦਾ ਜਦੋਂ ਅਸੀਂ ਹੱਦਾਂ ਤੋੜ ਦਿੰਨੇ ਆ, ਜਦੋਂ ਅਸੀਂ ਹੱਦਾਂ ਟੱਪ ਜਾਂਦੇ ਆ ਤਾਂ ਉਹ ਸਾਡੇ ਲਈ ਕਿਤੇ ਨਾ ਕਿਤੇ ਘਾਤਕ ਜ਼ਰੂਰ ਹੁੰਦੀਆਂ। ਸੋ ਇਸੇ ਤਰ੍ਹਾਂ ਇਹ ਵੀ ਜਿਹੜਾ ਇਹੋ ਜਿਹਾ ਚਲਨ ਜਿਹੜਾ ਆ ਉਹ ਵੀ ਸਾਡੇ ਲਈ ਆਉਣ ਵਾਲੇ ਸਮੇਂ ਚ ਘਾਤਕ ਹੋ ਸਕਦਾ ਆ। ਸੋ ਸਾਡੇ ਨਾਲ ਬਲਰਾਜ ਸਿੰਘ ਜੁੜੇ ਨੇ, ਸਤਿ ਸ੍ਰੀ ਅਕਾਲ ਭੈਣ ਜੀ, ਕਹਿੰਦੇ ਨਾਈਸ ਪ੍ਰੋਗਰਾਮ ਆ, ਔਜ਼ੀ ਪੀਪਲ ਲਾਈਕ ਟੂ ਰੀਡ ਬੁੱਕਸ। ਬਿਲਕੁਲ ਜੀ, ਉਹਨਾਂ ਦੇ ਬਹੁਤ ਵਧੀਆ ਜਿਹੜੇ ਉਹਨਾਂ ਦੇ ਨਿੱਜ ਜਿਹੜੀ ਜ਼ਿੰਦਗੀ ਆ ਉਹਨਾਂ ਦੀ ਨਿੱਤ ਪ੍ਰਤੀ ਦੀ, ਉਹਨਾਂ ਦੇ ਬਹੁਤ ਵਧੀਆ ਪੁਆਇੰਟਸ ਆ, ਬਹੁਤ ਵਧੀਆ ਉਹਨਾਂ ਦੇ ਗੁਣ ਆ ਜਿਨ੍ਹਾਂ ਨੂੰ ਅਸੀਂ ਅਡੋਪਟ ਕਰ ਸਕਦੇ ਹਾਂ। ਕਹਿੰਦੇ ਔਜ਼ੀ ਪੀਪਲ ਲਾਈਕ ਟੂ ਰੀਡ ਬੁੱਕਸ, ਸੋ ਉਹਨਾਂ ਦਾ ਉਹ ਇੱਕ ਜਿਹੜਾ ਗੁਣ ਆ ਉਹਨੂੰ ਵੀ ਅਸੀਂ ਅਪਣਾ ਸਕਦੇ ਹਾਂ। ਵਾਈ ਵੀ ਡੋਂਟ ਕਾਪੀ ਦੈਮ, ਕਹਿੰਦੇ ਵੀ ਡੂ ਜਸਟ ਬੈਡ ਥਿੰਗਸ। ਬਲਰਾਜ ਸਿੰਘ ਬਹੁਤ ਬਹੁਤ ਧੰਨਵਾਦ ਬਲਰਾਜ ਸਿੰਘ ਜੀ, ਤੁਸੀਂ ਸਾਡੇ ਨਾਲ ਸਾਂਝ ਪਾਈ ਇਸ ਵਿਸ਼ੇ ਦੇ ਉੱਤੇ। ਮੈਨੂੰ ਲੱਗਦਾ ਪਹਿਲੀ ਵਾਰ ਪ੍ਰੋਗਰਾਮ ਦੇ ਵਿੱਚ ਵੀ ਜੁੜੇ, ਤੁਹਾਡਾ ਪਹਿਲਾਂ ਦਾ ਬਹੁਤ ਬਹੁਤ ਸਵਾਗਤ ਹੈ, ਸਤਿ ਸ੍ਰੀ ਅਕਾਲ, ਬਹੁਤ ਪਿਆਰ ਭਰੀ ਸਾਡੇ ਵੱਲੋਂ, ਤੇ ਬਹੁਤ ਸਹੀ ਤੁਸੀਂ ਸਲਾਹ ਦਿੱਤੀ। ਔਰ ਅਸੀਂ ਜਾਣਨਾ ਚਾਹੁੰਦੇ ਹੁੰਦੇ ਹਾਂ ਸਾਡੇ ਆਪਣੇ ਜਿਹੜੇ ਦੋਸਤ ਆ, ਆਪਣੇ ਭਾਈਚਾਰੇ ਦੇ ਜਿਹੜੇ ਲੋਕ ਆ, ਉਹ ਕੀ ਸੋਚਦੇ ਆ, ਕੀ ਸੁਝਾਅ ਦੇਣਾ ਚਾਹੁੰਦੇ ਆ, ਔਰ ਤੁਹਾਡੇ ਜਿਹੜੇ ਸੁਝਾਵਾਂ ਦੀ ਸਾਨੂੰ ਹਮੇਸ਼ਾ ਹੀ ਉਡੀਕ ਰਹਿੰਦੀ ਆ। ਬਹੁਤ ਬਹੁਤ ਧੰਨਵਾਦ ਸਾਂਝ ਪਾਉਣ ਦੇ ਲਈ। ਤੇ ਸਿਮਰਦੀਪ, ਸਾਡੇ ਕੋਲ ਵੀ ਹੁਣ ਸਮਾਂ ਜਿਹੜਾ ਬਚਿਆ ਨਹੀਂ ਆ ਕਿ ਅਸੀਂ ਇਸ ਟੌਪਿਕ ਨੂੰ ਹੋਰ ਅੱਗੇ ਵਧਾ ਸਕੀਏ। ਸਾਡੇ ਜਿਹੜੇ ਹੋਰ ਦੋਸਤ ਜੁੜ ਰਹੇ ਉਹਨਾਂ ਦੇ ਇੱਕ ਦੋ ਮੈਸੇਜਸ ਲਵਾਂਗੇ। ਦਲਜੀਤ ਸਿੰਘ ਮਹਿਤਾ ਚੌਂਕ ਤੋਂ ਸਾਡੇ ਨਾਲ ਇੱਕ ਵਾਰ ਫੇਰ ਜੁੜੇ ਆ। ਆਪਾਂ ਗੱਲ ਕੀਤੀ ਸੀ ਜੀ, ਗੁਰਿੰਦਰ ਸਿੰਘ ਹੋਰਾਂ ਨੇ ਪੁੱਛਿਆ ਸੀਗਾ ਵੀ ਹੀਰ ਦੀ ਉਮਰ ਕਿੰਨੀ ਆ, ਤੇ ਢਿੱਲੋਂ ਸਾਹਿਬ ਕਹਿੰਦੇ ਵੀ ਮਾਈ ਹੀਰ ਤਾਂ ਸਦਾ ਬਹਾਰ ਜਵਾਨ ਹੀ ਰਹਿੰਦੀ ਆ ਜਦੋਂ ਵੀ ਹੀਰ ਨੂੰ ਗਾਉਣ ਲੱਗ ਪਈਏ। ਬਿਲਕੁਲ ਜੀ, ਸੋ ਹੀਰ ਜਿਹੜੀ ਆ ਜਦੋਂ ਵੀ ਗਾਈ ਜਾਂਦੀ ਆ ਤੇ ਉਹਦੇ ਹੁਸਨ ਨੂੰ ਸਲਾਹਿਆ ਜਾਂਦਾ ਤੇ ਇਸ ਕਰਕੇ ਉਹ ਹਮੇਸ਼ਾ ਹੀ ਜਵਾਨ ਰਹਿੰਦੀ ਆ, ਔਰ ਸਾਡੇ ਦਿਲ ਚ ਹਮੇਸ਼ਾ ਜਵਾਨ ਹੀ ਆ ਉਹ, ਹਨਾ। ਸੋ ਧੰਨਵਾਦ ਢਿੱਲੋਂ ਸਾਹਿਬ, ਤੁਸੀਂ ਸਾਂਝ ਪਾਈ ਆ
ਜੀ। ਆਪਾਂ ਹੁਣੇ ਜਦੋਂ ਆਪਾਂ ਪਿੱਛੇ ਬੈਕ ਸਟੇਜ ਗੱਲ ਕਰਦੇ ਸੀਗੇ ਹੀਰ ਦੀ, ਜਦੋਂ ਤੁਸੀਂ ਪੜ੍ਹ ਕੇ ਦੱਸਿਆ ਵੀ ਸਰਜੀਤ ਭਾਜੀ ਨੂੰ, ਤਾਂ ਮੇਰੇ ਮੂੰਹੋਂ ਵੀ ਇਹੀ ਨਿਕਲਿਆ ਸੀ ਵੀ ਹੀਰ ਤਾਂ ਹਮੇਸ਼ਾ ਹੀ ਜਿਉਂਦੀ ਆ, ਹੀਰ ਤਾਂ ਅਜੇ ਵੀ ਕਿਤਾਬਾਂ ਚ ਜਿਉਂਦੀ ਹੈ ਜੀ। ਬਿਲਕੁਲ ਅਮਨਦੀਪ ਜੀ,
ਜੀ ਜੀ। ਸੋ ਬਿਲਕੁਲ ਜੀ, ਕੁਛ ਇਤਿਹਾਸਿਕ ਨਾਇਕ ਜਿਹੜੇ ਆ, ਇਤਿਹਾਸਕ ਜਾਂ ਇਤਿਹਾਸਕ ਨਾਇਕ ਜਿਹੜੇ ਆ, ਉਹ ਵੀ ਹਮੇਸ਼ਾ ਜਿਉਂਦੇ ਰਹਿੰਦੇ ਆ। ਜਿੰਨੀ ਦੇਰ ਸੰਸਾਰ ਜਿਹੜਾ ਆ ਉਹ ਰਹਿੰਦਾ, ਉਨੀ ਦੇਰ ਉਹਨਾਂ ਦੀ ਵੀ ਗੱਲ ਹੁੰਦੀ ਰਹਿੰਦੀ ਹੈ, ਤੁਰਦੀ ਰਹਿੰਦੀ ਹੈ। ਸੋ ਦੋਸਤੋ, ਅੱਜ ਦੇ ਪ੍ਰੋਗਰਾਮ ਦੇ ਵਿੱਚ ਸਮਾਂ ਜਿਹੜਾ ਸਾਡੇ ਕੋਲੋਂ ਖਤਮ ਹੋ ਚੁੱਕਿਆ। ਜਾਂਦੇ ਜਾਂਦੇ ਗੁਰਦਾਸ ਮਾਨ ਲਾਈਵ ਜਿਹੜਾ ਮੈਲਬਨ ਦੇ ਵਿੱਚ ਹੋਣ ਜਾ ਰਿਹਾ ਉਹਦੇ ਬਾਰੇ ਜ਼ਰੂਰ ਤੁਹਾਨੂੰ ਦੱਸ ਦਿੰਦੇ ਹਾਂ। 20 ਮਈ ਨੂੰ ਮੈਲਬਨ ਕਨਵੈਨਸ਼ਨ ਐਂਡ ਐਗਜੀਬਿਸ਼ਨ ਸੈਂਟਰ ਦੇ ਵਿੱਚ ਇਹ ਇਵੈਂਟ ਹੋਣ ਜਾ ਰਿਹਾ, ਔਰ ਤੁਸੀਂ ਟਿਕਟਸ ਜਿਹੜੀਆਂ ਉਹ ਲੈ ਸਕਦੇ ਹੋ ਜੀ। ਤੇ ਇਹ ਜਿਹੜੀਆਂ ਟਿਕਟਸ ਨੇ ਇਹਦੇ ਬਾਰੇ ਜਾਣਕਾਰੀ ਜਿਹੜੀ ਹੈ ਕ੍ਰੀਏਟਿਵ ਇਵੈਂਟਸ ਦੇ ਪੇਜ ਤੋਂ, ਕ੍ਰੀਏਟਿਵ ਇਵੈਂਟਸ ਦਾ ਜਿਹੜਾ ਫੇਸਬੁੱਕ ਪੇਜ ਹੈ, ਸੋ ਉਸ ਫੇਸਬੁੱਕ ਪੇਜ ਤੇ ਜਾ ਕੇ ਇਸ ਇਵੈਂਟ ਦੇ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ। ਔਰ ਜੇਕਰ ਤੁਸੀਂ ਹਰਮਨ ਰੇਡੀਓ ਦੇ ਲਿਸਨਰਸ ਹੋ ਤਾਂ ਤੁਹਾਨੂੰ 5% ਜਿਹੜਾ ਡਿਸਕਾਊਂਟ ਹੈ ਉਹ ਆਟੋਮੈਟਿਕਲੀ ਮਿਲੇਗਾ, ਔਰ ਇਹਦੇ ਲਈ ਤੁਸੀਂ ਇੱਕ ਕੋਡ ਜਿਹੜਾ ਆ ਉਹ ਜ਼ਰੂਰ ਉਹਦੇ ਵਿੱਚ ਪਾਉਣਾ ਹੈ 5% ਡਿਸਕਾਊਂਟ ਦੇ ਲਈ। ਔਰ ਜੇਕਰ ਤੁਸੀਂ ਇਹਦੇ ਲਈ ਟਰਾਈ ਕਰੋਗੇ ਸਾਨੂੰ ਜ਼ਰੂਰ ਦੱਸਿਓ, ਅਸੀਂ ਤੁਹਾਨੂੰ ਉਹ ਕੋਡ ਜਿਹੜਾ ਆ ਉਹ ਜ਼ਰੂਰ ਭੇਜਾਂਗੇ। ਸੋ 20 ਮਈ ਨੂੰ ਗੁਰਦਾਸ ਮਾਨ ਸਾਹਿਬ ਆ ਰਹੇ ਨੇ, ਔਰ ਇਹਦੇ ਬਾਬਤ ਹੋਰ ਜਾਣਕਾਰੀ ਅਗਲੇ ਹਫ਼ਤੇ ਦੇ ਪ੍ਰੋਗਰਾਮ ਚ ਅਸੀਂ ਜ਼ਰੂਰ ਸਾਂਝੀ ਕਰਾਂਗੇ। ਸੋ ਦੋਸਤੋ, ਹੁਣ ਸਾਡੇ ਕੋਲ ਸਮਾਂ ਨਹੀਂ ਬਚਿਆ, ਅੱਜ ਦੇ ਪ੍ਰੋਗਰਾਮ ਚ ਬਹੁਤ ਸਾਰੀਆਂ ਗਲਤੀਆਂ ਵੀ ਹੋਈਆਂ ਹੋਣੀਆਂ, ਕਮੀਆਂ ਵੀ ਰਹਿ ਗਈਆਂ ਹੋਣੀਆਂ, ਉਹਦੇ ਲਈ ਮਾਫ਼ੀ ਆ, ਔਰ ਸਾਨੂੰ ਫੀਡਬੈਕ ਆਪਣੀ ਜ਼ਰੂਰ ਭੇਜਿਆ ਕਰੋ। ਧਨੀ ਸਾਹਿਬ, ਤੁਸੀਂ ਹੁਣ ਬਹੁਤ ਲੇਟ ਹੋ ਜਾਂਦੇ ਹੋ, ਜਾਂਦੇ ਜਾਂਦੇ ਕਹਿੰਦੇ ਸਤਿ ਸ੍ਰੀ ਅਕਾਲ, ਸਾਡੇ ਵੱਲੋਂ ਵੀ ਸਤਿ ਸ੍ਰੀ ਅਕਾਲ ਹੀ ਆ ਜੀ, ਹੁਣ ਤਾਂ ਵੈਸੇ ਵੀ ਸਤਿ ਸ੍ਰੀ ਅਕਾਲ ਜੀ ਜੀ ਜੀ। ਸੋ ਜਾਂਦੀ ਵਰਦੀ ਸਤਿ ਸ੍ਰੀ ਅਕਾਲ ਹਨਾ, ਤੇ ਫੀਡਬੈਕ @harmanradio.com ਤੇ ਜ਼ਰੂਰ ਦਿਆ ਕਰੋ ਜੀ। ਤੇ ਮੈਨੂੰ ਤੇ ਸਿਮਰ ਨੂੰ ਮੈਲਬਨ ਤੋਂ ਤੇ ਸਰਬਜੀਤ ਭਾਜੀ ਨੂੰ ਦਿਓ ਜੀ ਪਟਿਆਲਾ ਸਟੂਡੀਓ ਤੋਂ ਇਜਾਜ਼ਤ। ਤੁਸੀਂ ਬਣੇ ਰਹੋ, ਜੁੜੇ ਰਹੋ ਹਰਮਨ ਰੇਡੀਓ ਦੇ ਨਾਲ, ਤੇ ਸਾਡੇ ਸਾਰਿਆਂ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।